ਮਿੱਤਰੋ ਸ਼ੁਭ ਸ਼ਾਮ ਆਓ ਕੁਝ ਪਲਾਂ ਲਈ ਅਸੀਂ ਸਭ ਦੁਆ ਵਾਸਤੇ ਖੜੇ ਹੋ ਜਾਈਏ ਸਾਡੇ ਸਵਰਗੀ ਪਿਤਾ ਅੱਜ ਰਾਤ ਅਸੀਂ ਫਿਰ ਇਸ ਪਵਿੱਤਰ ਸੰਗਤ ਵਿੱਚ ਪਰਮੇਸ਼ਵਰ ਦੀ ਭਗਤੀ ਲਈ ਇਕੱਠੇ ਹੋਏ ਹਾਂ ਅਤੇ ਤੂੰ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਜਿੱਥੇ ਕਿਤੇ ਵੀ ਭਾਵੇਂ ਥੋੜੇ ਹੀ ਦੋ ਜਾਂ ਤਿੰਨ ਤੇਰੇ ਨਾਮ ਵਿੱਚ ਇਕੱਠੇ ਹੋਵਾਂਗੇ ਤਾਂ ਤੂੰ ਸਾਡੇ ਵਿਚਕਾਰ ਹੋਵੇਗਾ ਅਤੇ ਅਸੀਂ ਪੱਕੀ ਨਿਸ਼ਚਾ ਕਰਦੇ ਹਾਂ ਕਿ ਤੂੰ ਸਾਡੇ ਵਿਚਕਾਰ ਹੈ ਕਿਉਂਕਿ ਅਸੀਂ ਉਸੇ ਦੇ ਨਾਮ ਵਿੱਚ ਇਕੱਠੇ ਹੋਏ ਹਾਂ ਹੁਣ ਅਸੀਂ ਦੁਆ ਕਰਦੇ ਹਾਂ ਕਿ ਪਿਤਾ ਤੂੰ ਆਪ ਆ ਅਤੇ ਸਾਡੇ ਲਈ ਇਸ ਦੂਸਰੀ ਮੋਹ ਨੂੰ ਖੋਲ ਅਤੇ ਜਿਵੇਂ ਕਿ ਕਵੀ ਨੇ ਆਖਿਆ ਹੈ ਕਿ ਉਹ ਸਮੇਂ ਦੇ ਪਰਦੇ ਦੇ ਪਿੱਛੇ ਝਾਤੀ ਮਾਰਨਾ ਚਾਹੁੰਦਾ ਹੈ ਅਤੇ ਪ੍ਰਭੂ ਇਹੋ ਹੀ ਸਾਡੀ ਵੀ ਇੱਛਾ ਹੈ ਕਿ ਅਸੀਂ ਵੀ ਪਿਛਲੇ ਸਮੇਂ ਤੇ ਪਿੱਛੇ ਝਾਤੀ ਮਾਰ ਕੇ ਵੇਖ ਸਕੀਏ ਕਿ ਅੱਗੇ ਕੀ ਹੋਣਾ ਹੈ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਕੋਇਆ ਹੋਇਆ ਲੇਲਾ ਸਾਡੇ ਵਿੱਚ ਆਵੇ ਅਤੇ ਮੋਹਰ ਨੂੰ ਤੋੜੇ ਅਤੇ ਸਾਡੇ ਉੱਤੇ ਉਹਨਾਂ ਗੱਲਾਂ ਨੂੰ ਪ੍ਰਗਟ ਕਰੇ ਜਿਨ੍ਹਾਂ ਦੀ ਸਾਨੂੰ ਲੋੜ ਹੈ ਪ੍ਰਭੂ ਇੱਥੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਹਾਲੇ ਤੱਕ ਮਸੀਹ ਦੇ ਦੁਆਲੇ ਉਸ ਮਹਾਨ ਸੰਗਤੀ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ ਅਸੀਂ ਦੁਆ ਕਰਦੇ ਹਾਂ ਕਿ ਅੱਜ ਰਾਤ ਉਹ ਇਸ ਅਨੰਤ ਫੈਸਲੇ ਨੂੰ ਲੈਣ ਤਾਂ ਕਿ ਉਹ ਪਰਮੇਸ਼ਵਰ ਦੇ ਆਤਮਾ ਨਾਲ ਭਰਪੂਰ ਹੋਣ ਪਿਤਾ ਜੀ ਜੇ ਕੋਈ ਇੱਥੇ ਬਿਮਾਰ ਹੈ ਤਾਂ ਸਾਡੀ ਬੇਨਤੀ ਹੈ ਕਿ ਤੂੰ ਉਸ ਨੂੰ ਚੰਗਾ ਕਰ ਦੇ ਇੱਥੇ ਬਹੁਤ ਸਾਰੇ ਰੁਮਾਲ ਪਏ ਹੋਏ ਹਨ ਜਿਨ੍ਹਾਂ ਤੇ ਮੈਂ ਆਪਣੇ ਹੱਥ ਰੱਖ ਰਿਹਾ ਹਾਂ ਸੰਤ ਪੌਲੁਸ ਦੀ ਖੁਸ਼ਖਬਰੀ ਦੀ ਯਾਦ ਅਨੁਸਾਰ ਜਦਕਿ ਲੋਕ ਉਸਦੇ ਸਰੀਰ ਨਾਲ ਰੁਮਾਲਾਂ ਅਤੇ ਕੱਪੜਿਆਂ ਨੂੰ ਛੁਆ ਕੇ ਲੈ ਜਾਂਦੇ ਸਨ ਭ੍ਰਿਸ਼ਟ ਆਤਮੇ ਲੋਕਾਂ ਵਿੱਚੋਂ ਨਿਕਲ ਜਾਂਦੇ ਅਤੇ ਲੋਕ ਨਿਰੋਗ ਹੋ ਜਾਂਦੇ ਸਨ ਅਸੀਂ ਪ੍ਰਭੂ ਦੀ ਆਮਦ ਨੂੰ ਨੇੜੇ ਆਉਂਦਿਆਂ ਵੇਖ ਰਹੇ ਹਾਂ ਅਸੀਂ ਜਾਣਦੇ ਹਾਂ ਕਿ ਸਮਾਂ ਨੇੜੇ ਆ ਪੁੱਜਾ ਹੈ ਅਤੇ ਇਹ ਗੱਲਾਂ 1900 ਸਾਲ ਬਾਅਦ ਕਲੀਸਿਯਾ ਵਿੱਚ ਮੁੜ ਪਰਤ ਆਈਆਂ ਹਨ ਹੁਣ ਪਿਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਤੂੰ ਸਾਨੂੰ ਉਹ ਚੀਜ਼ਾਂ ਬਖਸ਼ ਦੇਵੇਂਗਾ ਜਿਨ੍ਹਾਂ ਦੀ ਅਸੀਂ ਮੰਗ ਕੀਤੀ ਹੈ ਆਪਣੇ ਸੇਵਕ ਨੂੰ ਸਾਮਰਥ ਦੇ ਅਤੇ ਜਿੱਥੇ ਕਿਤੇ ਵੀ ਤੇਰੇ ਸੇਵਕ ਪਾਏ ਜਾਂਦੇ ਹਨ ਤੂੰ ਉਹਨਾਂ ਦੀ ਸਹਾਇਤਾ ਕਰ ਅਤੇ ਖਾਸ ਤੌਰ ਤੇ ਸਾਡੀ ਮਦਦ ਕਰ ਯਾਦ ਅੱਜ ਰਾਤ ਇਸ ਜਗ੍ਹਾ ਤੇ ਇਕੱਠੇ ਹੋਏ ਹਾਂ ਕਿ ਅਸੀਂ ਵਚਨ ਨੂੰ ਕਬੂਲ ਕਰਨ ਦੇ ਯੋਗ ਹੋਈਏ ਅਸੀਂ ਇਹ ਦੁਆ ਪ੍ਰਭੂ ਯਸੂ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਅੱਜ ਰਾਤ ਖੁਦਾ ਦੇ ਭਵਨ ਵਿੱਚ ਆਉਣਾ ਸੱਚਮੁੱਚ ਕਿੰਨੀ ਵਧੀਆ ਗੱਲ ਹੈ ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਖੜੇ ਹੋਣਾ ਪੈ ਰਿਹਾ ਹੈ ਮੈਨੂੰ ਇਸ ਦੇ ਲਈ ਅਫਸੋਸ ਹੈ ਪਰੰਤੂ ਮੁਸ਼ਕਲ ਦੇ ਨਾਲ ਹੀ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਗਿਰਜੇ ਨੂੰ ਵਧਾਇਆ ਹੈ ਤਾਂ ਕਿ 300 ਜਾਂ 400 ਲੋਕ ਹੋਰ ਆ ਸਕਣ ਪਰ ਜਦੋਂ ਇਸ ਤਰ੍ਹਾਂ ਦੀਆਂ ਖਾਸ ਸੰਗਤੀਆਂ ਹੁੰਦੀਆਂ ਹਨ ਤਾਂ ਥੋੜੀ ਭੀੜ ਹੋਰ ਵੱਧ ਜਾਂਦੀ ਹੈ ਹੁਣ ਇਹ ਮੇਰੇ ਲਈ ਬਹੁਤ ਹੀ ਵਧੀਆ ਸਮਾਂ ਹੈ ਜਿਸ ਵਿੱਚ ਮੈਂ ਦੁਆ ਕਰ ਰਿਹਾ ਹਾਂ ਅਤੇ ਇਹਨਾਂ ਮੋਹਰਾਂ ਦਾ ਅਧਿਐਨ ਕਰ ਰਿਹਾ ਹਾਂ ਮੈਂ ਆਸ ਕਰਦਾ ਹਾਂ ਕਿ ਤੁਹਾਡੇ ਸਭਨਾਂ ਲਈ ਵੀ ਇਹ ਬਹੁਤ ਵਧੀਆ ਸਮਾਂ ਹੈ ਮੈਨੂੰ ਪੂਰਾ ਯਕੀਨ ਹੈ ਕਿ ਇਸੇ ਤਰ੍ਹਾਂ ਹੀ ਹੈ ਅਤੇ ਇਹ ਇਸਦਾ ਮਹੱਤਵ ਤੁਹਾਡੇ ਲਈ ਓਨਾ ਹੀ ਹੈ ਜਿੰਨਾ ਕਿ ਮੇਰੇ ਲਈ ਹੈ ਤਾਂ ਇਹ ਯਕੀਨਨ ਹੀ ਤੁਹਾਡਾ ਬਹੁਤ ਹੀ ਵਧੀਆ ਸਮਾਂ ਹੈ ਠੀਕ ਹੈ ਇਸ ਸੰਗਤ ਤੋਂ ਬਾਅਦ ਮੈਂ ਆਪਣੀ ਮਿੱਤਰ ਨੂੰ ਬੁਲਾਉਣਾ ਚਾਹੁੰਦਾ ਹਾਂ ਅਤੇ ਅੱਜ ਉਸਦਾ ਜਨਮ ਦਿਨ ਹੈ ਅੱਜ ਉਹ 12 ਸਾਲ ਦੀ ਹੋ ਗਈ ਹੈ ਉਹ ਮੇਰੀ ਬੇਟੀ ਸਾਰਾ ਹੈ ਅਤੇ ਇਸ ਤੋਂ ਬਾਅਦ ਪਰਸੋਂ ਨੂੰ ਮੈਂ ਇੱਕ ਹੋਰ ਨਾਮ ਬੁਲਾਉਣਾ ਹੈ ਕਿਉਂਕਿ ਪਰਸੋਂ ਨੂੰ ਬੈਕੀ ਦਾ ਜਨਮ ਦਿਨ ਹੈ ਅਤੇ ਹੁਣ ਅੱਜ ਰਾਤ ਅਸੀਂ ਦੂਸਰੀ ਮੋਹਰ ਦਾ ਅਧਿਐਨ ਕਰਨ ਵਾਲੇ ਹਾਂ ਅਤੇ ਪਹਿਲੀਆਂ 4 ਮੋਹਰਾਂ ਵਿੱਚ 4 ਘੋੜ ਸਵਾਰ ਹਨ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਅੱਜ ਫਿਰ ਕੁਝ ਵਾਪਰਿਆ ਹੈ ਅਤੇ ਮੈਂ ਕੁਝ ਅਜਿਹਾ ਸੀ ਜੋ ਮੈਂ ਗਿਆ ਅਤੇ ਮੈਂ ਕੁਝ ਪੁਰਾਣੇ ਲੇਖਾਂ ਨੂੰ ਜੋ ਮੇਰੇ ਕੋਲ ਸਨ ਲਿਆ ਜਿਸ ਦੇ ਬਾਰੇ ਵਿੱਚ ਮੈਂ ਕਾਫੀ ਸਮਾਂ ਪਹਿਲਾਂ ਬੋਲਿਆ ਸੀ ਅਤੇ ਮੈਂ ਉੱਥੇ ਬੈਠ ਗਿਆ ਚੰਗਾ ਮੈਂ ਜਿੰਨਾ ਵਧੀਆ ਕਰ ਸਕਣਾ ਸਾ ਕੀਤਾ ਹੈ ਅਤੇ ਬਹੁਤ ਸਾਰੇ ਲੇਖਕਾਂ ਦੀਆਂ ਵਿਆਖਿਆਵਾਂ ਵੀ ਪੜ੍ਹੀਆਂ ਅਤੇ ਮੈਂ ਸੋਚਿਆ ਅੱਛਾ ਮੈਂ ਥੋੜਾ ਹੋਰ ਪੜਾਂਗਾ ਅਤੇ ਇਸ ਅਤੇ ਉਸ ਨੂੰ ਵੇਖਾਂਗਾ ਅਤੇ ਪਹਿਲੀ ਗੱਲ ਤੁਹਾਨੂੰ ਪਤਾ ਹੋਵੇ ਕਿ ਇੱਕ ਘਟਨਾ ਵਾਪਰੀ ਹੈ ਅਤੇ ਬਿਲਕੁਲ ਵੱਖਰੀ ਕਿਸਮ ਦੀ ਘਟਨਾ ਹੈ ਇੱਕ ਵੱਖਰੇ ਢੰਗ ਨਾਲ ਆਈ ਅਤੇ ਮੈਂ ਪੈਨ ਚੁੱਕਿਆ ਅਤੇ ਜਿੰਨੀ ਕਾਲੀ ਲਿਖ ਸਕਦਾ ਸੀ ਲਿਖਣ ਲੱਗਾ ਜਦਕਿ ਉਹ ਉੱਥੇ ਹਾਜ਼ਰ ਸੀ ਉਹ ਅਜੇ ਕੋਈ 1.5 ਘੰਟਾ ਹੀ ਹੋਇਆ ਹੈ ਯਾਦ ਇਹ ਘਟਨਾ ਵਾਪਰੀ ਹੈ ਕੁਝ ਦੇਰ ਪਹਿਲਾਂ ਭਾਈ ਵੁੱਡ ਨੂੰ ਮੈਂ ਦੱਸ ਰਿਹਾ ਸੀ ਤੁਸੀਂ ਜਾਣਦੇ ਹੋ ਕਿ ਕੋਈ ਘਟਨਾ ਘਟੀ ਹੈ ਤੁਹਾਨੂੰ ਪਤਾ ਹੈ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਦੇ ਬਾਰੇ ਵਿੱਚ ਤੁਸੀਂ ਦੱਸ ਨਹੀਂ ਸਕਦੇ ਹੋ ਪਰੰਤੂ ਕੋਈ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਮੈਨੂੰ ਬਹੁਤ ਸਹਾਇਤਾ ਮਿਲੀ ਹੈ ਇਸ ਇਮਾਰਤ ਵਿੱਚ ਮੇਰਾ ਇੱਕ ਦੋਸਤ ਹੈ ਅਸਲ ਵਿੱਚ ਤੁਸੀਂ ਸਾਰੇ ਹੀ ਮੇਰੇ ਦੋਸਤ ਹੋ ਪਰੰਤੂ ਮੇਰਾ ਉਹ ਦੋਸਤ ਭਾਈ ਲੀ ਵੇਲ ਹੈ। ਉਹ ਬਹੁਤ ਹੀ ਵਧੀਆ ਭਾਈ ਹਨ ਅਤੇ ਵਚਨ ਦਾ ਅਧਿਐਨ ਕਰਨ ਵਾਲੇ ਹਨ। ਡਾਕਟਰ ਵੇਲ ਪਵਿੱਤਰ ਆਤਮਾ ਪਾਏ ਹੋਏ ਬੈਪਟਿਸਟ ਹਨ ਅਤੇ ਉਹ ਮੈਂ ਗੱਲ ਐਵੇਂ ਹੀ ਉਹਨਾਂ ਦੀ ਵਡਿਆਈ ਲਈ ਨਹੀਂ ਕਹਿ ਰਿਹਾ ਹਾਂ, ਪਰ ਇਸ ਲਈ ਕਹਿੰਦਾ ਹਾਂ ਕਿਉਂਕਿ ਮੈਂ ਇਸ ਦੀ ਨਿਹਚਾ ਕਰਦਾ ਹਾਂ। ਮੈਂ ਸੋਚਦਾ ਹਾਂ ਕਿ ਜਿੱਥੋਂ ਤੱਕ ਮੈਂ ਜਾਣਦਾ ਹਾਂ, ਸਾਡੇ ਵਾਲੇ ਦਰਜੇ ਵਿੱਚੋਂ ਸਭ ਤੋਂ ਵੱਧ ਪਵਿੱਤਰ ਲਿਖਤਾਂ ਦੇ ਜਾਣਕਾਰ ਹਨ ਅਤੇ ਉਹਨਾਂ ਨੇ ਇੱਥੇ ਮੇਰੇ ਲਈ ਇੱਕ ਛੋਟਾ ਜਿਹਾ ਲੇਖ ਲਿਖਿਆ ਸੀ ਅਤੇ ਉਹ ਬਿੱਲੀ ਪੌਰ ਰਾਹੀਂ ਮੇਰੇ ਕੋਲ ਭੇਜ ਦਿੱਤਾ ਸੀ ਅਤੇ ਬਿੱਲੀ ਮੁਸ਼ਕਲ ਨਾਲ ਹੀ ਮੈਨੂੰ ਉਹ ਦੇ ਸਕਿਆ ਸੀ ਅਤੇ ਮੈਂ ਸੋਚਦਾ ਹਾਂ ਮੈਂ ਇਸ ਨੂੰ ਚੰਗੀ ਤਰ੍ਹਾਂ ਨਹੀਂ ਪੜਿਆ ਸੀ, ਪਰੰਤੂ ਮੈਂ ਉਹ ਕਹਿਣ ਲੱਗਾ ਹਾਂ ਜੋ ਉਹਨਾਂ ਨੇ ਕਿਹਾ ਸੀ ਅਤੇ ਮੈਂ ਬਸ ਇਸ ਨੂੰ ਪੜਿਆ ਸੀ। ਪਹਿਲੀ ਵੇਲ ਕੀ ਤੁਸੀਂ ਇੱਥੇ ਹੋ? ਮੈਂ ਲਗਭਗ 6 ਮਹੀਨੇ ਪਹਿਲਾਂ ਇਸ ਨੂੰ ਪੜਿਆ ਸੀ। ਉਹਨਾਂ ਨੇ ਕਿਹਾ ਸੀ, ਮੈਂ ਪੱਕਾ ਦਾਅਵਾ ਤਾਂ ਨਹੀਂ ਕਰਦਾ ਭਾਈ ਵਿਲ, ਪਰ ਮੈਂ ਪ੍ਰਤੀਤ ਕਰਦਾ ਹਾਂ ਕਿ ਪੌਲੀਕਾਰਪ ਸੰਤ ਯੂਹੰਨਾ ਤੋਂ ਸਿੱਖਿਆ ਪ੍ਰਾਪਤ ਮਨੁੱਖ ਸੀ। ਇਹ ਠੀਕ ਹੈ, ਉਹ ਯੂਹੰਨਾ ਦਾ ਚੇਲਾ ਸੀ। ਮੈਂ ਸੋਚਦਾ ਹਾਂ ਅਰੇਨੀਅਸ ਪੌਲੀਕਾਰਪ ਦਾ ਚੇਲਾ ਸੀ। ਇਹ ਬਿਲਕੁਲ ਸਹੀ ਗੱਲ ਹੈ। ਅਰੇਨੀਅਸ ਨੇ ਕਿਹਾ ਸੀ ਜਦ ਮਸੀਹ ਦੀ ਦੇਹ ਦਾ ਚੁਣਿਆ ਹੋਇਆ ਆਖਰੀ ਮੈਂਬਰ ਆ ਜਾਵੇਗਾ ਤਾਂ ਯੇਸੂ ਵਾਪਸ ਆ ਜਾਵੇਗਾ। ਅਜਿਹਾ ਅਰੇਨੀਅਸ ਨੇ ਮਸੀਹ ਦੀ ਮੌਤ ਤੋਂ ਲਗਭਗ 400 ਸਾਲ ਬਾਅਦ ਕਿਹਾ ਸੀ। ਉਸਨੇ ਕਿਹਾ ਜਦ ਇਹ ਆਖਰੀ ਯੁੱਗ ਆ ਜਾਵੇਗਾ। ਅਜਿਹਾ ਸ਼ੁਰੂ ਦੀ ਨੀਸੀਆ ਸਭਾ ਵਿਚ ਕਿਹਾ ਗਿਆ ਸੀ। ਹੁਣ ਤੁਸੀਂ ਜਿਹੜੇ ਵਚਨ ਪੜ੍ਹਦੇ ਅਤੇ ਪੜ੍ਹਦੇ ਹੋ, ਮੇਰਾ ਮਤਲਬ ਬਾਈਬਲ ਦਾ ਇਤਿਹਾਸ ਪੜ੍ਹਦੇ ਹੋ, ਤੁਸੀਂ ਪਾਓਗੇ ਕਿ ਤੁਹਾਨੂੰ ਆਰੰਭਿਕ ਨੀਸੀਆ ਸਭਾ ਵਿਚ ਲੱਭ ਪਵੇਗਾ। ਅਤੇ ਮੈਂ ਸੋਚਦਾ ਹਾਂ ਕਿ ਪਹਿਲੀ ਜਾਂ ਦੂਸਰੀ ਕਿਤਾਬ ਹੈ, ਤੁਸੀਂ ਇਸ ਨੂੰ ਉਸ ਵਿਚ ਲੱਭ ਲਵੋਗੇ। ਹੁਣ ਵੇਖੋ ਕਿ ਅਰੇਨੀਅਸ ਨੇ ਕਈ ਸਾਲ ਪਹਿਲਾਂ ਵੇਖ ਲਿਆ ਸੀ ਅਤੇ ਉਸਨੇ ਕਿਹਾ ਜਦ ਅੰਤ ਵਿਚ ਆਖਰੀ ਜਨ ਜੋ ਚੁਣਿਆ ਹੋਇਆ ਹੈ ਜਦ ਉਹ ਆ ਜਾਵੇਗਾ। ਲੋਕ ਸੋਚਦੇ ਹਨ ਕਿ ਚੁਣੇ ਜਾਣਾ ਕੋਈ ਅਜਿਹੀ ਸਿੱਖਿਆ ਹੈ ਜੋ ਇਨ੍ਹਾਂ ਆਖਰੀ ਦਿਨਾਂ ਵਿਚ ਘੜੀ ਗਈ ਹੈ। ਮੇਰੇ ਪ੍ਰਭੂ, ਇਹ ਸਭ ਤੋਂ ਪੁਰਾਣੀਆਂ ਸਿੱਖਿਆਵਾਂ ਬੁਲਾਏ ਜਾਣਾ ਤੇ ਚੁਣੇ ਜਾਣਾ ਵਿਚੋਂ ਇੱਕ ਹੈ। ਅਤੇ ਜਿਵੇਂ ਕਿ ਅਸੀਂ ਵੇਖਿਆ ਹੈ ਅਤੇ ਅਧਿਐਨ ਕੀਤਾ ਹੈ ਕਿ ਅਰੇਨੀਅਸ ਕਲੀਸਿਆ ਯੁੱਗਾਂ ਦੇ ਦੂਤਾਂ ਵਿਚੋਂ ਇੱਕ ਦੂਤ ਸੀ। ਹੁਣ ਅਸੀਂ ਨਿਹਚਾ ਕਰਦੇ ਹਾਂ ਕਿ ਹਕੀਕਤ ਵਿਚ ਇਹ ਸਾਰੇ ਦੂਤ ਭੇਤ ਸਨ ਤੇ ਵੇਖੋ ਕਿ ਸਾਰੇ ਦੂਤ ਭੇਤ ਦੇ ਤੌਰ ਤੇ ਇਨ੍ਹਾਂ ਮੂਹਰਾਂ ਵਿਚ ਛੁਪੇ ਹੋਏ ਸਨ ਅਤੇ ਉਹਨਾਂ ਨੇ ਇਸ ਅੰਤ ਦੇ ਦਿਨ ਪ੍ਰਗਟ ਹੋਣਾ ਹੈ। ਅੰਤ ਦੇ ਦਿਨਾਂ ਵਿਚ ਇਹ ਪ੍ਰਗਟ ਹੋਣਾ ਹੈ ਕਿ ਇਹ ਕਲੀਸਿਆ ਯੁੱਗ ਪਲੂਸ ਤੋਂ ਅਤੇ ਅਰੇਨੀਅਸ ਅਤੇ ਮਾਰਟਿਨ ਅਤੇ ਦੂਸਰੇ ਦੂਤਾਂ ਤੋਂ ਹੁੰਦੇ ਹੋਏ ਕਿਸ ਤਰ੍ਹਾਂ ਆਖਰੀ ਕਲੀਸਿਆ ਦੇ ਯੁੱਗ ਤੱਕ ਆਉਂਦੇ ਹਨ। ਅਤੇ ਹੁਣ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਜ ਰਾਤ ਪ੍ਰਭੂ ਸਾਡੇ ਇਨ੍ਹਾਂ ਯਤਨਾਂ ਤੇ ਬਰਕਤ ਦੇਵੇਗਾ। ਹੁਣ ਅਸੀਂ ਪਹਿਲੀ ਮੋਹਰ ਨੂੰ ਵੇਖ ਚੁੱਕੇ ਹਾਂ। ਸੱਚਮੁੱਚ ਹੀ ਮੈਂ ਉਸਦਾ ਆਨੰਦ ਲਿਆ ਸੀ। ਪਹਿਲੀ ਮੋਹਰ ਦੇ ਨਾਲ ਮੈਨੂੰ ਜੋ ਬਰਕਤਾਂ ਮਿਲੀਆਂ ਹਨ, ਮੈਂ ਉਸਦਾ ਆਨੰਦ ਲਿਆ ਹੈ। ਅਤੇ ਹੁਣ ਮੈਂ ਤੁਹਾਨੂੰ ਬਹੁਤ ਹੀ ਦੇਰ ਤੱਕ ਰੋਕ ਕੇ ਨਹੀਂ ਰੱਖਣਾ ਚਾਹੁੰਦਾ ਹਾਂ, ਪਰੰਤੂ ਤੁਸੀਂ ਵੇਖੋ ਮੈਂ ਇਨ੍ਹਾਂ ਮੋਹਰਾਂ ਦੇ ਪ੍ਰਚਾਰ ਤੋਂ ਕੁਝ ਰਾਤਾਂ ਬਾਅਦ ਫਿਰ ਬਾਹਰ ਜਾ ਰਿਹਾ ਹਾਂ ਅਤੇ ਸਾਨੂੰ ਥੋੜੀ ਕੁ ਦੇਰ ਕਸ਼ਟ ਸਹਿਣਾ ਹੀ ਪੈਣਾ ਹੈ। ਅਤੇ ਮੈਂ ਪ੍ਰਸ਼ੰਸਾ ਕਰਦਾ ਹਾਂ, ਮੈਂ ਭਾਈ ਜੂਨੀਅਰ ਜੈਕਸਨ ਨੂੰ ਇੱਥੇ ਖੜੇ ਵੇਖਦਾ ਹਾਂ ਅਤੇ ਮੈਂ ਸੋਚਦਾ ਹਾਂ ਭਾਈ ਰੂਡਲ ਹੁਰਾ ਨੂੰ ਵੀ ਕੁਝ ਸਮੇਂ ਪਹਿਲਾਂ ਇੱਥੇ ਕਿਤੇ ਵੇਖਿਆ ਸੀ ਅਤੇ ਮੈਂ ਇੱਥੇ ਉਹਨਾਂ ਕਲੀਸਿਆਵਾਂ ਦੇ ਭਾਈਆਂ ਨੂੰ ਜੋ ਸਾਡੀ ਕਲੀਸਿਆ ਦੇ ਅੰਗ ਹਨ ਅਤੇ ਦੂਸਰੇ ਭਾਈਆਂ ਨੂੰ ਵੇਖਦਾ ਹਾਂ। ਸੱਚਮੁੱਚ ਹੀ ਅਸੀਂ ਉਹਨਾਂ ਦੀ ਤਾਰੀਫ ਕਰਦੇ ਹਾਂ ਅਤੇ ਮੈਂ ਭਾਈ ਹੂਪਰ ਨੂੰ ਵੇਖਦਾ ਹਾਂ। ਮੇਰਾ ਵਿਸ਼ਵਾਸ ਹੈ ਕਿ ਉਹ ਕੰਧ ਦੇ ਨਾਲ ਖੜੇ ਹਨ, ਉਹ ਯਟੀਕਾ ਦੀ ਕਲੀਸਿਆ ਵਿੱਚੋਂ ਆਏ ਹਨ ਅਤੇ ਯਕੀਨਨ ਹੀ ਅਸੀਂ ਇਸ ਸੰਗਤ ਵਿੱਚ ਤੁਹਾਡੇ ਸਹਿਯੋਗ ਲਈ ਤੁਹਾਡੀ ਸਾਰਿਆਂ ਦੀ ਪ੍ਰਸ਼ੰਸਾ ਕਰਦੇ ਹਾਂ। ਹੁਣ ਕੱਲ ਸ਼ਾਮ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਇਹ ਗੱਲ ਚੰਗੀ ਲੱਗਦੀ ਹੈ, ਅਸਾਂ ਮੋਹਰਾਂ ਦੇ ਬਾਰੇ ਉਸੇ ਤਰ੍ਹਾਂ ਹੀ ਸਿਖਾਵਾਂਗੇ ਜਿਵੇਂ ਕਿ ਅਸੀਂ ਕਲੀਸਿਆਈ ਯੁੱਗਾਂ ਬਾਰੇ ਸਿਖਾਇਆ ਹੈ। ਅਤੇ ਜਦ ਅਸੀਂ ਕਲੀਸਿਆ ਦੇ ਯੁੱਗਾਂ ਦਾ ਖਾਤਮਾ ਕੀਤਾ ਸੀ, ਅੰਤ ਵਿਚ ਜਦ ਮੈਂ ਪੁਲਪਟ ਤੇ ਬੋਰਡ ਤੇ ਨਕਸ਼ਾ ਵਾਹ ਕੇ ਸਿਖਾ ਰਿਹਾ ਸੀ ਤਾਂ ਕਿੰਨਿਆਂ ਨੂੰ ਯਾਦ ਹੈ ਕੀ ਹੋਇਆ ਸੀ? ਉਹ ਆਪ ਹੇਠਾਂ ਉਤਰਿਆ ਅਤੇ ਇੱਕ ਜੋਤੀ ਦੇ ਰੂਪ ਵਿਚ ਸਿੱਧਾ ਉਸ ਕੰਧ ਉੱਤੇ ਪਹੁੰਚਿਆ ਅਤੇ ਉਸਨੇ ਆਪ ਸਾਡੇ ਸਾਰਿਆਂ ਦੇ ਸਾਹਮਣੇ ਕੰਧ ਤੇ ਉਸ ਨਕਸ਼ੇ ਨੂੰ ਵਾਹ ਕੇ ਦੱਸਿਆ। ਪਰਮੇਸ਼ਵਰ ਦਾ ਦੂਤ ਸੈਂਕੜੇ ਲੋਕਾਂ ਦੇ ਸਾਹਮਣੇ ਇੱਥੇ ਖੜਾ ਹੋਇਆ ਸੀ ਅਤੇ ਹੁਣ ਵੀ ਉਹ ਕੁਝ ਅਲੌਕਿਕ ਕੰਮ ਕਰ ਰਿਹਾ ਹੈ ਅਤੇ ਇਸ ਲਈ ਅਸੀਂ ਕਿਸੇ ਮਹਾਨ ਕੰਮ ਦੀ ਆਸ ਕਰ ਰਹੇ ਹਾਂ। ਅਸੀਂ ਨਹੀਂ ਜਾਣਦੇ ਹਾਂ, ਤੁਸੀਂ ਉਸ ਮਹਾਨ ਕੰਮ ਹੋਣ ਦੀ ਉਡੀਕ ਕਰੋ। ਅਸੀਂ ਨਹੀਂ ਜਾਣਦੇ ਹਾਂ ਕਿ ਅਗਲਾ ਕੰਮ ਕੀ ਹੋਣਾ ਹੈ, ਤੁਸੀਂ ਤਾਂ ਜਾਣਦੇ ਹੋ, ਅਸੀਂ ਬਸ ਉਡੀਕ ਕਰ ਰਹੇ ਹਾਂ। ਹੁਣ ਪਰਮੇਸ਼ਵਰ ਸਾਡੇ ਲਈ ਕਿੰਨਾ ਮਹਾਨ ਅਤੇ ਅਦਭੁਤ ਹੈ, ਅਸੀਂ ਉਸਦੀ ਬਹੁਤ ਮਹਿਮਾ ਕਰਦੇ ਹਾਂ। ਹੁਣ ਕੁਝ ਪਿਛੋਕੜ ਕਾਇਮ ਕਰਨ ਲਈ ਮੈਂ ਪਹਿਲੀ ਅਤੇ ਦੂਸਰੀ ਐਤ ਤੁਹਾਡੇ ਅੱਗੇ ਪੜਾਂਗਾ ਅਤੇ ਫਿਰ ਦੂਸਰੀ ਮੋਹਰ ਲਈ ਅਸੀਂ ਤੀਸਰੀ ਅਤੇ ਚੌਥੀ ਐਤ ਪੜਾਂਗੇ, ਫਿਰ ਪੰਜਵੀਂ ਅਤੇ ਛੇਵੀਂ ਐਤ ਵਿਚ ਤੀਸਰੀ ਮੋਹਰ ਹੈ, ਅਤੇ ਸੱਤਵੀਂ ਅਤੇ ਅੱਠਵੀਂ ਆਇਤ ਦੋ ਦੋ ਐਤਾਂ ਇੱਕ ਘੋੜੇ ਦੇ ਸਵਾਰ ਲਈ ਹਨ। ਔਰ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਕਿਵੇਂ ਇਹ ਘੋੜਿਆਂ ਦੇ ਸਵਾਰਾਂ, ਤੁਸੀਂ ਇਸ ਖੁੱਲੇ ਘੋੜੇ ਤੇ ਨਿਗਾਹ ਰੱਖੋ, ਇੱਥੇ ਇਹ ਆਉਂਦਾ ਹੈ, ਜਿਉਂ ਜਿਉਂ ਉਹ ਅੱਗੇ ਵਧਦਾ ਹੈ ਉਹ ਬਦਲਦਾ ਜਾਂਦਾ ਹੈ, ਅਤੇ ਫਿਰ ਇਸ ਤੋਂ ਬਾਅਦ ਅਗਲੇ ਐਤਵਾਰ ਦੀ ਰਾਤ ਨੂੰ ਜੇ ਪ੍ਰਭੂ ਨੇ ਚਾਹਿਆ ਤਾਂ ਮਹਾਨ ਆਖਰੀ ਮੋਹਰ ਖੁੱਲਣੀ ਹੈ। ਜਦ ਉਹ ਖੁੱਲਦੀ ਹੈ ਤਾਂ ਇੱਕ ਗੱਲ ਜੋ ਹੁੰਦੀ ਹੈ ਅੱਧੇ ਘੰਟੇ ਦੀ ਸਵਰਗ ਵਿਚ ਚੁੱਪ ਚਾਣ ਛਾ ਜਾਂਦੀ ਹੈ। ਖੁਦਾਵੰਦ ਸਾਡੀ ਸਹਾਇਤਾ ਕਰ। ਹੁਣ ਮੈਂ ਤੀਸਰੀ ਐਤ ਪੜਾਂਗਾ ਤੇ ਜਾਂ ਉਹਨੇ ਦੂਜੀ ਮੋਹਰ ਖੋਲੀ ਤਾਂ ਮੈਂ ਦੂਜੇ ਜੰਤੂ ਨੂੰ ਇਹ ਆਖਦੇ ਸੁਣਿਆ ਭਈ ਆ ਅਤੇ ਵੇਖ। ਤਾਂ ਇੱਕ ਹੋਰ ਘੋੜਾ ਨਿਕਲਿਆ ਜੋ ਲਾਲ ਸੀ, ਅਤੇ ਉਹਦੇ ਸਵਾਰ ਨੂੰ ਇਹ ਦਿੱਤਾ ਗਿਆ ਭਈ ਧਰਤੀ ਉੱਤੋਂ ਸੁਲਾਹ ਨੂੰ ਚੁੱਕ ਸੁੱਟੇ, ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਘੱਤਣ, ਅਤੇ ਇੱਕ ਵੱਡੀ ਸਾਰੀ ਤਲਵਾਰ ਉਹਨੂੰ ਫੜਾਈ ਗਈ। ਹੁਣ ਉਸ ਭੇਦ ਭਰੀ ਗੱਲ ਨੂੰ ਵੇਖੋ, ਜਦ ਉਸ ਜੰਤੂ ਨੇ ਯੂਹੰਨਾ ਨੂੰ ਕਿਹਾ ਆ ਅਤੇ ਵੇਖ, ਅਤੇ ਉਸਨੇ ਨਹੀਂ ਵੇਖਿਆ ਸੀ ਕਿ ਇਹ ਕੀ ਸੀ, ਉਸਨੇ ਇੱਕ ਨਿਸ਼ਾਨ ਅਥਵਾ ਚਿੰਨ ਹੀ ਵੇਖਿਆ ਸੀ, ਉਹ ਚਿੰਨ ਹੀ ਸੀ। ਇਸ ਦਾ ਕਾਰਨ ਇਹ ਹੈ ਉਸਨੇ ਕਿਹਾ ਆ ਵੇਖ, ਪਰੰਤੂ ਉਸਨੇ ਇੱਕ ਚਿੰਨ ਜਾਂ ਪ੍ਰਤੀਕ ਵੇਖਿਆ ਜਿਸ ਦਾ ਉਹਨੇ ਕਲੀਸਿਆ ਲਈ ਚਿੰਨ ਦੇ ਰੂਪ ਵਿਚ ਵਰਣਨ ਕੀਤਾ, ਤਾਂ ਕਿ ਉਹ ਉਸ ਨੂੰ ਤਦ ਵੇਖੇ ਜਦ ਤੱਕ ਆਖਰੀ ਯੁੱਗ ਨਹੀਂ ਆ ਜਾਂਦਾ ਹੈ ਅਤੇ ਫਿਰ ਮੋਹਰ ਖੁੱਲੇਗੀ। ਹੁਣ ਕੀ ਹਰ ਕੋਈ ਇਸ ਨੂੰ ਸਮਝ ਗਿਆ ਕਿ ਮੋਹਰਾਂ ਖੋਲੀਆਂ ਜਾਣਗੀਆਂ? ਕੀ ਤੁਸੀਂ ਖੁਸ਼ ਨਹੀਂ ਹੋ ਕਿ ਇਸ ਦਿਨ ਵਿਚ ਰਹਿ ਰਹੇ ਹੋ? ਨਿਰਾ ਇਹੀ ਨਹੀਂ ਮਿੱਤਰੋ, ਪਰ ਉਸ ਸਧਾਰਨਤਾ ਨੂੰ ਹਮੇਸ਼ਾ ਯਾਦ ਰੱਖੋ ਜਿਸ ਦੇ ਬਾਰੇ ਵਿਚ ਐਤਵਾਰ ਦੀ ਸਵੇਰ ਨੂੰ ਪ੍ਰਚਾਰ ਕੀਤਾ ਗਿਆ ਸੀ। ਇਸੇ ਸਧਾਰਨਤਾ ਤੇ ਹੀ ਸਭ ਕੁਝ ਆਧਾਰਿਤ ਹੈ, ਸਮਝੇ? ਇਹ ਇੰਨੀ ਸਰਲਤਾ ਅਤੇ ਸਧਾਰਨਤਾ ਵਿਚ ਵਾਪਰਦਾ ਹੈ ਕਿ ਲੋਕ ਉਸ ਨੂੰ ਸਮਝਣ ਵਿਚ ਖੁੰਝ ਜਾਂਦੇ ਹਨ ਅਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਕਦ ਵਾਪਰ ਗਿਆ।
And remember, we are looking for the coming of the Lord anytime.
ਅਤੇ ਅਸੀਂ ਪ੍ਰਭੂ ਦੀ ਉਡੀਕ ਵਿਚ ਹਾਂ ਜਿਹੜੀ ਕਿਸੇ ਵੀ ਵੇਲੇ ਹੋ ਸਕਦੀ ਹੈ। ਅਤੇ ਹੁਣ ਅਸੀਂ ਮੈਂ ਬਿਆਨ ਦਿੱਤਾ ਸੀ ਕਿ ਸੰਭਵ ਹੈ ਉਠਾਇਆ ਜਾਣਾ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ, ਸਵਰਗ ਤੇ ਉਠਾਇਆ ਜਾਣਾ ਹੋ ਵੀ ਜਾਵੇਗਾ ਅਤੇ ਕਿਸੇ ਨੂੰ ਵੀ ਇਸ ਦੇ ਬਾਰੇ ਵਿਚ ਪਤਾ ਨਹੀਂ ਹੋਵੇਗਾ, ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ, ਸਮਝੇ? ਅਤੇ ਅਕਸਰ ਬਾਈਬਲ ਵਿਚ ਪਿੱਛੇ ਜਾਓ ਅਤੇ ਵੇਖੋ ਕੀ ਇਹ ਇਸੇ ਤਰ੍ਹਾਂ ਹੀ ਨਹੀਂ ਹੋਇਆ ਹੈ? ਵੇਖਿਆ, ਪ੍ਰਭੂ ਯਸੂ ਦੀ ਆਮਦ ਵਾਂਗ ਸਵਰਗ ਤੇ ਉਠਾਇਆ ਜਾਣਾ ਵੀ ਇੱਕ ਬਹੁਤ ਮਹਾਨ ਘਟਨਾ ਹੈ। ਕਿਸੇ ਨੇ ਵੀ ਇਸ ਦੇ ਬਾਰੇ ਵਿਚ ਕੁਝ ਵੀ ਨਹੀਂ ਜਾਣਿਆ, ਉਹਨਾਂ ਆਖਿਆ ਇਹ ਕੋਈ ਵਹਿਮੀ ਆਦਮੀ ਹੈ, ਕਲੀਸਿਯਾਵਾਂ ਨੇ ਆਖਿਆ ਉਹ ਤਾਂ ਬਸ ਕੱਟੜ ਪੰਥੀ ਹੈ, ਅਸੀਂ ਉਹ ਸੱਚਮੁੱਚ ਹੀ ਪਾਗਲ ਹੈ, ਕਿਹਾ ਉਹ ਇੱਕ ਮੂਰਖ ਆਦਮੀ ਹੈ। ਅਸੀਂ ਜਾਣਦੇ ਹਾਂ ਤੂੰ ਮੂਰਖ ਹੈ, ਮੂਰਖ ਦਾ ਮਤਲਬ ਹੈ ਜਿਹਦਾ ਦਿਮਾਗ ਠੀਕ ਕੰਮ ਨਾ ਕਰਦਾ ਹੋਵੇ। ਅਸੀਂ ਜਾਣਦੇ ਹਾਂ ਕਿ ਤੇਰੇ ਵੀ ਸ਼ੈਤਾਨ ਹੈ ਅਤੇ ਇਸੇ ਦੇ ਕਾਰਨ ਤੇਰਾ ਦਿਮਾਗ ਕੰਮ ਨਹੀਂ ਕਰਦਾ ਅਤੇ ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਜਦ ਕਿ ਤੂੰ ਪੈਦਾ ਹੀ ਨਜਾਇਜ਼ ਢੰਗ ਨਾਲ ਹੋਇਆ ਹੈ, ਅਸੀਂ ਤੂੰ ਹਰਾਮਕਾਰੀ ਵਿਚ ਜੰਮਿਆ ਹੈ ਅਤੇ ਤੂੰ ਸਾਡੇ ਵਰਗੇ ਲੋਕਾਂ ਨੂੰ ਜੋ ਕਿ ਹੈਕਲ ਦੇ ਜਾਜਕ ਆਦਿ ਹਾਂ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਚੰਗਾ, ਇਹਦੇ ਕਾਰਨ ਉਹਨਾਂ ਦੀ ਨਿਰਾਦਰੀ ਸੀ। ਜਦ ਯੋਹੰਨਾ ਆਇਆ ਉਸ ਦੇ ਬਾਰੇ ਵਿਚ ਜਮਾਨਿਆਂ ਤੋਂ ਜਿਸ਼ਾਇਆ ਤੋਂ ਲੈ ਕੇ ਮਲਾਕੀ ਤੱਕ ਗੱਲਾਂ ਹੁੰਦੀਆਂ ਆ ਰਹੀਆਂ ਸਨ। ਇਹ 1200 ਸਾਲ 712 ਸਾਲ ਪਹਿਲਾਂ ਨਬੀਆਂ ਨੇ ਉਸ ਨੂੰ ਆਉਂਦੇ ਵੇਖਿਆ ਸੀ। ਹਰ ਕੋਈ ਉਸ ਦੇ ਆਉਣ ਦੀ ਉਡੀਕ ਕਰ ਰਿਹਾ ਸੀ, ਉਹ ਉਮੀਦ ਕਰਦੇ ਸਨ ਕਿ ਉਹ ਕਿਸੇ ਵੀ ਵੇਲੇ ਆ ਸਕਦਾ ਹੈ, ਪਰ ਜਿਸ ਢੰਗ ਨਾਲ ਉਹ ਆਇਆ ਅਤੇ ਪ੍ਰਚਾਰ ਕੀਤਾ ਅਤੇ ਆਪਣੀ ਸੇਵਕਾਈ ਕੀਤੀ ਅਤੇ ਵਾਪਸ ਮਹਿਮਾ ਵਿਚ ਚਲਾ ਗਿਆ, ਅਤੇ ਇਥੋਂ ਤੱਕ ਕਿ ਚੇਲੇ ਵੀ ਉਸ ਦੇ ਬਾਰੇ ਵਿਚ ਨਹੀਂ ਜਾਣਦੇ ਸਨ ਕਿਉਂਕਿ ਉਹਨਾਂ ਯਸੂ ਨੂੰ ਉਸਦੇ ਬਾਰੇ ਪੁੱਛਿਆ ਸੀ। ਉਹਨਾਂ ਕਿਹਾ ਜੇ ਹੁਣ ਮਨੁੱਖ ਦਾ ਪੁੱਤਰ ਇਹਨਾਂ ਸਭ ਗੱਲਾਂ ਨੂੰ ਪੂਰੀਆਂ ਕਰਨ ਜਰੂਸ਼ਲਮ ਜਾ ਰਿਹਾ ਹੈ ਤਾਂ ਲਿਖਤਾਂ ਕਿਉਂ ਆਖਦੀਆਂ ਹਨ ਕਿ ਏਲੀਆ ਦਾ ਪਹਿਲਾਂ ਆਉਣਾ ਜ਼ਰੂਰੀ ਹੈ? ਯਸੂ ਨੇ ਕਿਹਾ ਉਹ ਤਾਂ ਆ ਚੁੱਕਿਆ ਹੈ ਅਤੇ ਤੁਸੀਂ ਉਸ ਨੂੰ ਨਹੀਂ ਜਾਣਿਆ, ਅਤੇ ਉਸਨੇ ਉਹ ਕੁਝ ਹੀ ਕੀਤਾ ਜੋ ਵਚਨ ਉਸਦੇ ਬਾਰੇ ਵਿਚ ਦੱਸਦਾ ਹੈ ਕਿ ਉਹ ਕਰੇਗਾ, ਅਤੇ ਜਿਵੇਂ ਉਹਨਾਂ ਚਾਹਿਆ ਉਸਦੇ ਨਾਲ ਕੀਤਾ, ਸਮਝੇ? ਅਤੇ ਉਹ ਉਸ ਨੂੰ ਨਹੀਂ ਪਛਾਣ ਸਕੇ ਸਨ। ਯਸੂ ਨੇ ਕਿਹਾ ਇਹ ਯੂਹੰਨਾ ਹੀ ਸੀ, ਅਤੇ ਫਿਰ ਉਹ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ, ਅਤੇ ਇਥੋਂ ਤੱਕ ਕਿ ਜਦ ਉਹ ਸਾਰੇ ਕੰਮ ਨੂੰ ਕਰ ਹਟਿਆ ਅਤੇ ਉਹਨਾਂ ਚਿੰਨ੍ਹਾਂ ਨੂੰ ਵਿਖਾ ਹਟਿਆ ਅਤੇ ਉਹਨਾਂ ਨੂੰ ਬੁਲਾ ਚੁੱਕਿਆ ਤਾਂ ਉਸਨੇ ਉਹਨਾਂ ਨੂੰ ਕਿਹਾ ਤੁਹਾਡੇ ਵਿਚੋਂ ਕਿਹੜਾ ਮੇਰੇ ਤੇ ਪਾਪ ਅਥਵਾ ਬੇਪ੍ਰਤੀਤੀ ਦਾ ਦੋਸ਼ ਲਗਾ ਸਕਦਾ ਹੈ? ਕੀ ਮੈਂ ਉਹ ਨਹੀਂ ਕੀਤਾ ਜਿਸ ਦੇ ਬਾਰੇ ਵਿਚ ਵਚਨ ਆਖਦਾ ਹੈ ਮੈਂ ਧਰਤੀ ਤੇ ਕਰਾਂਗਾ? ਤਾਂ ਤੁਸੀਂ ਮੈਨੂੰ ਵਿਖਾਓ ਕਿ ਮੈਂ ਕਿੱਥੇ ਪਾਪ ਕੀਤਾ ਹੈ, ਸਮਝੇ? ਫਿਰ ਮੈਂ ਤੁਹਾਨੂੰ ਮੈਂ ਵਿਖਾਵਾਂਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਆਓ ਵੇਖੀਏ ਤੁਸੀਂ ਇਸ ਦੀ ਨਿਸ਼ਚਾ ਕਰਦੇ ਹੋ ਜਾਂ ਨਹੀਂ ਸਮਝੇ ਉਹ ਉਹਨਾਂ ਨੂੰ ਸਿੱਧਾ ਆਖ ਸਕਦਾ ਸੀ ਜਦ ਮੈਂ ਆਇਆ ਸੀ ਤਾਂ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਸੀ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਉਹ ਤਾਂ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾਉਣ ਦੇ ਹੀ ਚੱਕਰ ਵਿਚ ਰਹਿੰਦੇ ਸਨ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ ਤੁਹਾਡੇ ਵਿਚੋਂ ਕਿਹੜਾ ਮੇਰੇ ਉੱਤੇ ਬੇਪ੍ਰਤੀਤੀ ਦਾ ਦੋਸ਼ ਲਗਾ ਸਕਦਾ ਹੈ ਕਿ ਮੈਂ ਉਹ ਨਹੀਂ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ ਸਮਝੇ ਅਤੇ ਇੱਥੋਂ ਤੱਕ ਕਿ ਉਸਦੇ ਚੇਲੇ ਵੀ ਜੋ ਉਸਦੇ ਨਾਲ ਰਹਿ ਰਹੇ ਸਨ ਠੋਕਰ ਖਾ ਗਏ ਸਨ ਤੁਸੀਂ ਜਾਣਦੇ ਹੋ ਕਿ ਵਚਨ ਕੀ ਦੱਸਦਾ ਹੈ ਪਰੰਤੂ ਅੰਤ ਵਿਚ ਉਹਨਾਂ ਨੇ ਕਿਹਾ ਹੁਣ ਅਸੀਂ ਨਿਸ਼ਚਾ ਕਰਦੇ ਹਾਂ ਕਿ ਕਿਸੇ ਮਨੁੱਖ ਨੂੰ ਤੈਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਤੂੰ ਸਭ ਕੁਝ ਜਾਣਦਾ ਹੈ ਹੁਣ ਮੈਂ ਉਸਦੇ ਚਿਹਰੇ ਨੂੰ ਵੇਖਣਾ ਚਾਹੁੰਦਾ ਹਾਂ ਉਸਨੇ ਜ਼ਰੂਰ ਉਹਨਾਂ ਨੂੰ ਕਿਹਾ ਹੋਵੇਗਾ ਹੁਣ ਕੀ ਤੁਸੀਂ ਨਿਸ਼ਚਾ ਕਰਦੇ ਹੋ ਜਾਂ ਸਭ ਕੁਝ ਤੁਹਾਡੇ ਸਾਹਮਣੇ ਸਪਸ਼ਟ ਹੋ ਗਿਆ ਹੈ ਪਰੰਤੂ ਉਸ ਸਮੇਂ ਤੱਕ ਅਜਿਹਾ ਨਹੀਂ ਹੋਣਾ ਸੀ ਅਤੇ ਤੁਸੀਂ ਜਾਣਦੇ ਹੋ ਪਰਮੇਸ਼ਵਰ ਸਭ ਕੁਝ ਠੀਕ ਕਰਦਾ ਹੈ ਮੈਂ ਇਸੇ ਲਈ ਉਸ ਨੂੰ ਪਿਆਰ ਕਰਦਾ ਹਾਂ ਪਰੰਤੂ ਹੁਣ ਅਸੀਂ ਆਪਣੇ ਇਸ ਯੁੱਗ ਤੇ ਧਿਆਨ ਦਿੰਦੇ ਹਾਂ ਕਿਉਂਕਿ ਜੇ ਮੈਂ ਇਸੇ ਤੇ ਹੀ ਬੋਲਦਾ ਰਿਹਾ ਤਾਂ ਅਸੀਂ ਕਦੇ ਵੀ ਮੋਹਰਾਂ ਤੇ ਨਹੀਂ ਪਹੁੰਚ ਸਕਾਂਗੇ ਅਤੇ ਹੁਣ ਯਾਦ ਰੱਖੋ ਕਿ ਮੇਰੇ ਕੋਲ ਬਿਮਾਰਾਂ ਲਈ ਦੁਆ ਕਰਨ ਲਈ ਬਹੁਤ ਸਾਰੇ ਬੇਨਤੀ ਪੱਤਰ ਆ ਰਹੇ ਹਨ ਅਤੇ ਮੈਂ ਸਦਾ ਹੀ ਉਹਨਾਂ ਬੇਨਤੀ ਪੱਤਰਾਂ ਅਤੇ ਰੁਮਾਲਾਂ ਵਾਸਤੇ ਦੁਆ ਕਰ ਰਿਹਾ ਹਾਂ ਜੋ ਮੈਨੂੰ ਮਿਲ ਰਹੇ ਹਨ ਅਤੇ ਜੇ ਅਸੀਂ ਇਹਨਾਂ ਮੋਹਰਾਂ ਦਾ ਅਧਿਐਨ ਆਖਰੀ ਮੋਹਰ ਤੱਕ ਐਤਵਾਰ ਸਵੇਰ ਤੱਕ ਕਰ ਚੁੱਕੇ ਤਾਂ ਜੇ ਪ੍ਰਭੂ ਨੇ ਚਾਹਿਆ ਤਾਂ ਅਸੀਂ ਇੱਥੇ ਪੁਰਾਣੇ ਢੰਗ ਦੀ ਇੱਕ ਵਧੀਆ ਜਿਹੀ ਚੰਗਾਈ ਸਭਾ ਕਰਾਂਗੇ ਜਿਸ ਵਿੱਚ ਅਸੀਂ ਸਾਰੀ ਸਵੇਰ ਬਿਮਾਰਾਂ ਲਈ ਪ੍ਰਾਰਥਨਾ ਵਿੱਚ ਲਗਾ ਸਕਦੇ ਹਾਂ ਅਤੇ ਮੈਨੂੰ ਪੱਕਾ ਯਕੀਨ ਹੈ ਕਿ ਇਹ ਇੱਕ ਅਜੀਬ ਕਿਸਮ ਦੀ ਚੰਗਾਈ ਸਭਾ ਹੋਵੇਗੀ ਸਮਝੇ ਤੁਸੀਂ ਵੇਖੋ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਇਸ ਲਈ ਹੋ ਸਕਦਾ ਹੈ ਕਿ ਇਹ ਚੰਗਾਈ ਸਭਾ ਕੁਝ ਲੋਕਾਂ ਲਈ ਅਜੀਬ ਨਹੀਂ ਬਲਕਿ ਥੋੜੀ ਜਿਹੀ ਅਜੀਬ ਹੋਵੇ ਸਮਝੇ ਮੇਰੇ ਕਹਿਣ ਦਾ ਕੀ ਮਤਲਬ ਹੈ ਹੁਣ ਇਹਨਾਂ ਅੰਤ ਦੇ ਦਿਨਾਂ ਵਿਚ ਪਰਮੇਸ਼ਵਰ ਦੇ ਭੇਤਾਂ ਨੂੰ ਪ੍ਰਗਟ ਕਰਨ ਲਈ ਉਸ ਦੀ ਕਿਰਪਾ ਸਾਡੇ ਉੱਤੇ ਕਿੰਨੀ ਹੀ ਮਹਾਨ ਹੈ ਹੁਣ ਅਸੀਂ ਸਾਰੇ ਵਿਸ਼ਵਾਸ ਕਰਾਂਗੇ ਕਿ ਅਸੀਂ ਅੰਤ ਦੇ ਦਿਨਾਂ ਵਿਚ ਹਾਂ ਅਸੀਂ ਅਸੀਂ ਨਿਸ਼ਚਾ ਕਰਦੇ ਹਾਂ ਅਤੇ ਯਾਦ ਰਹੇ ਭੇਤਾਂ ਨੇ ਅੰਤ ਦੇ ਦਿਨ ਪ੍ਰਗਟ ਹੋਣਾ ਸੀ ਅਤੇ ਉਹ ਆਪਣਾ ਵਚਨ ਆਪਣੇ ਭੇਤ ਕਿਸ ਤਰ੍ਹਾਂ ਪ੍ਰਗਟ ਕਰਦਾ ਹੈ ਬਾਈਬਲ ਇਸ ਦੇ ਬਾਰੇ ਵਿਚ ਦੱਸਦੀ ਹੈ ਕੀ ਤੁਸੀਂ ਪੜ੍ਹਨਾ ਚਾਹੋਗੇ ਉਸਨੇ ਇਸ ਤਰ੍ਹਾਂ ਕਿੱਥੇ ਕਿਹਾ ਹੈ ਆਓ ਵੇਖੀਏ ਕਿ ਉਹ ਆਪਣੇ ਭੇਤ ਕਿਵੇਂ ਪ੍ਰਗਟ ਕਰਦਾ ਹੈ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਮੋਸ ਦੀ ਕਿਤਾਬ ਪੜ੍ਹੋ ਮੈਂ ਚਾਹੁੰਦਾ ਹਾਂ ਅਮੋਸ 3:7 ਆਇਤ ਪੜ੍ਹੋ ਠੀਕ ਹੈ ਮੈਂ 6ਵੀਂ ਆਇਤ ਵੀ ਪੜ੍ਹਾਂਗਾ ਭਲਾ ਸ਼ਹਿਰ ਵਿਚ ਤੁਰੀ ਫੂਕੀ ਜਾਵੇ ਅਤੇ ਲੋਕ ਨਾ ਡਰਨ ਕਿ ਸ਼ਹਿਰ ਉੱਤੇ ਬਿਪਤਾ ਆਵੇ ਅਤੇ ਯਹੋਵਾ ਨੇ ਉਹ ਨਾ ਕੱਲੀ ਹੋਵੇ ਨਿਸੰਗ ਪ੍ਰਭੂ ਯਹੋਵਾ ਕੋਈ ਕੰਮ ਨਾ ਕਰੇਗਾ ਜੋ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪ੍ਰਗਟ ਨਾ ਕਰੇ ਹੁਣ ਅਸੀਂ ਅੰਤ ਦੇ ਦਿਨਾਂ ਵਿਚ ਹਾਂ ਸਾਡੇ ਨਾਲ ਇਹ ਭਵਿੱਖਬਾਣੀ ਹੋ ਚੁੱਕੀ ਹੈ ਕਿ ਇੱਕ ਨਬੀ ਉੱਠ ਖੜਾ ਹੋਵੇਗਾ ਹੁਣ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਕਈ ਤਰ੍ਹਾਂ ਦੇ ਨਬੀ ਹਨ ਹੁਣ ਅੱਜ ਰਾਤ ਚਾਰੇ ਪਾਸੇ ਨਿਗਾਹ ਮਾਰਨ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਉੱਥੇ ਬੋਲ ਰਿਹਾ ਹਾਂ ਜਿੱਥੇ ਕਿ ਬਾਈਬਲ ਦੇ ਖੋਜੀ ਬੈਠੇ ਹਨ ਅਤੇ ਮੈਂ ਤੁਹਾਡੇ ਤੋਂ ਇਹੀ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਸਮਝੋ ਅਤੇ ਤੁਸੀਂ ਜਾਣਦੇ ਹੋ ਕਿ ਟੇਪਾਂ ਲਗਭਗ ਸੰਸਾਰ ਭਰ ਵਿਚ ਭੇਜੀਆਂ ਜਾਂਦੀਆਂ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਵੀ ਢੰਗ ਨਾਲ ਇਹ ਨਾ ਸੋਚੋ ਕਿ ਮੈਂ ਏਲੀਆ ਦੀ ਗੋਦੜੀ ਜਾਂ ਚੋਗੇ ਵਾਲਾ ਕੋਈ ਮਤ ਚਲਾਉਣਾ ਚਾਹੁੰਦਾ ਹਾਂ ਇਹੋ ਜਿਹੀਆਂ ਗੱਲਾਂ ਤਾਂ ਸਾਡੇ ਵਿਚ ਪਹਿਲਾਂ ਹੀ ਬਥੇਰੀਆਂ ਹਨ ਪ੍ਰੰਤੂ ਤੁਸੀਂ ਵੇਖੋ ਕਿ ਇਹ ਸਭ ਚੀਜ਼ਾਂ ਤਾਂ ਉਸ ਆਉਣ ਵਾਲੀ ਅਸਲੀ ਗੱਲ ਦਾ ਬਸ ਇੱਕ ਨਮੂਨਾ ਸਨ ਕਿ ਲੋਕਾਂ ਦਾ ਧਿਆਨ ਲਾਂਭੇ ਕੀਤਾ ਜਾਵੇ ਕੀ ਤੁਸੀਂ ਜਾਣਦੇ ਹੋ ਸਾਡੇ ਵਿਚ ਹਨ ਮਸੀਹ ਦੇ ਆਉਣ ਤੋਂ ਪਹਿਲਾਂ ਝੂਠੇ ਆਗੂ ਅਤੇ ਝੂਠੇ ਮਸੀਹ ਉੱਠ ਖੜੇ ਹੋਏ ਸਨ ਯਾਦ ਉਹਨਾਂ ਦਿਨਾਂ ਦੇ ਮਹਾਨ ਗੁਰੂ ਗਮਲੀਅਲ ਦੇ ਸਾਹਮਣੇ ਚੇਲਿਆਂ ਨੂੰ ਕੱਟਣ ਦਾ ਮਾਮਲਾ ਆਇਆ ਤਾਂ ਉਸਨੇ ਕੀ ਸਲਾਹ ਦਿੱਤੀ ਸੀ ਭਈ ਇਹਨਾਂ ਨੂੰ ਛੱਡ ਦਿਓ ਜੇ ਪਰਮੇਸ਼ਵਰ ਦੀ ਵੱਲੋਂ ਹੈ ਤਾਂ ਤੁਸੀਂ ਇਹਨਾਂ ਨੂੰ ਮਾਰ ਕੁੱਟ ਕੇ ਇਹੀ ਪਾਓਗੇ ਕਿ ਤੁਸੀਂ ਖੁਦਾ ਦੇ ਵਿਰੁੱਧ ਲੜ ਰਹੇ ਹੋ ਪਰ ਜੇ ਪਰਮੇਸ਼ਵਰ ਦੀ ਵੱਲੋਂ ਨਹੀਂ ਹੈ ਤਾਂ ਉਸਨੇ ਕਿਹਾ ਕਿ ਥੋੜੇ ਦਿਨ ਪਹਿਲਾਂ ਇੱਕ ਮਨੁੱਖ ਨਹੀਂ ਉੱਠ ਖੜਾ ਹੋਇਆ ਸੀ ਅਤੇ ਉਹ 400 ਮਨੁੱਖਾਂ ਨੂੰ ਲੈ ਕੇ ਜੰਗਲ ਵਿੱਚ ਚਲਾ ਗਿਆ ਸੀ ਸਾਡੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਇਹ ਕੀ ਸੀ ਸੱਚੇ ਦੇ ਆਉਣ ਤੋਂ ਪਹਿਲਾਂ ਝੂਠੇ ਖੜੇ ਹੋਣਾ ਹੁਣ ਵੇਖੋ ਸ਼ੈਤਾਨ ਉਹਨਾਂ ਨੂੰ ਖੜੇ ਕਰਦਾ ਹੈ ਤੁਸੀਂ ਇਸ ਮਨੁੱਖ ਦੀ ਚਤੁਰਾਈ ਵੱਲ ਧਿਆਨ ਦਿਓ ਜਿਸ ਦੇ ਬਾਰੇ ਵਿੱਚ ਅਸੀਂ ਇੱਥੇ ਗੱਲਾਂ ਕਰ ਰਹੇ ਹਾਂ ਜਦ ਕਿ ਅਸੀਂ ਇੱਥੇ ਉਸਨੂੰ ਠੀਕ ਵਚਨ ਅਨੁਸਾਰ ਪ੍ਰਗਟ ਕਰ ਰਹੇ ਹਾਂ ਉਸਨੂੰ ਬੇਪਰਦਾ ਕਰ ਰਹੇ ਹਾਂ ਕਿ ਤੁਸੀਂ ਵੇਖ ਸਕੋ ਕਿ ਇਹ ਕੌਣ ਹੈ ਇਹੀ ਉਹ ਹੈ ਜੋ ਕੀਤਾ ਜਾਣਾ ਸੀ ਅਤੇ ਯਾਦ ਰੱਖੋ ਕਿ ਉਸਨੇ ਕਦੇ ਵੀ ਅੰਦਰ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਉਹ ਸਾਮਵਾਦ ਹੈ ਸ਼ੈਤਾਨ ਸਾਮਵਾਦ ਨਹੀਂ ਹੈ ਸ਼ੈਤਾਨ ਤਾਂ ਮਸੀਹ ਵਿਰੋਧੀ ਹੈ। ਯਿਸੂ ਨੇ ਕਿਹਾ ਉਹ ਇੰਨਾ ਨੇੜੇ ਹੋਵੇਗਾ ਕਿ ਹੋ ਸਕੇ ਤਾਂ ਚੁਣਿਆ ਹੋਇਆਂ ਨੂੰ ਵੀ ਭਰਮਾ ਦੇਵੇ, ਅਤੇ ਚੁਣੇ ਹੋਏ ਉਹ ਹਨ ਜੋ ਇਨ੍ਹਾਂ ਮੋਹਰਾਂ ਵਿਚ ਛੁਪੇ ਹੋਏ ਹਨ, ਅਤੇ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿਚ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਦੇ ਲਿਖੇ ਹੋਏ ਹਨ। ਉਹ ਇਕ ਚਲਾਕ ਮਨੁੱਖ ਹੈ, ਅਤੇ ਜਾਂ ਸ਼ੈਤਾਨ ਇਸ ਗੱਲ ਨੂੰ ਅਗਾਂਹ ਵਧਦੇ ਹੋਏ ਵੇਖਦਾ ਹੈ ਤਾਂ ਉਹ ਉਸਦੇ ਅਗਾਂਹ ਵਧਣ ਤੋਂ ਪਹਿਲਾਂ ਹੀ ਉਸ ਨੂੰ ਵਿਗਾੜਨ ਲਈ ਆਪਣਾ ਸਾਰਾ ਜ਼ੋਰ ਲਗਾ ਦਿੰਦਾ ਹੈ ਜਿੰਨਾ ਉਹ ਲਗਾ ਸਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿਚ ਝੂਠੇ ਮਸੀਹ ਉੱਠ ਖੜੇ ਹੋਣਗੇ, ਅਤੇ ਇਹ ਇਸ ਦੇ ਪਿੱਛੋਂ ਹੋਵੇਗਾ। ਯਾਦ ਇਹ ਭਾਈ ਆਪਣਾ ਮਹਾਨ ਸੰਦੇਸ਼ ਦੇ ਹਟੇਗਾ ਜੋ ਅਸਲ ਵਿਚ ਏਲੀਆ ਦੇ ਆਤਮਾ ਨਾਲ ਭਰਪੂਰ ਹੋਵੇਗਾ, ਤਾਂ ਇਸ ਦੇ ਇਕਦਮ ਬਾਅਦ ਇਹ ਹੋਵੇਗਾ, ਅਤੇ ਉਹ ਉਸ ਨੂੰ ਪਛਾਣਨ ਵਿਚ ਗਲਤੀ ਕਰ ਦੇਣਗੇ। ਕੁਝ ਸੋਚਣਗੇ ਕਿ ਉਹ ਮਸੀਹਾ ਹੈ, ਪਰੰਤੂ ਉਹ ਸਖਤ ਸ਼ਬਦਾਂ ਵਿਚ ਆਖੇਗਾ ਨਹੀਂ, ਕਿਉਂਕਿ ਉਸਨੇ ਤਾਂ ਯੋਹੰਨਾ ਦੇ ਵਾਂਗ ਉਸਦੇ ਅੱਗੇ ਆਉਣਾ ਹੈ। ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਵਿਚ ਜਦ ਉਹ ਆਇਆ ਤੇ ਪ੍ਰਚਾਰ ਕਰਨ ਲੱਗਾ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਤੂੰ ਮਸੀਹ ਹੈ, ਕਿ ਤੂੰ ਉਹ ਨਹੀਂ ਹੈ? ਉਸਨੇ ਕਿਹਾ ਮੈਂ ਉਹ ਨਹੀਂ ਹਾਂ, ਮੈਂ ਤਾਂ ਉਸਦੀ ਜੁੱਤੀ ਦਾ ਤਸਮਾ ਖੋਲਣ ਦੇ ਵੀ ਯੋਗ ਨਹੀਂ ਹਾਂ। ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਊਗਾ। ਅਤੇ ਯੋਹੰਨਾ ਨੂੰ ਉਸਦੇ ਧਰਤੀ ਤੇ ਹੋਣ ਦਾ ਐਡਾ ਪੱਕਾ ਯਕੀਨ ਸੀ ਕਿ ਉਸਨੇ ਆਖਿਆ ਉਹ ਇੱਥੇ ਕਿਤੇ ਤੁਹਾਡੇ ਵਿਚ ਹੈ, ਪਰੰਤੂ ਉਸਨੇ ਉਹਨੂੰ ਤਦ ਤੱਕ ਨਹੀਂ ਜਾਣਿਆ ਸੀ ਜਦ ਤੱਕ ਉਸਨੇ ਉਸਦੇ ਉੱਪਰ ਆਕਾਸ਼ ਤੋਂ ਚਿੰਨ ਉਤਰ ਕੇ ਨਹੀਂ ਵੇਖ ਲਿਆ ਸੀ। ਅਤੇ ਫਿਰ ਜਦ ਉਸਨੇ ਉਸ ਰੋਸ਼ਨੀ ਨੂੰ ਉਹਦੇ ਉੱਤੇ ਉਤਰਦੇ ਹੋਏ ਅਤੇ ਕਬੂਤਰ ਵਾਂਗ ਫੈਲਦੇ ਹੋਏ ਵੇਖ ਲਿਆ ਤਾਂ ਉਸਨੇ ਕਿਹਾ ਆ ਜੇ ਉਹ ਇਹੀ ਹੈ ਉਹ। ਪਰੰਤੂ ਤੁਸੀਂ ਜਾਣਦੇ ਹੋ ਕਿ ਇਸ ਨੂੰ ਵੇਖਣ ਵਾਲਾ ਸਿਰਫ ਯੋਹੰਨਾ ਹੀ ਸੀ, ਯੋਹੰਨਾ ਹੀ ਇਕੱਲਾ ਸੀ ਜਿਸਨੇ ਉਹ ਆਵਾਜ਼ ਸੁਣੀ ਸੀ, ਬਾਕੀ ਸਾਰੇ ਵੀ ਉੱਥੇ ਹੀ ਸਨ, ਉਹਨਾਂ ਵਿੱਚੋਂ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਸੁਣੀ। ਪਰੰਤੂ ਜਦ ਅਸਲੀ ਸੱਚਾ ਸੇਵਕ ਆਇਆ ਤਾਂ ਸ਼ੈਤਾਨ ਇਸ ਵਿੱਚ ਕਈ ਤਰ੍ਹਾਂ ਦੀ ਗੜਬੜ ਲੈ ਕੇ ਆਇਆ ਤਾਂ ਕਿ ਲੋਕਾਂ ਦੇ ਦਿਮਾਗ ਵਿੱਚ ਗੜਬੜ ਪੈਦਾ ਕਰੇ। ਸ਼ੈਤਾਨ ਇਹੋ ਹੀ ਕਰਦਾ ਹੈ, ਅਤੇ ਜਿਹੜੇ ਲੋਕ ਠੀਕ ਅਤੇ ਗਲਤ ਵਿੱਚ ਪਰਖ ਨਹੀਂ ਕਰ ਸਕਦੇ ਉਹ ਬਸ ਭੁਲਾਵੇ ਵਿੱਚ ਆ ਜਾਂਦੇ ਹਨ, ਪਰੰਤੂ ਚੁਣੇ ਹੋਏ ਇਸ ਤਰ੍ਹਾਂ ਨਾ ਕਰਨਗੇ। ਬਾਈਬਲ ਇਸ ਤਰ੍ਹਾਂ ਕਹਿੰਦੀ ਹੈ ਕਿ ਚੁਣਿਆ ਹੋਇਆਂ ਨੂੰ ਉਹ ਭੁਲਾਵੇ ਵਿੱਚ ਨਹੀਂ ਪਾ ਸਕਦਾ। ਅਤੇ ਹੁਣ ਬਾਈਬਲ ਦੱਸਦੀ ਹੈ ਕਿ ਮਸੀਹ ਦੀ ਆਮਦ ਤੋਂ ਪਹਿਲਾਂ ਝੂਠੇ ਮਸੀਹ ਉੱਠ ਖੜੇ ਹੋਣਗੇ ਅਤੇ ਮਸੀਹ ਹੋਣ ਦਾ ਦਾਅਵਾ ਕਰਨਗੇ, ਅਤੇ ਲੋਕ ਕਹਿਣਗੇ ਵੇਖੋ ਉਹ ਰੇਗਿਸਤਾਨ ਵਿੱਚ ਹੈ, ਤਾਂ ਤੁਸੀਂ ਇਸ ਦੀ ਪ੍ਰਤੀਤ ਨਾ ਕਰਨਾ। ਵੇਖੋ ਕੋਠਰੀ ਵਿੱਚ ਹੈ, ਇਸ ਦਾ ਵਿਸ਼ਵਾਸ ਨਾ ਕਰਨਾ, ਕਿਉਂਕਿ ਜਿਵੇਂ ਸੂਰਜ ਚੜ੍ਹਦੇ ਤੋਂ ਲੈਂਦੇ ਤੱਕ ਲਿਸ਼ਕਦਾ ਹੈ, ਇਸੇ ਤਰ੍ਹਾਂ ਹੀ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਸਮਝੇ? ਜੀ ਹਾਂ, ਉਹ ਆਵੇਗਾ, ਉਹ ਦਿਸੇਗਾ ਅਤੇ ਵਿਸ਼ਵ ਵਿਆਪੀ ਹੋਵੇਗਾ। ਅਤੇ ਅਜਿਹਾ ਅਸਲ ਵਿਚ ਤਦ ਹੋਵੇਗਾ ਜਦ ਉਹਨਾਂ ਨੂੰ ਇਹ ਪਤਾ ਲੱਗ ਚੁੱਕਾ ਹੋਵੇਗਾ ਕਿ ਕੁਝ ਹੋ ਚੁੱਕਾ ਹੈ। ਅਤੇ ਤੁਸੀਂ ਵੇਖੋ ਫਿਰ ਉਹ ਹੁਣ ਯਾਦ ਰੱਖੋ ਕਿ ਇਸ ਤਰ੍ਹਾਂ ਕਲੀਸਿਆ ਦੇ ਘਰ ਚਲੇ ਜਾਣ ਤੋਂ ਬਾਅਦ ਹੋਵੇਗਾ, ਇਸ ਤਰ੍ਹਾਂ ਉਠਾਏ ਜਾਣ ਤੋਂ ਬਾਅਦ ਹੋਵੇਗਾ। ਹੁਣ ਨਕਲ ਕਰਨ ਵਾਲੇ ਹਮੇਸ਼ਾ ਹੀ ਨਾਲ ਰਹਿਣਗੇ, ਪਰੰਤੂ ਅਸੀਂ ਕਿਸੇ ਵੀ ਢੰਗ ਨਾਲ ਇਹਨਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਹਾਂ। ਜੀ ਨਹੀਂ ਸ਼੍ਰੀਮਾਨ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦ ਉਹ ਆਦਮੀ ਆਵੇਗਾ ਜਿਸ ਦੇ ਆਉਣ ਬਾਰੇ ਭਵਿੱਖਬਾਣੀ ਕੀਤੀ ਗਈ ਹੈ, ਤਾਂ ਉਹ ਮਨੁੱਖ ਨਬੀ ਹੋਵੇਗਾ। ਮੈਂ ਤੁਹਾਨੂੰ ਇਹ ਵਚਨ ਵਿੱਚੋਂ ਦਿਖਾ ਰਿਹਾ ਹਾਂ, ਉਹ ਜ਼ਰੂਰ ਹੀ ਇੱਕ ਨਬੀ ਹੋਵੇਗਾ, ਕਿਉਂਕਿ ਪ੍ਰਭੂ ਦਾ ਵਚਨ ਉਸਦੇ ਨਬੀਆਂ ਦੇ ਕੋਲ ਹੀ ਆਉਂਦਾ ਹੈ, ਅਤੇ ਪਰਮੇਸ਼ਵਰ ਦਾ ਪ੍ਰਕਾਸ਼ ਉਸਦੇ ਨਬੀਆਂ ਨੂੰ ਹੀ ਮਿਲਦਾ ਹੈ। ਇਹ ਬਿਲਕੁਲ ਸੱਚ ਹੈ, ਇਹ ਹੈ। ਅਤੇ ਤੁਸੀਂ ਵੇਖੋ ਪਰਮੇਸ਼ਵਰ ਕਦੇ ਬਦਲ ਨਹੀਂ ਸਕਦਾ। ਜੇ ਪਰਮੇਸ਼ਵਰ ਦੇ ਕੋਲ ਕੋਈ ਹੋਰ ਵਧੀਆ ਢੰਗ ਹੁੰਦਾ ਤਾਂ ਉਸਨੇ ਉਸਦਾ ਇਸਤੇਮਾਲ ਕਰਨਾ ਸੀ, ਪਰ ਉਸਨੇ ਤਾਂ ਸ਼ੁਰੂ ਵਿੱਚ ਹੀ ਇੱਕ ਵਧੀਆ ਢੰਗ ਚੁਣ ਲਿਆ ਸੀ, ਜਿਵੇਂ ਕਿ ਉਸਨੇ ਸੂਰਜ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਚੁਣ ਲਿਆ ਹੁੰਦਾ, ਉਹਨੇ ਚੰਦਰਮਾ ਨੂੰ ਇਸ ਮਕਸਦ ਲਈ ਚੁਣ ਲਿਆ ਹੁੰਦਾ, ਉਹਨੇ ਹਵਾ ਨੂੰ ਚੁਣ ਲਿਆ ਹੁੰਦਾ, ਪਰੰਤੂ ਉਸਨੇ ਮਨੁੱਖ ਨੂੰ ਚੁਣਿਆ। ਅਤੇ ਉਸਨੇ ਕਦੇ ਵੀ ਝੁੰਡਾਂ ਨੂੰ ਨਹੀਂ ਚੁਣਿਆ, ਉਸਨੇ ਤਾਂ ਹਮੇਸ਼ਾ ਇੱਕ ਨੂੰ ਹੀ ਚੁਣਿਆ ਹੈ, ਵੇਖਿਆ। ਅਤੇ ਉਸਨੇ ਇੱਕ ਹੀ ਸਮੇਂ ਤੇ ਕਦੇ ਵੀ ਦੋ ਵੱਡੇ ਨਬੀ ਨਹੀਂ ਚੁਣੇ। ਵੇਖੋ, ਹਰ ਇੱਕ ਆਦਮੀ ਅਲੱਗ ਸੁਭਾਅ ਦਾ ਹੁੰਦਾ ਹੈ, ਉਸਦਾ ਡੀਲ ਡੋਲ ਵੱਖ ਹੁੰਦਾ ਹੈ। ਜੇ ਪਰਮੇਸ਼ਵਰ ਨੂੰ ਕੋਈ ਇੱਕ ਅਜਿਹਾ ਮਨੁੱਖ ਮਿਲ ਜਾਂਦਾ ਹੈ ਜੋ ਪੂਰੀ ਤਰ੍ਹਾਂ ਉਸਦੇ ਕੰਟਰੋਲ ਵਿੱਚ ਰਹਿੰਦਾ ਹੈ, ਤਾਂ ਫਿਰ ਪਰਮੇਸ਼ਵਰ ਜੋ ਚਾਹੇ ਉਸ ਤੋਂ ਕਰਾ ਸਕਦਾ ਹੈ। ਉਸਦੇ ਕੋਲ ਤਾਂ ਬਸ ਇੱਕ ਅਜਿਹਾ ਆਦਮੀ ਹੋਣਾ ਚਾਹੀਦਾ ਹੈ ਜਿਵੇਂ ਨੂਹ ਦੇ ਦਿਨਾਂ ਵਿੱਚ ਸੀ, ਏਲੀਆ ਦੇ ਦਿਨਾਂ ਵਿੱਚ ਸੀ, ਜਿਵੇਂ ਮੂਸਾ ਦੇ ਦਿਨਾਂ ਵਿੱਚ ਸੀ। ਮੂਸਾ ਦੇ ਦਿਨਾਂ ਵਿੱਚ ਬਹੁਤ ਸਾਰੇ ਉੱਠ ਖਲੋਤੇ ਸਨ, ਤੁਸੀਂ ਜਾਣਦੇ ਹੀ ਹੋ ਕਿ ਕਿਵੇਂ ਉਹਨਾਂ ਨੇ ਕੀਤਾ ਸੀ, ਅਤੇ ਉਹ ਕਹਿਣਾ ਚਾਹੁੰਦੇ ਸਨ ਚੰਗਾ ਇਸ ਮੰਡਲੀ ਵਿੱਚ ਇੱਕ ਇਕੱਲਾ ਤੂੰ ਹੀ ਪਵਿੱਤਰ ਨਹੀਂ ਹੈ। ਅਤੇ ਉਹ ਆਦਮੀ ਕੋਰਾ ਅਤੇ ਦਥਾਨ ਸਨ, ਅਤੇ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਸੀ ਤੂੰ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਕਰ ਲੈ, ਮੈਂ ਧਰਤੀ ਨੂੰ ਪਾੜ ਦਿਆਂਗਾ ਅਤੇ ਉਹ ਉਹਨਾਂ ਨੂੰ ਨਿਗਲ ਜਾਵੇਗੀ। ਸਮਝੇ? ਅਤੇ ਇਸੇ ਤਰ੍ਹਾਂ ਹੀ ਹੋਇਆ। ਅਤੇ ਯਾਦ ਲੋਕ ਮੂਸਾ ਨਾਲ ਗਿਲਾ ਕਰ ਰਹੇ ਸਨ, ਖੁਦਾ ਨੇ ਕਿਹਾ ਮੈਂ ਸਪਨਾ ਨੂੰ ਨਾਸ਼ ਕਰ ਦਿਆਂਗਾ, ਅਤੇ ਤਦ ਉੱਥੇ ਮੂਸਾ ਨੇ ਮਸੀਹ ਦੀ ਜਗ੍ਹਾ ਲਈ ਅਤੇ ਆਪਣੇ ਆਪ ਨੂੰ ਦਰਾੜ ਵਿੱਚ ਖੜਾ ਕਰ ਦਿੱਤਾ ਅਤੇ ਕਿਹਾ ਪ੍ਰਭੂ ਇਸ ਤਰ੍ਹਾਂ ਨਾ ਕਰਨਾ। समझे अते असल विच जद ओ याद परमेश्वर ने मूसा नु एक करन लई ठहरा दिता सी ता परमेश्वर ने मूसा दी गल नु नहीं ठुकराया सी क्योंकि उस समय मूसा मसीह वांगू काम कर रहा सी अथवा मसीह दे सुभाव नु प्रगट कर रहा सी बिलकुल मसीह पूर्ण रूप विच मूसा विच सी हुण अज असी बहुत खुश हां कि परमेश्वर अपने आप नु साडे उत्ते प्रगट कर रहा है अते मैं विश्वास करदा हां कि ओ वड्डा दिन फुट निकलन वाला है चानण ने चमकना शुरू कर दिता है स्वर्ग दे पंछियां ने पवित्र लोकां दे दिलां विच गीत गाने शुरू कर दिते हन ओ जानदे हन कि हुण इस विच होर देरी नहीं लगेगी कुछ होण वाला है बस कुछ होण वाला है इसलिए जे हुण ओ कुछ ना करे हुण सारी लिखत पवित्र आत्मा दी प्रेरणा तो है अदे पवित्र आत्मा दी हरेक लिखत बिल्कुल सच्ची है इस तो बार कुछ नहीं होना चाहिदा एहो ही कारण है कि मैं अपने रोमन कैथोलिक दोस्तां नाल असहमत हां मैं निश्चय करदा हां कि वचन निरा आदमी राही नहीं लिखा गया मैं निश्चय करदा हां कि वचन पवित्र आत्मा दे उभारे जान तो है अते सब निक्कियां निक्कियां गल्लां जो इस विच जोड़ियां गईयां सन जां जिन्हां नूं इस विच जोड़न दी कोशिश कीती गई सी जां जद उन्हां ने इस नूं आसान बनाउण दा यतन कीता सी ता उन्हां ने आत्मा नाल भरे होए हर एक आदमी नूं बाहर कढ दित्ता सी अते ए शुद्ध अते सच्चियां लिखतां पूरियां पूरियां आपस विच मेल खांदियां हन अते उन्हां विच किधरे भी विरोध नहीं है परंतु सहत दा टुकड़ा जां पैरा विखाओ जिसका एक पद भी अजिहा होवे जो आपस विच विरोधी ना होवे एक या दो पद अते बाइबल दा कोई भी बयान किते भी एक दूसरे नु कटदा नहीं है मैं पुराने आलोचकां नु ए कहंदे होए सुनिया है पर मैं लंबे समय तो चुनौती दित्ती होई है कि ओ मेनू कोई अजेही थां दसे जिथे बाइबल दा हवाला किसे दूसरे हवाले नु कटदा होवे बाइबल विच इस तरह किते भी नहीं है अजिहा तां बस इस लई है क्योंकि मनुखां दे अपने दिमागां अंदर गड़बड़ है परमेश्वर गड़बड़ विच नहीं है ओ जानदा है कि ओ की कर रहा है ओ जानदा है वेखो जे परमेश्वर जगत दा न्याय किसे गिरजे राही करन जा रहा है जिवें कि कैथोलिक गिरजा कहिंदा है अच्छा जी जे एही गल है ता फिर ओ केड़ा गिरजा है जेदे द्वारा ओ न्याय करन जा रहा है तुसी जरा उन्हां गिरजियां ते झाती मारो जो साडे कोल हन साडे कोल गिरजियां दियां मानो 900 अते कुछ भिन्न भिन्न संस्थावां हन हुण किवें एक इस ढंग नाल सिखाउंदा है अते दूसरा उस ढंग नाल सिखाउंदा है किन्नी गड़बड़ है ता अजिही हालत विच हर कोई जिस तरह करना चाहुंदा है उसे तरह करदा है तुसीं किसे दी भी तरह कुछ भी कर सकदे हो परंतु खुदा दे कोल कोई एक मापदंड है अते ओ है उसका वचन हुण साडा करन दा भाव कैथोलिकां नूं ही तदकारना नहीं है क्यों जो प्रोटेस्टेंट भी उसे वांग ही पैड़े हन परंतु जद मैं एक पादरी नाल गल्लां कर रहा सी ओ आखण लगा श्रीमान ब्रानहम परमेश्वर अपनी कलीसिया विच है मैं कहा परमेश्वर अपने वचन विच है श्रीमान जी अते ओ वचन है जी हां श्रीमान उन्हें क्या अच्छा कलीसिया कदे भी गलती नहीं करती है अथवा भुल मुकत है मैं क्या खुदा ने इस तरह नहीं किया है पर खुदा ने कहा है कि वचन ही ना सफल होने वाली चीज है उन्हें कहा ठीक है असी ता बपतिस्मा अते बाकी दूसरियां गल्लां इसे तरह ही सिखाउंदे हां मैं पूछा तुसी इस तरह कद करदे सी उन्हें जवाब दिता पिछे शुरू दे दिनां विच मैं कहा कि तुसी कैथोलिक कलीसिया विच इस दी आग्या दिंदे हो उसने जवाब दिता जी हां मैं कहा फिर ता मैं एक कैथोलिक हां मैं पुराने ढंग दा कैथोलिक हां मैं पुराने ढंग दी प्रतीत करदा हां अज तुसा लोकां ने बहुत ज्यादा गड़बड़ कर दिती है अते तुसी शायद ही कोई गल परमेश्वर दे वचन दी सिखाउंदे होवो तुसी औरतां अते मरे हुए लोकां द्वारा विचोलगी करवाउंदे हो अते अजिहे होर बथेरे काम करदे हो अते मीट ना खान दी सिख्या दिंदे हो अते मैं नहीं जानदा हां कि इह सब की है समझे मैं उन्हूं कहा तुसी मैनू इह सब वचन विचों लभ के विखाओ उसने कहा मैनू इस तरह करन दी कोई लोड़ नहीं है या तां कलीसिया इस तरह कहिंदी है इह इसे तरह ही है इस नाल कोई फर्क नहीं पैंदा कि ओ की कहिंदी है ये ता कलीसिया है मैं कहा बाइबल ने इस तरह कहा है जो कोई भी इस विच एक शब्द भी जोड़े या इस विचो एक शब्द भी कड़े खुदा जीवन दी पोथी विचो उसका पाक कट देवेगा इसलिए ये वचन ही है मैं वचन दा ही विश्वास करदा हां हुण अते जे अमोस ने इस तरह कहा है अदे वचन दियां दूसरियां लिखतां भी इस दे नाल सहमत हन कि जेकर अदे हुण तुसी इस नूं याद रखो कि असी बस इस दियां खास खास गल्लां वेख रहे हां बस जद मैं उस कमरे विच पढ़दा हां ता मसा उत्थे हुंदा है जो कुछ वापरदा है जे मैं लिखण लगा जो ओ ਜੋ ਕੁਝ ਵੀ ਇਹਨਾਂ ਮੋਹਰਾਂ ਵਿਚ ਹੁੰਦਾ ਹੈ ਤਾਂ ਇੱਕ ਹੀ ਮੋਹਰ ਤੇ 3 ਮਹੀਨੇ ਲੱਗ ਜਾਣਗੇ। ਇਸ ਲਈ ਅਸੀਂ ਇਸ ਦੀਆਂ ਬਸ ਮੁੱਖ ਮੁੱਖ ਗੱਲਾਂ ਨੂੰ ਹੀ ਲੈਣਾ ਹੈ। ਹੁਣ ਭਾਵੇਂ ਇਹ ਲੋਕਾਂ ਨੂੰ ਕੁਝ ਵੀ ਕਿਉਂ ਨਾ ਲੱਗੇ, ਪਰ ਇਹ ਲੋਕਾਂ ਨੂੰ ਲਾਜਵਾਬ ਕਰ ਦੇਵੇਗਾ, ਪਰੰਤੂ ਤਦ ਵੀ ਇਹ ਲੋਕਾਂ ਨੂੰ ਸੱਟ ਮਾਰਨ ਲਈ ਕਾਫੀ ਨਹੀਂ ਹੈ। ਪਰੰਤੂ ਇਹ ਤਾਂ ਬਸ ਇਸ ਲਈ ਹੈ ਕਿ ਲੋਕ ਸਮੇਂ ਦੀ ਸਿੱਖਿਆ ਦੀਆਂ ਗੱਲਾਂ ਤੇ ਨਿਹਚਾ ਕਰਨ। ਤੁਸੀਂ ਜਾਣਦੇ ਹੋ ਕਿ ਮੇਰਾ ਕੀ ਮਤਲਬ ਹੈ। ਹੁਣ ਤੁਸੀਂ ਇਸ ਤੇ ਧਿਆਨ ਦਿਓ ਜੋ ਅਮੋਸ ਨੇ ਕਿਹਾ ਸੀ, ਪਰਮੇਸ਼ਵਰ ਕੁਝ ਨਹੀਂ ਕਰਦਾ ਜੇ ਉਹ ਆਪਣਾ ਭੇਤ ਆਪਣੇ ਸੇਵਕ ਨਬੀਆਂ ਤੇ ਪ੍ਰਗਟ ਨਾ ਕਰੇ। ਔਰ ਫਿਰ ਅਸੀਂ ਵੇਖਦੇ ਹਾਂ ਕਿ ਉਹ ਕੀ ਕਰ ਰਿਹਾ ਹੈ, ਅਤੇ ਜੋ ਉਹ ਹੁਣ ਸਾਡੇ ਤੇ ਪ੍ਰਗਟ ਕਰ ਰਿਹਾ ਹੈ ਇਹ ਉਹ ਹੋਣਾ ਚਾਹੀਦਾ ਹੈ ਜੋ ਖੁਦਾ ਕਰਨ ਜਾ ਰਿਹਾ ਹੈ। ਮੈਂ ਨਿਹਚਾ ਕਰਦਾ ਹਾਂ ਕਿ ਪਰਮੇਸ਼ਵਰ ਨਿਆਂ ਦੇ ਦ੍ਰਿਸ਼ ਤੇ ਕੁਝ ਕਰਨ ਦੀ ਠਾਣ ਰਿਹਾ ਹੈ, ਉਹ ਕੁਝ ਕਰਨ ਵਾਲਾ ਹੈ। ਅਤੇ ਇਹ ਪੱਕੇ ਤੌਰ ਤੇ ਫਿਰ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਅਸੀਂ ਅੰਤ ਦੇ ਸਮੇਂ ਵਿਚ ਰਹਿ ਰਹੇ ਹਾਂ। ਹੁਣ ਅਸੀਂ ਲਾਉਦੀਕਿਆ ਦੀ ਕਲੀਸਿਆ ਦੇ ਖਾਤਮੇ ਤੇ ਹਾਂ। ਹੁਣ ਉਹਨਾਂ ਗੱਲਾਂ ਨੇ ਤਾਂ ਅੰਤ ਦੇ ਦਿਨਾਂ ਵਿਚ ਹੀ ਪ੍ਰਗਟ ਹੋਣਾ ਸੀ। ਹੁਣ ਤੁਸੀਂ ਜਰਾ ਇਸ ਦੇ ਬਾਰੇ ਸੋਚੋ। ਆਓ ਅਸੀਂ ਇਸ ਨੂੰ ਸਮਝਣ ਦਾ ਯਤਨ ਕਰੋ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਵਿੱਤਰ ਆਤਮਾ ਹੀ ਇਸ ਨੂੰ ਸਾਡੇ ਤੇ ਪ੍ਰਗਟ ਕਰੇਗਾ। ਹੁਣ ਯਾਦ ਕਰੋ, ਪਰਮੇਸ਼ਵਰ ਤਦ ਤੱਕ ਕੁਝ ਪ੍ਰਗਟ ਨਹੀਂ ਕਰਦਾ ਹੈ। ਪਰਮੇਸ਼ਵਰ ਕੁਝ ਨਹੀਂ ਕਰੇਗਾ ਜਦ ਤੱਕ ਉਹ ਇਸ ਨੂੰ ਆਪਣੇ ਸੇਵਕ ਨਬੀਆਂ ਦੇ ਪ੍ਰਗਟ ਨਾ ਕਰੇ, ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਕਰੇ ਉਹ ਪ੍ਰਗਟ ਕਰਦਾ ਹੈ। ਅਤੇ ਜਦ ਉਹ ਇਸ ਨੂੰ ਪ੍ਰਗਟ ਕਰਦਾ ਹੈ ਤਾਂ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ ਕਿ ਕੁਝ ਚੱਲ ਰਿਹਾ ਹੈ। ਵੇਖੋ, ਇਹ ਪ੍ਰਗਟ ਕੀਤਾ ਗਿਆ ਹੈ ਅਤੇ ਇਹ ਗੱਲਾਂ ਜਿਹੜੀਆਂ ਅਸੀਂ ਕਰ ਰਹੇ ਹਾਂ ਅੰਤ ਦੇ ਦਿਨਾਂ ਵਿਚ, ਬਸ ਆਖਰੀ ਤੁਰੀ ਫੂਕੇ ਜਾਣ ਤੋਂ ਪਹਿਲਾਂ, ਆਖਰੀ ਕਲੀਸਿਆ ਦੇ ਯੁੱਗ ਦੇ ਸੰਦੇਸ਼ ਦੇ ਖਤਮ ਹੋਣ ਤੋਂ ਬਿਲਕੁਲ ਪਹਿਲਾਂ ਪ੍ਰਗਟ ਹੋਣੀਆਂ ਸਨ। ਇਹ ਠੀਕ ਹੈ? ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੋ ਤਾਂ ਤੁਸੀਂ ਕੱਢ ਸਕਦੇ ਹੋ। ਵੇਖੋ, ਕੱਲ ਰਾਤ ਮੈਂ ਤੁਹਾਨੂੰ 3 ਵਾਰ ਪ੍ਰਕਾਸ਼ ਦੀ ਪੋਥੀ 10:7 ਐਦਾ ਹਵਾਲਾ ਦਿੱਤਾ ਸੀ। ਸਗੋਂ 7ਵੇਂ ਦੂਤ ਦੀ ਆਵਾਜ਼ ਦੇ ਦਿਨੀ ਪਰਮੇਸ਼ਵਰ ਦੇ ਭੇਤ ਪ੍ਰਗਟ ਅਤੇ ਸੰਪੂਰਨ ਹੋ ਜਾਣਗੇ। ਅਤੇ ਫਿਰ ਬਸ ਇੱਕ ਹੀ ਕੰਮ ਬਾਕੀ ਰਹਿ ਜਾਂਦਾ ਹੈ। ਜਦ ਇਹ 7 ਮੋਹਰਾਂ ਦੀ ਪੋਥੀ ਖੁੱਲ ਗਈ ਹੈ ਤਾਂ ਪਰਮੇਸ਼ਵਰ ਦੇ ਸਾਰੇ ਭੇਤ, ਕਿਉਂ ਅਸੀਂ ਸਾਲਾਂ ਸਾਲ ਇਸ ਦੀ ਖੋਜ ਕਰਦੇ ਰਹੇ ਅਤੇ ਵਚਨ ਦੇ ਅਨੁਸਾਰ ਅਸੀਂ ਤਦ ਇਸ ਦਿਨ ਤੱਕ ਇਸ ਨੂੰ ਸਮਝਣ ਦਾ ਕੋਈ ਵੀ ਤਰੀਕਾ ਨਹੀਂ ਸੀ, ਕਿਉਂਕਿ ਇਹ ਤਾਂ ਗੁਪਤ ਸਨ। ਅਸੀਂ ਚਿੰਨ ਨੂੰ ਵੇਖ ਚੁੱਕੇ ਹਾਂ ਜਿਸ ਦੇ ਨਾਲ ਇਸ ਦਾ ਚਿੰਨ ਵਿਖਾਇਆ ਗਿਆ ਹੈ, ਪਰੰਤੂ ਇਹ ਅੰਤ ਦਾ ਦਿਨ ਆਉਣ ਤੋਂ ਪਹਿਲਾਂ ਸਪਸ਼ਟ ਰੂਪ ਵਿਚ ਪ੍ਰਗਟ ਨਹੀਂ ਸੀ ਹੋ ਸਕਦੀ, ਸਮਝੇ? ਇਸ ਲਈ ਵੇਖੋ, ਤਦ ਤਾਂ ਸਾਨੂੰ ਅੰਤ ਦੇ ਸਮੇਂ ਵਿਚ ਹੋਣਾ ਚਾਹੀਦਾ ਹੈ। ਹੁਣ ਚੇਤੇ ਰੱਖੋ ਅਤੇ ਕਦੇ ਨਾ ਭੁੱਲਣਾ, ਪਰਮੇਸ਼ਵਰ ਤਦ ਤੱਕ ਕੁਝ ਨਹੀਂ ਕਰਦਾ ਜਦ ਤੱਕ ਉਹ ਇਸ ਨੂੰ ਪ੍ਰਗਟ ਨਾ ਕਰ ਦੇਵੇ। ਅਤੇ ਤੁਸੀਂ ਇਹ ਵੀ ਨਾ ਭੁੱਲਿਓ ਕਿ ਉਹ ਇੰਨੇ ਸਾਦਾ ਢੰਗ ਨਾਲ ਕੁਝ ਕਰਦਾ ਹੈ ਕਿ ਗਿਆਨੀ ਅਤੇ ਸਮਝਦਾਰ ਇਸ ਨੂੰ ਸਮਝਣ ਤੋਂ ਰਹਿ ਜਾਂਦੇ ਹਨ। ਜੇ ਤੁਸੀਂ ਇਸ ਤੇ ਨਿਸ਼ਾਨੀ ਲਾਉਣਾ ਚਾਹੁੰਦੇ ਹੋ ਤਾਂ ਇਹ ਮਤੀ 11:25-26 ਹੈ। ਅਤੇ ਯਾਦ ਰੱਖੋ, ਉਹ ਕੁਝ ਨਹੀਂ ਕਰਦਾ ਜਦ ਤਾਈ ਕਿ ਉਹ ਇਸ ਨੂੰ ਪ੍ਰਗਟ ਨਹੀਂ ਕਰਦਾ ਹੈ, ਅਤੇ ਉਹ ਪ੍ਰਗਟ ਇੰਨੇ ਸਾਦਾ ਢੰਗ ਨਾਲ ਕਰਦਾ ਹੈ ਕਿ ਬੁੱਧੀਮਾਨ ਅਤੇ ਪੜ੍ਹੇ ਲਿਖੇ ਲੋਕ ਇਸ ਨੂੰ ਸਮਝਣ ਤੋਂ ਰਹਿ ਜਾਂਦੇ ਹਨ। ਯਾਦ ਰਹੇ, ਇਹ ਬੁੱਧੀ ਹੀ ਸੀ ਜਿਹਦੀ ਦੁਨੀਆਂ ਨੇ ਵਚਨ ਦੀ ਜਗ੍ਹਾ ਤੇ ਇੱਛਾ ਕੀਤੀ। ਜਦ ਪਹਿਲਾ ਪਾਪ ਹੋਇਆ ਤਾਂ ਇਹਨੇ ਇਹੀ ਕੀਤਾ ਸੀ। ਹੁਣ ਇਸ ਨੂੰ ਭੁੱਲਣਾ ਨਹੀਂ ਹੈ। ਉਹ ਇਹਨਾਂ ਗੱਲਾਂ ਨੂੰ ਸੋਚ ਕੇ ਸਾਨੂੰ ਕਿੰਨੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ। ਹੁਣ ਤੁਸੀਂ ਉਹਨਾਂ ਗੱਲਾਂ ਤੇ ਧਿਆਨ ਦਿਓ ਜਿਹੜੀਆਂ ਹੋਈਆਂ ਹਨ, ਉਹਨਾਂ ਗੱਲਾਂ ਤੇ ਧਿਆਨ ਦਿਓ ਜਿਹੜੀਆਂ ਉਸਨੇ ਸਾਨੂੰ ਦੱਸੀਆਂ ਹਨ। ਤੁਸੀਂ ਜਿਹੜੇ ਇੱਥੇ ਸਾਡੇ ਨਾਲ ਖੜੇ ਹੋ, ਇਸ ਭਵਨ ਵਿਚ ਵੇਖੋ, ਹੁਣ ਮੈਂ ਟੇਪ ਕਰਨ ਵਾਲਿਆਂ ਨੂੰ ਇਹ ਪੁੱਛਣ, ਠੀਕ ਹੈ, ਤੁਸੀਂ ਇਹਨੂੰ ਟੇਪ ਕਰ ਲਓ, ਪਰੰਤੂ ਵੇਖੋ, ਮੈਂ ਇਹ ਗੱਲ ਸਿਰਫ ਇਸ ਭਵਨ ਦੇ ਲੋਕਾਂ ਨੂੰ ਕਹਿ ਰਿਹਾ ਹਾਂ ਜੋ ਇੱਥੇ ਹਨ। ਮੈਂ ਤੁਹਾਨੂੰ ਹਰ ਇੱਕ ਨੂੰ ਯਿਸੂ ਮਸੀਹ ਦੇ ਨਾਮ ਵਿਚ ਇਹ ਕਹਿੰਦਾ ਹਾਂ ਕਿ ਤੁਹਾਡੇ ਵਿਚੋਂ ਕੋਈ ਇੱਕ ਵੀ ਜਣਾ ਉਹਨਾਂ ਸੈਂਕੜੇ ਗੱਲਾਂ ਵਿਚੋਂ ਜਿਹੜੀਆਂ ਦੱਸੀਆਂ ਗਈਆਂ ਇੱਕ ਵੀ ਗੱਲ ਦੱਸੇ ਜਿਹੜੀ ਪੂਰੀ ਨਹੀਂ ਹੋਈ ਹੈ। ਮੈਨੂੰ ਦੱਸੋ ਕਿ ਇਸ ਪੁਲਪੜ ਤੋਂ ਜੋ ਕੁਝ ਵੀ ਉਸਨੇ ਦੱਸਿਆ ਕਿ ਇੱਕ ਵਾਰ ਵੀ ਇਸ ਤਰ੍ਹਾਂ ਹੋਇਆ ਹੋਵੇ ਕਿ ਉਹ ਬਿਲਕੁਲ ਉਸੇ ਤਰ੍ਹਾਂ ਹੀ ਨਾ ਘਟਿਆ ਹੋਵੇ, ਕਿ ਮਨੁੱਖੀ ਦਿਮਾਗ ਇਸ ਤਰ੍ਹਾਂ ਕਰ ਸਕਦਾ ਹੈ? ਬਿਲਕੁਲ ਨਹੀਂ। ਆਉਂਦੇ ਜੂਨ ਮਹੀਨੇ ਨੂੰ 33 ਸਾਲ ਹੋ ਜਾਣਗੇ ਜਦ ਉਹ ਨਦੀ ਤੇ ਪ੍ਰਕਾਸ਼ ਵਿਚ ਆਇਆ ਸੀ। ਤੁਹਾਨੂੰ ਬਜ਼ੁਰਗਾਂ ਨੂੰ ਯਾਦ ਹੋਵੇਗਾ ਕਿ ਮੈਂ ਛੋਟਾ ਜਿਹਾ ਮੁੰਡਾ ਹੀ ਸਾਂ ਤਾਂ ਉਦੋਂ ਤੋਂ ਮੈਂ ਉਸ ਆਵਾਜ਼ ਅਤੇ ਉਸ ਪ੍ਰਕਾਸ਼ ਦੇ ਬਾਰੇ ਵਿਚ ਦੱਸਦਾ ਆ ਰਿਹਾ ਹਾਂ ਅਤੇ ਲੋਕਾਂ ਨੇ ਸੋਚਿਆ ਸੀ ਕਿ ਇਹ ਕੋਈ ਵਸਤੂ ਸਿਰ ਦੇ ਉੱਤੇ ਹੈ। ਅਸਲ ਵਿਚ ਕਿਸੇ ਨੇ ਕਿਹਾ ਸੀ ਕਿ ਸ਼ਾਇਦ ਮੈਂ ਵੀ ਇਸ ਦੇ ਬਾਰੇ ਵਿਚ ਇਹੀ ਸੋਚਿਆ ਸੀ। ਪਰੰਤੂ ਹੁਣ ਇਸ ਦੇ ਉੱਤੇ ਤੁਹਾਨੂੰ ਹੋਰ ਹੈਰਾਨ ਹੋਣ ਦੀ ਲੋੜ ਨਹੀਂ ਹੈ ਅਤੇ ਕਲੀਸਿਆ ਨੂੰ 1933 ਤੋਂ ਕੋਈ ਅਚੰਬਾ ਨਹੀਂ ਹੈ। ਜਦ ਮੈਂ ਨਦੀ ਤੇ ਸੈਂਕੜੇ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ, ਮੈਨੂੰ ਯਾਦ ਹੈ ਉਸ ਮੁੰਡੇ ਦਾ ਨਾਮ ਮਾਰਾ ਸੀ ਜਿਹਨੇ ਮੈਨੂੰ ਕਿਹਾ ਸੀ, ਬਿਲੀ ਕੀ ਤੂੰ ਉਹਨਾਂ ਲੋਕਾਂ ਨੂੰ ਗੋਤੇ ਦੇਣ ਚੱਲਣਾ ਹੈ? ਉਹ ਛੋਟਾ ਜਿਮ ਮਾਰਾ ਉੱਥੇ ਸੀ। ਮੈਂ ਸੋਚਦਾ ਹਾਂ ਕਿ ਹੁਣ ਉਹ ਮਰ ਚੁੱਕਾ ਹੈ। ਮੈਂ ਸੋਚਦਾ ਹਾਂ ਉਸ ਨੂੰ ਮਾਰ ਦਿੱਤਾ ਗਿਆ ਸੀ, ਕਿਸੇ ਔਰਤ ਨੇ ਉਹਦੇ ਗੋਲੀ ਮਾਰ ਦਿੱਤੀ ਸੀ। ਪਰੰਤੂ ਉਸਨੇ ਮੈਨੂੰ ਕਿਹਾ ਸੀ ਕਿ ਤੂੰ ਲੋਕਾਂ ਨੂੰ ਗੋਤਾ ਦੇਣ ਜਾ ਰਿਹਾ ਹੈ। ਮੈਂ ਕਿਹਾ, ਨਹੀਂ ਸ਼੍ਰੀਮਾਨ, ਮੈਂ ਉਹਨਾਂ ਨੂੰ ਆਪਣੇ ਪ੍ਰਭੂ ਯਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਦੇਣ ਜਾ ਰਿਹਾ ਹਾਂ। ਅਤੇ ਉੱਥੇ ਮੰਡਲੀ ਵਿਚ ਇੱਕ ਔਰਤ ਸੀ, ਉਹਨੇ ਦੂਸਰੀ ਜਨਾਨੀ ਨੂੰ ਕਿਹਾ, ਉਸਨੇ ਕਿਹਾ ਬਪਤਿਸਮੇ ਦੇ ਬਾਰੇ ਕੋਈ ਗੱਲ ਕੀਤੀ ਸੀ। ਉਹਨੇ ਆਖਿਆ, ਚੰਗਾ, ਮੈਂ ਗੋਤਾ ਲੈਣ ਦਾ ਬੁਰਾ ਨਹੀਂ ਮਨਾਵਾਂਗੀ। ਕਹਿਣ ਲੱਗੀ, ਮੈਂ ਪਰਵਾਹ ਨਹੀਂ ਕਰਦੀ ਜੇ ਡੋਬਾ ਦੇ ਦਊ, ਇਸ ਤਰ੍ਹਾਂ ਕਰਨਾ ਠੀਕ ਹੈ। ਮੈਂ ਉਸਨੂੰ ਕਿਹਾ, ਵਾਪਸ ਚਲੀ ਜਾ ਅਤੇ ਤੌਬਾ ਕਰ, ਤੂੰ ਯਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਲੈਣ ਦੇ ਯੋਗ ਨਹੀਂ ਹੈ। ਵੇਖਿਆ, ਇਹ ਕੋਈ ਖੇਡਣ ਵਾਲੀ ਚੀਜ਼ ਨਹੀਂ ਹੈ, ਇਹ ਮਸੀਹ ਦੀ ਖੁਸ਼ਖਬਰੀ ਹੈ, ਵਚਨ ਹੈ ਜੋ ਕਿ ਅਧਿਕਾਰ ਨਾਲ ਪ੍ਰਗਟ ਹੋਇਆ ਹੈ। ਪਰ ਜੇ ਤੁਸੀਂ ਕਹਿ ਰਹੇ ਹੋ ਇਹ ਤਾਂ ਮੂਰਖਤਾ ਅਤੇ ਨਾ ਸਮਝੀ ਹੈ, ਤਾਂ ਤੁਸੀਂ ਇਸ ਨੂੰ ਕਿਤੇ ਹੋਰ ਜਗ੍ਹਾ ਦੇ ਰਹੇ ਹੋ। ਪਰੰਤੂ ਯਾਦ ਰੱਖੋ, ਵਚਨ ਵਿਚ ਇਸ ਦਾ ਵਾਅਦਾ ਕੀਤਾ ਗਿਆ ਹੈ ਕਿ ਇਹ ਇਸ ਤਰ੍ਹਾਂ ਹੋਵੇਗਾ ਅਤੇ ਇੱਥੇ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇਸ ਨੂੰ ਹੋਣਾ ਚਾਹੀਦਾ ਹੈ। ਅਤੇ ਉਸ ਦਿਨ ਜਦ ਉਹ ਨਦੀ ਤੇ ਖੜੇ ਸਨ ਤਾਂ ਪ੍ਰਭੂ ਦਾ ਦੂਤ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਕਿ ਉਹ ਤਾਰੇ ਦੇ ਵਾਂਗ ਜਾਂ ਕਿਸੇ ਇਸੇ ਤਰ੍ਹਾਂ ਦੀ ਚੀਜ਼ ਵਾਂਗ ਦਿਖਾਈ ਦਿੰਦਾ ਹੈ, ਉੱਥੇ ਆਇਆ ਜੋ ਕੁਝ ਦੂਰ ਸੀ ਅਤੇ ਫਿਰ ਨੇੜੇ ਆ ਗਿਆ। ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਦਾ ਚਮਕਾਰਾ ਪੰਨੇ ਵਰਗਾ ਵਿਖਾਈ ਦਿੰਦਾ ਹੈ ਅਤੇ ਉਹ ਨਦੀ ਦੇ ਉੱਤੇ ਉੱਤਰ ਆਇਆ ਜਿੱਥੇ ਮੈਂ ਬਪਤਿਸਮੇ ਦੇ ਰਿਹਾ ਸੀ। ਬਿਜ਼ਨਸਮੈਨਾਂ ਨੇ ਸ਼ਹਿਰ ਵਿਚ ਮੈਥੋਂ ਪੁੱਛਿਆ ਉਸਦਾ ਕੀ ਮਤਲਬ ਹੈ। ਮੈਂ ਕਿਹਾ, ਇਹ ਮੇਰੇ ਲਈ ਨਹੀਂ, ਇਹ ਤੁਹਾਡੇ ਲਈ ਸੀ। ਮੈਂ ਵਿਸ਼ਵਾਸ ਕਰਦਾ ਹਾਂ, ਸਮਝੇ, ਉਹ ਤਾਂ ਤੁਹਾਡੇ ਲਈ ਸੀ ਭਈ ਪਰਮੇਸ਼ਵਰ ਨੇ ਇਹ ਕੀਤਾ ਹੈ ਤਾਂ ਕਿ ਤੁਸੀਂ ਜਾਣ ਜਾਓ ਕਿ ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ। ਇੱਕ ਮੁੰਡਾ ਜਾਂ ਨਿਆਣਾ ਜਿਹਾ ਹੋਣ ਦੇ ਕਾਰਨ, ਲਗਭਗ 21 ਸਾਲ ਦਾ ਨਿਆਣਾ ਜਿਹਾ ਹੋਣ ਕਰਕੇ ਉਹ ਇਸ ਦਾ ਵਿਸ਼ਵਾਸ ਨਹੀਂ ਕਰ ਸਕੇ, ਕਿਉਂਕਿ ਇੱਕ ਨਿਆਣੇ ਲਈ ਇਹ ਬਹੁਤ ਵੱਡੀ ਗੱਲ ਹੈ। ਅਤੇ ਫਿਰ ਮੈਂ ਸੋਚ ਰਿਹਾ ਸੀ, ਭਾਈ ਰੋਬਰਸਨ ਇੱਥੇ ਸਾਡੇ ਟਰਸਟੀਆਂ ਵਿੱਚੋਂ ਇੱਕ ਹਨ, ਮੈਂ ਉਹਨਾਂ ਨੂੰ ਥੋੜੀ ਦੇਰ ਪਹਿਲਾਂ ਹੀ ਇੱਥੇ ਵੇਖਿਆ ਸੀ। ਉਹ ਕਿਸੇ ਦੂਜੇ ਦਿਨ ਮੈਨੂੰ ਦੱਸ ਰਹੇ ਸਨ ਕਿ ਉਹ ਹੌਸਟਨ ਵਿੱਚ ਸਨ ਜਦ ਉਹ ਫੋਟੋ ਨੂੰ ਖਿੱਚਿਆ ਗਿਆ ਜਿਹਨੂੰ ਤੁਸੀਂ ਵੇਖ ਰਹੇ ਹੋ। ਅਤੇ ਮੈਂ ਉੱਥੇ ਸੀ, ਉਸ ਵਾਦ ਵਿਵਾਦ ਦੇ ਬਾਰੇ ਮੈਂ ਉਸ ਰਾਤ ਕੁਝ ਕਹਿਣ ਵਾਲਾ ਹੀ ਸੀ। ਭਾਈ ਰੋਏ ਹੀ ਇਕੱਲੇ ਇੱਕ ਹੋਰ ਆਦਮੀ ਦੇ ਨਾਲ ਸਨ, ਉਹੀ ਇਕੱਲੇ ਸਨ ਜਿਨ੍ਹਾਂ ਦੇ ਕੋਲ ਉਸ ਸੰਗਤੀ ਵਿੱਚ ਟੇਪ ਰਿਕਾਰਡ ਸੀ। ਇਹ ਉਹਨਾਂ ਪੁਰਾਣੇ ਤਾਰ ਵਾਲੇ ਰਿਕਾਰਡਾਂ ਵਿੱਚੋਂ ਇੱਕ ਸੀ। ਹੁਣ ਮੈਂ ਭਾਈ ਰੋਬਰਸਨ ਅਤੇ ਉਹਨਾਂ ਦੀ ਪਤਨੀ ਨੂੰ ਵੇਖਦਾ ਹਾਂ। ਅਤੇ ਉਦੋਂ ਭਾਈ ਰੋਬਰਸਨ ਬਿਮਾਰ ਸੀ, ਭਾਈ ਰੋਏ ਇੱਕ ਤਜਰਬੇਕਾਰ ਆਦਮੀ ਸਨ ਅਤੇ ਉਹਨਾਂ ਦੀਆਂ ਲੱਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੀਆਂ ਸਨ ਅਤੇ ਉਹਨਾਂ ਨੇ ਉਹਨੂੰ ਮਰਨ ਲਈ ਛੱਡ ਦਿੱਤਾ ਸੀ। ਉਹ ਫੌਜ ਵਿੱਚ ਇੱਕ ਅਫਸਰ ਸਨ ਅਤੇ ਜਿਸ ਟੈਂਕ ਵਿੱਚ ਉਹ ਸਨ ਉਸ ਤੇ ਜਰਮਨ 88 ਨੇ ਹਮਲਾ ਕੀਤਾ ਅਤੇ ਰਾਏ ਹੋਰਾਂ ਨੂੰ ਬਿਲਕੁਲ ਮਾਰ ਹੀ ਦਿੱਤਾ ਤੇ ਮੁਰਦੇ ਵਾਂਗੂ ਕਰਕੇ ਸੁੱਟ ਦਿੱਤਾ। ਲੋਕ ਆਖਦੇ ਸਨ ਕਿ ਉਹ ਕਦੇ ਵੀ ਚੱਲ ਫਿਰ ਨਾ ਸਕਣਗੇ, ਕਿਉਂ ਜੋ ਦੋਨੋਂ ਲੱਤਾਂ ਦੀਆਂ ਨਾੜਾਂ ਬਿਲਕੁਲ ਫਟ ਗਈਆਂ ਸਨ। ਹੁਣ ਤਾਂ ਉਹ ਚੱਲਦੇ ਹੋਏ ਮੈਨੂੰ ਵੀ ਪਿਛਾਂ ਛੱਡ ਜਾਂਦੇ ਸਨ। ਪਰੰਤੂ ਇਹ ਕੀ ਸੀ? ਉੱਥੇ ਕੋਈ ਚੀਜ਼ ਸੀ ਜਿਹੜੀ ਉਹਨਾਂ ਨੇ ਵੇਖੀ ਸੀ ਅਤੇ ਉਹ ਹੌਸਟਨ ਗਏ ਅਤੇ ਉਹ ਮੈਨੂੰ ਆਪਣੀ ਪਤਨੀ ਦੇ ਬਾਰੇ ਦੱਸ ਰਹੇ ਸਨ ਅਤੇ ਉਸਦੇ ਕੋਲ ਇੱਕ ਤਾਰ ਸੀ ਜਿਹੜੀ ਕਿ ਉਹ ਟੇਪ ਵਿੱਚ ਲਗਾਉਣਾ ਚਾਹੁੰਦੇ ਸਨ। ਜਦ ਇੱਥੇ ਸੰਗਤ ਖਤਮ ਹੋ ਜਾਵੇਗੀ ਤਾਂ ਉਹ ਤੁਹਾਨੂੰ ਟੇਪ ਚਲਾ ਕੇ ਸੁਣਾਉਣਗੇ ਅਤੇ ਤਾਰਾਂ ਵਾਲੀ ਉਸ ਪੁਰਾਣੀ ਟੇਪ ਤੇ ਮੇਰੀਆਂ ਹੌਸਟਨ ਵਾਲੀਆਂ ਬੰਦਗੀਆਂ ਭਰੀਆਂ ਹੋਈਆਂ ਹਨ। ਤਦ ਉਹਨਾਂ ਦੀ ਪਤਨੀ ਉਹ ਕਹਿਣ ਲੱਗੇ ਕਿ ਕਿਸੇ ਦੂਸਰੇ ਦਿਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਪਤਨੀ ਵੱਲ ਧਿਆਨ ਨਹੀਂ ਦਿੱਤਾ ਕਿ ਉਸਦੀ ਹਾਲਤ ਇਸ ਤਰ੍ਹਾਂ ਹੈ ਅਤੇ ਉਹ ਬੜੀ ਦੁਖੀ ਸੀ, ਉਹ ਬਿਮਾਰ ਸੀ ਅਤੇ ਉਹ ਦੁਆ ਦੀ ਲਾਈਨ ਵਿੱਚ ਆਉਣਾ ਚਾਹੁੰਦੀ ਸੀ। ਉਹ ਮੈਨੂੰ ਬਿਲਕੁਲ ਨਹੀਂ ਜਾਣਦੇ ਸਨ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ। ਅਤੇ ਉਸ ਦਿਨ ਉਹ ਖਿੜਕੀ ਦੇ ਲਾਗੇ ਬੈਠੀ ਹੋਈ ਬਾਹਰ ਵੇਖ ਰਹੀ ਸੀ ਅਤੇ ਤੁਸੀਂ ਜਾਣਦੇ ਹੋ ਕਿ ਉਹ ਬਹੁਤ ਹੀ ਨਿਰਾਸ਼ ਅਤੇ ਦੁਖੀ ਸੀ ਅਤੇ ਇੱਛਾ ਕਰ ਰਹੀ ਸੀ ਕਿ ਉਸਨੂੰ ਦੁਆ ਦੀ ਕਤਾਰ ਵਿੱਚ ਜਾਣ ਲਈ ਦੁਆ ਕਾਰਡ ਮਿਲ ਜਾਵੇ। ਸ਼ਾਇਦ ਉਹ ਉਸ ਰਾਤ ਜਾਂ ਅਗਲੀ ਰਾਤ ਜਾਂ ਕਿਸੇ ਹੋਰ ਰਾਤ ਨੂੰ ਦੁਆ ਦੀ ਲਾਈਨ ਵਿੱਚ ਆਈ। ਮੈਨੂੰ ਲੱਗਦਾ ਹੈ ਕਿ ਉਹ ਉਸੇ ਰਾਤ ਦੁਆ ਦੀ ਲਾਈਨ ਵਿੱਚ ਆਈ ਸੀ ਅਤੇ ਜਦ ਉਹ ਮੰਚ ਤੇ ਆਈ ਤਾਂ ਪਵਿੱਤਰ ਆਤਮਾ ਨੇ ਉਹਨੂੰ ਦੱਸਿਆ ਸੀ, ਤੂੰ ਇਸ ਸ਼ਹਿਰ ਦੀ ਨਹੀਂ ਹੈ, ਤੂੰ ਉਸ ਸ਼ਹਿਰ ਤੋਂ ਆਈ ਹੈ ਜਿਹਨੂੰ ਨਿਊ ਅਲਬਾਨੀ ਕਹਿੰਦੇ ਹਨ ਅਦੇ ਆਖਿਆ ਤੂੰ ਅੱਜ ਖਿੜਕੀ ਦੇ ਲਾਗੇ ਬੈਠੀ ਹੋਈ ਸੀ ਅਦੇ ਬਾਹਰ ਵੱਲ ਨੂੰ ਵੇਖ ਰਹੀ ਸੀ ਔਰ ਦੁਆ ਲਈ ਕਾਰਡ ਪ੍ਰਾਪਤ ਕਰਨ ਲਈ ਪਰੇਸ਼ਾਨ ਸੀ। ਇਹ ਸਾਲਾਂ ਪਹਿਲਾਂ ਦੀ ਘਟਨਾ ਹੈ ਜੋ ਟੇਪ ਦੇ ਉੱਤੇ ਹੈ ਅਤੇ ਤਦ ਸੰਗਤ ਦੇ ਸ਼ੁਰੂ ਵਿਚ ਜਦ ਪਵਿੱਤਰ ਆਤਮਾ ਉੱਥੇ ਹਾਜ਼ਰ ਸੀ ਇਹ ਪਹਿਲੀ ਸੰਗਤੀ ਹੀ ਸੀ। ਇਸ ਵਿਚ ਲਗਭਗ 3000 ਲੋਕ ਸਨ, ਫਿਰ ਇਸ ਦੇ ਬਾਅਦ ਲੋਕਾਂ ਦੀ ਗਿਣਤੀ 8000 ਅਤੇ ਫਿਰ ਲਗਭਗ 30000 ਹੋ ਗਈ ਸੀ। ਜਦ ਮੈਂ ਪਹਿਲੀ ਸਭਾ ਵਿਚ ਬੋਲ ਰਿਹਾ ਸੀ ਤਾਂ ਮੈਂ ਕਿਹਾ ਮੈਂ ਨਹੀਂ ਜਾਣਦਾ ਹਾਂ ਕਿ ਮੈਂ ਇਹ ਕਿਉਂ ਕਹਿ ਰਿਹਾ ਹਾਂ, ਹੁਣ ਇਹ ਟੇਪ ਤੇ ਹੈ, ਪਰੰਤੂ ਇਹ ਮੇਰੇ ਸਮੇਂ ਦੀ ਮਹਾਨ ਘਟਨਾ ਵਿਚੋਂ ਇਕ ਹੈ। ਇਸ ਸੰਗਤ ਵਿਚ ਕੁਝ ਅਜਿਹਾ ਹੋਣ ਵਾਲਾ ਹੈ ਜੋ ਉਸ ਤੋਂ ਵੀ ਵੱਧ ਕੇ ਹੋਵੇਗਾ ਜੋ ਅੱਜ ਤੱਕ ਕਿਸੇ ਨੇ ਨਹੀਂ ਵੇਖਿਆ ਅਤੇ ਇਹ 8 ਜਾਂ 9 ਜਾਂ 10 ਰਾਤਾਂ ਮਗਰੋਂ ਦੀ ਗੱਲ ਹੈ ਜਦ ਪਰਮੇਸ਼ਵਰ ਦਾ ਦੂਤ ਲਗਭਗ 30000 ਲੋਕਾਂ ਦੇ ਸਾਹਮਣੇ ਵਿਖਾਈ ਦਿੱਤਾ ਅਤੇ ਥੱਲੇ ਉਤਰਿਆ ਅਤੇ ਉਸ ਦੀ ਫੋਟੋ ਖਿੱਚੀ ਗਈ ਅਤੇ ਹੁਣ ਉਹ ਫੋਟੋ ਠੀਕ ਉੱਥੇ ਹੈ। ਇਹ ਫੋਟੋ ਵਾਸ਼ਿੰਗਟਨ DC ਵਿਚ ਪ੍ਰਕਾਸ਼ਨ ਦੇ ਅਧਿਕਾਰ ਦੇ ਰੂਪ ਵਿਚ ਇਕੱਲੀ ਹੀ ਇਕ ਅਜਿਹੀ ਤਸਵੀਰ ਹੈ ਜਿਸ ਦੀ ਸੰਸਾਰ ਵਿਚ ਕਦੇ ਵੀ ਤਸਵੀਰ ਨਹੀਂ ਖਿੱਚੀ ਗਈ ਸੀ। ਫਿਰ ਮੈਂ ਕਹਿ ਰਿਹਾ ਸੀ, ਤੁਸੀਂ ਜਾਣਦੇ ਹੋ ਕੁਝ ਸਮਾਂ ਪਹਿਲਾਂ ਹਿਰਦੇ ਦੇ ਗੁਪਤ ਵਿਚਾਰਨ ਬੁੱਝ ਲੈਣ ਦੇ ਦੌਰਾਨ ਮੈਂ ਕਹਿ ਰਿਹਾ ਸੀ ਇਕ ਆਦਮੀ ਦੇ ਉੱਤੇ ਮੌਤ ਦੀ ਛਾਇਆ ਹੈ, ਉਸ ਦੇ ਉੱਤੇ ਮੌਤ ਦਾ ਪਰਛਾਵਾਂ ਛਾਇਆ ਹੋਇਆ ਹੈ ਅਤੇ ਉਹ ਮਰਨ ਵਾਲਾ ਹੈ। ਈਸਟ ਪਾਇੰਜ ਵਿਚ ਜਾਂ ਮੈਂ ਸੋਚਦਾ ਹਾਂ ਵੈਸਟ ਪਾਇੰਜ ਵਿਚ ਤਦ ਹੋਇਆ ਸੀ ਜਦ ਮੈਂ ਉੱਥੇ ਆਖਰੀ ਸਭਾ ਵਿਚ ਸੀ। ਇਕ ਛੋਟੀ ਔਰਤ ਉੱਥੇ ਬੈਠੀ ਹੋਈ ਸੀ ਅਤੇ ਜਦ ਮੈਂ ਇਕ ਕੁੜੀ ਨਾਲ ਗੱਲ ਕਰ ਰਿਹਾ ਸੀ ਤਾਂ ਕਿਸੇ ਨੇ ਉਸ ਔਰਤ ਨੂੰ ਕਿਹਾ ਛੇਤੀ ਦੇਣੀ ਉਹ ਤਸਵੀਰ ਖਿੱਚ ਲੈ ਅਤੇ ਉੱਥੇ ਸੀ। ਮੈਂ ਸੋਚਦਾ ਹਾਂ ਕਿ ਉਹ ਤਸਵੀਰ ਸੂਚਨਾ ਬੋਰਡ ਤੇ ਲੱਗੀ ਹੋਈ ਹੈ ਔਰ ਇਸ ਗੱਲ ਨੂੰ ਕੋਈ ਐਡਾ ਚਿਰ ਨਹੀਂ ਹੋਇਆ। ਉਸ ਫੋਟੋ ਵਿਚ ਉਸ ਲੜਕੀ ਦਾ ਚਿਹਰਾ ਉਸ ਕਾਲੀ ਛਾਇਆ ਨਾਲ ਪੂਰੀ ਤਰ੍ਹਾਂ ਟਕਿਆ ਹੋਇਆ ਸੀ ਅਤੇ ਜਿਵੇਂ ਹੀ ਪਵਿੱਤਰ ਆਤਮਾ ਨੇ ਇਹ ਐਲਾਨ ਕੀਤਾ ਕਿ ਤੂੰ ਚੰਗੀ ਹੋਣ ਜਾ ਰਹੀ ਹੈ, ਪਰਮੇਸ਼ਵਰ ਨੇ ਤੈਨੂੰ ਚੰਗੀ ਕਰ ਦਿੱਤਾ ਹੈ, ਕੈਂਸਰ ਚਲਾ ਗਿਆ ਹੈ, ਉਸੇ ਵੇਲੇ ਹੀ ਉਸਨੇ ਉਸ ਲੜਕੀ ਦੀ ਫੋਟੋ ਫਿਰ ਖਿੱਚੀ ਅਤੇ ਉਹ ਕਾਲੀ ਛਾਇਆ ਉਸਦੇ ਉੱਤੋਂ ਜਾ ਚੁੱਕੀ ਸੀ। ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ ਅਤੇ ਉਹ ਚੰਗੀ ਹੋ ਗਈ, ਸਮਝੇ ਇਸੇ ਤਰ੍ਹਾਂ ਹੀ ਹੋਇਆ ਸੀ। ਸਮਝੇ ਅਜਿਹਾ ਕੇਵਲ ਇਸ ਲਈ ਹੁੰਦਾ ਹੈ ਕਿ ਸਾਨੂੰ ਇਹ ਵਿਖਾਇਆ ਜਾਵੇ ਕਿ ਪਰਮੇਸ਼ਵਰ ਜਾਣਦਾ ਹੈ ਕਿ ਇਹ ਦਿਨ ਦਾ ਕਿਹੜਾ ਸਮਾਂ ਹੈ, ਪਰੰਤੂ ਅਸੀਂ ਨਹੀਂ ਜਾਣਦੇ ਹਾਂ। ਸਾਨੂੰ ਤਾਂ ਬਸ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਹੁਣ ਅਸੀਂ ਬੋਲਣ ਨੂੰ ਜੁਟੇ ਰਹਿ ਸਕਦੇ ਹਾਂ, ਪਰੰਤੂ ਆਓ ਹੁਣ ਅਸੀਂ ਥੋੜੀ ਦੇਰ ਲਈ ਪਿੱਛੇ ਚੱਲੀਏ ਅਤੇ ਪਹਿਲੀ ਮੋਹਰ ਨੂੰ ਵੇਖੀਏ ਤਾਂ ਕਿ ਅਸੀਂ ਇਸ ਨੂੰ ਇਸ ਦੇ ਨਾਲ ਜੋੜ ਸਕੀਏ। ਹੁਣ ਅਸੀਂ ਬਸ ਥੋੜੀ ਦੇਰ ਲਈ ਪਹਿਲੀ ਮੋਹਰ ਨੂੰ ਵੇਖੀਏ। ਅਸੀਂ ਪਹਿਲੀ ਮੋਹਰ ਦੇ ਖੁੱਲਣ ਸਮੇਂ ਵੇਖਿਆ ਸੀ ਕਿ ਸ਼ੈਤਾਨ ਦਾ ਪੁਰਖ ਇੱਕ ਬਹੁਤ ਵੱਡਾ ਧਰਮੀ ਪੁਰਖ ਹੈ। ਕੀ ਤੁਸੀਂ ਉਸ ਚਿੱਟੇ ਘੋੜੇ ਦੇ ਸਵਾਰ ਤੇ ਧਿਆਨ ਦਿੱਤਾ ਹੈ? ਇਹ ਸੋਚਿਆ ਜਾਂਦਾ ਸੀ ਕਿ ਉਹ ਉਸਦੇ ਬਾਰੇ ਵਿਚ ਲੋਕ ਸੋਚਦੇ ਹਨ ਕਿ ਉਹ ਸ਼ੁਰੂ ਦੀ ਕਲੀਸਿਆ ਹੈ ਜੋ ਅੱਗੇ ਵੱਧਦੀ ਹੈ। ਇਸ ਤਰ੍ਹਾਂ ਸਾਲਾਂ ਤੋਂ ਸਿਖਾਇਆ ਜਾ ਰਿਹਾ ਹੈ, ਪਰੰਤੂ ਇਸ ਤਰ੍ਹਾਂ ਨਹੀਂ ਹੋ ਸਕਦਾ। ਤੁਸੀਂ ਬਸ ਵੇਖਿਓ ਜਦੋਂ ਬਾਕੀ ਸਾਰਿਆਂ ਨੂੰ ਯਾਦ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਇਕੱਠਾ ਕਰ ਦਿੰਦੇ ਹਾਂ ਤਾਂ ਤੁਸੀਂ ਦੇਖਿਓ ਕਿ ਇਹ ਕਿੱਥੇ ਹੈ। ਹੁਣ ਮੈਂ ਨਹੀਂ ਜਾਣਦਾ ਹਾਂ ਕਿ ਉਹ ਬਾਕੀ ਮੋਹਰਾਂ ਕੀ ਹਨ, ਪਰੰਤੂ ਉਹਨਾਂ ਨੇ ਤਾਂ ਪੂਰਨ ਸਿੱਧਤਾ ਵਿਚ ਆਉਣਾ ਹੈ ਕਿਉਂਕਿ ਇਹ ਸੱਚਾਈ ਹੈ, ਇਹ ਸੱਚ ਹੈ। ਉਹ ਕੁੱਲੇ ਘੋੜੇ ਦਾ ਸਵਾਰ ਅਸਲ ਵਿਚ ਰੋਮਨ ਗਿਰਜੇ ਦਾ ਪਾਦਰੀ ਸਮਾਜ ਹੈ। ਬਿਲਕੁਲ, ਉਹ ਲੋਕ ਜਿਹੜੇ ਇਹ ਸੋਚਦੇ ਹਨ ਕਿ ਯਹੂਦੀ ਮਸੀਹ ਵਿਰੋਧੀ ਹਨ, ਉਹ ਪੱਕਾ ਉਸ ਰਾਹ ਤੋਂ ਲੱਖਾਂ ਮੀਲ ਦੂਰ ਹਨ। ਤੁਸੀਂ ਕਦੇ ਵੀ ਇਹ ਨਾ ਸੋਚਿਓ ਕਿ ਯਹੂਦੀ ਮਸੀਹ ਵਿਰੋਧੀ ਹਨ। ਉਹਨਾਂ ਦੀਆਂ ਅੱਖਾਂ ਤਾਂ ਇਸ ਲਈ ਬੰਦ ਕੀਤੀਆਂ ਗਈਆਂ ਸਨ ਤਾਂ ਕਿ ਸਾਨੂੰ ਅੰਦਰ ਜਾਣ ਦਾ ਰਾਹ ਮਿਲ ਸਕੇ, ਤਾਂ ਕਿ ਸਾਨੂੰ ਤੌਬਾ ਦਾ ਮੌਕਾ ਮਿਲ ਸਕੇ। ਪਰੰਤੂ ਮਸੀਹ ਵਿਰੋਧੀ ਪਰਾਈਆਂ ਜਾਤੀਆਂ ਵਿੱਚੋਂ ਇੱਕ ਹੈ। ਬਿਲਕੁਲ ਇਸੇ ਤਰ੍ਹਾਂ ਹੈ, ਇਹ ਤਾਂ ਸੱਚਾਈ ਦੀ ਨਕਲ ਕਰਨ ਵਾਲਾ ਹੈ। ਵਿਰੋਧੀ ਸ਼ਬਦ ਦਾ ਅਰਥ ਹੈ ਵਿਪਰੀਤ ਜਾਂ ਮੁਕਾਬਲੇ ਵਿੱਚ। ਹੁਣ ਇਹ ਸੁਪਰਮੈਨ ਕਿਸ ਤਰ੍ਹਾਂ ਵੱਡਾ ਮਨੁੱਖ ਬਣਦਾ ਹੈ ਅਤੇ ਫਿਰ ਆਖਿਰ ਵਿਚ ਉਹ ਸਿੰਘਾਸਨ ਤੇ ਬੈਠਦਾ ਹੈ ਅਤੇ ਫਿਰ ਸਿੰਘਾਸਨ ਤੇ ਬੈਠਣ ਤੋਂ ਬਾਅਦ ਉਸ ਨੂੰ ਤਾਜ ਪਹਿਨਾਇਆ ਜਾਂਦਾ ਹੈ ਅਤੇ ਫਿਰ ਇਸ ਤੋਂ ਬਾਅਦ ਉਸ ਦੀ ਪਰਮੇਸ਼ਵਰ ਦੇ ਥਾਂ ਤੇ ਪੂਜਾ ਹੁੰਦੀ ਹੈ। ਹੁਣ ਵੇਖੋ, ਇਸ ਤੋਂ ਪਹਿਲਾਂ ਕਿ ਅਸੀਂ ਉਸ ਤੇ ਜਾਈਏ, ਮੈਂ ਤੁਹਾਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਉਹ ਕੌਣ ਸੀ? ਉਹ ਕੌਣ ਸੀ ਜਿਹਦੇ ਬਾਰੇ ਵਿਚ ਪੌਲੁਸ ਨੇ ਦੂਸਰਾ ਥੈਸਲੋਨੀਕੀਆਂ 2:3 ਵਿਚ ਜ਼ਿਕਰ ਕੀਤਾ ਹੈ ਕਿ ਉਹ ਪੁਰਖ ਆਏਗਾ? ਇਸ ਮਨੁੱਖ ਪੌਲੁਸ ਨੇ ਕਿਉਂ ਆਪਣੇ ਯੁੱਗ ਵਿਚ ਰਹਿ ਕੇ ਅਗਾਂਹ ਦੀ ਵੱਲ ਵੇਖਿਆ ਸੀ ਅਤੇ ਇਹ ਵੇਖਿਆ? ਕਿਉਂਕਿ ਉਹ ਪਰਮੇਸ਼ਵਰ ਦਾ ਨਬੀ ਸੀ, ਯਕੀਨਨ ਉਹ ਨਬੀ ਸੀ। ਕਿਉਂ? ਉਸਨੇ ਆਖਿਆ, ਆਤਮਾ ਸਾਫ ਸਾਫ ਦੱਸਦਾ ਹੈ ਕਿ ਅੰਤ ਦੇ ਦਿਨਾਂ ਵਿਚ ਲੋਕ ਨਿਹਚਾ ਤੋਂ ਫਿਰ ਜਾਣਗੇ ਅਤੇ ਭਰਮਾਉਣ ਵਾਲੀਆਂ ਰੂਹਾਂ ਦੀ ਸਿੱਖਿਆ ਪਿੱਛੇ ਚਿੱਤ ਲਗਾਉਣਗੇ। ਤੁਸੀਂ ਜਾਣਦੇ ਹੀ ਹੋ ਕਿ ਭਰਮਾਉਣ ਵਾਲੀ ਰੂਹ ਕੀ ਹੁੰਦੀ ਹੈ। ਕਲੀਸਿਆ ਵਿਚ ਜਿਹੜੀ ਭਰਮਾਉਣ ਵਾਲੀ ਰੂਹ ਹੈ ਉਹ ਪਾਦਰੀ ਵਰਗ ਹੈ।
seducing clergy spirit.
ਭਰਮਾਉਣ ਵਾਲੀ ਪਾਦਰੀਆਂ ਦੀ ਆਤਮਾ ਹੈ ਜਿਹੜੀ ਦੁਸ਼ਟ ਦੇ ਕੰਮ ਕਰਦੀ ਹੈ, ਕਲੀਸਿਆ ਵਿਚ ਪਖੰਡ ਕਰਦੀ ਹੈ। ਤੁਸੀਂ ਵੇਖੋ ਕਿ ਉਹ ਢੀਠ, ਘੁਮੰਡੀ, ਚਲਾਕ, ਬੁੱਧੀ ਵਾਲੇ, ਭਗਤੀ ਦਾ ਰੂਪ ਧਾਰਨ ਕਰਨ ਵਾਲੇ ਹਨ। ਬਸ ਕਹਿੰਦੇ ਹਨ, ਅੱਛਾ ਅਸੀਂ ਮਸੀਹੀ ਹਾਂ, ਸਾਨੂੰ ਗਿਰਜੇ ਜਾਣਾ ਚਾਹੀਦਾ ਹੈ। ਭਗਤੀ ਦਾ ਰੂਪ ਧਾਰ ਕੇ ਪਰੰਤੂ ਪ੍ਰਕਾਸ਼ ਦੇ ਇਨਕਾਰੀ, ਆਤਮਾ ਦੀ ਸ਼ਕਤੀ ਉਹਦੇ ਕੰਮਾਂ ਦੇ ਇਨਕਾਰੀ, ਅਜਿਹਾ ਤੋਂ ਪਰੇ ਰਹੋ। ਸਮਝੇ? ਹੁਣ ਧਿਆਨ ਦਿਓ, ਉਸਨੇ ਕਿਹਾ ਇਹਨਾਂ ਵਿਚ ਉਹ ਲੋਕ ਹਨ ਜਿਹੜੇ ਘਰੋ ਘਰੀ ਜਾ ਕੇ ਉਹਨਾਂ ਛਿਛੋਰੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ। ਇੱਥੇ ਪੌਲੁਸ ਦਾ ਮਤਲਬ ਪਵਿੱਤਰ ਆਤਮਾ ਪਾਈਆਂ ਹੋਈਆਂ ਤੀਵੀਆਂ ਤੋਂ ਨਹੀਂ ਹੈ, ਬਲਕਿ ਛਿਛੋਰੀਆਂ ਤੀਵੀਆਂ ਜਿਹੜੀਆਂ ਹਰ ਤਰ੍ਹਾਂ ਦੀਆਂ ਗੰਦੀਆਂ ਕਾਮਨਾਵਾਂ ਦੇ ਵਸ ਵਿਚ ਹਨ। ਹਰ ਪ੍ਰਕਾਰ ਦੀਆਂ ਗੰਦੀਆਂ ਕਾਮਨਾਵਾਂ ਉਹ ਹਰ ਉਸ ਕਾਮਨਾ ਵਿਚ ਘੁਸ ਜਾਂਦੀਆਂ ਹਨ ਜਿਸ ਵਿਚ ਉਹ ਘੁਸ ਸਕਦੀਆਂ ਹੋਣ, ਅਤੇ ਹਰ ਤਰ੍ਹਾਂ ਦੇ ਸਮਾਜਾਂ ਵਿਚ ਘੁਸਣਾ ਪਸੰਦ ਕਰਦੀਆਂ ਹਨ, ਅਤੇ ਕਿਸੇ ਵੀ ਢੰਗ ਦਾ ਜੀਵਨ ਬਤੀਤ ਕਰਦੀਆਂ ਹਨ, ਅਤੇ ਫਿਰ ਵੀ ਅਸੀਂ ਗਿਰਜੇ ਜਾਂਦੀਆਂ ਹਾਂ, ਅਸੀਂ ਵੀ ਦੂਸਰਿਆਂ ਦੇ ਵਾਂਗ ਠੀਕ ਹਾਂ। ਨੱਚਣਾ, ਪਾਰਟੀਆਂ ਵਿਚ ਜਾਣਾ, ਵਾਲ ਕਟਾਉਣੇ, ਮੇਕਅਪ ਕਰਨਾ, ਜਿਸ ਤਰ੍ਹਾਂ ਦੇ ਚੋਣ ਕੱਪੜੇ ਪਾਉਂਦੀਆਂ ਹਨ, ਅਤੇ ਫਿਰ ਵੀ ਕਹਿੰਦੀਆਂ ਹਾਂ ਅਸੀਂ ਪੈਂਟਿਕਾਸਨ ਹਾਂ, ਅਸੀਂ ਬਾਕੀਆਂ ਵਾਂਗ ਹੀ ਚੰਗੀਆਂ ਹਾਂ, ਉਹ ਤੁਹਾਡੇ ਆਪਣੇ ਕੰਮ ਹੀ ਤੁਹਾਡੀ ਪਛਾਣ ਹਨ। ਧਿਆਨ ਦਿਓ, ਪਰੰਤੂ ਉਸਨੇ ਆਖਿਆ ਇਹ ਤਾਂ ਉਹ ਲੋਕ ਹਨ ਜਿਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋਈ ਹੋਈ ਹੈ ਅਤੇ ਸੱਚਾਈ ਤੋਂ ਨਿਕੰਮੇ ਹਨ। ਸੱਚਾਈ ਕੀ ਹੈ? ਵਚਨ ਸੱਚਾਈ ਹੈ ਜੋ ਕਿ ਮਸੀਹ ਹੈ। ਸੱਚਾਈ ਦੇ ਬਾਰੇ ਵਿਚ ਨਿਕੰਮੇ ਹਨ। ਉਹ ਤੁਸੀਂ ਮੇਰੇ ਬਾਰੇ ਕਹਿੰਦੇ ਹੋ ਤੁਸੀਂ ਤੀਵੀਆਂ ਨੂੰ ਦੜਾ ਦੇਣ ਵਾਲੇ ਹੋ, ਤੁਸੀਂ ਤੀਵੀਆਂ ਨਾਲ ਨਫ਼ਰਤ ਕਰਦੇ ਹੋ, ਤੁਸੀਂ ਇਹ ਕਰਦੇ ਹੋ, ਤੁਸੀਂ ਉਹ ਕਰਦੇ ਹੋ। ਨਹੀਂ ਸ਼੍ਰੀਮਾਨ, ਇਹ ਗੱਲ ਠੀਕ ਨਹੀਂ ਹੈ, ਇਹ ਝੂਠ ਹੈ। ਮੈਂ ਤੀਵੀਆਂ ਨੂੰ ਨਫ਼ਰਤ ਨਹੀਂ ਕਰਦਾ ਹਾਂ। ਨਹੀਂ ਸ਼੍ਰੀਮਾਨ, ਉਹ ਤਾਂ ਮੇਰੀਆਂ ਭੈਣਾਂ ਹਨ ਜੇ ਉਹ ਭੈਣਾਂ ਹਨ, ਪਰੰਤੂ ਗੱਲ ਇਹ ਹੈ ਕਿ ਮੈਂ ਪਿਆਰ ਸੁਧਾਰਕ ਹੁੰਦਾ ਹੈ। ਜੇ ਇਹ ਸੁਧਾਰਨ ਵਾਲਾ ਨਹੀਂ ਹੈ ਤਾਂ ਇਹ ਪਿਆਰ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਜੇ ਇਹ ਇਸ ਤਰ੍ਹਾਂ ਦਾ ਪਿਆਰ ਹੈ ਤਾਂ ਇਹ ਸਰੀਰਕ ਪਿਆਰ ਹੈ। ਇਹ ਸਰੀਰਕ ਪਿਆਰ ਹੈ ਪਰ ਆਤਮਿਕ ਅਥਵਾ ਰੱਬੀ ਪਿਆਰ ਨਹੀਂ ਹੈ। ਤੁਹਾਡੇ ਵਿਚ ਕਿਸੇ ਕੁੜੀ ਲਈ ਜੋ ਸੋਹਣੀ ਵਿਖਾਈ ਦਿੰਦੀ ਹੈ ਉਸ ਲਈ ਸਰੀਰਕ ਪਿਆਰ ਹੋ ਸਕਦਾ ਹੈ, ਪਰ ਰੱਬੀ ਪਿਆਰ ਵੱਖਰੀ ਕਿਸਮ ਦਾ ਹੁੰਦਾ ਹੈ। ਇਹ ਉਹ ਪਿਆਰ ਹੈ ਜਿਹੜਾ ਗਲਤੀਆਂ ਦਾ ਸੁਧਾਰ ਕਰਦਾ ਹੈ ਅਤੇ ਖੁਦਾ ਨਾਲ ਕਿਸੇ ਅਜਿਹੀ ਜਗ੍ਹਾ ਤੇ ਮੁਲਾਕਾਤ ਕਰਾਉਂਦਾ ਹੈ ਜਿੱਥੇ ਅਸੀਂ ਸਦੀਪਕਤਾ ਤੱਕ ਰਹਿ ਸਕਦੇ ਹਾਂ। ਸਮਝੇ? ਮੇਰੇ ਕਹਿਣ ਦਾ ਅਰਥ ਇਹ ਨਹੀਂ ਹੈ, ਪਰ ਹੋ ਸਕਦਾ ਹੈ ਕਿ ਇਹ ਇਸ ਢੰਗ ਨਾਲ ਲੱਗਦਾ ਹੋਵੇ, ਪਰੰਤੂ ਮੈਂ ਤੁਸੀਂ ਜਾਣਦੇ ਹੋ ਮੇਰਾ ਕੀ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝਦੇ ਹੋ। ਠੀਕ ਹੈ। ਹੁਣ ਪਰੰਤੂ ਯਾਦ ਰੱਖੋ, ਉਸਨੇ ਕਿਹਾ ਜਿਵੇਂ ਜਨੇਸ ਅਤੇ ਜੰਬਰੇਸ ਨੇ ਮੂਸਾ ਦਾ ਸਾਹਮਣਾ ਕੀਤਾ ਸੀ ਉਸੇ ਤਰ੍ਹਾਂ ਹੀ ਇਹ ਵੀ ਕਰਨਗੇ, ਪਰੰਤੂ ਉਹਨਾਂ ਦੀ ਮੂਰਖਤਾ ਛੇਤੀ ਹੀ ਪ੍ਰਗਟ ਹੋ ਜਾਵੇਗੀ। ਕਿਵੇਂ? ਜਦੋਂ ਮੂਸਾ ਨੂੰ ਕੁਝ ਕਰਨ ਦਾ ਅਧਿਕਾਰ ਦਿੱਤਾ ਗਿਆ ਤਾਂ ਇਹ ਬੜਾ ਅਜੀਬ ਜਿਹਾ ਲੱਗਦਾ ਸੀ, ਪਰੰਤੂ ਮੂਸਾ ਜਿੰਨੀ ਇਮਾਨਦਾਰੀ ਨਾਲ ਉੱਥੇ ਜਾ ਸਕਦਾ ਸੀ ਗਿਆ, ਅਤੇ ਪਰਮੇਸ਼ਵਰ ਨੇ ਉਸ ਨੂੰ ਆਪਣੀ ਲਾਠੀ ਲੈ ਕੇ ਜਾਣ ਅਤੇ ਉਸ ਨੂੰ ਧਰਤੀ ਤੇ ਸੁੱਟਣ ਲਈ ਕਿਹਾ ਸੀ ਅਤੇ ਸੱਪ ਬਣ ਗਈ ਸੀ। ਫਿਰ ਉਸਨੇ ਮੂਸਾ ਨੂੰ ਇਹ ਵਿਖਾਉਣ ਲਈ ਕੀ ਹੋਵੇਗਾ ਉਹ ਕਰਕੇ ਵਿਖਾਇਆ ਸੀ, ਅਤੇ ਉਹ ਫਰੋਨ ਦੇ ਅੱਗੇ ਉਸੇ ਤਰ੍ਹਾਂ ਹੀ ਜਾ ਕੇ ਖੜਾ ਹੋਇਆ ਜਿਸ ਤਰ੍ਹਾਂ ਪਰਮੇਸ਼ਵਰ ਨੇ ਉਸ ਨੂੰ ਆਗਿਆ ਦਿੱਤੀ ਸੀ, ਅਤੇ ਉਸਨੇ ਆਪਣੀ ਲਾਠੀ ਧਰਤੀ ਤੇ ਰੱਖ ਦਿੱਤੀ ਅਤੇ ਉਹ ਸੱਪ ਬਣ ਗਈ। ਅਤੇ ਕੋਈ ਸ਼ੱਕ ਨਹੀਂ ਕਿ ਫਰੋਨ ਨੇ ਕਿਹਾ ਇਹ ਤਾਂ ਹਲਕੀ ਜਿਹੀ ਜਾਦੂ ਦੀ ਕਰਾਮਾਤ ਹੈ। ਇਸ ਲਈ ਉਹ ਗਿਆ ਅਤੇ ਉਸਨੇ ਜਨੇਸ ਅਤੇ ਜੰਬਰੇਸ ਨੂੰ ਬੁਲਾਇਆ ਅਤੇ ਕਿਹਾ ਅਸੀਂ ਵੀ ਇਹਨਾਂ ਕੰਮਾਂ ਨੂੰ ਕਰ ਸਕਦੇ ਹਾਂ, ਅਤੇ ਉਹਨਾਂ ਨੇ ਆਪਣੀਆਂ ਲਾਠੀਆਂ ਥੱਲੇ ਸੁੱਟੀਆਂ ਅਤੇ ਉਹ ਸੱਪ ਬਣ ਗਈਆਂ। ਹੁਣ ਮੂਸਾ ਕੀ ਕਰ ਸਕਦਾ ਸੀ? ਇਹ ਕੀ ਸੀ? ਇਹ ਇਸ ਲਈ ਸੀ ਕਿ ਇਹ ਵਿਖਾਇਆ ਜਾਵੇ ਕਿ ਪਰਮੇਸ਼ਵਰ ਦੇ ਹਰ ਇੱਕ ਅਸਲੀ ਸੱਚੇ ਕੰਮ ਦੀ ਸ਼ੈਤਾਨ ਨਕਲ ਕਰਦਾ ਹੈ। ਉਹ ਲੋਕਾਂ ਨੂੰ ਰਾਹ ਤੋਂ ਭਟਕਾਉਣ ਲਈ ਨਕਲ ਕਰਦੇ ਹਨ। ਮੂਸਾ ਨੇ ਕੀ ਕੀਤਾ ਕਿ ਉਸਨੇ ਕਿਹਾ ਕਿ ਚੰਗਾ, ਮੈਨੂੰ ਗਲਤੀ ਲੱਗ ਗਈ ਹੈ, ਮੇਰੇ ਲਈ ਇਹੋ ਹੀ ਚੰਗਾ ਹੈ ਕਿ ਮੈਂ ਵਾਪਸ ਮੁੜ ਜਾਵਾਂ। ਉਹ ਬਸ ਸ਼ਾਂਤ ਖੜਾ ਰਿਹਾ ਕਿਉਂਕਿ ਉਸਨੇ ਪਰਮੇਸ਼ਵਰ ਦੇ ਦਿੱਤੇ ਅਧਿਕਾਰ ਨੂੰ ਠੀਕ ਠੀਕ ਵਰਤਿਆ ਸੀ। ਅਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਮੂਸਾ ਦੇ ਸੱਪ ਨੇ ਬਾਕੀ ਦੇ ਸੱਪਾਂ ਨੂੰ ਖਾ ਲਿਆ ਸੀ। ਸਮਝੇ? ਕੀ ਤੁਸੀਂ ਕਦੇ ਸੋਚਿਆ ਸੀ ਕਿ ਉਹਨਾਂ ਬਾਕੀ ਸੱਪਾਂ ਦਾ ਕੀ ਬਣਿਆ ਸੀ? ਉਹ ਕਿੱਥੇ ਚਲਾ ਗਿਆ ਸੀ? ਮੂਸਾ ਨੇ ਲਾਠੀ ਚੁੱਕੀ ਅਤੇ ਉਹਦੇ ਨਾਲ ਬਾਹਰ ਚਲਾ ਗਿਆ। ਉਸਨੇ ਇਹਦੇ ਨਾਲ ਚਮਤਕਾਰ ਕੀਤੇ ਸਨ ਅਤੇ ਉਹ ਸੱਪ ਮੂਸਾ ਦੀ ਲਾਠੀ ਦੇ ਅੰਦਰ ਸੀ। ਵੇਖਿਆ, ਇਹ ਕਿੰਨਾ ਅਦਭੁਤ ਹੈ! ਕਿ ਇਹ ਹੈਰਾਨੀਜਨਕ ਨਹੀਂ ਹੈ? ਜੀ ਹਾਂ ਸ਼੍ਰੀਮਾਨ, ਇਹੀ ਹੈ। ਹੁਣ ਮਸੀਹ ਵਿਰੋਧੀ ਸਹਿਜੇ ਸਹਿਜੇ ਰੋਸ਼ਨੀ ਵਿਚ ਆਉਂਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੇ ਧਿਆਨ ਦਿਓ। ਹੁਣ ਜਦ ਤੁਸੀਂ ਸੁਣੋ, ਹੁਣ ਮੇਰੇ ਕੈਥੋਲਿਕ ਦੋਸਤੋ, ਕੁਝ ਪਲਾਂ ਲਈ ਸ਼ਾਂਤੀ ਨਾਲ ਬੈਠੇ ਰਹੋ, ਅਤੇ ਹੁਣ ਅਸੀਂ ਵੇਖਾਂਗੇ ਕਿ ਪ੍ਰੋਟੈਸਟੈਂਟ ਕਿੱਥੇ ਹਨ, ਅਸੀਂ ਸਭ ਕਿੱਥੇ ਹਾਂ। ਪਹਿਲੀ ਕਲੀਸਿਯਾ ਤੇ ਧਿਆਨ ਦਿਓ। ਯਾਦ ਕੈਥੋਲਿਕ ਕਲੀਸਿਆ ਨੇ ਕਿਹਾ ਕਿ ਅਸੀਂ ਪਹਿਲੀ ਕਲੀਸਿਆ ਹਾਂ, ਉਹ ਬਿਲਕੁਲ ਠੀਕ ਸਨ, ਉਹੀ ਸਨ। ਉਹਨਾਂ ਦੀ ਸ਼ੁਰੂਆਤ ਪੈਂਤੀਕੋਸਤ ਵਾਲੇ ਦਿਨ ਹੋਈ ਸੀ। ਇਹ ਹੈ ਜਿੱਥੇ ਕੈਥੋਲਿਕ ਕਲੀਸਿਆ ਸ਼ੁਰੂ ਹੋਈ ਸੀ। ਹੁਣ ਪਹਿਲਾਂ ਮੈਂ ਇਸ ਨੂੰ ਨਹੀਂ ਸੀ ਮੰਨਦਾ, ਯਾਦ ਤੱਕ ਕਿ ਮੈਂ ਇਤਿਹਾਸ ਨਹੀਂ ਪੜਿਆ, ਪਰੰਤੂ ਮੈਂ ਇਤਿਹਾਸ ਵਿਚ ਲੱਭਿਆ ਹੈ ਕਿ ਇਹ ਸੱਚ ਹੈ। ਉਹਨਾਂ ਦਾ ਆਰੰਭ ਪੈਂਤੀਕੋਸਤ ਤੋਂ ਹੀ ਹੋਇਆ ਸੀ, ਪਰੰਤੂ ਉਹ ਹੌਲੀ ਹੌਲੀ ਉਸ ਤੋਂ ਲਾਂਬੇ ਹੋਣ ਲੱਗੇ ਅਤੇ ਤੁਸੀਂ ਵੇਖੋ ਉਹ ਕਿੱਥੇ ਅੱਪੜ ਗਏ ਹਨ। ਇਹ ਪੈਂਟੀਕਾਸਲ ਕਲੀਸਿਆ ਕਦੇ ਵਿਗੜੀ ਹੈ ਤਾਂ ਹੁਣ ਹੈ, ਅਤੇ ਉਸ ਨੂੰ ਵਿਗੜਨ ਲਈ ਹੁਣ 2000 ਸਾਲ ਨਹੀਂ ਲੱਗਣਗੇ। ਉਹ ਤਾਂ ਹੁਣ 2 ਸਾਲਾਂ ਵਿਚ ਹੀ ਇੰਨਾ ਵਿਗੜ ਜਾਣਗੇ ਕਿ ਕੈਥੋਲਿਕਾਂ ਨੂੰ ਵੀ ਕਿਤੇ ਪਿਛਾਂ ਪਛਾੜ ਜਾਣਗੇ। ਇਹ ਠੀਕ ਗੱਲ ਹੈ। ਹੁਣ ਇਹ ਚਿੱਟੇ ਘੋੜੇ ਦੇ ਸਵਾਰ ਤੇ ਧਿਆਨ ਦਿਓ। ਹੁਣ ਅਸੀਂ ਇਸ ਦੂਸਰੀ ਮੋਹਰ ਦਾ ਪਿਛੋਕੜ ਤਿਆਰ ਕਰਨ ਲਈ ਅਸੀਂ ਇਸ ਨੂੰ ਥੋੜੀ ਦੇਰ ਤੱਕ ਤਦ ਤੱਕ ਵੇਖਾਂਗੇ ਜਦ ਤੱਕ ਕਿ ਅਸੀਂ ਇਸ ਦੂਜੀ ਮੋਹਰ ਤੇ ਨਹੀਂ ਆ ਜਾਂਦੇ ਹਾਂ। ਹੁਣ ਤੁਸੀਂ ਕੁੱਲੇ ਜਾਂ ਚਿੱਟੇ ਘੋੜੇ ਦੇ ਸਵਾਰ ਵੱਲ ਧਿਆਨ ਦਿਓ। ਜਦ ਉਹ ਬਾਹਰ ਆਉਂਦਾ ਹੈ ਤਾਂ 3 ਪੜਾਵਾਂ ਵਿਚ ਕੰਮ ਕਰਦਾ ਹੈ, ਜਿਵੇਂ ਮੈਂ ਕਿਸੇ ਰਾਤ ਸਿੱਧ ਕੀਤਾ ਸੀ ਕਿ ਤਸਲੀਸ ਵਿਚ ਸ਼ੈਤਾਨ ਹੈ, ਇੱਥੇ ਉਹ ਪਰਮੇਸ਼ਵਰ ਦੇ ਵਾਂਗ ਹੈ, ਪਰੰਤੂ ਇਹਨਾਂ 3 ਪੜਾਵਾਂ ਵਿਚ ਸਾਰੇ ਸਮੇਂ ਇੱਕ ਹੀ ਸ਼ੈਤਾਨ ਹੈ। ਪਵਿੱਤਰ ਆਤਮਾ ਉਹਨਾਂ ਤੇ ਉਤਰਿਆ ਸੀ ਅਤੇ ਉਹਨਾਂ ਵਿਚ ਹਰ ਇੱਕ ਚੀਜ਼ ਸਾਂਝੀ ਸੀ, ਅਤੇ ਪਰਮੇਸ਼ਵਰ ਦਾ ਆਤਮਾ ਉਹਨਾਂ ਦੇ ਉੱਤੇ ਸੀ, ਅਤੇ ਰਸੂਲ ਘਰ ਘਰ ਜਾਂਦੇ ਸਨ ਅਤੇ ਲੋਕਾਂ ਨਾਲ ਰੋਟੀ ਤੋੜਦੇ ਸਨ, ਅਤੇ ਉਹਨਾਂ ਦੇ ਵਿਚਕਾਰ ਬਹੁਤ ਸਾਰੇ ਚਿੰਨ ਅਤੇ ਚਮਤਕਾਰ ਹੁੰਦੇ ਸਨ। ਅਤੇ ਫਿਰ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਸ਼ੈਤਾਨ ਨੇ ਉਹਨਾਂ ਵਿਚ ਉੱਪਰ ਆਉਣ ਲਈ ਬੁੜਬੁੜ ਉਤਪੰਨ ਕਰ ਦਿੱਤੀ, ਅਤੇ ਫਿਰ ਥੋੜੀ ਦੇਰ ਪਿੱਛੋਂ ਗੁਲਾਮ ਅਤੇ ਦੇਸ਼ ਦੇ ਗਰੀਬ ਲੋਕ ਜਿਨ੍ਹਾਂ ਨੇ ਪਵਿੱਤਰ ਆਤਮਾ ਪਾਇਆ ਸੀ ਗਵਾਹੀ ਦੇਣ ਲਈ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਚਲੇ ਗਏ। ਉਹਨਾਂ ਨੇ ਆਪਣੇ ਮਾਲਕਾਂ ਨੂੰ ਆਪਣੀ ਗਵਾਹੀ ਦਿੱਤੀ, ਅਤੇ ਬਾਅਦ ਵਿਚ ਇਸ ਵਿਚ ਉੱਚ ਪਦਵੀਆਂ ਵਾਲੇ ਲੋਕ ਜਿਵੇਂ ਫੌਜ ਦੇ ਕਪਤਾਨ ਅਤੇ ਕਈ ਤਰ੍ਹਾਂ ਦੇ ਲੋਕ ਆਉਣ ਲੱਗੇ। ਯਾਦ ਉਹਨਾਂ ਨੇ ਉਹਨਾਂ ਨੂੰ ਅਚੰਬੇ ਅਤੇ ਚਮਤਕਾਰ ਕਰਦੇ ਵੇਖਿਆ ਤਾਂ ਉਹਨਾਂ ਨੇ ਮਸੀਹਤ ਨੂੰ ਕਬੂਲ ਕਰ ਲਿਆ। ਚੰਗਾ, ਇਸ ਤੋਂ ਬਾਅਦ ਤੁਸੀਂ ਵੇਖਦੇ ਹੋ ਕਿ ਜਦ ਉਸਨੇ ਮਸੀਹਤ ਨੂੰ ਕਬੂਲ ਕਰ ਲਿਆ ਤਾਂ ਉਹ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਮਸੀਹੀ ਲੋਕ ਪੁਰਾਣੇ ਗੰਦੇ ਕਮਰਿਆਂ ਵਿਚ ਸੰਗਤੀ ਕਰ ਰਹੇ ਸਨ ਅਤੇ ਆਪਣੇ ਹੱਥਾਂ ਨਾਲ ਤਾੜੀ ਵਜਾ ਰਹੇ ਸਨ ਅਤੇ ਚਿਲਾ ਅਤੇ ਪ੍ਰਾਈ ਪਾਖਿਆ ਬੋਲ ਰਹੇ ਸਨ ਅਤੇ ਸੰਦੇਸ਼ ਪ੍ਰਾਪਤ ਕਰ ਰਹੇ ਸਨ। ਕਿਵੇਂ ਉਹ ਇਹਨਾਂ ਸੱਚੇ ਮਸੀਹਾਂ ਦੇ ਅਨੁਭਵ ਨੂੰ ਜਾਂ ਇਹ ਜੋ ਕੁਝ ਵੀ ਸੀ ਉਸ ਨੂੰ ਆਪਣੇ ਮੁਕਾਬਲੇ ਵਾਲਿਆਂ ਅਤੇ ਆਪਣੇ ਵਪਾਰ ਵਿਚ ਕਦੇ ਨਹੀਂ ਲਿਜਾ ਸਕਦਾ ਸੀ। ਉਹ ਇਸ ਦਾ ਇਸ ਤਰ੍ਹਾਂ ਕਦੇ ਵਿਸ਼ਵਾਸ ਨਹੀਂ ਕਰ ਸਕਦਾ ਸੀ, ਬਿਲਕੁਲ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ। ਇਸ ਲਈ ਉਸਨੇ ਇਸ ਤੇ ਇੱਕ ਭੇਸ ਚੜਾਉਣਾ ਸੀ, ਸੋ ਉਹਨਾਂ ਨੇ ਇੱਕ ਜਗ੍ਹਾ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਅਤੇ ਉਹ ਇਹ ਸੋਚਣ ਲੱਗੇ ਕਿ ਹੁਣ ਅਸੀਂ ਇਸ ਦੀ ਥੋੜੀ ਜਿਹੀ ਸ਼ਕਲ
ਬਦਲਾਂਗੇ।
ਅਤੇ ਪ੍ਰਭੂ ਯਸੂ ਨੇ ਉਹਨਾਂ ਨੂੰ ਪਹਿਲੇ ਕਲੀਸਿਆਈ ਯੁੱਗ ਦੇ ਬਾਅਦ ਪ੍ਰਕਾਸ਼ ਦੀ ਪੋਥੀ 2 ਬਾਬ ਵਿਚ ਗਿਲਾ ਕਰਦਿਆਂ ਕਿਹਾ ਹੈ, ਮੈਨੂੰ ਤੇਰੇ ਨਾਲ ਨਿਕੁਲਾਈਆਂ ਦੇ ਕੰਮਾਂ ਦੇ ਕਾਰਨ ਗਿਲਾ ਹੈ। ਨਿਕੋ ਦਾ ਅਰਥ ਹੈ ਜਿੱਤਣਾ, ਲੋਕਾਂ ਨੂੰ ਜਿੱਤਣਾ। ਦੂਸਰੇ ਸ਼ਬਦਾਂ ਵਿਚ ਇਸ ਗੱਲ ਦੀ ਥਾਂ ਕਿ ਉਹ ਸਭ ਇੱਕੋ ਜਿਹੇ ਗਿਣੇ ਜਾਣ, ਉਹ ਕਿਸੇ ਨੂੰ ਆਪਣਾ ਪਵਿੱਤਰ ਪੁਰਖ ਕਰਕੇ ਬਣਾਉਣਾ ਚਾਹੁੰਦੇ ਸਨ। ਹੁਣ ਉਹ ਮਸੀਹਤ ਨੂੰ ਮੂਰਤੀ ਪੂਜਕਾਂ ਦੇ ਧਰਮ ਦੇ ਨਮੂਨੇ ਤੇ ਢਾਲਣਾ ਚਾਹੁੰਦੇ ਸਨ, ਜਿਨ੍ਹਾਂ ਵਿਚੋਂ ਉਹ ਬਾਹਰ ਨਿਕਲ ਕੇ ਮਸੀਹਤ ਵਿਚ ਆਏ ਸਨ, ਅਤੇ ਆਖਿਰ ਵਿਚ ਉਹਨਾਂ ਨੇ ਇਸੇ ਤਰ੍ਹਾਂ ਹੀ ਕਰ ਲਿਆ। ਹੁਣ ਧਿਆਨ ਦਿਓ, ਪਹਿਲਾਂ ਨਿਕੁਲਾਈਆਂ ਨੂੰ ਵੇਖੋ। ਨਿਕੁਲਾਈਆਂ ਨੂੰ ਬਾਈਬਲ ਵਿਚ ਮਸੀਹ ਵਿਰੋਧੀ ਕਿਹਾ ਗਿਆ ਹੈ, ਕਿਉਂਕਿ ਉਹ ਮਸੀਹ ਦੀ ਮੁੱਢਲੀ ਸਿੱਖਿਆ ਅਤੇ ਚੇਲਿਆਂ ਦੀ ਸਿੱਖਿਆ ਦੇ ਵਿਰੁੱਧ ਸੀ। ਮੈਂ ਇਸ ਪੁਰਖ ਦਾ ਨਾਮ ਨਹੀਂ ਲੈਣਾ ਚਾਹੁੰਦਾ ਹਾਂ, ਉਹ ਇੱਕ ਮਹਾਨ ਆਦਮੀ ਹੈ, ਪਰੰਤੂ ਕੁਝ ਸਾਲ ਪਹਿਲਾਂ ਮੈਂ ਇੱਥੇ ਉਸ ਦੀ ਇੱਕ ਸੰਗਤੀ ਵਿਚ ਸਾਂ ਅਤੇ ਉਹ ਜਾਣਦਾ ਸੀ ਕਿ ਮੈਂ ਉੱਥੇ ਹਾਂ, ਕਿਉਂਕਿ ਮੈਂ ਉਹਦੇ ਨਾਲ ਹੱਥ ਮਿਲਾਇਆ ਸੀ। ਅਤੇ ਉਹਨੇ ਕਿਹਾ, ਉਹ ਤੁਸੀਂ ਜਾਣਦੇ ਹੋ, ਅੱਜ ਸਾਡੇ ਵਿਚ ਕੁਝ ਅਜਿਹੇ ਲੋਕ ਉੱਠ ਖੜੇ ਹਨ ਜਿਹੜੇ ਆਪਣੇ ਆਪ ਨੂੰ ਪੈਂਤੀਕਾਸਲ ਕਹਿੰਦੇ ਹਨ, ਅਤੇ ਉਸਨੇ ਕਿਹਾ ਉਹ ਰਸੂਲਾਂ ਦੇ ਕਰਤੱਬ ਦੀ ਕਿਤਾਬ ਤੇ ਭਰੋਸਾ ਰੱਖਦੇ ਹਨ, ਅਤੇ ਕਿਹਾ ਤੁਸੀਂ ਵੇਖਦੇ ਹੋ ਕਿ ਰਸੂਲਾਂ ਦੇ ਕਰਤੱਬ ਦੀ ਕਿਤਾਬ ਤਾਂ ਸਿਰਫ ਉਸੇ ਕਲੀਸਿਆ ਲਈ ਉਸਾਰੀ ਦੇ ਕੰਮ ਲਈ ਸਨ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਇਸ ਤਰ੍ਹਾਂ ਦਾ ਆਦਮੀ ਜਿਹਨੇ ਬਾਈਬਲ ਦਾ ਅਧਿਐਨ ਹੋਰਨਾਂ ਲੋਕਾਂ ਵਾਂਗ ਕੀਤਾ ਹੋਵੇ, ਦਲੇਰ ਬਜ਼ੁਰਗ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦਾ ਹੈ? ਇਸ ਤੋਂ ਤਾਂ ਬਸ ਇਹੀ ਲੱਗਦਾ ਹੈ ਕਿ ਉਸਨੇ ਇਹ ਪਵਿੱਤਰ ਆਤਮਾ ਰਾਹੀਂ ਨਹੀਂ ਕਿਹਾ ਹੈ। ਹਰ ਕੋਈ ਜਿਹਦੇ ਵਿਚ ਆਮ ਸਮਝ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਆਵੇਗਾ ਕਿ ਰਸੂਲਾਂ ਦੇ ਕਰਤੱਬ ਦੀ ਕਿਤਾਬ ਨਹੀਂ ਹੈ, ਬਲਕਿ ਇਹ ਤਾਂ ਰਸੂਲਾਂ ਦੇ ਵਿਚ ਪਵਿੱਤਰ ਆਤਮਾ ਦੇ ਕਰਤੱਬ ਹਨ। ਕੀ ਤੁਹਾਨੂੰ ਨਹੀਂ ਪਤਾ ਕਿ ਅਸੀਂ 7 ਕਲੀਸਿਆ ਯੁੱਗਾਂ ਦੇ ਅਧਿਐਨ ਦੌਰਾਨ ਇਸ ਨੂੰ ਨਕਸ਼ਾ ਬਣਾ ਕੇ ਸਮਝਾਇਆ ਸੀ? ਉਹ ਜੰਤੂ ਉੱਥੇ ਬੈਠੇ ਹੋਏ ਉਸ ਸੰਦੂਕ ਦੀ ਰਾਖੀ ਕਰ ਰਹੇ ਹਨ, ਮੱਤੀ, ਮਰਕਸ, ਲੂਕਾ ਅਤੇ ਜੂਨਾ ਉੱਥੇ ਖੜੇ ਉਸ ਦੀ ਰਾਖੀ ਕਰ ਰਹੇ ਹਨ ਅਤੇ ਉੱਥੇ ਜੋ ਕੁਝ ਵੀ ਹੋਇਆ ਉਹ ਮੱਤੀ, ਮਰਕਸ, ਲੂਕਾ ਅਤੇ ਜੂਨਾ ਦੀਆਂ ਅੰਜੀਲਾਂ ਦੀ ਰਚਨਾ ਦੇ ਨਤੀਜੇ ਵਜੋਂ ਹੋਇਆ। ਇਹੀ ਉਹ ਹੈ ਜੋ ਰੁੱਖ ਨੇ ਆਪਣੀ ਪਹਿਲੀ ਟਹਿਣੀ ਦੇ ਰੂਪ ਵਿੱਚ ਪੈਦਾ ਕੀਤਾ ਸੀ ਅਤੇ ਇਹੀ ਹੈ ਉਹ ਜੋ ਕੁਝ ਹੋਇਆ ਸੀ ਅਤੇ ਜੇ ਉਸ ਰੁੱਖ ਵਿੱਚੋਂ ਕਦੇ ਕੋਈ ਹੋਰ ਟਹਿਣੀ ਨਿਕਲਦੀ ਹੈ ਤਾਂ ਉਹ ਉਸ ਦੇ ਪਿੱਛੇ ਇੱਕ ਹੋਰ ਸੂਲਾਂ ਦੇ ਕਰਤੱਬ ਦੀ ਕਿਤਾਬ ਲਿਖਣਗੇ ਕਿਉਂਕਿ ਤੁਸੀਂ ਵੇਖਦੇ ਹੋ ਕਿ ਉਸੇ ਰੁੱਖ ਵਿੱਚ ਉਹੀ ਜੀਵਨ ਚੱਲਿਆ ਹੁੰਦਾ ਹੈ। ਹੁਣ ਅੱਜ ਕੱਲ ਜਦ ਅਸੀਂ ਆਪਣੀਆਂ ਮਿਸ਼ਨਾਂ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੀਰੀਅਨ, ਲੂਥਰਨ, ਅਖੌਤੀ ਚਰਚ ਆਫ ਕ੍ਰਾਈਸਟ ਅਤੇ ਪੈਂਟੀਕਾਸਲ ਆਦਿ ਵੱਲ ਨਿਗਾਹ ਮਾਰਦੇ ਹਾਂ ਤਾਂ ਅਸੀਂ ਇਹਨਾਂ ਨੂੰ ਕਿੱਥੇ ਵੇਖਦੇ ਹਾਂ? ਉਹਨਾਂ ਵਿੱਚ ਅੱਜ ਉਹ ਗੱਲ ਨਹੀਂ ਹੈ। ਮੈਂ ਮੰਨਦਾ ਹਾਂ ਕਿ ਪੈਂਟੀਕਾਸਲਾਂ ਦਾ ਉਸ ਨਾਲ ਨੇੜੇ ਤੋਂ ਨੇੜੇ ਦਾ ਸੰਬੰਧ ਹੈ ਕਿਉਂ ਜੋ ਉਹ ਲਾਉਦੀਕਿਆ ਦੀ ਕਲੀਸਿਆ ਦੇ ਯੁੱਗ ਵਿੱਚ ਆਏ ਹਨ। ਉਹਨਾਂ ਦੇ ਕੋਲ ਸੱਚਾਈ ਸੀ ਔਰ ਉਹਨਾਂ ਨੇ ਉਸ ਨੂੰ ਰੱਦ ਕਰ ਦਿੱਤਾ ਸੀ ਅਤੇ ਉਹ ਇਸ ਨਾਲ ਸੀਲ ਗਰਮ ਹੋ ਗਏ ਸਨ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਮੂੰਹ ਵਿੱਚੋਂ ਉਗਲਾਸ਼ ਦਿੱਤਾ। ਇਹ ਗੱਲ ਬਿਲਕੁਲ ਬਾਈਬਲ ਦੇ ਅਨੁਸਾਰ ਹੈ। ਤੁਸੀਂ ਲਿਖਤਾਂ ਨੂੰ ਝੁਠਲਾ ਨਹੀਂ ਸਕਦੇ ਹੋ, ਸਮਝੇ? ਉਹ ਤਾਂ ਹਮੇਸ਼ਾ ਸੱਚ ਹੀ ਸਾਬਤ ਹੋਣਗੀਆਂ। ਇਹ ਕਰਨ ਦੀ ਕੋਸ਼ਿਸ਼ ਨਾ ਕਰੋ, ਬਸ ਇਹ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਆਪਣੀ ਸੋਚ ਨੂੰ ਵਚਨ ਦੇ ਉੱਪਰ ਰੱਖਣ ਦੀ ਜਾਂ ਵਚਨ ਨੂੰ ਆਪਣੇ ਵਿਚਾਰ ਅਨੁਸਾਰ ਨਾ ਢਾਲੋ, ਸਗੋਂ ਆਪਣੇ ਆਪ ਨੂੰ ਵਚਨ ਦੀ ਸੇਧ ਵਿੱਚ ਲਿਆਓ। ਆਪਣੇ ਆਪ ਨੂੰ ਵਚਨ ਦੀ ਕਤਾਰ ਵਿੱਚ ਰੱਖੋ ਤਾਂ ਤੁਸੀਂ ਪਰਮੇਸ਼ਵਰ ਦੇ ਨਾਲ ਚੱਲ ਸਕਦੇ ਹੋ। ਭਾਵੇਂ ਤੁਹਾਨੂੰ ਕਿੰਨਾ ਵੀ ਕੱਟਣਾ ਜਾਂ ਛੱਟਣਾ ਜਾਂ ਵੱਖ ਹੋਣਾ ਪੈਂਦਾ ਹੈ, ਤੁਸੀਂ ਵਚਨ ਦੀ ਕਤਾਰ ਵਿੱਚ ਰਹੋ, ਸਮਝੇ? ਵੇਖੋ, ਇਸਨੇ ਪਹਿਲੀ ਵਾਰ ਕੀ ਕੀਤਾ ਸੀ? ਉਹ ਡਿੱਗ ਗਈ ਸੀ। ਚੰਗਾ, ਜੇ ਪਰਮੇਸ਼ਵਰ ਨੇ ਪਹਿਲੀ ਵਾਰ ਉਸ ਢੰਗ ਨਾਲ ਕੰਮ ਕੀਤਾ ਸੀ ਤਾਂ ਉਸਨੂੰ ਦੁਬਾਰਾ ਵੀ ਉਸੇ ਢੰਗ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਹੈ। ਉਸਨੂੰ ਹਰ ਵਾਰ ਉਸੇ ਢੰਗ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਜਾਂ ਉਸਨੇ ਪਹਿਲੀ ਵਾਰ ਕੰਮ ਕਰਨ ਵਿੱਚ ਗਲਤੀ ਕੀਤੀ ਸੀ? ਵੇਖੋ, ਅਸੀਂ ਨਾਸ਼ਵਾਨ ਹੋਣ ਕਾਰਨ ਗਲਤੀਆਂ ਕਰ ਸਕਦੇ ਹਾਂ। ਖੁਦਾ ਕਦੇ ਗਲਤੀ ਨਹੀਂ ਕਰ ਸਕਦਾ। ਪਰਮੇਸ਼ਵਰ ਦਾ ਪਹਿਲਾ ਫੈਸਲਾ ਹੀ ਸਿੱਧ ਹੁੰਦਾ ਹੈ ਅਤੇ ਜਿਹੜਾ ਢੰਗ ਉਹ ਕੰਮ ਕਰਨ ਲਈ ਚੁਣਦਾ ਹੈ ਉਸ ਤੋਂ ਵੱਧ ਵਧੀਆ ਕੋਈ ਹੋਰ ਢੰਗ ਹੋ ਹੀ ਨਹੀਂ ਸਕਦਾ ਹੈ। ਉਹ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਕਰ ਸਕਦਾ ਹੈ ਕਿਉਂਕਿ ਉਹ ਤਾਂ ਸ਼ੁਰੂ ਤੋਂ ਹੀ ਸਿੱਧ ਹੈ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਉਹ ਅਨੰਤ ਵੀ ਨਹੀਂ ਹੈ, ਔਰ ਜੇ ਉਹ ਅਨੰਤ ਹੈ ਤਾਂ ਫਿਰ ਉਹ ਸਰਵ ਸ਼ਕਤੀਮਾਨ ਵੀ ਹੈ। ਆਮੇਨ। ਪਰਮੇਸ਼ਵਰ ਹੋਣ ਲਈ ਉਸਨੂੰ ਇਸ ਤਰ੍ਹਾਂ ਦਾ ਹੋਣਾ ਜ਼ਰੂਰੀ ਹੈ, ਸਮਝ ਲੱਗੀ? ਇਸ ਲਈ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਹੋ ਕਿ ਉਹ ਹੋਰ ਸਿੱਖਦਾ ਹੈ। ਉਹ ਹੋਰ ਨਹੀਂ ਸਿੱਖਦਾ ਹੈ, ਉਹੀ ਤਾਂ ਸਾਰੇ ਗਿਆਨ ਦਾ ਸਰੋਤ ਹੈ, ਸਮਝੇ? ਇੱਥੇ ਸਾਡਾ ਗਿਆਨ ਤਾਂ ਸ਼ੈਤਾਨ ਦੀ ਵੱਲੋਂ ਆਉਂਦਾ ਹੈ। ਸਾਨੂੰ ਇਹ ਅਦਨ ਦੇ ਬਾਗ ਤੋਂ ਵਿਰਾਸਤ ਵਿੱਚ ਮਿਲਿਆ ਹੈ ਜਿੱਥੇ ਅਸੀਂ ਨਿਹਚਾ ਦੀ ਜਗ੍ਹਾ ਗਿਆਨ ਨੂੰ ਲੈ ਲਿਆ ਸੀ। ਹਵਾ ਨੇ ਇਸ ਤਰ੍ਹਾਂ ਕੀਤਾ ਸੀ। ਹੁਣ ਪਹਿਲਾਂ ਉਹ ਮਸੀਹ ਵਿਰੋਧੀ ਸਦਾਇਆ, ਦੂਸਰੇ ਪੜਾਅ ਵਿੱਚ ਉਹ ਝੂਠਾ ਨਬੀ ਸਦਾਇਆ, ਕਿਉਂ ਜੋ ਉਹ ਆਤਮਾ ਲੋਕਾਂ ਦੇ ਵਿੱਚ ਦੇਹਧਾਰੀ ਹੋ ਗਿਆ ਸੀ। ਹੁਣ ਤੁਸੀਂ ਚਿੱਟੇ ਘੋੜੇ ਦੇ ਸਵਾਰ ਨੂੰ ਚੇਤੇ ਰੱਖੋ ਕਿ ਪਹਿਲਾਂ ਜਦ ਉਸਨੇ ਆਰੰਭ ਕੀਤਾ ਤਾਂ ਉਸਦੇ ਕੋਲ ਕੋਈ ਤਾਜ ਨਹੀਂ ਸੀ, ਪਰੰਤੂ ਬਾਅਦ ਵਿੱਚ ਉਸਨੂੰ ਇੱਕ ਮੁਕਟ ਦਿੱਤਾ ਗਿਆ ਸੀ। ਕਿਉਂ? ਕਿਉਂਕਿ ਸ਼ੁਰੂ ਵਿੱਚ ਉਹ ਨਿਕੁਲਾਈਆਂ ਦੀ ਆਤਮਾ ਸੀ ਅਤੇ ਇਸ ਤੋਂ ਬਾਅਦ ਉਹ ਇੱਕ ਮਨੁੱਖ ਵਿੱਚ ਦੇਹਧਾਰੀ ਹੋ ਜਾਂਦਾ ਹੈ ਅਤੇ ਤਦ ਉਸਨੂੰ ਮੁਕਟ ਦਿੱਤਾ ਜਾਂਦਾ ਹੈ। ਫਿਰ ਉਹ ਕਾਫੀ ਲੰਬੇ ਸਮੇਂ ਤੱਕ ਕੰਮ ਕਰਦਾ ਹੈ, ਜਿਵੇਂ ਕਿ ਅਸੀਂ ਇਸ ਨੂੰ ਮੋਹਰਾਂ ਦੇ ਖੋਲੇ ਜਾਣ ਤੇ ਵੇਖਾਂਗੇ ਅਤੇ ਫਿਰ ਅਸੀਂ ਵੇਖਾਂਗੇ ਕਿ ਇੱਕ ਲੰਬੇ ਸਮੇਂ ਤੋਂ ਬਾਅਦ ਸ਼ੈਤਾਨ ਨੂੰ ਸਵਰਗ ਤੋਂ ਥੱਲੇ ਸੁੱਟ ਦਿੱਤਾ ਗਿਆ ਸੀ ਅਤੇ ਉਹ ਲਿਖਤਾਂ ਦੇ ਅਨੁਸਾਰ ਥੱਲੇ ਆਉਂਦਾ ਹੈ ਅਤੇ ਆਪਣੇ ਆਪ ਸਿੰਘਾਸਨ ਤੇ ਵਿਰਾਜਮਾਨ ਹੋ ਜਾਂਦਾ ਹੈ। ਜਰਾ ਸੋਚੋ, ਉਸਨੇ ਆਪਣੇ ਆਪ ਨੂੰ ਉਸ ਮਨੁੱਖ ਵਿੱਚ ਬਿਠਾ ਲਿਆ ਅਤੇ ਪਸ਼ੂ ਬਣ ਗਿਆ ਸੀ ਅਤੇ ਉਸਦੇ ਕੋਲ ਸ਼ਕਤੀ ਸੀ, ਉਸਦੇ ਕੋਲ ਸਰਵੋਤਮ ਸ਼ਕਤੀ ਸੀ ਕਿ ਉਹ ਹਰ ਤਰ੍ਹਾਂ ਦੇ ਚਮਤਕਾਰ ਅਤੇ ਸਭ ਕੁਝ ਕਰ ਸਕਦਾ ਸੀ, ਜਾਂ ਮਾਰਨਾ ਅਤੇ ਖੂਨੀ ਲੜਾਈਆਂ ਅਤੇ ਸਭ ਕੁਝ ਕਰ ਸਕਦਾ ਸੀ ਜੋ ਰੋਮ ਪੈਦਾ ਕਰ ਸਕਦਾ ਸੀ। ਇਹ ਠੀਕ ਗੱਲ ਹੈ, ਉਸਨੇ ਰੋਮ ਦੀ ਭਿਆਨਕ ਸਜ਼ਾ ਦੁਆਰਾ ਹੱਤਿਆਵਾਂ ਕੀਤੀਆਂ। ਉਹ ਇੱਥੇ ਅਸੀਂ ਬਸ ਵਚਨ ਦੀਆਂ ਕੁਝ ਲਿਖਤਾਂ ਬਿਆਨ ਕਰ ਸਕਦੇ ਹਾਂ। ਯਾਦ ਰੱਖੋ, ਯਸੂ ਮਸੀਹ ਰੋਮ ਦੀ ਸਜ਼ਾ ਦੇ ਹੇਠ, ਰੋਮ ਦੀ ਮੌਤ ਦੀ ਸਜ਼ਾ ਦੇ ਹੇਠ ਸਲੀਬ ਚਾੜਿਆ ਗਿਆ ਸੀ। ਅਗਲੀ ਸਭਾ ਵਿੱਚ ਜਿਹੜਾ ਪ੍ਰਚਾਰ ਮੇਰੇ ਮਨ ਅੰਦਰ ਹੈ ਜੋ 3-4 ਸ਼ਬਦਾਂ ਤੇ ਆਧਾਰਿਤ ਹੈ, ਉਹ ਮੈਂ ਗੁੱਡ ਫਰਾਈਡੇ ਦੀ ਦੁਪਹਿਰ ਨੂੰ ਪ੍ਰਚਾਰਾਂਗਾ, ਸਮਝੇ? ਉੱਥੇ ਉਹਨਾਂ ਉਹਨੂੰ ਸਲੀਬ ਦਿੱਤਾ। ਉੱਥੇ ਸੰਸਾਰ ਦਾ ਸਭ ਤੋਂ ਵੱਧ ਪਵਿੱਤਰ ਧਰਮ ਅਸਥਾਨ ਯਰੂਸ਼ਲਮ ਹੈ। ਉਹਨਾਂ ਸੰਸਾਰ ਦੇ ਸਭ ਤੋਂ ਵੱਧ ਪਵਿੱਤਰ, ਜਿਹੀ ਕਿ ਉਹਨਾਂ ਤੋਂ ਆਸ ਕੀਤੀ ਜਾਂਦੀ ਸੀ ਲੋਕਾਂ ਯਹੂਦੀਆਂ ਨੇ, ਉੱਥੇ ਉਹਨਾਂ ਸਲੀਬ ਦਿੱਤਾ। ਸਭ ਤੋਂ ਕਠੋਰ ਦੰਡ ਜਿਹਦੀ ਕਿ ਰੋਮ ਕੱਢ ਸਕਦਾ ਸੀ ਉਹਨੂੰ ਸਲੀਬ ਦਿੱਤਾ। ਕਿਸ ਨੂੰ ਸਲੀਬ ਦਿੱਤਾ? ਉਸ ਮਹਾਨ ਮਨੁੱਖ ਨੂੰ ਜੋ ਕਦੇ ਧਰਤੀ ਤੇ ਹੋਇਆ ਹੋਵੇ, ਉੱਥੇ ਉਹਨਾਂ ਉਹਨੂੰ ਸਲੀਬ ਦਿੱਤਾ। ਹੇ ਮੇਰੇ ਪ੍ਰਭੂ, ਹੇ ਪਰਮੇਸ਼ਵਰ ਮੇਰੀ ਮਦਦ ਕਰ ਕਿ ਮੈਂ ਇਸ ਨੂੰ ਉਹਨਾਂ ਬਿਜ਼ਨਸਮੈਨਾਂ ਦੇ ਝੁੰਡ ਨੂੰ ਚੰਗੀ ਤਰ੍ਹਾਂ ਸਮਝਾ ਸਕਾਂ ਅਤੇ ਉਹਨਾਂ ਵਿਖਾ ਸਕਾਂ ਕਿ ਉਹ ਕਿੱਥੇ ਖੜੇ ਹਨ। ਠੀਕ ਹੈ, ਹੁਣ ਮੇਰਾ ਦ੍ਰਿਸ਼ਟੀਕੋਣ ਵੱਖਵਾਦੀ ਨਹੀਂ ਤੇ ਨਾ ਹੀ ਮੈਂ ਘਿਰਣਾ ਯੋਗ ਹੋਣਾ ਚਾਹੁੰਦਾ ਹਾਂ, ਪਰੰਤੂ ਉਸ ਝੁੰਡ ਨੂੰ ਝੰਜੋੜਨ ਲਈ ਇਹ ਦੱਸਣਾ ਚਾਹੁੰਦਾ ਹਾਂ ਤਾਂ ਕਿ ਉਹ ਭਾਈ ਵੇਖ ਸਕਣ ਕਿ ਉਹਨਾਂ ਦੀਆਂ ਡਿਗਰੀਆਂ ਅਤੇ ਪਵਿੱਤਰ ਪਿਤਾ ਅਤੇ ਜਿਹੜੀਆਂ ਗੱਲਾਂ ਉਹਨਾਂ ਨੇ ਇਸ ਬਿਜ਼ਨਸਮੈਨ ਰਸਾਲੇ ਵਿੱਚ ਲਿਖੀਆਂ ਹਨ ਉਹ ਮੂਰਖਤਾ ਹਨ। ਮਸੀਹ ਲੋਕਾਂ ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਕਿਸੇ ਆਦਮੀ ਨੂੰ ਪਿਤਾ ਕਹਿਣ। ਉਹਨਾਂ ਨੇ ਇਸ ਨੂੰ ਸ਼ੁਰੂ ਕੀਤਾ ਹੈ। ਮੈਂ ਹਰ ਇੱਕ ਤਰ੍ਹਾਂ ਜਿੰਨੀ ਉਹਨਾਂ ਦੀ ਮਦਦ ਕਰ ਸਕਦਾ ਸੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਜਾਣਦੇ ਹੋ ਕਿ ਇਹ ਟੇਪ ਕਿੱਥੇ ਕਿੱਥੇ ਜਾਂਦੀ ਹੈ। ਮੇਰਾ ਕੰਮ ਪੂਰਾ ਹੋ ਗਿਆ ਹੈ, ਬਿਲਕੁਲ ਮੇਰੇ ਕੋਲ ਇਸ ਨੂੰ ਛੱਡ ਕੇ ਕੁਝ ਹੋਰ ਕਰਨ ਨੂੰ ਨਹੀਂ ਹੈ। ਸਭ ਠੀਕ ਹੈ। ਪਹਿਲਾਂ ਤੁਸੀਂ ਮਸੀਹ ਨੂੰ ਯਾਦ ਰੱਖੋ। ਪਹਿਲਾਂ ਨਿਕੁਲਾਈਆਂ ਦੇ ਯੁੱਗ ਦੀ ਕੀ ਮੰਗ ਸੀ? ਇਹਨਾਂ ਦੀ ਮੰਗ ਸੀ ਕਿ ਉਹਨਾਂ ਲੋਕਾਂ ਤੋਂ ਦੂਰ ਰਹਿਣ ਜਿਹੜੇ ਆਪਣੇ ਹੱਥਾਂ ਨਾਲ ਤਾੜੀਆਂ ਮਾਰਦੇ, ਚੀਕਾਂ ਮਾਰਦੇ, ਰੌਲਾ ਪਾਉਂਦੇ ਅਤੇ ਅਸੱਭਿਆ ਲੱਗਦੇ ਹਨ, ਜਿਵੇਂ ਕਿ ਉਹਨਾਂ ਦੇ ਪੈਂਤੀਕੁਸ ਦੇ ਦਿਹਾੜੇ ਕੀਤਾ ਸੀ। ਉਹ ਮੈਂ ਪੀਤੇ ਹੋਏ ਲੋਕਾਂ ਵਾਂਗੂ ਵਿਵਹਾਰ ਕਰ ਰਹੇ ਸਨ, ਆਤਮਾ ਵਿਚ ਝੂਮ ਰਹੇ ਸਨ ਅਤੇ ਇਸੇ ਤਰ੍ਹਾਂ ਹੀ ਕਰ ਰਹੇ ਸਨ। ਉਹ ਇਸ ਤਰ੍ਹਾਂ ਦੀਆਂ ਫਾਲਤੂ ਗੱਲਾਂ ਨਹੀਂ ਚਾਹੁੰਦੇ ਸਨ। ਉਹਨਾਂ ਨੇ ਕਿਹਾ ਕਿ ਉਹ ਨਸ਼ੇ ਵਿਚ ਹਨ ਅਤੇ ਜਦ ਉੱਚੇ ਅਹੁਦਿਆਂ ਵਾਲੇ ਲੋਕ ਸੁਣੋ ਇਸ ਨੂੰ ਗਵਾ ਨਾ ਦੇਣਾ। ਹੋ ਸਕਦਾ ਹੈ ਇਹ ਤੁਹਾਨੂੰ ਮੂਰਖਤਾ ਲੱਗੇ ਪਰ ਇਹ ਸੱਚ ਹੈ। ਪਰ ਜਦੋਂ ਉੱਚੇ ਅਹੁਦਿਆਂ ਵਾਲੇ ਲੋਕ ਇਸ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਉਹ ਇਹਨਾਂ ਗੱਲਾਂ ਨੂੰ ਸਹਾਰ ਨਾ ਸਕੇ। ਪਰਮੇਸ਼ਵਰ ਨੂੰ ਕਿਹੜੀ ਚੀਜ਼ ਮਹਾਨ ਬਣਾਉਂਦੀ ਹੈ? ਉਹ ਇਹ ਹੈ ਕਿ ਉਹ ਆਪਣੇ ਆਪ ਨੂੰ ਬੇਹੱਦ ਨੀਵਾਂ ਕਰ ਲੈਂਦਾ ਹੈ। ਇਹੀ ਚੀਜ਼ ਉਸ ਨੂੰ ਵੱਡਾ ਬਣਾਉਂਦੀ ਹੈ। ਉਸ ਤੋਂ ਵੱਡਾ ਕੋਈ ਨਹੀਂ ਹੈ ਔਰ ਉਸਨੇ ਆਪਣੇ ਆਪ ਨੂੰ ਇੰਨਾ ਨੀਵਾਂ ਬਣਾਇਆ ਜਿੰਨਾ ਕਿ ਕੋਈ ਨੀਵਾਂ ਬਣਾ ਸਕਦਾ ਹੈ। ਉਹ ਸੁਰਗ ਦਾ ਰਾਜਾ ਸੀ ਅਤੇ ਉਹ ਸੰਸਾਰ ਦੇ ਸਭ ਤੋਂ ਨੀਵੇਂ ਸ਼ਹਿਰ ਜਰੀਹੋ ਵਿਚ ਆਇਆ ਅਤੇ ਉਸਨੇ ਆਪਣੇ ਆਪ ਨੂੰ ਇੰਨਾ ਛੋਟਾ ਬਣਾਇਆ ਕਿ ਸ਼ਹਿਰ ਦੇ ਸਭ ਤੋਂ ਛੋਟੇ ਮਨੁੱਖ ਜੱਕੀ ਨੂੰ ਵੀ ਉਹਨੂੰ ਵੇਖਣ ਲਈ ਥੱਲੇ ਵੇਖਣਾ ਪਿਆ। ਇਹ ਸਹੀ ਹੈ, ਇਹ ਬਿਲਕੁਲ ਸਹੀ ਹੈ। ਉਸ ਨੂੰ ਉਸ ਤੁਛ ਨਾਮ ਤੋਂ ਪੁਕਾਰਿਆ ਗਿਆ ਜਿਸ ਨਾਮ ਤੋਂ ਕਿਸੇ ਨੂੰ ਪੁਕਾਰਿਆ ਜਾ ਸਕਦਾ ਹੈ। ਉਸ ਨੂੰ ਜਾਦੂਗਰ, ਸ਼ੈਤਾਨ, ਬਾਲਜਬੂਲ ਆਖਿਆ ਗਿਆ। ਸੰਸਾਰ ਨੇ ਇਹੋ ਕੁਝ ਹੀ ਉਸਦੇ ਬਾਰੇ ਵਿਚ ਸੋਚਿਆ। ਉਹ ਬਹੁਤ ਹੀ ਭੈੜੀ ਮੌਤ ਨਾਲ ਮਰਿਆ। ਉਸਦੇ ਕੋਲ ਸੀਟ ਟਕਣ ਲਈ ਜਗ੍ਹਾ ਨਹੀਂ ਸੀ। ਹਰ ਇੱਕ ਸੰਸਥਾ ਨੇ ਉਸ ਨੂੰ ਰੱਦ ਦਿੱਤਾ ਸੀ, ਪਰੰਤੂ ਜਦ ਪਰਮੇਸ਼ਵਰ ਨੇ ਉਸ ਨੂੰ ਉੱਚਿਆਂ ਕੀਤਾ ਤਾਂ ਉਸ ਨੂੰ ਇੰਨਾ ਉੱਚਿਆਂ ਕੀਤਾ ਕਿ ਸੁਰਗ ਨੂੰ ਵੇਖਣ ਲਈ ਵੀ ਉਸ ਨੂੰ ਥੱਲੇ ਨੂੰ ਵੇਖਣਾ ਪੈਂਦਾ ਹੈ। ਵੇਖਿਆ ਪਰਮੇਸ਼ਵਰ ਕਿਵੇਂ ਨਮਰਤਾ ਵਿਚ ਹੈ ਅਤੇ ਉਸਨੇ ਉਸ ਨੂੰ ਇੰਨਾ ਉੱਤਮ ਨਾਮ ਦਿੱਤਾ ਕਿ ਸੁਰਗ ਵਿਚ ਸੰਪੂਰਨ ਚੀਜ਼ਾਂ ਦਾ ਨਾਮ ਉਸੇ ਦੇ ਨਾਮ ਉੱਤੇ ਹੈ। ਧਰਤੀ ਦੇ ਸਭ ਪਰਿਵਾਰਾਂ ਦਾ ਨਾਮ ਯੇਸੂ ਹੈ। ਸੁਰਗ ਵਿਚ ਸਭ ਪਰਿਵਾਰਾਂ ਦਾ ਨਾਮ ਯੇਸੂ ਹੈ ਅਤੇ ਉਸਦਾ ਨਾਮ ਇੰਨਾ ਮਹਾਨ ਹੈ ਕਿ ਹਰ ਇੱਕ ਗੋਡਾ ਚਾਹੇ ਉਹ ਇੱਥੇ ਹੋਵੇ ਜਾਂ ਨਰਕ ਵਿੱਚ ਹੋਵੇ ਉਸਦੇ ਅੱਗੇ ਝੁਕੇਗਾ ਅਤੇ ਹਰ ਇੱਕ ਜ਼ਬਾਨ ਉਸਦਾ ਇਕਰਾਰ ਕਰੇਗੀ ਕਿ ਉਹ ਪਰਮੇਸ਼ਵਰ ਹੈ। ਨਰਕ ਉਸਦੇ ਅੱਗੇ ਝੁਕੇਗਾ, ਹਰ ਇੱਕ ਚੀਜ਼ ਉਸਦੇ ਅੱਗੇ ਝੁਕੇਗੀ, ਪਰੰਤੂ ਪਹਿਲਾਂ ਉਹ ਨਮਰਤਾ ਵਿੱਚ ਸੀ, ਫਿਰ ਉਹ ਮਹਾਨ ਬਣਿਆ। ਸਮਝੇ? ਪਰਮੇਸ਼ਵਰ ਨੂੰ ਹੀ ਉੱਚੀਆਂ ਉਠਾਉਣ ਦਿਓ। ਉਹ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਪਰਮੇਸ਼ਵਰ ਉਸ ਨੂੰ ਉੱਚਾ ਉਠਾਏਗਾ। ਵੇਖਿਆ ਹੁਣ ਅਸੀਂ ਵੇਖਿਆ ਕਿ ਨਿਕੂ ਦੇ ਆਤਮਾ ਨੇ ਗਿਆਨ ਅਤੇ ਸਮਝ ਚਾਹਿਆ। ਇਸਨੇ ਤਾਂ ਅਦਨ ਦੇ ਵਾਂਗੂ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਬੁੱਧੀ ਦੇ ਨਾਲ ਦਲੀਲਾਂ ਦੇਣੀਆਂ ਸਨ ਅਤੇ ਕਲੀਸਿਆ ਇਸੇ ਲਈ ਡਿੱਗ ਗਈ। ਇਹ ਕੀ ਸੀ? ਆਓ ਇੱਥੇ ਅਸੀਂ ਕਲੀਸਿਆ ਨੂੰ ਲਈਏ ਅਤੇ ਆਪਣੇ ਵਰਗੇ ਕੁਝ ਲੋਕਾਂ ਦੇ ਝੁੰਡ ਨੂੰ ਲਈਏ। ਜੇ ਤੁਸੀਂ ਸੱਚੇ ਪਵਿੱਤਰ ਆਤਮਾ ਨਾਲ ਭਰੇ ਹੋਏ ਨਹੀਂ ਹੋ ਅਤੇ ਆਓ ਲਈਏ ਅਤੇ ਕਹੀਏ ਹੁਣ ਮੇਰੇ ਦਿਲ ਵਿੱਚ ਸਾਡੇ ਸ਼ਹਿਰ ਦੇ ਮੇਅਰ ਦੇ ਵਿਰੁੱਧ ਕੁਝ ਨਹੀਂ ਹੈ। ਮੈਂ ਨਹੀਂ ਸੋਚਦਾ ਕਿ ਮੈਂ ਸ਼੍ਰੀਮਾਨ ਬਟਰਫ ਨੂੰ ਜਾਣਦਾ ਹਾਂ ਕਿ ਹਾਲੇ ਵੀ ਸ਼੍ਰੀਮਾਨ ਬਟਰਫ ਹੀ ਸ਼ਹਿਰ ਦੇ ਮੇਅਰ ਹਨ। ਵੇਖਿਆ ਮੈਂ ਨਹੀਂ ਜਾਣਦਾ ਹਾਂ, ਸ਼੍ਰੀਮਾਨ ਬਟਰਫ ਮੇਰੇ ਇੱਕ ਵਧੀਆ ਦੋਸਤ ਹਨ। ਪਰ ਜੇ ਅਸੀਂ ਇਹ ਕਹੀਏ ਕਿ ਸ਼ਹਿਰ ਦਾ ਮੇਅਰ ਅਤੇ ਸਾਰੀ ਪੁਲਿਸ ਸ਼ਕਤੀ ਅਤੇ ਫੌਜ ਦੇ ਸਾਰੇ ਉੱਚੇ ਅਫਸਰ ਇੱਥੇ ਆਉਂਦੇ ਹਨ, ਪਹਿਲੀ ਗੱਲ ਤੁਸੀਂ ਜਾਣਦੇ ਹੋ ਜੇ ਉਹਨਾਂ ਦੇ ਦਿਲ ਵਿੱਚ ਕੋਈ ਛੋਟੀ ਜਿਹੀ ਗੱਲ ਹੋਵੇ ਅਤੇ ਉਹ ਬੋਰਡ ਦੇ ਲੋਕਾਂ ਨੂੰ ਅਤੇ ਇੱਥੇ ਆਲੇ ਦੁਆਲੇ ਦੇ ਲੋਕਾਂ ਨੂੰ ਗੱਲਾਂ ਕਰਨੀਆਂ ਸ਼ੁਰੂ ਕਰਨ ਅਤੇ ਕਹਿਣ ਹੁਣ ਤੁਸੀਂ ਜਾਣਦੇ ਹੋ ਇਸ ਨੂੰ ਤਾਂ ਅਲੱਗ ਢੰਗ ਦਾ ਹੋਣਾ ਚਾਹੀਦਾ ਹੈ। ਜੇ ਤੁਸੀਂ ਆਤਮਾ ਨਾਲ ਭਰੇ ਹੋਏ ਨਹੀਂ ਹੋ ਅਤੇ ਇਸ ਪੁਲਪਟ ਦੇ ਪਿੱਛੇ ਸੱਚੇ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਆਦਮੀ ਨਹੀਂ ਹੈ ਤਾਂ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਤੁਸੀਂ ਉਹਨਾਂ ਦੀ ਸੁਣਨੀ ਸ਼ੁਰੂ ਕਰ ਦਿਓਗੇ। ਹੋ ਸਕਦਾ ਹੈ ਹੁਣ ਵਾਲੀ ਪੀੜ੍ਹੀ ਇਸ ਤਰ੍ਹਾਂ ਨਾ ਕਰੇ ਪਰ ਅਗਲੀ ਪੀੜ੍ਹੀ ਕਰੇ ਅਤੇ ਇਸ ਤਰ੍ਹਾਂ ਇੱਥੇ ਇਹ ਸ਼ੁਰੂ ਹੋ ਜਾਵੇਗਾ। ਸਮਝੇ? ਕਿਉਂ? ਕਿਉਂਕਿ ਉਹ ਆਖਣਗੇ ਅਕਲ ਦੀ ਗੱਲ ਤਾਂ ਇਹੋ ਹੀ ਹੈ ਤਾਂ ਤੁਸੀਂ ਦਲੀਲ ਸੁਣਨ ਲੱਗੋਗੇ। ਮੰਨੋ ਇੱਕ ਆਦਮੀ ਇੱਥੇ ਆ ਕੇ ਕਹਿਣ ਲੱਗਦਾ ਹੈ, ਇਹ ਗਿਰਜਾ ਤਾਂ ਬੜਾ ਛੋਟਾ ਹੈ, ਆਓ ਅਸੀਂ ਇੱਕ ਵੱਡਾ ਗਿਰਜਾ ਬਣਾਈਏ, ਮੈਂ ਤੁਹਾਡੇ ਲਈ ਇੱਥੇ ਇੱਕ ਵੱਡਾ ਗਿਰਜਾ ਬਣਾ ਕੇ ਦਿਆਂਗਾ ਜਿਹਦੇ ਤੇ $50 ਲੱਖ ਲੱਗਣਗੇ, ਮੈਂ ਇਸ ਦਾ ਪ੍ਰਸਾਰਣ ਕਰਾਵਾਂਗਾ। ਤੁਸੀਂ ਜਾਣਦੇ ਹੋ, ਜਦ ਉਹ ਇਸ ਤਰ੍ਹਾਂ ਕਰਦੇ ਹਨ ਤਾਂ ਉਹ 10 ਵਿਚੋਂ 9 ਵਾਰ ਕੁਹਾੜੇ ਤੇ ਧਾਰ ਲਗਾਉਂਦੇ ਹਨ। ਇਹ ਉਹਨਾਂ ਵਿਚ ਇੱਕ ਢੰਗ ਹੈ। ਪਹਿਲੀ ਗੱਲ ਤੁਹਾਨੂੰ ਪਤਾ ਹੈ, ਜਦ ਉਹ ਇਸ ਤਰ੍ਹਾਂ ਕਰੇਗਾ ਤਾਂ ਉਹਨਾਂ ਹੀ ਕੰਮਾਂ ਨੂੰ ਕਰੇਗਾ ਜੋ ਖੁਦ ਉਸ ਨੂੰ ਪਾਉਂਦੇ ਹੋਣ। ਤਦ ਉਹ ਕਹੇਗਾ, ਤੁਸੀਂ ਕੁਝ ਨਹੀਂ ਕਹਿ ਸਕਦੇ ਕਿ ਉਹ ਜੋ ਭਾਈ ਜੋਨ ਡੋਏ ਜੋ ਪਿੱਛੇ ਹਨ ਉਹ ਇਸ ਗਿਰਜੇ ਦੀ ਆਰਥਿਕ ਸਹਾਇਤਾ ਕਰਦੇ ਹਨ। ਸਮਝੇ? ਅਤੇ ਮੰਨ ਲਓ ਕੋਈ ਸੈਮੀਨਰੀ ਪਾਸ ਖਚਰਾ ਆਦਮੀ ਤੁਹਾਡੇ ਕੋਲ ਆ ਜਾਂਦਾ ਹੈ ਜੋ ਖੁਦਾ ਦੇ ਬਾਰੇ ਵਿਚ ਬਸ ਇੰਨਾ ਹੀ ਜਾਣਦਾ ਹੋਵੇ ਜਿੰਨਾ ਅਫਰੀਕਾ ਦੇ ਜੰਗਲਾਂ ਦਾ ਮਨੁੱਖ ਮਿਸਰ ਦੇ ਸਿਪਾਹੀ ਬਾਰੇ ਜਾਣਦਾ ਹੋਵੇ, ਅਤੇ ਉਹ ਇਕੱਲਾ ਉੱਥੇ ਆਉਂਦਾ ਹੈ ਅਤੇ ਉਹ ਉਸ ਆਦਮੀ ਦੇ ਹਰ ਵੇਲੇ ਆਲੇ ਦੁਆਲੇ ਰਹੇਗਾ ਕਿਉਂਕਿ ਉਹ ਉਸਦੇ ਲਈ ਨਵੀਂ ਕਾਰ ਅਤੇ ਉਸ ਨੂੰ ਇਧਰ ਉਧਰ ਘੁੰਮਣ ਦੇ ਯੋਗ ਬਣਾਉਂਦਾ ਹੈ ਅਤੇ ਕਦੇ ਉਸ ਨੂੰ ਇਹ ਅਤੇ ਕਦੇ ਉਸ ਨੂੰ ਉਹ ਲੈ ਦਿੰਦਾ ਹੈ। ਹੁਣ ਬਿਲਕੁਲ ਇਸੇ ਤਰ੍ਹਾਂ ਹੀ ਇਹ ਸ਼ੁਰੂ ਵਿਚ ਹੋਇਆ ਸੀ। ਇਹ ਠੀਕ ਹੈ, ਬੁੱਧ ਅਤੇ ਚਤਰਾਈ ਤੇ ਧਿਆਨ ਦਿਓ। ਉਹਨਾਂ ਕਿਹਾ, ਹੁਣ ਇਧਰ ਵੇਖੋ ਕਿ ਬਸ ਇਹੀ ਅਕਲ ਵਾਲੀ ਗੱਲ ਨਹੀਂ ਹੈ, ਹੁਣ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਸਾਡੀਆਂ ਔਰਤਾਂ ਕਿਵੇਂ ਵੀ ਵਾਲ ਬਣਾ ਲੈਣ, ਪਰ ਬਾਈਬਲ ਆਖਦੀ ਹੈ ਕਿ ਇਸ ਨਾਲ ਫਰਕ ਪੈਂਦਾ ਹੈ। ਇਹ ਤਾਂ ਇਸ ਤਰ੍ਹਾਂ ਹੋਇਆ ਕਿ ਦੂਸਰੀਆਂ ਸੈਂਕੜੇ ਗੱਲਾਂ ਨੂੰ ਛੱਡ ਕੇ ਕਿਸੇ ਇੱਕ ਹੀ ਗੱਲ ਨੂੰ ਫੜ ਲਿਆ ਜਾਵੇ। ਸਮਝੇ? ਇਸ ਦੇ ਨਾਲ ਫਰਕ ਪੈਂਦਾ ਹੈ। ਪਰਮੇਸ਼ਵਰ ਨੇ ਕਿਹਾ ਹੈ ਕਿ ਇਸ ਨਾਲ ਜ਼ਰੂਰ ਫਰਕ ਪੈਂਦਾ ਹੈ, ਇਸ ਲਈ ਇਸ ਨਾਲ ਫਰਕ ਪੈਂਦਾ ਹੈ। ਪਰੰਤੂ ਤੁਸੀਂ ਵੇਖੋ, ਜਦ ਉਹ ਇਸ ਵਿਚ ਆਉਣਾ ਸ਼ੁਰੂ ਹੋ ਜਾਂਦੇ ਹਨ ਅਤੇ ਟਰਸਟਰੀ ਬੋਰਡ ਅਤੇ ਡੀਕਨ ਅਤੇ ਹਰ ਕੋਈ ਆ ਜਾਂਦਾ ਹੈ, ਤਾਂ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ, ਭਾਵੇਂ ਪਾਦਰੀ ਅੰਦਰ ਰਹੇ ਜਾਂ ਬਾਹਰ। ਇਹ ਠੀਕ ਗੱਲ ਹੈ, ਇਹ ਤਾਂ ਲੋਕ ਹੀ ਹਨ ਜਿਨ੍ਹਾਂ ਨੇ ਇਸਦੀ ਚੋਣ ਕੀਤੀ ਸੀ। ਠੀਕ ਹੈ, ਹੁਣ ਧਿਆਨ ਦਿਓ, ਉਸ ਆਤਮਾ ਨੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਕਲੀਸਿਆ ਜਿਸ ਵਿਚ ਬਹੁਤ ਉੱਚੇ ਅਹੁਦਿਆਂ ਵਾਲੇ ਲੋਕ, ਵੱਡੇ ਵੱਡੇ ਰਾਜਨੀਤੀ ਵਾਲੇ ਲੋਕ ਆ ਗਏ ਅਤੇ ਉਸ ਵਿਚ ਬਹੁਤ ਜ਼ਿਆਦਾ ਪੈਸਾ ਆਉਣਾ ਸ਼ੁਰੂ ਹੋ ਗਿਆ। ਔਰ ਥੋੜੀ ਦੇਰ ਤੋਂ ਬਾਅਦ ਉਹਨਾਂ ਨੇ ਸ਼ੈਤਾਨ ਦੀ ਨੀਚਤਾ ਸੁਣੀ ਅਤੇ ਉਹਨਾਂ ਉਸੇ ਨੂੰ ਅਪਣਾ ਲਿਆ। ਅਤੇ ਠੀਕ ਇਹੀ ਕੰਮ ਹਵਾ ਨੇ ਅਦਨ ਦੇ ਬਾਗ ਵਿਚ ਕੀਤਾ ਸੀ। ਹੁਣ ਤੁਸੀਂ ਇਸ ਨੂੰ ਸੁਣੋ, ਇਹ ਸਹੀ ਹੈ। ਇੱਕ ਪੁਰਾਣਕ ਤੀਵੀਂ ਆਦਮ ਦੀ ਦੁਲਹਨ ਨੂੰ ਵੇਖੋ, ਇਸ ਤੋਂ ਪਹਿਲਾਂ ਕਿ ਉਹ ਆਦਮ ਦੀ ਪਤਨੀ ਬਣਦੀ, ਉਹ ਪਰਮੇਸ਼ਵਰ ਦੇ ਵਚਨ ਤੇ ਬਹਿਸ ਕਰਨ ਦੁਆਰਾ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਸ਼ੈਤਾਨ ਦੀ ਯੋਜਨਾ ਵਿਚ ਡਿੱਗ ਪਈ। ਇਸ ਤੋਂ ਪਹਿਲਾਂ ਕਿ ਆਦਮ ਹਵਾ ਨੂੰ ਪਤਨੀ ਵਾਂਗੂ ਜਾਣਦਾ, ਸ਼ੈਤਾਨ ਨੇ ਉਸ ਨੂੰ ਉੱਥੇ ਹਰਾ ਦਿੱਤਾ। ਇਹ ਸਹੀ ਹੈ, ਤੁਸੀਂ ਇਸ ਦੇ ਬਾਰੇ ਵਿਚ ਦੁਲਹਨ ਰੂਪੀ ਰੁੱਖ ਦੀ ਬਹਾਲੀ ਸੰਦੇਸ਼ ਵਿਚ ਸੁਣ ਚੁੱਕੇ ਹੋ, ਉਹ ਸੰਦੇਸ਼ ਇਸ ਦੇ ਬਾਰੇ ਵਿਚ ਹੀ ਦੱਸਦਾ ਹੈ। ਠੀਕ ਹੈ, ਹੁਣ ਧਿਆਨ ਦਿਓ, ਹਵਾ ਉੱਥੇ ਦਲੀਲਾਂ ਕਾਰਨ ਹੀ ਡਿੱਗੀ ਸੀ। ਹੁਣ ਉਸ ਸ਼ੈਤਾਨ ਨੇ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਸੀ, ਉਸਨੇ ਕਿਹਾ ਪਰ ਪਰਮੇਸ਼ਵਰ ਨੇ ਆਖਿਆ ਹੈ, ਉਸਨੇ ਕਿਹਾ ਤੁਸੀਂ ਜਾਣਦੇ ਹੋ, ਪਰੰਤੂ ਪਰਮੇਸ਼ਵਰ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਕਰੇਗਾ। ਸਮਝੇ? ਤੁਸੀਂ ਬੁੱਧੀਮਾਨ ਬਣਨਾ ਚਾਹੁੰਦੇ ਹੋ, ਤੁਸੀਂ ਕੁਝ ਜਾਣਨਾ ਚਾਹੁੰਦੇ ਹੋ, ਕਿਉਂ ਤੁਸੀਂ ਗੁੰਗੇ ਬੱਚੇ ਨਾਲੋਂ ਵੱਧ ਕੁਝ ਨਹੀਂ ਹੋ, ਤੁਹਾਨੂੰ ਕੁਝ ਜਾਣ ਲੈਣ ਦੀ ਲੋੜ ਹੈ। ਕੀ ਇਹ ਸ਼ੈਤਾਨ ਨਹੀਂ ਹੈ? ਹੇ ਮੇਰੇ ਪ੍ਰਭੂ, ਕੀ ਅੱਜ ਦੇ ਆਧੁਨਿਕ ਲੋਕਾਂ ਦਾ ਵੀ ਹਾਲ ਇਹੋ ਨਹੀਂ ਹੈ, ਜਿਹੜੇ ਕਹਿੰਦੇ ਹਨ ਉਹ ਤਾਂ ਪਵਿੱਤਰ ਪਖੰਡੀਆਂ ਦਾ ਝੁੰਡ ਹੈ, ਵੇਖੋ ਤੁਸੀਂ ਉਹਨਾਂ ਵੱਲ ਕੋਈ ਵੀ ਧਿਆਨ ਨਾ ਦੇਣਾ, ਉੱਥੇ ਨਾ ਜਾਣਾ। ਸਮਝੇ? ਹੁਣ ਤੁਸੀਂ ਪ੍ਰਾਣਕ ਮਨੁੱਖ ਜਾਤੀ ਦੀ ਪਹਿਲੀ ਦੁਲਹਨ ਨੂੰ ਵੇਖੋ, ਇਸ ਤੋਂ ਪਹਿਲਾਂ ਕਿ ਉਸਦਾ ਪਤੀ ਉਸਦੇ ਕੋਲ ਆਉਂਦਾ, ਉਹ ਸ਼ੈਤਾਨ ਦੇ ਝੂਠ ਨੂੰ ਸੁਣਨ ਕਾਰਨ ਕਿਰਪਾ ਤੋਂ ਡਿੱਗ ਗਈ ਸੀ, ਜਦ ਕਿ ਪਰਮੇਸ਼ਵਰ ਪਹਿਲਾਂ ਹੀ ਉਸਦੇ ਆਲੇ ਦੁਆਲੇ ਆਪਣੇ ਵਚਨ ਦੀ ਘੇਰਾਬੰਦੀ ਕਰ ਚੁੱਕਾ ਸੀ। ਜੇ ਉਹ ਵਚਨ ਦੇ ਪਿੱਛੇ ਹੀ ਰਹਿੰਦੀ ਤਾਂ ਉਹ ਕਦੇ ਵੀ ਨਾ ਡਿੱਗਦੀ। ਹੁਣ ਇਹ ਗੱਲ ਸੁਭਾਵਕ ਤੌਰ ਤੇ ਪਾਈ ਜਾਂਦੀ ਹੈ, ਧਿਆਨ ਦਿਓ, ਸੁਭਾਵਕ ਤੀਵੀਂ ਵਿਚ ਪਾਈ ਜਾਂਦੀ ਹੈ। ਅਤੇ ਸਰਾਪ ਕੀ ਸੀ? ਅਸਲੀ ਸਰਾਪ ਤਾਂ ਖੁਦਾ ਦੇ ਵਚਨ ਦੀ ਘੇਰਾਬੰਦੀ ਤੋਂ ਬਾਹਰ ਹੋ ਜਾਣ ਨਾਲ ਆਉਂਦਾ ਹੈ। ਹੁਣ ਯਾਦ ਰੱਖੋ, ਉਹਨੇ ਵਚਨ ਦਾ ਲਗਭਗ 98% ਵਿਸ਼ਵਾਸ ਕੀਤਾ ਸੀ, ਪਰੰਤੂ ਤੁਸੀਂ ਤਾਂ ਬਸ ਇੱਕ ਗੱਲ ਹੀ ਛੱਡਣੀ ਹੁੰਦੀ ਹੈ। ਸਮਝੇ? ਉਸਨੇ ਸਾਰੇ ਹੀ ਵਚਨ ਦਾ ਯਕੀਨ ਕੀਤਾ ਸੀ। ਬਿਲਕੁਲ, ਉਸਨੇ ਇਹ ਕਿਹਾ ਅਤੇ ਸ਼ੈਤਾਨ ਨੇ ਸਵੀਕਾਰ ਕੀਤਾ ਕਿ ਉਹ ਠੀਕ ਹੈ, ਜੇ ਉਹ ਬਸ ਤੁਹਾਨੂੰ ਇੱਕ ਕੋਨੇ ਵਿਚ ਲਿਜਾ ਸਕਦਾ ਹੈ ਤਾਂ ਇਹੀ ਉਹ ਚਾਹੁੰਦਾ ਹੈ। ਸਮਝੇ? ਤੁਹਾਨੂੰ ਬਸ ਇੱਕ ਹੀ ਕੰਮ ਕਰਨ ਦੀ ਲੋੜ ਹੈ ਕਿ ਤੁਸੀਂ ਗੋਲੀ ਨੂੰ ਨਿਸ਼ਾਨੇ ਤੋਂ ਥੋੜਾ ਜਿਹਾ ਭੁਆ ਕੇ ਮਾਰੋ ਅਤੇ ਉਹ ਨਿਸ਼ਾਨੇ ਤੋਂ ਖੁੰਝ ਜਾਵੇਗੀ। ਸਮਝੇ? ਬਸ ਇੰਨਾ ਹੀ ਬਥੇਰਾ ਹੈ। ਹੁਣ ਉਹ ਵਚਨ ਦਾ ਕਾਫੀ ਕੁਝ ਵਿਸ਼ਵਾਸ ਕਰਦੀ ਸੀ, ਪਰੰਤੂ ਤਦ ਵੀ ਉਹ ਇਸ ਤੋਂ ਖੁੰਝ ਗਈ ਸੀ। ਅਤੇ ਇਸ ਦਾ ਇਹ ਨਤੀਜਾ ਇਸ ਲਈ ਸੀ ਕਿਉਂਕਿ ਉਸਨੇ ਇੱਕ ਛੋਟੀ ਜਿਹੀ ਦਲੀਲ ਦੀ ਖਾਤਰ ਵਚਨ ਨੂੰ ਤਿਆਗ ਦਿੱਤਾ ਸੀ। ਚੰਗਾ ਹੁਣ ਤੁਸੀਂ ਕਹਿੰਦੇ ਹੋ ਔਰਤਾਂ ਦੇ ਬਾਰੇ ਵਿੱਚ ਕੀ ਖਿਆਲ ਹੈ ਜਾਂ ਤੂੰ ਉਹਨਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਕਿਉਂ ਬੋਲਣਾ ਚਾਹੁੰਦਾ ਹੈ ਪਰੰਤੂ ਇਹਨਾਂ ਵਿੱਚੋਂ ਕਿਸੇ ਛੋਟੀ ਜਿਹੀ ਗੱਲ ਨੂੰ ਦੱਸਦਾ ਹਾਂ ਤੁਸੀਂ ਕਹਿੰਦੇ ਹੋ ਇਹਦੇ ਨਾਲ ਕੀ ਫਰਕ ਪੈਂਦਾ ਹੈ ਭਾਵੇਂ ਉਹ ਮੁੱਢਲਾ ਸਬੂਤ ਹੀ ਕਿਉਂ ਨਾ ਹੋਵੇ ਇਸ ਨਾਲ ਕੁਝ ਫਰਕ ਪੈਂਦਾ ਹੈ ਤੁਸੀਂ ਸਮਝੇ ਇਸ ਨੂੰ ਤਾਂ ਸਿੱਧਾ ਕੀਤਾ ਜਾਣਾ ਹੈ ਅਸੀਂ ਇਸ ਦੇ ਕਲੀਸਿਆ ਦੇ 7 ਯੁਗਾਂ ਦੇ ਦਰਮਿਆਨ ਅੰਦਾਜ਼ਾ ਲਗਾ ਚੁੱਕੇ ਹਾਂ ਪਰ ਉਹ ਸਮਾਂ ਆ ਗਿਆ ਹੈ ਜਦ ਪਰਮੇਸ਼ਵਰ ਇਹਨੂੰ ਕਹਿੰਦਾ ਹੈ ਉਹ ਇਸ ਦੇ ਬਾਰੇ ਕਹਿੰਦਾ ਹੀ ਨਹੀਂ ਪਰ ਇਸ ਨੂੰ ਵਿਖਾਉਂਦਾ ਹੈ ਇਸ ਦੀ ਪਛਾਣ ਕਰਾਉਂਦਾ ਹੈ ਅਤੇ ਇਸ ਨੂੰ ਪ੍ਰਮਾਣਿਤ ਕਰਦਾ ਹੈ ਕਿ ਇਹ ਸੱਚ ਹੈ ਇਹ ਠੀਕ ਹੈ ਜੇ ਉਹ ਇਸ ਤਰ੍ਹਾਂ ਨਹੀਂ ਕਰਦਾ ਹੈ ਤਾਂ ਉਹ ਬਿਲਕੁਲ ਵੀ ਪਰਮੇਸ਼ਵਰ ਨਹੀਂ ਹੈ ਖੁਦਾ ਆਪਣੇ ਵਚਨ ਦੇ ਪਿੱਛੇ ਖੜਾ ਹੁੰਦਾ ਹੈ ਹੁਣ ਧਿਆਨ ਦਿਓ ਸੁਭਾਵਕ ਤੀਵੀਂ ਨੇ ਸੁਭਾਵਕ ਮੌਤ ਪੈਦਾ ਕੀਤੀ ਸੀ ਕਿਉਂਕਿ ਉਸਨੇ ਆਪਣੇ ਆਪ ਨੂੰ ਅਕਲਮੰਦ ਬਣਾਉਣ ਲਈ ਦਲੀਲਾਂ ਉੱਤੇ ਕੰਨ ਲਾਇਆ ਉਸਨੇ ਆਪਣੇ ਆਪ ਨੂੰ ਵਚਨ ਦੇ ਪਿੱਛੇ ਰੱਖਣ ਅਤੇ ਜੋ ਪਰਮੇਸ਼ਵਰ ਨੇ ਉਸਨੂੰ ਕਰਨ ਨੂੰ ਕਿਹਾ ਸੀ ਉਹ ਕਰਨ ਦੀ ਬਜਾਏ ਆਪਣੇ ਆਪ ਨੂੰ ਬੁੱਧੀਮਾਨ ਬਣਾਇਆ ਸੀ ਉਹ ਗਿਆਨ ਚਾਹੁੰਦੀ ਸੀ ਅਤੇ ਅਕਲਮੰਦ ਬਣਨਾ ਚਾਹੁੰਦੀ ਸੀ ਅਤੇ ਉਸਨੇ ਦਲੀਲਾਂ ਨੂੰ ਸੁਣਿਆ ਸੀ ਅਤੇ ਉਸਨੇ ਸੰਪੂਰਨ ਮਨੁੱਖ ਜਾਤੀ ਨੂੰ ਗੁਆ ਦਿੱਤਾ ਸਮਝੇ ਹੁਣ ਇਸ ਸਮੇਂ ਆਤਮਕ ਤੀਵੀਂ ਮਸੀਹ ਦੀ ਦੁਲਹਨ ਨੇ ਜਿਹੜੀ ਪੈਂਤਕੋਸ ਦੇ ਦਿਨ ਰਸੂਲੀ ਸਿੱਖਿਆ ਦੇ ਅਨੁਭਵ ਨਾਲ ਆਰੰਭ ਹੋਈ ਸੀ ਨੀਸੀਆ ਸਭਾ ਵਿਚ ਬਿਲਕੁਲ ਉਸੇ ਚੀਜ਼ ਨੂੰ ਗੁਆ ਦਿੱਤਾ ਸੀ ਲੀ ਤੁਸੀਂ ਤਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਨੀਸੀਆ ਦੀ ਸਭਾ ਵਿਚ ਜਦ ਉਸਨੇ ਕੌਂਸਟੈਂਟਾਈਨ ਬਾਦਸ਼ਾਹ ਦੇ ਬਖਸ਼ੇ ਹੋਏ ਵੱਡੇ ਵੱਡੇ ਗਿਰਜਿਆਂ ਦੀ ਖਾਤਰ ਆਪਣੇ ਜਨਮ ਸਿੱਧ ਅਧਿਕਾਰ ਵੇਚ ਦਿੱਤੇ ਅਤੇ ਉਸਨੇ ਆਪਣਾ ਅਧਿਆਤਮਕ ਅਧਿਕਾਰ ਰੋਮ ਦੇ ਕੁਝ ਅਕੀਦਿਆਂ ਦੀ ਖਾਤਰ ਵੇਚ ਸੁੱਟਿਆ ਹੁਣ ਇਹ ਗੱਲ ਕੈਥੋਲਿਕਾਂ ਨੂੰ ਸੁਣਨੀ ਬਹੁਤ ਔਖੀ ਲੱਗਦੀ ਹੈ ਪਰੰਤੂ ਪ੍ਰੋਟੈਸਟੈਂਟਾਂ ਨੇ ਵੀ ਠੀਕ ਇਹੋ ਹੀ ਕੁਝ ਕੀਤਾ ਹੈ ਅਤੇ ਉਹ ਬਾਈਬਲ ਵਿਚ ਆਪਣੇ ਆਪ ਨੂੰ ਉਸ ਵੱਡੀ ਕੰਜਰੀ ਦੀਆਂ ਧੀਆਂ ਦੇ ਰੂਪ ਵਿਚ ਦਰਸਾਉਂਦੇ ਹਨ ਇਹ ਬਿਲਕੁਲ ਸੱਚ ਹੈ ਉਹਨਾਂ ਵਿਚੋਂ ਹਰ ਇੱਕ ਉਸ ਦੀ ਧੀ ਹੈ ਉਹਨਾਂ ਲਈ ਕੋਈ ਵੀ ਬਹਾਨਾ ਨਹੀਂ ਹੈ ਪਰ ਸਦਾ ਹੀ ਅਜਿਹਾ ਹੋਇਆ ਕਿਨਾਂ ਸਭ ਦੇ ਨਾਲ ਨਾਲ ਚੱਲਦੇ ਇੱਕ ਛੋਟਾ ਜਿਹਾ ਬੱਕੀਆ ਹੁੰਦਾ ਹੈ ਜੋ ਦੁਲਹਨ ਨੂੰ ਬਣਾਉਂਦੇ ਹਨ ਧਿਆਨ ਦਿਓ ਇਸ ਤੋਂ ਪਹਿਲਾਂ ਕਿ ਉਸਦਾ ਪਤੀ ਉਸ ਨੂੰ ਪ੍ਰਾਪਤ ਕਰਦਾ ਉਸਨੇ ਆਪਣੇ ਜਨਮ ਸਿੱਧ ਅਧਿਕਾਰਾਂ ਨੂੰ ਗੁਆ ਦਿੱਤਾ ਸੀ ਸਮਝੇ ਵਿਆਹ ਤੋਂ ਪਹਿਲਾਂ ਹੀ ਉਸਨੇ ਆਪਣਾ ਗੁਣ ਗੁਆ ਲਿਆ ਸੀ ਅਤੇ ਹੁਣ ਤੁਹਾਨੂੰ ਯਾਦ ਹੈ ਕਿ ਉਸ ਲਾਓਦੀਕੀਆ ਯੁੱਗ ਵਿਚ ਉਸਨੇ ਉੱਥੇ ਕਿਹਾ ਮੈਂ ਰਾਣੀ ਵਾਂਗੂ ਬੈਠੀ ਹਾਂ ਮੈਨੂੰ ਕਿਸੇ ਵੀ ਚੀਜ਼ ਦੀ ਥੋੜ ਨਹੀਂ ਹੈ ਮੈਂ ਧਨੀ ਹਾਂ ਅਤੇ ਮੇਰੇ ਕੋਲ ਸਭਨਾ ਵਸਤਾਂ ਦੀ ਭਰਮਾਰ ਹੈ ਅਤੇ ਉਹ ਸਾਰਾ ਸੰਸਾਰ ਮੇਰੇ ਵੱਲ ਵੇਖਦਾ ਹੈ ਮੈਂ ਵੱਡੀ ਪਵਿੱਤਰ ਕਲੀਸਿਆ ਅਤੇ ਆਦਿ ਆਦਿ ਹਾਂ ਅਸੀਂ ਇਸ ਤਰ੍ਹਾਂ ਦੇ ਹਾਂ ਸਾਰਾ ਯੁੱਗ ਹੀ ਇਸ ਤਰ੍ਹਾਂ ਦਾ ਹੈ ਅਤੇ ਉਸਨੇ ਕਿਹਾ ਕਿ ਤੂੰ ਨਹੀਂ ਜਾਣਦਾ ਹੈ ਕਿ ਤੂੰ ਅੰਨਾ ਨੰਗਾ ਮੰਦ ਭਾਗਾ ਦੁਖੀ ਅਤੇ ਕੰਗਾਲ ਹੈ ਤੇ ਜਾਣਦਾ ਵੀ ਨਹੀਂ ਇਹ ਹਾਲਤ ਹੈ ਅਤੇ ਹੁਣ ਜੇ ਪਵਿੱਤਰ ਆਤਮਾ ਕਹਿੰਦਾ ਹੈ ਕਿ ਅੰਤ ਦੇ ਦਿਨਾਂ ਵਿਚ ਇਸ ਤਰ੍ਹਾਂ ਦੀ ਹਾਲਤ ਹੋਵੇਗੀ ਤਾਂ ਇਸੇ ਤਰ੍ਹਾਂ ਹੀ ਹੈ ਇਸ ਦਾ ਇਸ ਤਰ੍ਹਾਂ ਨਾ ਹੋਣ ਦਾ ਕੋਈ ਵੀ ਤਰੀਕਾ ਨਹੀਂ ਹੈ ਇਹ ਇਸੇ ਤਰ੍ਹਾਂ ਦੀ ਹੀ ਹੈ ਹੁਣ ਵੇਖੋ ਹੁਣ ਜਦ ਉਸਨੇ ਉੱਥੇ ਪਿੱਛੇ ਆਪਣੇ ਜਨਮ ਸਿੱਧ ਅਧਿਕਾਰਾਂ ਨੂੰ ਵੇਚ ਦਿੱਤਾ ਵਚਨ ਦੇ ਆਪਣੇ ਗੁਣਾਂ ਦੇ ਅਧਿਕਾਰਾਂ ਨੂੰ ਵੇਚ ਦਿੱਤਾ ਤਾਂ ਉਸਨੇ ਕੀ ਕੀਤਾ ਸੀ ਜਦ ਹਵਾ ਨੇ ਇਹ ਕੀਤਾ ਸੀ ਤਾਂ ਸਾਰੀ ਰਚਨਾ ਦਾ ਪਤਨ ਹੋ ਗਿਆ ਸਾਰੀ ਸ੍ਰਿਸ਼ਟੀ ਉਹਦੇ ਦੁਆਰਾ ਡਿੱਗ ਗਈ ਹੁਣ ਧਿਆਨ ਦਿਓ ਹੁਣ ਯਾਦ ਕਲੀਸਿਆ ਨੇ ਇਸ ਤਰ੍ਹਾਂ ਕੀਤਾ ਯਾਦ ਉਸਨੇ ਪਾਕ ਰੂਹ ਅਤੇ ਵਚਨ ਨੂੰ ਕਬੂਲ ਕਰਨ ਦੀ ਬਜਾਏ ਅਕੀਦਿਆਂ ਨੂੰ ਕਬੂਲ ਕੀਤਾ ਤਾਂ ਇਸਨੇ ਸਾਰੀ ਪ੍ਰਣਾਲੀ ਨੂੰ ਸਰਾਪਤ ਕਰ ਦਿੱਤਾ ਹਰ ਇੱਕ ਮਿਸ਼ਨ ਦੇ ਗਿਰਜੇ ਦੀ ਰੂਪ ਰੇਖਾ ਜੋ ਕਦੇ ਸੀ ਜਾਂ ਕਦੇ ਹੋਵੇਗੀ ਇਸੇ ਕਾਰਨ ਹੀ ਸਰਾਪੀ ਹੋਏ ਅਤੇ ਡਿੱਗ ਗਏ ਕਿਉਂਕਿ ਉੱਥੇ ਕੋਈ ਹੋਰ ਰਾਹ ਨਹੀਂ ਸੀ ਯਾਦ ਕਦੇ ਵੀ ਤੁਸੀਂ ਕਿਸੇ ਮਸਲੇ ਦੇ ਨਿਪਟਾਰੇ ਲਈ ਕੁਝ ਲੋਕਾਂ ਦਾ ਸਮੂਹ ਇਕੱਠਾ ਕਰੋ ਤਾਂ ਕਿਸੇ ਦਾ ਵਿਚਾਰ ਤਾਂ ਇਸ ਤਰਫ ਅਤੇ ਕਿਸੇ ਦਾ ਵਿਚਾਰ ਉਸ ਤਰਫ ਹੁੰਦਾ ਹੈ ਅਤੇ ਕਿਸੇ ਦਾ ਇਸ ਤਰਫ ਹੁੰਦਾ ਹੈ ਅਤੇ ਫਿਰ ਉਹ ਕੀਤੇ ਗਏ ਫੈਸਲਿਆਂ ਨੂੰ ਪਰਖਦੇ ਹਨ ਅਤੇ ਫਿਰ ਜਿਹੜੀ ਚੀਜ਼ ਆਉਂਦੀ ਹੈ ਉਹੀ ਹੁੰਦੀ ਹੈ ਜੋ ਤੁਹਾਨੂੰ ਮਿਲਦੀ ਹੈ ਨੀਸੀਆ ਦੀ ਸਭਾ ਦੇ ਵੇਲੇ ਇਹੋ ਕੁਝ ਹੀ ਉਹਨਾਂ ਨੇ ਕੀਤਾ ਸੀ ਇਹੋ ਕੁਝ ਹੀ ਮੈਥੋਡਿਸਟ ਪ੍ਰੈਸਬਾਈਟੇਰੀਅਨ ਚਰਚ ਆਫ ਕ੍ਰਾਈਸਟ ਅਤੇ ਉਹਨਾਂ ਬਾਕੀ ਸਾਰਿਆਂ ਨੇ ਕੀਤਾ ਹੈ ਅਤੇ ਉਹਨਾਂ ਨੂੰ ਇਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਿ ਖੁਦਾ ਕਿਸੇ ਮਨੁੱਖ ਤੇ ਕੀ ਪ੍ਰਗਟ ਕਰਦਾ ਹੈ ਅਤੇ ਉਹ ਉਸੇ ਹੀ ਢੰਗ ਦੀ ਸਿੱਖਿਆ ਦੇਣਗੇ ਜਿਵੇਂ ਕਿ ਉਹਨਾਂ ਨੇ ਘੜੇ ਕੜਾਏ ਅਕੀਦੇ ਅਤੇ ਇਸਨਾਨ ਸਿੱਖੇ ਹਨ ਨਹੀਂ ਤਾਂ ਉਹ ਤੁਹਾਨੂੰ ਆਪਣੀ ਜਥੇਬੰਦੀ ਵਿੱਚੋਂ ਬਾਹਰ ਕੱਢ ਦੇਣਗੇ ਹੁਣ ਤੁਸੀਂ ਮੇਰੇ ਨਾਲ ਉਹਨਾਂ ਬਾਰੇ ਕੋਈ ਗੱਲ ਨਾ ਕਰੋ ਮੈਂ ਆਪ ਉਹਨਾਂ ਦੇ ਅੰਦਰ ਰਹਿ ਕੇ ਵੇਖਿਆ ਹੈ ਤੇ ਮੈਂ ਉਹਨਾਂ ਦੀਆਂ ਗੱਲਾਂ ਨੂੰ ਜਾਣਦਾ ਹਾਂ ਅਤੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਹੈ ਸਾਰੀ ਚੀਜ਼ ਉੱਤੇ ਹੀ ਸਰਾਪ ਪਿਆ ਹੋਇਆ ਹੈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਦੂਤ ਨੇ ਇਹ ਕਿਹਾ ਹੇ ਮੇਰੀ ਪ੍ਰਜਾ ਉਹਨਾਂ ਵਿੱਚੋਂ ਬਾਹਰ ਨਿਕਲ ਆ मते तू ओदियां बवां विच भागी होवे क्यों जो ओ जा रही है ओ श्रापी है उसके उत्ते परमेश्वर दे क्रोध दा श्राप पैण वाला है क्योंकि उसने अपनी पवित्रता अते अधिकार बेच दिते हन समझे परंतु हे मेरे परंतु याद रखो इस सारे हाल नु वेख के फिर भी परमेश्वर ने अंत दे दिना लई जुएल 2:25 विच वायदा कीता है कि अंतले दिना विच ये तुई चाहो ता इस नु नोट कर सकदे हो जिथे उसने कहा यो कुछ टोके तो बचिया ओनू सलाह खा गई अरे जो सलाह तो बचिया ओनू टपूसी मार टिड्डी खा गई अरे इसे तरह ए अगा वादा गया अते फिर ए खून चूसन वाले जंतु कलीसिया नु खांदे ही गए या ताकि अंत विच होर कुछ नहीं बल्कि एक टुंड ही रह गया ध्यान दियो यो कुछ रोमन कैथोलिका ने छड्या ओनू लूथर खा गए यो लूथरा ने छड्या ओनू मैथोडिस्टा ने खा लिया अदे यो कुछ मैथोडिस्टा को बचिया उसनू पेंटिकास्टला ने खा लिया या तक कि एक टुंड ना बन के रह गया अते तुहानू पता कि तुसी इना कीड़िया नू फड़ो तोका अते सला अते बाकी अते तुसी उना दा पिछा करो अते तुहानू पता लगेगा कि ओ कीड़ा एक ही है यो वख वख हालता विच है तुसी अपने विषय नू फड़ के रखो एहो कुछ ही मोरा हन ए एक ही कीड़ा है याद असी इना नू प्रगट करांगे ता तुसी इस नू वेखोगे ए हमेशा एक ही कीड़ा सी ए चार कीड़े जिना दा एथे वर्णन कीता गया है ओ एक ही कीड़े दे अलग अलग रूप हन ए एक ही आत्मा है यो एक ने छड्या उस नू दूसरे ने खा लिया अदे जो इसने छड्या दूसरे ने उस नू खा लिया इसे तरह ही अगे खांदे गए एथू तक के टुंड बन के ही रह गया परंतु जुएल नबी ने आख्या यहोवा इउं आखदा है मैं सारे सालां दा जो कीड़िया ने खा लिया सी तुहानू बहाल कर दियांगा ए की है ओ इस नू किवें करेगा कि अजिहा उस मसीह विरोधी दे हत्थों होया जो मसीह दी सिख्या दे विरुद्ध रहा है यने वचन दी जगह ते अकीदियां नू अपना लिया जिवें कि बाइबल आखदी है कि उना सारे सालां विच सुधारका ने उसे बिगाड़ नू सुधारिया परंतु अंत दे दिनां विच तुरी बजाउण दे दिनां विच प्रकाश दी पोथी 10:1-7 विच उसने कहा अंत दे दिनां विच सतवें दूत दी आवाज दे दिनी यादो तुरी वजावेगा परमेश्वर दे पेत संपूर्ण हो जाणगे मलाकी 4 विच कहा गया है इस तो पहला कि यहोवा दा वड्डा अते पैदा एक दिन आवे यो तंदूर वांगू सारे जान वाला है मैं एलिया नबी नु ताडे ले कलांगा बालकां दे दिलां नु पितरां दे विश्वास वाल मोड़ेगा मुडले विश्वास वाल रसूलां दे विश्वास वाल पेंतेकोस्त वाल मोड़ेगा जिस दा की बहाल करन दा वायदा कीता गया है हुन ए गल ओनी ही साफ है जिन्ना की वचन दियां लिखतां ने बयान कीता है और जे असी अंत दे दिनां विच हां ता जरूर कुछ होण वाला है समझे अते ए हो रहा है अते असी इस नू वेख रहे हां शैतान दी तसलीस वाल ध्यान दियो ए एक ही आदमी है जो आंदा है अते ओ एक शक्ल तो दूसरी शक्ल बदलदा है बिल्कुल इसे तरह ही उना कीड़िया ने कीता सी उना ने ता बस एक शक्ल तो दूसरी शक्ल तारी सी निकुलाई आत्मक मसीह विरोधी है पोप झूठा नबी है पशु शैतान आप दे तार लेंदा है वो ये नहीं कर सकता है हो तु इस नु बस अपने दिमाग विच बिठा रखो जद की तुसी इस नु समझदे हो तुसी इना घोड़सवारा नु उथे तक निकलदे हुए वेखन जा रहे हो मैं इथे तुहाडे लई एक तस्वीर विखा रहा हां ये मैं इनु ब्लैक बोर्ड ते बनाया हुंदा ता तुसी इस नु वधिया ढंग नाल समझ सकदे सी वेखो मैं इस नु ध्यान नाल वेख रहा हां हुण पहला तुसी इस नु याद रखो पहली गल ओ मसीह विरोधी आत्मा है योहन्ना ने इंज ही कहा सी छोटे बच्चियो मसीह विरोधी दा आत्मा ता हुण भी अण आज्ञाकारी दे पुत्रां विच काम करी जा रहा है वेखो इस तो बाद उन्हें बदना शुरू कर दिता है इस तो बाद अगले कलीसिया दे युग विच ओ एक तरह दा कथन बन जांदा है अदे उस तो अगले कलीसिया दे युग विच ओ एक मत बन गया उस तो अगले कलीसिया युग विच ओनू मुकट पहना दिता जांदा है हुण की ए गल इन्नी स्पष्ट नहीं जिन्नी कि सानू पढ़न नू मिलदी है जिनू तुसी किसे भी थां तो पढ़ सकदे हो समझे वेखो आंदा है हुण पहला ओ की कहाया मसीह विरोधी आत्मा क्योंकि ओ वचन दे विरुद्ध सी एहो ही उसने शुरू कीता सी बिल्कुल एही सबना ने कीता सी सारे परमेश्वर दे वचन तो दूर चले गए सन इसलिए नहीं होया सी क्योंकि हो सकदा है कि एक दिन हवा ने कैन नू डांटिया होवे समझे ए ओ नहीं सी जो उसने कीता सी ਪਹਿਲਾਂ ਕੰਮ ਜਿਹੜਾ ਹੋਇਆ ਉਹ ਇਹ ਸੀ ਕਿ ਉਹ ਸਾਰੇ ਵਚਨ ਤੋਂ ਫਿਰ ਗਈ ਸੀ, ਉਹ ਵਚਨ ਤੋਂ ਲਾਂਭੇ ਹੋ ਗਈ ਸੀ। ਅਤੇ ਜਿਹੜਾ ਪਹਿਲਾ ਕੰਮ ਜਿਉਂਦੇ ਪਰਮੇਸ਼ਵਰ ਦੀ ਕਲੀਸਿਯਾ ਨੇ ਕੀਤਾ, ਮਸੀਹ ਦੀ ਦੁਲਹਨ ਵਿਚ ਸ਼ੁਰੂ ਹੋਇਆ, ਉਹ ਵੇਸ਼ਵਾਪਨ ਸੀ, ਉਹ ਵਚਨ ਤੋਂ ਲਾਂਭੇ ਹੋ ਗਈ ਸੀ। ਅਤੇ ਉਸਨੇ ਪਰਮੇਸ਼ਵਰ ਦਾ ਵਚਨ ਕਬੂਲ ਕਰਨ ਦੀ ਬਜਾਏ ਰੋਮਨ ਅਕੀਦੇ ਨੂੰ ਕਬੂਲ ਕੀਤਾ। ਹਰ ਇੱਕ ਜਥੇਬੰਦੀ ਨੂੰ ਕੀ ਹੋਇਆ? ਉਹਨਾਂ ਨੇ ਵੀ ਬਿਲਕੁਲ ਇਹੋ ਹੀ ਕੰਮ ਕੀਤਾ। ਹੁਣ ਪਰੰਤੂ ਉਸਨੇ ਵਾਅਦਾ ਕੀਤਾ ਹੈ ਕਿ ਅੰਤ ਦੇ ਦਿਨਾਂ ਵਿਚ ਫਿਰ ਦੁਬਾਰਾ ਬਹਾਲ ਕਰਨ ਦਾ ਰਾਹ ਬਣਾਵੇਗਾ, ਪ੍ਰਭੂ ਦਾ ਵਚਨ ਧਰਤੀ ਤੇ ਬਰਸਾਇਆ ਜਾਵੇਗਾ, ਜਿਵੇਂ ਕਿ ਉਸਨੇ ਸ਼ੁਰੂ ਵਿਚ ਕੀਤਾ ਸੀ, ਅਤੇ ਉਹ ਫਿਰ ਬਹਾਲ ਕਰੇਗਾ ਜਿਥੋਂ ਇਹ ਸ਼ੁਰੂ ਹੋਇਆ ਸੀ, ਵਚਨ ਦੇ ਵਿਰੁੱਧ। ਅਤੇ ਜਦੋਂ ਇਹ ਮਨੁੱਖ ਪਰਮੇਸ਼ਵਰ ਦੇ ਆਤਮਾ ਨਾਲ ਮਸਾ ਹੋ ਕੇ ਆਵੇਗਾ ਤਾਂ ਉਹ ਕੀ ਕਰੇਗਾ? ਉਹ ਬਾਲਕਾਂ ਦੇ ਵਿਸ਼ਵਾਸ ਨੂੰ ਪੇਵਾਂ ਦੇ ਵਿਸ਼ਵਾਸ ਵੱਲ ਮੋੜੇਗਾ, ਉਹ ਇਸੇ ਢੰਗ ਨਾਲ ਹੀ ਇਸ ਨੂੰ ਮੁੱਢਲੀ ਹਾਲਤ ਵਿਚ ਲੈ ਕੇ ਆਵੇਗਾ। ਅਤੇ ਤੁਹਾਨੂੰ ਉਹੀ ਵਚਨ ਮਿਲਦਾ ਹੈ, ਤੁਹਾਨੂੰ ਇਹ ਉਸੇ ਤਰ੍ਹਾਂ ਦਾ ਮਿਲਦਾ ਹੈ ਜਿਸ ਤਰ੍ਹਾਂ ਦਾ ਇਹ ਇੱਥੇ ਹੈ, ਅਤੇ ਇਹ ਉਹਨਾਂ ਹੀ ਕੰਮਾਂ ਨੂੰ ਕਰੇਗਾ। ਯਿਸੂ ਨੇ ਕਿਹਾ ਸੀ, ਜੇ ਕੋਈ ਮੇਰਾ ਮਨੁੱਖ ਹੋਵੇ ਅਤੇ ਉਹ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ। ਅਤੇ ਜਦੋਂ ਲੋਕਾਂ ਨੇ ਉਸਨੂੰ ਕੁਝ ਕਰਨ ਲਈ ਕਿਹਾ ਤਾਂ ਉਸਨੇ ਕਿਹਾ, ਮੈਂ ਉਹੀ ਕਰਦਾ ਹਾਂ ਜੋ ਪਿਤਾ ਮੈਨੂੰ ਵਿਖਾਉਂਦਾ ਹੈ, ਮੈਂ ਤਦ ਤੱਕ ਕੁਝ ਨਹੀਂ ਕਰਦਾ ਹਾਂ ਜਦ ਤੱਕ ਕਿ ਮੈਂ ਪਿਤਾ ਨੂੰ ਕਰਦੇ ਹੋਏ ਵੇਖ ਨਾ ਲਵਾਂ। ਜਿਹੜੇ ਕੰਮ ਮੈਂ ਪਿਤਾ ਨੂੰ ਕਰਦੇ ਹੋਏ ਵੇਖਦਾ ਹਾਂ ਉਹੀ ਕੰਮ ਮੈਂ ਵੀ ਕਰਦਾ ਹਾਂ। ਸਮਝੇ? ਕੀ ਤੁਸੀਂ ਇਸ ਨੂੰ ਸਮਝ ਗਏ ਹੋ? ਇਹ ਅਖਬਾਰ ਵਾਂਗ ਨਹੀਂ ਹੈ। ਹੁਣ ਵੇਖੋ, ਪਹਿਲਾਂ ਉਹ ਮਸੀਹ ਵਿਰੋਧੀ ਬਣਦਾ ਹੈ, ਹੁਣ ਉਹ ਸਿਰਫ ਆਤਮਾ ਵਿਚ ਹੀ ਮਸੀਹ ਵਿਰੋਧੀ ਨਹੀਂ ਹੋ ਸਕਦਾ ਸੀ, ਪਰੰਤੂ ਬਾਅਦ ਵਿਚ ਉਹ ਮਸੀਹ ਵਿਰੋਧੀ ਬਣਿਆ। ਅਤੇ ਉਸ ਆਤਮਾ ਨੇ ਇੱਕ ਮਨੁੱਖ ਲਿਆ ਜੋ ਬਿਲਕੁਲ ਉਹਨਾਂ ਹੀ ਗੱਲਾਂ ਨੂੰ ਸਿਖਾਉਂਦਾ ਸੀ ਜਿਹੜੇ ਮਸੀਹ ਵਿਰੋਧੀ ਆਤਮਾ ਕਰ ਰਿਹਾ ਸੀ, ਅਤੇ ਫਿਰ ਉਹ ਮਸੀਹ ਵਿਰੋਧੀ ਆਤਮਾ ਇੱਕ ਝੂਠਾ ਨਬੀ ਬਣ ਗਿਆ। ਉਸ ਮਨੁੱਖ ਦੇ ਬਾਰੇ ਕੀ ਗੱਲ ਹੈ ਜੋ ਸੰਸਥਾਵਾਂ ਵਿਚ ਹੈ? ਤੁਸੀਂ ਆਪਣੇ ਆਪ ਤੇ ਲਾਗੂ ਕਰੋ, ਇਹ ਸੱਚ ਹੈ। ਮੈਂ ਨਹੀਂ ਜਾਣਦਾ ਹਾਂ ਕਿ ਤੁਸੀਂ ਇਸ ਦੇ ਬਾਰੇ ਵਿਚ ਕੀ ਸੋਚਦੇ ਹੋ। ਠੀਕ ਹੈ, ਹੁਣ ਅੰਤ ਵਿਚ ਉਹ ਇੱਕ ਪਸ਼ੂ ਬਣ ਜਾਂਦਾ ਹੈ। ਹੁਣ ਤੁਸੀਂ ਉਡੀਕ ਕਰੋ ਅਤੇ ਅਸੀਂ ਥੋੜੀ ਦੇਰ ਬਾਅਦ ਇਸ ਦੇ ਵਿਚ ਜਾਵਾਂਗੇ। ਠੀਕ ਹੈ, ਹੁਣ ਸ਼ੈਤਾਨ ਦੀ ਤਸਲੀਸ ਇਸ ਤਰ੍ਹਾਂ ਚੱਲਦੀ ਹੈ, ਸ਼ੈਤਾਨ ਹਮੇਸ਼ਾ ਸ਼ੈਤਾਨ ਹੀ ਹੈ, ਸ਼ੈਤਾਨ ਮਸੀਹ ਵਿਰੋਧੀ ਆਤਮਾ, ਮਸੀਹ ਵਿਰੋਧੀ ਆਤਮਾ ਮਨੁੱਖ ਵਿਚ ਆ ਕੇ ਝੂਠਾ ਨਬੀ ਬਣ ਜਾਂਦੀ ਹੈ, ਫਿਰ ਇਹ ਪਸ਼ੂ ਬਣ ਜਾਂਦੀ ਹੈ। ਸਮਝੇ? ਜਦੋਂ ਮਸੀਹ ਵਿਰੋਧੀ ਵਿਚ ਕੋਈ ਪ੍ਰੇਤ ਆਤਮਾ ਨਹੀਂ ਸੀ, ਪਰੰਤੂ ਜਦ ਸ਼ੈਤਾਨ ਆਪ ਬਾਹਰ ਨਿਕਲ ਕੇ ਆਉਂਦਾ ਹੈ ਤਾਂ ਥੱਲੇ ਆਉਂਦਾ ਹੈ ਅਤੇ ਉਸ ਜਗ੍ਹਾ ਨੂੰ ਸੰਭਾਲ ਲੈਂਦਾ ਹੈ ਜਿੱਥੇ ਪ੍ਰੇਤ ਆਤਮਾ ਸੀ, ਤਾਂ ਸ਼ੈਤਾਨ ਮਨੁੱਖ ਵਿਚ ਦੇਹਧਾਰੀ ਹੋ ਜਾਂਦਾ ਹੈ। ਉਹ ਤਾਂ ਬਸ ਆਪਣੇ ਆਪ ਨੂੰ ਦੋਹਰਾਉਂਦਾ ਹੈ। ਯੂਦਾ ਇਸਕਰੀਓਤੀ ਉਹੋ ਹੀ ਕੁਝ ਸੀ। ਅਤੇ ਉਸਨੇ ਕੀ ਕੀਤਾ ਸੀ? ਕੀ ਉਹ ਉਹਨਾਂ ਲੋਕਾਂ ਵਿਚੋਂ ਹੀ ਇੱਕ ਨਹੀਂ ਸੀ ਜਿਹੜੇ ਯਿਸੂ ਮਸੀਹ ਦੇ ਵਿਰੁੱਧ ਸਨ? ਕਿਉਂ? ਉਹ ਖਜ਼ਾਨਚੀ ਸੀ, ਉਹ ਮਸੀਹ ਦੇ ਨਾਲ ਨਾਲ ਚੱਲਿਆ ਸੀ, ਉਹ ਉਹਨਾਂ ਦੇ ਨਾਲ ਚੱਲਿਆ ਸੀ, ਅਤੇ ਉਹ ਬਾਹਰ ਗਿਆ ਸੀ ਅਤੇ ਉਸਨੇ ਭੂਤਾਂ ਨੂੰ ਕੱਢਿਆ ਸੀ, ਅਤੇ ਉਸਨੇ ਵੀ ਉਹ ਕੁਝ ਕੀਤਾ ਜੋ ਬਾਕੀ ਚੇਲਿਆਂ ਨੇ ਕੀਤਾ ਸੀ। ਅਤੇ ਮਸੀਹ ਦੇਹਧਾਰੀ ਪਰਮੇਸ਼ਵਰ ਸੀ, ਪਰਮੇਸ਼ਵਰ ਦੇਹ ਵਿਚ ਇਮਾਨੁਅਲ ਸੀ, ਅਤੇ ਯਹੂਦਾ ਵਿਨਾਸ਼ ਦਾ ਪੁੱਤਰ ਸੀ, ਅਤੇ ਯਿਸੂ ਪਰਮੇਸ਼ਵਰ ਦਾ ਪੁੱਤਰ ਸੀ। ਦੇਹਧਾਰੀ ਪਰਮੇਸ਼ਵਰ, ਦੇਹਧਾਰੀ ਸ਼ੈਤਾਨ। ਕੁਝ ਲੋਕ ਉਸ ਵੇਲੇ ਤਿੰਨ ਸਲੀਬਾਂ ਵੇਖਦੇ ਹਨ, ਪਰੰਤੂ ਉੱਥੇ ਚਾਰ ਸਨ। ਤਿੰਨ ਗੁਲਗੱਥਾ ਉੱਤੇ ਸਨ ਜਿਹੜੀਆਂ ਕਿ ਅਸੀਂ ਵੇਖਦੇ ਹਾਂ। ਯਿਸੂ ਵਿਚਕਾਰ ਸੀ, ਇੱਕ ਚੋਰ ਉਸਦੇ ਖੱਬੇ ਪਾਸੇ ਅਤੇ ਇੱਕ ਸੱਜੇ ਪਾਸੇ ਸੀ। ਅਤੇ ਧਿਆਨ ਦਿਓ, ਇੱਕ ਡਾਕੂ ਨੇ ਦੂਜੇ ਡਾਕੂ ਨੂੰ ਕਿਹਾ, ਜਾਂ ਇੱਕ ਡਾਕੂ ਨੇ ਯਿਸੂ ਨੇ ਕਿਹਾ, ਜੇ ਤੂੰ, ਹੁਣ ਤੁਸੀਂ ਜਾਣਦੇ ਹੋ ਉਹ ਵਚਨ ਹੈ, ਪਰੰਤੂ ਜੇ ਤੂੰ ਵਚਨ ਹੈ ਤਾਂ ਕੀ ਤੂੰ ਆਪਣੇ ਆਪ ਨੂੰ ਨਹੀਂ ਬਚਾਵੇਂਗਾ? ਕੀ ਤੂੰ ਇਸ ਮਾਮਲੇ ਵਿਚ ਕੁਝ ਨਹੀਂ ਕਰੇਗਾ? ਬਿਲਕੁਲ ਇਹੀ ਗੱਲ ਅੱਜ ਹੈ। ਕੀ ਤੁਸੀਂ ਉਹਨਾਂ ਪੁਰਾਣੇ ਸ਼ੈਤਾਨਾਂ ਨੂੰ ਇਹ ਕਹਿੰਦੇ ਹੋਏ ਨਹੀਂ ਸੁਣਿਆ, ਜੇ ਤੁਸੀਂ ਰੱਬੀ ਚੰਗਾਈ ਤੇ ਵਿਸ਼ਵਾਸ ਕਰਦੇ ਹੋ ਤਾਂ ਇੱਥੇ ਕਿਸ ਦੀਆਂ ਅੱਖਾਂ ਹਨ? ਕੀ ਤੁਸੀਂ ਉਸ ਦੀਆਂ ਅੱਖਾਂ ਨੂੰ ਨਹੀਂ ਖੋਲੋਗੇ? ਮੈਨੂੰ ਅੰਨਾ ਕਰ ਦੇ, ਮੈਨੂੰ ਅੰਨਾ ਕਰ ਦੇ, ਇਹ ਉਹੀ ਪੁਰਾਣਾ ਸ਼ੈਤਾਨ ਹੈ। ਸਮਝੇ? ਸਲੀਬ ਤੋਂ ਹੇਠਾਂ ਉਤਰ ਆ, ਫਿਰ ਅਸੀਂ ਵਿਸ਼ਵਾਸ ਕਰਾਂਗੇ। ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਰੋਟੀਆਂ ਬਣਾ ਦੇ। ਵੇਖਿਆ, ਇਹ ਉਹੀ ਸ਼ੈਤਾਨ ਹੈ। ਤੁਸੀਂ ਅਜਿਹਾ ਤੋਂ ਪਰੇ ਰਹੋ। ਨਹੀਂ, ਇਸੇ ਤਰ੍ਹਾਂ ਹੀ ਯਿਸੂ ਨੇ ਕੀਤਾ ਸੀ। ਉਸਨੇ ਉਹਨਾਂ ਵਿਚੋਂ ਕਿਸੇ ਦਾ ਵੀ ਮਖੌਲ ਨਹੀਂ ਉਡਾਇਆ ਸੀ। ਉਹਨਾਂ ਨੇ ਉਸਦੇ ਹੱਥ ਉੱਤੇ ਕੱਪੜਾ ਲਪੇਟਿਆ, ਉਸ ਦੀਆਂ ਬੇਸ਼ਕੀਮਤੀ ਅੱਖਾਂ ਤੇ ਇਸ ਤਰ੍ਹਾਂ ਕੱਪੜਾ ਲਪੇਟਿਆ, ਅਤੇ ਉਹਨਾਂ ਨੇ ਇੱਕ ਸੋਟੀ ਲਈ ਅਤੇ ਉਸਦੇ ਸਿਰ ਤੇ ਮਾਰੀ ਅਤੇ ਕਿਹਾ, ਜੇ ਤੂੰ ਨਬੀ ਹੈ ਤਾਂ ਦੱਸ ਤੈਨੂੰ ਕਿਸ ਨੇ ਮਾਰਿਆ ਹੈ। ਉਹਨਾਂ ਨੇ ਸੋਟੀ ਇੱਕ ਦੂਸਰੇ ਨਾਲ ਬਦਲ ਲਈ। ਹੁਣ ਤੂੰ ਸਾਨੂੰ ਦੱਸ ਕਿ ਤੈਨੂੰ ਕਿਹਨੇ ਮਾਰਿਆ ਹੈ, ਅਤੇ ਅਸੀਂ ਨਿਸ਼ਚਾ ਕਰਾਂਗੇ ਕਿ ਤੂੰ ਨਬੀ ਹੈ। ਪਰੰਤੂ ਉਸਨੇ ਕਦੇ ਵੀ ਆਪਣਾ ਮੂੰਹ ਨਹੀਂ ਖੋਲਿਆ, ਉੱਥੇ ਸ਼ਾਂਤ ਬੈਠਾ ਰਿਹਾ, ਉਸਨੇ ਮਖੌਲ ਨਹੀਂ ਉਡਾਇਆ। ਤੁਸੀਂ ਵੇਖਦੇ ਹੋ ਕਿ ਉਹ ਬਸ ਉਹੀ ਕਰਦਾ ਹੈ ਜੋ ਪਿਤਾ ਉਸਨੂੰ ਕਹਿੰਦਾ ਹੈ। ਸਮਝੇ? ਉਹਨਾਂ ਨੂੰ ਕਰਨ ਦਿਓ, ਤੁਸੀਂ ਫਿਕਰ ਨਾ ਕਰੋ। ਉਹਨਾਂ ਦਾ ਵੇਲਾ ਆ ਰਿਹਾ ਹੈ। ਜੀ ਹਾਂ ਸ਼੍ਰੀਮਾਨ, ਹੁਣ ਉਹਨਾਂ ਨੇ ਉਸਦੇ ਕੱਪੜਿਆਂ ਨੂੰ ਛੂਹਿਆ ਅਤੇ ਉਹਨਾਂ ਨੂੰ ਕਿਸੇ ਵੀ ਸ਼ਕਤੀ ਦਾ ਅਹਿਸਾਸ ਨਹੀਂ ਹੋਇਆ, ਪਰੰਤੂ ਇੱਕ ਗਰੀਬੜੀ ਜਿਹੀ ਤੀਵੀਂ ਯਦੀ ਕਿ ਇੱਕ ਲੋੜ ਸੀ, ਉਸਨੇ ਬਸ ਉਸਦਾ ਕੱਪੜਾ ਛੂਹਿਆ। ਉਹ ਪਿੱਛੇ ਮੁੜਿਆ ਅਤੇ ਉਸਨੇ ਪੁੱਛਿਆ, ਕਿਸਨੇ ਮੈਨੂੰ ਛੂਹਿਆ ਹੈ? ਆਹਾ, ਇਹ ਕੀ ਸੀ? ਇਹ ਇੱਕ ਅਲੱਗ ਤਰ੍ਹਾਂ ਨਾਲ ਛੂਣਾ ਸੀ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਛੂੰਹਦੇ ਹੋ। ਤੁਸੀਂ ਸਮਝੇ, ਵੇਖਿਆ ਜਿਸ ਤਰ੍ਹਾਂ ਤੁਸੀਂ ਵਿਸ਼ਵਾਸ ਕਰਦੇ ਹੋ। ਹੁਣ ਤੁਸੀਂ ਸਮਝੇ, ਹੁਣ ਜਿਵੇਂ ਕਿ ਸ਼ੈਤਾਨ ਕਰ ਰਿਹਾ ਹੈ, ਹੁਣ ਉਸਨੇ ਆਪਣੇ ਆਪ ਨੂੰ ਮਸੀਹ ਵਿਰੋਧੀ ਤੋਂ ਇੱਕ ਝੂਠੇ ਨਬੀ ਵਿੱਚ ਬਦਲ ਲਿਆ ਅਤੇ ਯਹੂਦੀਆਂ ਦੇ ਦਿਨਾਂ ਵਿੱਚ ਮੁੱਢਲੀ ਕਲੀਸਿਆ ਵਿੱਚ ਉਹ ਮਸੀਹ ਵਿਰੋਧੀ ਹੈ। ਹਨੇਰ ਯੁੱਗ ਦੇ ਸਮੇਂ ਵਿੱਚ ਉਹ ਝੂਠਾ ਨਬੀ ਬਣ ਜਾਂਦਾ ਹੈ। ਵੇਖੋ, ਇੱਥੇ ਉਹ ਆਪਣੇ ਬਦੀਆਂ ਦੇ ਕਟੋਰੇ ਨਾਲ ਹੈ। ਹੁਣ ਇਹ ਅੱਜ ਦੇ ਕਲੀਸਿਆਈ ਯੁੱਗ ਲਈ ਹੈ, ਪਰੰਤੂ ਇਸ ਯੁੱਗ ਵਿੱਚ ਜਦ ਕਲੀਸਿਆ ਸੁਰਗੀ ਘਰ ਚਲੀ ਜਾਂਦੀ ਹੈ ਤਾਂ ਪਸ਼ੂ ਬਣ ਜਾਂਦਾ ਹੈ। ਉਹ ਸ਼ੈਤਾਨ ਦੇਹ ਧਾਰੀ ਹੈ, ਉਹ ਲਾਲ ਅਜਗਰ ਬਣ ਜਾਂਦਾ ਹੈ। ਹੇ ਮੇਰੇ ਪ੍ਰਭੂ, ਕੀ ਤੁਸੀਂ ਨਹੀਂ ਸਮਝ ਰਹੇ ਹੋ ਕਿ ਮੇਰੇ ਕਹਿਣ ਦਾ ਕੀ ਮਤਲਬ ਹੈ? ਫਿਰ ਉਹ ਆਪਣੇ ਲੋਕਾਂ ਵਿੱਚ ਦੇਹ ਧਾਰੀ ਹੋ ਜਾਂਦਾ ਹੈ। ਉਸਦੇ ਆਪਣੇ ਲੋਕ ਹਨ ਜੋ ਉਸਦੀ ਸ਼ਕਤੀ ਨਾਲ ਬੱਝੇ ਹੋਏ ਹਨ, ਅਤੇ ਇਹ ਝੂਠਾ ਨਬੀ ਆਪਣੇ ਹੀ ਲੋਕਾਂ ਵਿੱਚ ਭਵਿੱਖਬਾਣੀ ਕਰਦਾ ਹੈ। ਉਹਨਾਂ ਨੂੰ ਇੱਕ ਧੋਖਾ ਦੇਣ ਵਾਲਾ ਆਤਮਾ ਦਿੱਤਾ ਜਾਵੇਗਾ ਤਾਂ ਕਿ ਉਹ ਝੂਠ ਨੂੰ ਸੱਚ ਮੰਨਣ ਅਤੇ ਇਹਦੇ ਦੁਆਰਾ ਹੀ ਸਜ਼ਾ ਪਾਉਣ। ਉਹ ਭਗਤੀ ਦਾ ਰੂਪ ਤਾਂ ਧਾਰਦੇ ਹਨ ਪਰ ਉਸਦੇ ਵਚਨ ਤੋਂ ਇਨਕਾਰੀ ਹਨ। ਪਰਮੇਸ਼ਵਰ ਆਪਣੇ ਲੋਕਾਂ ਵਿੱਚ ਇਸ ਤਰ੍ਹਾਂ ਤਸਲੀਸ ਵਿੱਚ ਕੰਮ ਕਰਦਾ ਹੈ, ਧਰਮੀ ਠਹਿਰਾਏ ਜਾਣਾ, ਪਵਿੱਤਰ ਠਹਿਰਾਏ ਜਾਣਾ ਅਤੇ ਆਪਣੇ ਲੋਕਾਂ ਵਿੱਚ ਪਵਿੱਤਰ ਆਤਮਾ ਦੇ ਬਪਤਿਸਮੇ ਦੁਆਰਾ ਉਹ ਖੁਦ ਆਪ ਦੇਹ ਧਾਰੀ ਹੋ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਸ਼ੈਤਾਨ ਮਸੀਹ ਦੀ ਨਕਲ ਕਰਦਾ ਹੈ। ਉਹ ਸ਼ੈਤਾਨ ਆਪਣੇ ਆਪ ਨੂੰ ਦੇਹ ਧਾਰੀ ਕਰਦਾ ਹੈ। ਹੁਣ ਧਿਆਨ ਦਿਓ, ਸ਼ੈਤਾਨ ਜਦ ਮਸੀਹ ਆਪਣੇ ਆਪ ਨੂੰ ਆਪਣੇ ਲੋਕਾਂ ਵਿੱਚ ਦੇਹ ਧਾਰੀ ਕਰ ਲੈਂਦਾ ਹੈ ਤਾਂ ਉਹੀ ਜੀਵਨ ਜੋ ਮਸੀਹ ਵਿੱਚ ਸੀ ਉਸ ਆਦਮੀ ਵਿੱਚ ਹੁੰਦਾ ਹੈ। ਕੀ ਹੋਵੇਗਾ ਜੇ ਤੁਸੀਂ ਕਿਸੇ ਅੰਗੂਰ ਦੀ ਵੇਲ ਵਿੱਚੋਂ ਜੀਵਨ ਕੱਢ ਕੇ ਉਸ ਨੂੰ ਕਿਸੇ ਕੱਦੂ ਦੀ ਵੇਲ ਵਿੱਚ ਪਾ ਦਿਓ? ਉਹ ਵੇਲ ਅਗਾਂਹ ਨੂੰ ਫਿਰ ਕੱਦੂ ਨਹੀਂ ਪੈਦਾ ਕਰੇਗੀ, ਇਸ ਨੂੰ ਅੰਗੂਰ ਲੱਗਣਗੇ। ਕੀ ਹੋਵੇ ਜੇ ਆੜੂ ਦਾ ਜੀਵਨ ਕੱਢ ਕੇ ਨਾਖਾਂ ਦੇ ਬੂਟੇ ਵਿੱਚ ਪਾ ਦਿੱਤਾ ਜਾਵੇ? ਕੀ ਉਸ ਤੇ ਨਾਖਾਂ ਲੱਗਣਗੀਆਂ? ਨਹੀਂ, ਇਹਨੂੰ ਆੜੂ ਲੱਗਣਗੇ। ਜੀਵਨ ਸਾਫ਼ ਦੱਸਦਾ ਹੈ ਕਿ ਉਹ ਕੀ ਹੈ। ਸਮਝੇ? ਯਾ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਦੇ ਹੋ ਕਿ ਉਹਨਾਂ ਨੇ ਪਵਿੱਤਰ ਆਤਮਾ ਪਾਇਆ ਹੈ ਅਤੇ ਉਹ ਇਸ ਵਚਨ ਦਾ ਇਨਕਾਰ ਕਰਦੇ ਹਨ, ਤਾਂ ਇਸ ਵਿੱਚ ਕੋਈ ਖਰਾਬੀ ਹੈ? ਪਵਿੱਤਰ ਆਤਮਾ ਨੇ ਹੀ ਵਚਨ ਲਿਖਿਆ ਹੈ ਅਤੇ ਯਿਸੂ ਨੇ ਕਿਹਾ, ਜੇ ਕਿਸੇ ਮਨੁੱਖ ਅੰਦਰ ਮੇਰਾ ਆਤਮਾ ਹੈ ਤਾਂ ਮੇਰੇ ਕੰਮਾਂ ਨੂੰ ਕਰੇਗਾ। ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ? ਕੀ ਤੁਸੀਂ ਇਸ ਨੂੰ ਲਿਖਣਾ ਚਾਹੁੰਦੇ ਹੋ? ਇਹ ਸੰਤ ਯੂਹੰਨਾ 14:12 ਹੈ, ਉਹ ਜਿਹੜਾ ਮੇਰੇ ਤੇ ਨਿਸ਼ਚਾ ਕਰਦਾ ਹੈ ਉਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ, ਬਲਕਿ ਇਸ ਤੋਂ ਵੀ ਵੱਡੇ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਪਿਤਾ ਦੇ ਕੋਲ ਜਾਂਦਾ ਹਾਂ। ਤਦ ਉਹ ਉਸ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਉਸ ਨੂੰ ਸ਼ੁੱਧ ਕਰਦਾ ਹੈ ਤਾਂ ਕਿ ਉਹ ਪਰਮੇਸ਼ਵਰ ਦੇ ਸਾਹਮਣੇ ਖੜਾ ਹੋ ਸਕੇ। ਉਹ ਸਿਆਹੀ ਦੀ ਬੂੰਦ ਉੱਥੇ ਡਿੱਗਦੀ ਹੈ ਅਤੇ ਉਸ ਨੂੰ ਜੀਵਨ ਮੌਤ ਦੀ ਰੇਖਾ ਤੋਂ ਉਸ ਪਾਸੇ ਜੀਵਨ ਵੱਲ ਲੈ ਜਾਂਦਾ ਹੈ। ਸਮਝੇ? ਹੁਣ ਧਿਆਨ ਦਿਓ, ਯਾ ਸ਼ੈਤਾਨ ਆਪਣੇ ਆਪ ਨੂੰ ਆਪਣੇ ਲੋਕਾਂ ਵਿੱਚ ਦੇਹ ਧਾਰੀ ਕਰ ਲੈਂਦਾ ਹੈ ਤਾਂ ਉਹ ਉਹੀ ਕੰਮ ਕਰਦਾ ਹੈ ਜਿਹੜੇ ਸ਼ੈਤਾਨ ਨੇ ਕੀਤੇ ਸਨ। ਕੀ ਤੁਸੀਂ ਵੇਖਦੇ ਹੋ ਕਿ ਸ਼ੈਤਾਨ ਨੇ ਕੀ ਕੀਤਾ ਸੀ? ਉਸ ਨਿਰਦੋਸ਼ ਔਰਤ ਨੂੰ ਭਰਮਾਉਣ ਲਈ ਉਸਦੇ ਕੋਲ ਗਿਆ ਸੀ। ਬਿਲਕੁਲ ਇਸੇ ਤਰ੍ਹਾਂ ਹੀ ਇਹਨਾਂ ਦੁਸ਼ਟਾਂ ਵਿੱਚੋਂ ਕੁਝ ਦੁਸ਼ਟ ਕਰਦੇ ਹਨ। ਉਹ ਕਿਸੇ ਅਜਿਹੀ ਜਗ੍ਹਾ ਤੇ ਆਉਂਦੇ ਹਨ ਜਿੱਥੇ ਕਿ ਪਾਦਰੀ ਸਾਹਿਬ ਕਿਤੇ ਬਾਹਰ ਗਏ ਹੋਣ ਅਤੇ ਉਹ ਕਹਿੰਦੇ ਹਨ, ਉਹ ਕੀ ਤੁਸੀਂ ਸਾਡੇ ਨਾਲ ਸੰਗਤੀ ਕਰੋਗੇ? ਇਹ ਸ਼ੈਤਾਨ ਦਾ ਕੰਮ ਹੈ। ਹੁਣ ਇਹ ਸੱਚ ਹੈ ਅਤੇ ਜਦ ਸ਼ੈਤਾਨ ਇੱਕ ਦੁਸ਼ਟ ਬਣਨ ਲਈ ਕਲੀਸਿਆ ਵਿੱਚ ਦੇਹ ਧਾਰੀ ਹੋ ਜਾਂਦਾ ਹੈ ਤਾਂ ਉਸ ਕਲੀਸਿਆ ਦੇ ਲੋਕ ਖੂਨ ਅਤੇ ਕਤਲ ਅਤੇ ਅਜਿਹੇ ਹੀ ਦੂਸਰੇ ਕੰਮ ਕਰਦੇ ਹਨ, ਕਿਉਂਕਿ ਸ਼ੈਤਾਨ ਤਾਂ ਮੁੱਢੋਂ ਹੀ ਹਥਿਆਰਾ ਹੈ, ਝੂਠਾ ਹੈ। ਸਮਝੇ? ਠੀਕ ਹੈ, ਜਦ ਸ਼ੈਤਾਨ ਆਪਣੇ ਲੋਕਾਂ ਵਿੱਚ ਅਵਤਾਰ ਲੈ ਲੈਂਦਾ ਹੈ ਤਾਂ ਉਹ ਕੀ ਕਰਦਾ ਹੈ? ਹੁਸ਼ਿਆਰੀ ਕਰਨਾ ਉਸਦਾ ਸਭ ਤੋਂ ਵੱਡਾ ਕੰਮ ਹੈ। ਉਹ ਚਲਾਕ ਹੈ। ਤੁਸੀਂ ਮੈਨੂੰ ਬਾਈਬਲ ਵਿੱਚੋਂ ਵਿਖਾਓ ਕਿ ਕਿਸ ਵੇਲੇ ਖੁਦਾ ਨੇ ਅਕਲਮੰਦਾਂ ਅਤੇ ਗਿਆਨੀਆਂ ਨਾਲ ਵਿਵਹਾਰ ਕੀਤਾ ਹੈ। ਤੁਸੀਂ ਇਸ ਦੀ ਖੋਜ ਕਰੋ ਤੇ ਦੇਖੋ ਕਿ ਹਮੇਸ਼ਾ ਹੀ ਇਸੇ ਤਰ੍ਹਾਂ ਨਹੀਂ ਹੋਇਆ ਹੈ ਕਿ ਗਿਆਨੀ ਲੋਕ ਸ਼ੈਤਾਨ ਦੇ ਸ਼ਿਕੰਜੇ ਵਿੱਚ ਰਹੇ ਹਨ। ਇਹ ਸਖਤ ਗੱਲ ਹੈ, ਪਰੰਤੂ ਇਹ ਸੱਚ ਹੈ। ਮੈਂ ਤੁਹਾਨੂੰ ਵੰਗਾਰਦਾ ਹਾਂ ਕਿ ਤੁਸੀਂ ਹਾਬਲ ਦੀ ਵੰਸ਼ਾਵਲੀ ਅਤੇ ਕੈਨ ਦੀ ਵੰਸ਼ਾਵਲੀ ਵਿੱਚ ਉਹਨਾਂ 14 ਪੀੜੀਆਂ ਨੂੰ ਵੇਖੋ ਜੋ ਉਹਨਾਂ ਦੀਆਂ ਚੱਲੀਆਂ ਆ ਰਹੀਆਂ ਹਨ ਅਤੇ ਵੇਖੋ ਕਿ ਕਿਸ ਦੀ ਵੰਸ਼ਾਵਲੀ ਵਿੱਚ ਤੇਜ ਚਲਾਕ ਲੋਕ ਸਨ ਅਤੇ ਕਿਹਦੀ ਵੰਸ਼ਾਵਲੀ ਵਿੱਚ ਦੀਨ ਲੋਕ ਸਨ। ਯਿਸੂ ਨੇ ਕਿਉਂ ਇਸ ਤਰ੍ਹਾਂ ਦੇ ਲੋਕਾਂ ਨੂੰ ਚੁਣਿਆ ਸੀ? ਯਿਸੂ ਨੇ ਆਪਣੀ ਕਲੀਸਿਆ ਦਾ ਮੋਹਰੀ ਬਣਾਉਣ ਲਈ ਇੱਕ ਮਛੇਰੇ ਨੂੰ ਚੁਣਿਆ ਸੀ, ਉਸ ਆਦਮੀ ਨੂੰ ਚੁਣਿਆ ਸੀ ਜਿਹੜਾ ਆਪਣਾ ਨਾਮ ਵੀ ਨਹੀਂ ਲਿਖ ਸਕਦਾ ਸੀ। ਇਹ ਸੱਚ ਹੈ। ਗਿਆਨ ਕੁਝ ਨਹੀਂ ਹੈ, ਇਹ ਤਾਂ ਮਸੀਹ ਦੇ ਵਿਰੁੱਧ ਹੈ। ਦੁਨੀਆਦਾਰੀ ਦਾ ਗਿਆਨ ਹਮੇਸ਼ਾ ਹੀ ਮਸੀਹ ਦੇ ਵਿਰੁੱਧ ਰਿਹਾ ਹੈ। ਯਿਸੂ ਨੇ ਕਦੇ ਵੀ ਇਹ ਨਹੀਂ ਕਿਹਾ ਸੀ ਕਿ ਜਾ ਕੇ ਸੈਮੀਨਰੀ ਬਣਾਓ ਅਤੇ ਬਾਈਬਲ ਸਕੂਲ ਚਾਲੂ ਕਰੋ। ਉਸਨੇ ਕਦੇ ਵੀ ਇਸ ਤਰ੍ਹਾਂ ਨਹੀਂ ਕਿਹਾ ਸੀ। ਉਸਨੇ ਤਾਂ ਕਿਹਾ ਸੀ ਵਚਨ ਪ੍ਰਚਾਰ ਕਰੋ, ਖੁਸ਼ਖਬਰੀ ਦਾ ਪ੍ਰਚਾਰ ਕਰੋ। ਅਤੇ ਫਿਰ ਉਸਨੇ ਕੀ ਇਹ ਨਹੀਂ ਕਿਹਾ ਸੀ ਅਤੇ ਨਿਹ ਚਾਕਣ ਵਾਲਿਆਂ ਦੇ ਨਾਲ ਇਹ ਚਿੰਨ ਹੋਣਗੇ, ਵੇਖੋ ਤੁਹਾਨੂੰ ਕਰਨਾ ਹੋਵੇਗਾ। ਦੂਜੇ ਸ਼ਬਦਾਂ ਵਿਚ ਉਸਨੇ ਕਿਹਾ ਸੀ ਸਭ ਕੌਮਾਂ ਵਿਚ ਜਾਓ ਅਤੇ ਪਰਮੇਸ਼ਵਰ ਦੀ ਸ਼ਕਤੀ ਦਾ ਪ੍ਰਗਟਾਵਾ ਕਰੋ। ਹੁਣ ਧਿਆਨ ਦਿਓ, ਸ਼ੈਤਾਨ ਦਾ ਕੰਮ ਬੁੱਧੀ ਦੇ ਤਰਕਾਂ ਨਾਲ ਵਚਨ ਨੂੰ ਵਿਗਾੜਨਾ ਹੈ। ਹੇ ਮੇਰੇ ਉਹ, ਫਿਰ ਉਹ ਆਪਣੇ ਲੋਕਾਂ ਤੋਂ ਮੁੱਢਲੇ ਵਚਨ ਦਾ ਇਨਕਾਰ ਕਰਵਾਉਣ ਲਈ ਆਪਣੇ ਲੋਕਾਂ ਤੇ ਆਪਣਾ ਨਿਸ਼ਾਨ ਲਗਾਉਂਦਾ ਹੈ। ਹੁਣ ਇਸ ਨੂੰ ਕੀ ਤੁਸੀਂ ਮੇਰੇ ਨਾਲ ਥੋੜੀ ਦੇਰ ਹੋਰ ਧੀਰਜ ਕਰੋਗੇ ਅਤੇ ਇਸ ਨੂੰ ਸਮਝੋਗੇ? ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਨੂੰ ਗਵਾ ਦਿਓ। ਮੈਂ ਤੁਹਾਨੂੰ ਨਮੂਨਾ ਵਿਖਾਉਂਦਾ ਹਾਂ ਤਾਂ ਕਿ ਤੁਸੀਂ ਇਸ ਨੂੰ ਸਾਰੇ ਨਮੂਨਿਆਂ ਵਿਚ ਅਤੇ ਵਚਨ ਵਿਚ ਅਤੇ ਸਾਰੀਆਂ ਗੱਲਾਂ ਵਿਚ ਸਮਝ ਸਕੋ। ਤੁਸੀਂ ਦੁਬਦਾ ਵਿਚ ਪੈ ਕੇ ਇਸ ਨੂੰ ਬੇਧਿਆਨ ਨਾ ਕਰ ਦੇਣਾ। ਪੁਰਾਣੇ ਨੇਮ ਵਿਚ ਜਦ ਕਿਸੇ ਮਨੁੱਖ ਨੂੰ ਗੁਲਾਮ ਬਣਨ ਲਈ ਵੇਚ ਦਿੱਤਾ ਜਾਂਦਾ ਸੀ ਤਾਂ 50 ਸਾਲਾਂ ਪਿੱਛੋਂ ਜੁਬਲੀ ਦਾ ਵਰਾ ਹੁੰਦਾ ਸੀ। 49 ਸਾਲ ਤਾਂ ਉਸੇ ਤਰ੍ਹਾਂ, ਪਰ 50ਵਾਂ ਸਾਲ ਜੁਬਲੀ ਦਾ ਸਾਲ ਹੁੰਦਾ ਸੀ। ਅਤੇ ਜਦ ਗੁਲਾਮ ਇਹ ਸੁਣਦਾ ਸੀ ਤਾਂ ਉਹ ਯਾਦ ਹੋ ਕੇ ਘਰ ਜਾ ਸਕਦਾ ਸੀ, ਫਿਰ ਉਸ ਨੂੰ ਕੋਈ ਵੀ ਆਯਾਦ ਹੋਣ ਤੋਂ ਨਹੀਂ ਰੋਕ ਸਕਦਾ ਸੀ। ਤਦ ਉਹ ਆਪਣਾ ਖੁਰਪਾ ਸੁੱਟ ਦਿੰਦਾ ਸੀ ਅਤੇ ਕਹਿੰਦਾ ਸੀ ਬਥੇਰੀ ਦੇਰ ਗੁਲਾਮੀ ਕੀਤੀ, ਪਰ ਹੁਣ ਮੈਂ ਵਾਪਸ ਆਪਣੇ ਘਰ ਜਾਣਾ ਚਾਹੁੰਦਾ ਹਾਂ ਕਿਉਂਕਿ ਤੁਰੀ ਫੂਕੀ ਗਈ ਹੈ। ਇਹ ਸਹੀ ਗੱਲ ਹੈ। ਪਰੰਤੂ ਜੇ ਉਹ ਮੁੜ ਕੇ ਨਹੀਂ ਜਾਣਾ ਚਾਹੁੰਦਾ ਸੀ ਅਤੇ ਆਪਣੇ ਮਾਲਕ ਨਾਲ ਹੀ ਰਹਿਣ ਲਈ ਖੁਸ਼ ਸੀ ਤਾਂ ਉਸ ਨੂੰ ਹੈਕਲ ਵਿਚ ਲਿਆਂਦਾ ਜਾਂਦਾ ਸੀ ਅਤੇ ਉਹ ਆਰ ਲੈਂਦੇ ਸਨ। ਤੁਹਾਨੂੰ ਪਤਾ ਆਰ ਕੀ ਸੀ? ਅਤੇ ਉਸ ਦੇ ਕੰਨ ਦੀ ਪਾਪੜੀ ਵਿਚ ਆਰ ਨਾਲ ਛੇਕ ਕਰ ਦਿੱਤਾ ਜਾਂਦਾ ਸੀ ਅਤੇ ਇਹ ਇੱਕ ਚਿੰਨ ਹੁੰਦਾ ਸੀ ਕਿ ਉਹ ਕਦੇ ਵੀ ਵਾਪਸ ਨਹੀਂ ਜਾ ਸਕਦਾ ਹੈ, ਕਿ ਇਹ ਠੀਕ ਹੈ। ਅਤੇ ਫਿਰ ਉਸਨੇ ਆਪਣਾ ਸਾਰਾ ਜੀਵਨ ਆਪਣੇ ਮਾਲਕ ਦੀ ਸੇਵਾ ਕਰਨੀ ਹੁੰਦੀ ਸੀ। ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਹੁਣ ਕਿੰਨੀ ਕੁ ਵਾਰ ਜੁਬਲੀ ਦੀ ਤੁਰੀ ਵੱਜੇਗੀ ਜਾਂ ਹੋਰ ਜੋ ਕੁਝ ਵੀ ਹੋ ਜਾਵੇ। ਉਸਨੇ ਪੱਕੇ ਤੌਰ ਤੇ ਆਪਣੇ ਯਾਦ ਹੋਣ ਦੇ ਜੀਵਨ ਦਾ ਹੱਕ ਵੇਚ ਦਿੱਤਾ ਹੈ। ਅਤੇ ਜਦ ਕੋਈ ਮਨੁੱਖ ਖੁਸ਼ਖਬਰੀ ਦੀ ਸੱਚਾਈ ਤੋਂ ਮੂੰਹ ਫੇਰ ਲੈਂਦਾ ਹੈ ਤਾਂ ਸ਼ੈਤਾਨ ਉਸ ਤੇ ਛੇਕ ਕਰ ਦਿੰਦਾ ਹੈ। ਕਿੱਥੇ? ਕੰਨ ਵਿਚ ਛੇਕ ਕਰ ਦਿੰਦਾ ਹੈ, ਉਸ ਨੂੰ ਬੋਲਾ ਕਰ ਦਿੰਦਾ ਹੈ, ਜਿਸ ਨਾਲ ਉਹ ਫਿਰ ਕਦੇ ਸੱਚਾਈ ਨੂੰ ਨਹੀਂ ਸੁਣ ਸਕਦਾ ਹੈ। ਅਜੋ ਆਦਮੀ ਖਤਮ ਹੋ ਜਾਂਦਾ ਹੈ। ਜੋ ਸੱਚਾਈ ਨੂੰ ਨਹੀਂ ਸੁਣਦਾ ਹੈ ਤਾਂ ਉਹ ਉਸੇ ਹੀ ਝੁੰਡ ਨਾਲ ਰਹਿੰਦਾ ਹੈ ਜਿਸ ਵਿਚ ਕਿ ਉਹ ਪਹਿਲਾਂ ਸੀ। ਹੁਣ ਤੁਸੀਂ ਸੱਚਾਈ ਨੂੰ ਜਾਣੋਗੇ ਔਰ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਵੇਖਿਆ, ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਪਰਮੇਸ਼ਵਰ ਆਪਣੇ ਲੋਕਾਂ ਤੇ ਉਸ ਵੇਲੇ ਮੋਹਰ ਲਗਾਉਂਦਾ ਹੈ ਜਦੋਂ ਉਹ ਉਸ ਦੇ ਕੋਲ ਆਉਂਦੇ ਹਨ। ਪਰਮੇਸ਼ਵਰ ਉਹਨਾਂ ਤੇ ਆਪਣੀ ਮੋਹਰ ਵਾਅਦਾ ਕੀਤੇ ਹੋਏ ਵਚਨ ਨੂੰ ਉਹਨਾਂ ਵਿਚ ਪ੍ਰਮਾਣਿਤ ਕਰਨ ਦੇ ਰਾਹੀਂ ਲਗਾਉਂਦਾ ਹੈ। ਇਹ ਬਿਲਕੁਲ ਯੂਹੰਨਾ 14:12 ਦੇ ਅਨੁਸਾਰ ਹੈ। ਜੇ ਤੁਸੀਂ ਨੋਟ ਕਰਨਾ ਚਾਹੁੰਦੇ ਹੋ ਤਾਂ ਇੱਕ ਹੋਰ ਲਿਖਤ ਹੈ ਜੋ ਮਰਕੁਸ 16 ਵਿਚ ਹੈ। ਯਿਸੂ ਨੇ ਕਿਹਾ ਨਿਹ ਚਾਕਣ ਵਾਲਿਆਂ ਨਾਲ ਇਹ ਚਿੰਨ ਹੋਣਗੇ। ਆਓ ਅਸੀਂ ਇੱਕ ਮਿੰਟ ਇਸ ਨੂੰ ਕੱਢੀਏ। ਕਿਉਂ ਮਜ਼ਾਕ ਕਰ ਰਿਹਾ ਸੀ? ਕਿ ਉਸਦਾ ਮਤਲਬ ਬਸ ਕਿ ਉਸਨੇ ਇਹ ਗੱਲ ਸਿਰਫ ਚੇਲਿਆਂ ਵਾਸਤੇ ਕਹੀ ਸੀ ਜਿਵੇਂ ਕਿ ਕੁਝ ਲੋਕ ਕਹਿੰਦੇ ਹਨ? ਵੇਖੋ, ਇਸਦਾ ਪਿਛੋਕੜ ਪੜੋ, ਸਾਰੇ ਜਗਤ ਵਿਚ ਜਾਓ। ਕਿੱਥੇ? ਸਾਰੇ ਜਗਤ ਵਿਚ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ। ਕਿਸ ਨੂੰ? ਸਾਰੇ ਲੋਕਾਂ ਨੂੰ। ਹਾਲੇ ਤੱਕ ਤਾਂ ਜਗਤ ਦੇ 1/3 ਲੋਕਾਂ ਵਿਚ ਵੀ ਪ੍ਰਚਾਰ ਨਹੀਂ ਹੋਇਆ ਹੈ। ਜਿੱਥੇ ਕਿਤੇ ਜਗਤ ਵਿਚ ਇਸ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ ਉੱਥੇ ਇਹ ਚਿੰਨ ਹੋਣਗੇ। ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ ਹੋਣਗੇ। ਇਹ ਚਿੰਨ ਬਸ ਥੋੜੇ ਜਿਹੇ ਲੋਕਾਂ ਲਈ ਹੀ ਨਹੀਂ ਹਨ। ਜਿਵੇਂ ਕਿ ਇੱਕ ਵਾਰ ਇੱਕ ਆਦਮੀ ਮੈਨੂੰ ਦੱਸ ਰਿਹਾ ਸੀ, ਪਰਮੇਸ਼ਵਰ ਨੇ ਸਿਰਫ 12 ਚੇਲਿਆਂ ਨੂੰ ਹੀ ਚੰਗਾਈ ਦੇ ਵਰਦਾਨ ਦਿੱਤੇ ਸਨ ਅਤੇ ਉਹ ਬਹੁਤ ਸਾਰੇ ਭਾਈ ਇੱਥੇ ਬੈਠੇ ਹੋਏ ਸਨ। ਯਾਦ ਉਹ ਇਹ ਕਹਿਣ ਲਈ ਇੱਥੇ ਉੱਪਰ ਆਇਆ। ਵੇਖੋ, ਉਸਨੇ ਥੋੜੇ ਜਿਹੇ ਸਮੇਂ ਵਿਚ ਹੀ ਇਸ ਤੇ ਬਹੁਤ ਕੁਝ ਕਹਿ ਦਿੱਤਾ ਸੀ। ਇਸ ਲਈ ਹੁਣ ਧਿਆਨ ਦਿਓ, ਸਾਰੇ ਜਗਤ ਵਿਚ ਸਭ ਲੋਕਾਂ ਵਿਚ ਇਹ ਚਿੰਨ ਹੋਣਗੇ। ਸ਼ੈਤਾਨ ਦਾ ਬੇਪ੍ਰਤੀਤੀ ਵਾਲਾ ਨਿਸ਼ਾਨ ਨਾ ਲਓ। ਹੁਣ ਜੇ ਉਹ ਕਰ ਸਕਦਾ ਹੋਵੇ ਤਾਂ ਉਹ ਅੱਜ ਰਾਤ ਹੀ ਇਸ ਨੂੰ ਤੁਹਾਡੇ ਤੇ ਲਗਾਏਗਾ। ਸ਼ੈਤਾਨ ਕੰਧ ਨਾਲ ਲਗਾ ਕੇ ਤੁਹਾਡੇ ਕੰਨ ਵਿਚ ਛੇਕ ਕਰੇਗਾ ਅਤੇ ਤੁਸੀਂ ਬਾਹਰ ਨਿਕਲ ਜਾਓਗੇ ਅਤੇ ਕਹੋਗੇ ਮੈਂ ਉਸ ਦੇ ਬਾਰੇ ਵਿਚ ਨਹੀਂ ਜਾਣਦਾ ਹਾਂ। ਤੁਸੀਂ ਘਰ ਜਾਓ ਅਤੇ ਇਸ ਦਾ ਅਧਿਐਨ ਕਰੋ ਅਤੇ ਫਿਰ ਇਮਾਨਦਾਰੀ ਨਾਲ ਦੁਆ ਕਰੋ, ਕਿਉਂਕਿ ਸਾਰੇ ਹਾਲਾਤ ਸਮੇਂ ਦੀ ਇਸ ਪਵਿੱਤਰ ਘੜੀ ਵਿਚ ਪੂਰੀ ਤਰ੍ਹਾਂ ਵਚਨ ਦੇ ਅਨੁਸਾਰ ਹਨ। ਇਸ ਨੂੰ ਸਾਲਾਂ ਤੋਂ ਪ੍ਰਮਾਣਿਤ ਕੀਤਾ ਜਾ ਰਿਹਾ ਹੈ ਅਤੇ ਇਹੀ ਉਹ ਸਮਾਂ ਹੈ ਅਤੇ ਇਹੀ ਉਹ ਘੜੀ ਹੈ। ਅਤੇ ਹੁਣ ਤੁਸੀਂ ਆਪਣੇ ਕੰਨਾਂ ਵਿਚ ਸ਼ੈਤਾਨ ਨੂੰ ਇਸ ਤਰ੍ਹਾਂ ਨਾ ਕਰਨ ਦਿਓ। ਉਸ ਨੂੰ ਆਪਣੀ ਬੇਪ੍ਰਤੀਤੀ ਦੀ ਮੋਹਰ ਆਪਣੇ ਕੰਨ ਉੱਤੇ ਨਾ ਲਗਾਉਣ ਦਿਓ, ਸਮਝੇ, ਕਿਉਂਕਿ ਉਹ ਤਾਂ ਮੁੱਢੋਂ ਹੀ ਬੇਪ੍ਰਤੀਤਾ ਹੈ। ਇਸੇ ਲਈ ਉਸਨੇ ਵਚਨ ਤੇ ਬੇਪ੍ਰਤੀਤੀ ਕੀਤੀ ਸੀ। ਇਹ ਠੀਕ ਗੱਲ ਹੈ। ਤੁਸੀਂ ਉਸ ਨੂੰ ਵਚਨ ਨੂੰ ਲੈ ਕੇ ਆਪਣੇ ਗਿਆਨ ਨਾਲ ਮਰੋੜਾ ਦੇ ਕੇ ਪਰਮੇਸ਼ਵਰ ਦੇ ਵਚਨ ਨੂੰ ਵਿਗਾੜਨ ਦੀ ਆਗਿਆ ਨਾ ਦਿਓ। ਤੁਸੀਂ ਬਸ ਦੀਨ ਬਣੇ ਰਹੋ ਅਤੇ ਕਹੋ, ਖੁਦਾ ਨੇ ਇਸ ਤਰ੍ਹਾਂ ਕਿਹਾ ਹੈ। ਇਸ ਦਾ ਜਵਾਬ ਇਹੀ ਹੈ। ਸਾਨੂੰ ਬਹੁਤ ਦੇਰ ਹੋਣ ਵਾਲੀ ਹੈ। ਚੰਗਾ ਹੋਵੇਗਾ ਅਸੀਂ ਇਸ ਨੂੰ ਇੱਥੇ ਹੀ ਰੋਕ ਦਈਏ ਅਤੇ ਅੱਗੇ ਵਧੀਏ। ਆਓ ਦੂਸਰੀ ਮੋਹਰ ਵੱਲ ਚੱਲੀਏ। ਜਦੋਂ ਕੋਇਆ ਹੋਇਆ ਅਤੇ ਜੀ ਉੱਠਿਆ ਲੇਲਾ ਇਸ ਮੋਹਰ ਨੂੰ ਖੋਲਦਾ ਹੈ ਤਾਂ ਦੂਸਰਾ ਜੰਤੂ ਜੋ ਕਿ ਬੈਲ ਵਾਂਗੂ ਸੀ ਕਹਿੰਦਾ ਹੈ, ਆ ਅਤੇ ਵੇਖ ਕਿ ਮੋਹਰ ਵਿੱਚ ਕੀ ਭੇਤ ਹੈ। ਸਮਝੇ, ਤੁਸੀਂ ਯਾਦ ਰੱਖੋ ਕਿ ਲੇਲਾ ਹੀ ਸਾਰੀਆਂ ਮੋਹਰਾਂ ਖੋਲਦਾ ਹੈ। ਹੁਣ ਅਸੀਂ ਇਹ ਜਾਣ ਲਿਆ ਹੈ। ਅਤੇ ਦੂਜਾ ਜੰਤੂ, ਜੇ ਤੁਸੀਂ ਇਸ ਨੂੰ ਆਮ ਕਰਕੇ ਕਲੀਸਿਆ ਯੁੱਗਾਂ ਵਿੱਚ ਵੇਖੋ ਤਾਂ ਉਹੀ ਗੱਲ ਨਜ਼ਰ ਆਏਗੀ। ਦੂਸਰਾ, ਤੁਸੀਂ ਵੇਖੋ ਕਿ ਪਹਿਲਾ ਜੰਤੂ ਸ਼ੇਰ ਸੀ, ਦੂਜਾ ਜੰਤੂ ਵੈੜਕੇ ਵਰਗਾ ਸੀ ਜਾਂ ਕੁਝ ਇਸੇ ਤਰ੍ਹਾਂ ਦਾ ਹੀ ਸੀ। ਅਤੇ ਹੁਣ ਵੇਖੋ, ਜਦ ਲੇਲਾ ਮੋਹਰ ਖੋਲ ਦਿੰਦਾ ਹੈ ਤਾਂ ਇਹ ਜੰਤੂ ਕਹਿੰਦਾ ਹੈ, ਆ ਅਤੇ ਵੇਖ। ਅਤੇ ਜਦ ਉਹ ਵੇਖਣ ਲਈ ਅੱਗੇ ਵਧਦਾ ਹੈ ਤਾਂ ਕੀ ਹੁੰਦਾ ਹੈ? ਆਓ ਅਸੀਂ ਵੇਖੀਏ ਕਿ ਹੁਣ ਉਹ ਕੀ ਵੇਖਦਾ ਹੈ। ਆ ਅਤੇ ਵੇਖ, ਇੱਥੇ ਇਸ ਵਿੱਚ ਇੱਕ ਭੇਤ ਮੋਹਰ ਬੰਦ ਹੈ। ਹੁਣ ਇਹ ਇੱਥੇ ਲਗਭਗ 2000 ਸਾਲਾਂ ਤੋਂ ਹੈ। ਆਓ ਅਸੀਂ ਵੇਖੀਏ ਕਿ ਇਹ ਕੀ ਹੈ। ਹੁਣ ਅਸੀਂ ਇੱਥੇ ਵੇਖਿਆ ਸੀ ਕਿ ਉਹ ਵੇਖਦਾ ਹੈ ਕਿ ਇੱਕ ਲਾਲ ਰੰਗ ਦਾ ਘੋੜਾ ਬਾਹਰ ਨਿਕਲਦਾ ਹੈ। ਹੁਣ ਮੇਰੀ ਸਮਝ ਨਾਲ ਇਹ ਮੇਰੀ ਸਮਝ ਮੁਤਾਬਕ ਉਹ ਵੱਡੀ ਤਲਵਾਰ ਜਿਹੜੀ ਉਹਦੇ ਹੱਥ ਵਿਚ ਸੀ। ਹੁਣ ਅਗਲੇ 15-20 ਮਿੰਟ ਅਸੀਂ ਤਿੰਨ ਗੱਲਾਂ ਵੇਖਣੀਆਂ ਹਨ। ਆਓ ਪੜ੍ਹੀਏ ਅਤੇ ਵੇਖੀਏ ਕਿ ਉਹ ਇੱਥੇ ਕੀ ਕਹਿੰਦਾ ਹੈ। ਅਤੇ ਉਹ ਬਾਹਰ ਨਿਕਲਿਆ, ਚੌਥੀ ਐਤ, ਤਾਂ ਇੱਕ ਹੋਰ ਘੋੜਾ ਨਿਕਲਿਆ ਜੋ ਲਾਲ ਸੀ, ਪਹਿਲਾ ਚਿੱਟਾ ਸੀ। ਅਤੇ ਉਹਦੇ ਸਵਾਰ ਨੂੰ ਇਹ ਦਿੱਤਾ ਗਿਆ ਭਈ ਧਰਤੀ ਉੱਤੋਂ ਸੁਲਾਹ ਨੂੰ ਚੁੱਕ ਸੁੱਟੇ ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਘੱਤਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹਨੂੰ ਫੜਾਈ ਗਈ। ਹੁਣ ਇੱਥੇ ਕੁਝ ਚਿੰਨ ਹਨ ਅਤੇ ਇਹਨਾਂ ਨੂੰ ਬਹੁਤ ਬਰੀਕੀ ਨਾਲ ਵੇਖਣਾ ਚਾਹੁੰਦੇ ਹਾਂ। ਮੇਰੀ ਸਮਝ ਅਨੁਸਾਰ ਜਿੱਥੋਂ ਤੱਕ ਮੈਂ ਹੁਣ ਜਾਣਦਾ ਹਾਂ, ਯਿਸੂ ਨੇ ਇਸੇ ਗੱਲ ਦੀ ਭਵਿੱਖਬਾਣੀ ਮੱਤੀ 24 ਵਿੱਚ ਕੀਤੀ ਹੈ। ਸਮਝੇ, ਉਸਨੇ ਕਿਹਾ ਸੀ, ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਬਸ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਅਤੇ ਲੜਾਈਆਂ ਅਤੇ ਪਰੰਤੂ ਉਸਨੇ ਕਿਹਾ ਇਹ ਸਭ ਗੱਲਾਂ ਹਾਲੇ ਨਹੀਂ ਹੋਣਗੀਆਂ, ਬਸ ਲੜਾਈਆਂ ਅਤੇ ਲੜਾਈਆਂ ਦੀ ਚਰਚਾ ਹੋਵੇਗੀ। ਵੇਖੋ, ਇਹਨਾਂ ਦਾ ਸਮਾਂ ਹਾਲੇ ਨਹੀਂ ਹੈ। ਵੇਖੋ, ਉਹਨਾਂ ਨੇ ਯਿਸੂ ਕੋਲੋਂ ਤਿੰਨ ਪ੍ਰਸ਼ਨ ਪੁੱਛੇ ਸਨ, ਸਮਝੇ, ਅਤੇ ਯਿਸੂ ਨੇ ਉਹਨਾਂ ਤਿੰਨਾਂ ਦਾ ਹੀ ਉੱਤਰ ਦਿੱਤਾ ਸੀ। ਇੱਥੇ ਆ ਕੇ ਸਾਡੇ ਬਹੁਤ ਸਾਰੇ ਭਾਈ ਇਹਨਾਂ ਬਿਆਨਾਂ ਵਿੱਚ ਫਸ ਕੇ ਰਹਿ ਜਾਂਦੇ ਹਨ ਅਤੇ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੈਵਨਥ ਡੇ ਵਾਲੇ ਇਸ ਨੂੰ ਸੱਤਵੇਂ ਦਿਨ ਅਤੇ ਪਿਛਲੀਆਂ ਗੱਲਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਹਾਏ ਉਹਨਾਂ ਉੱਤੇ ਜੋ ਗਰਭਵਤੀ ਅਤੇ ਦੁੱਧ ਚੰਗਾਉਣ ਵਾਲੀਆਂ ਹਨ ਅਤੇ ਦਰਵਾਜੇ ਸਬਤ ਦੇ ਦਿਨ ਬੰਦ ਹੋ ਜਾਣਗੇ ਅਤੇ ਉਹ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪਰੰਤੂ ਇਸ ਦਾ ਤਾਂ ਉਸ ਪ੍ਰਸ਼ਨ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹ ਮੇਰੇ, ਵੇਖੋ, ਇਸ ਦਾ ਉਸ ਨਾਲ ਕੋਈ ਵੀ ਵਾਸਤਾ ਨਹੀਂ ਹੈ। ਸਮਝੇ, ਉਹ ਤਾਂ ਉਹਨਾਂ ਨੂੰ ਉਸਦਾ ਉੱਤਰ ਦੇ ਰਿਹਾ ਸੀ ਜੋ ਉਹਨਾਂ ਨੇ ਪੁੱਛਿਆ ਸੀ, ਪਰੰਤੂ ਉਸਨੇ ਇਸ ਨੂੰ ਪੂਰੀ ਤਰ੍ਹਾਂ ਅੰਤੇ ਦਿਨ ਤੇ ਲਾਗੂ ਨਹੀਂ ਕੀਤਾ ਸੀ। ਉਸਨੇ ਕਿਹਾ ਸੀ ਤੁਸੀਂ ਸੁਣੋਗੇ। ਹੁਣ ਅਸੀਂ ਇੱਥੇ ਇਸੇ ਗੱਲ ਦਾ ਹੀ ਅਧਿਐਨ ਕਰ ਰਹੇ ਹਾਂ, ਪਰੰਤੂ ਅਸੀਂ ਉਸ ਦੀਆਂ ਕੁਝ ਹੋਰ ਗੱਲਾਂ ਦਾ ਅਧਿਐਨ ਅਗਲੀਆਂ ਕੁਝ ਰਾਤਾਂ ਵਿੱਚ ਕਰਾਂਗੇ। ਵੇਖੋ, ਉਸਨੇ ਕਿਹਾ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ, ਪਰੰਤੂ ਉਸ ਵੇਲੇ ਇਹ ਸਭ ਨਹੀਂ ਹੈ। ਵੇਖੋ, ਤਦ ਉਹ ਪਿਛਾਂ ਪਰਤਣਗੇ ਅਤੇ ਤੁਹਾਨੂੰ ਫੜਵਾ ਦੇਣਗੇ, ਪਰੰਤੂ ਤਦ ਉਹ ਸਮਾਂ ਨਾ ਹੋਵੇਗਾ। ਫੇਰ ਉਹ ਉਹਨਾਂ ਗੱਲਾਂ ਵੱਲ ਨੂੰ ਪਰਤਦਾ ਹੈ ਜਿਨ੍ਹਾਂ ਬਾਰੇ ਉਹਨਾਂ ਉਸ ਤੋਂ ਸਵਾਲ ਪੁੱਛਿਆ ਸੀ, ਭਈ ਜਗਤ ਦੇ ਅੰਤ ਦਾ ਕੀ ਲੱਛਣ ਹੋਵੇਗਾ, ਇਹ ਸਭ ਗੱਲਾਂ ਕਦ ਹੋਣਗੀਆਂ, ਕਦੋਂ ਪੱਥਰ ਉੱਤੇ ਪੱਥਰ ਵੀ ਨਾ ਛੱਡਿਆ ਜਾਵੇਗਾ, ਲੱਛਣ ਕੀ ਹੋਉ ਅਤੇ ਤੇਰਾ ਆਉਣਾ ਕਦ ਹੋਵੇਗਾ, ਜਗਤ ਦਾ ਅੰਤ ਕਦ ਹੋਵੇਗਾ। ਵੇਖੋ, ਉਹਨਾਂ ਨੇ ਉਸ ਤੋਂ ਤਿੰਨ ਗੱਲਾਂ ਪੁੱਛੀਆਂ ਸਨ। ਯਾਦ ਉਹ ਇਸ ਪ੍ਰਸ਼ਨ ਤੇ ਆਇਆ ਕਿ ਜਗਤ ਦਾ ਅੰਤ ਕਦ ਹੋਵੇਗਾ, ਤਾਂ ਉਸਨੇ ਆਖਿਆ ਜਦੋਂ ਤੁਸੀਂ ਹੰਜੀਰ ਦੇ ਰੁੱਖ ਨੂੰ ਟਹਿਣੀਆਂ ਕੱਢਦੇ ਵੇਖਦੇ ਹੋ ਤਾਂ ਤੁਸੀਂ ਸਮਝ ਲੈਂਦੇ ਹੋ ਕਿ ਸਮਾਂ ਬੂਹੇ ਤੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਇਹ ਗੱਲਾਂ ਹੋ ਨਾ ਲੈਣਗੀਆਂ ਤਦ ਤੱਕ ਇਹ ਪੀੜੀ ਜਾਂਦੀ ਨਾ ਰਹੇਗੀ। ਵੇਖੋ, ਹੁਣ ਨਿਸ਼ਚਾਹੀਣ ਕਿਸ ਤਰ੍ਹਾਂ ਬਿਨਾਂ ਕਿਸੇ ਵਿਆਖਿਆ ਦੇ ਇਸ ਤੇ ਟਿਕੇ ਰਹਿਣਾ ਚਾਹੁੰਦੇ ਹਨ। ਸਮਝੇ, ਉਸਨੇ ਕਿਹਾ ਸੀ ਇਹ ਪੀੜੀ, ਨਾ ਕਿ ਉਹ ਪੀੜੀ ਜਿਸ ਨਾਲ ਉਹ ਗੱਲਾਂ ਕਰ ਰਿਹਾ ਸੀ। ਪਰੰਤੂ ਇਹ ਪੀੜੀ ਜਿਹੜੀ ਹੰਜੀਰ ਦੇ ਬੂਟੇ ਤੇ ਕੁੰਬਲੀਆਂ ਨਿਕਲਦੀਆਂ ਵੇਖੇਗੀ। ਹੁਣ ਮੈਂ ਤੁਹਾਥੋਂ ਕੁਝ ਪੁੱਛਣਾ ਚਾਹੁੰਦਾ ਹਾਂ। ਹੁਣ ਤੁਸੀਂ ਉਸ ਚੀਜ਼ ਤੇ ਧਿਆਨ ਦਿਓ ਜਿਹੜੀ ਕਿ ਠੀਕ ਸਾਡੇ ਸਾਹਮਣੇ ਹੈ। ਹੁਣ ਪਹਿਲੀ ਵਾਰ ਇਸਰਾਇਲ 2500 ਸਾਲਾਂ ਤੋਂ ਬਾਅਦ ਇੱਕ ਦੇਸ਼ ਬਣਿਆ ਹੈ। ਦੁਨੀਆਂ ਦਾ ਸਭ ਤੋਂ ਪੁਰਾਣਾ ਝੰਡਾ ਅੱਜ ਰਾਤ ਯਰੂਸ਼ਲਮ ਵਿੱਚ ਲਹਿਰਾ ਰਿਹਾ ਹੈ। ਇਸਰਾਇਲ ਆਪਣੀ ਮਾਤਰ ਭੂਮੀ ਵਿੱਚ ਹੈ। ਇੱਕ ਭਾਈ ਸਨ ਜੋ ਕਿ ਯਹੂਦੀ ਕੌਮ ਲਈ ਮਿਸ਼ਨਰੀ ਬਣ ਕੇ ਯਰੂਸ਼ਲਮ ਜਾਣਾ ਚਾਹੁੰਦਾ ਸੀ। ਮੈਂ ਉਸ ਨੂੰ ਆਖਿਆ, ਹੋ ਸਕਦਾ ਹੈ ਕਿ ਤੈਨੂੰ ਇੱਕ ਮਿਲ ਜਾਵੇ। ਫਿਰ ਉਹ ਲੋਕ ਸੋਚਦੇ ਹਨ ਕਿ ਸਾਰੀ ਕੌਮ ਨਹੀਂ ਸ਼੍ਰੀਮਾਨ ਜੀ, ਇਸਰਾਇਲ ਜਦ ਬਦਲੇਗਾ ਤਾਂ ਇੱਕ ਇੱਕ ਕਰਕੇ ਨਹੀਂ ਬਲਕਿ ਇੱਕ ਦਿਨ ਵਿੱਚ ਹੀ ਸਾਰੀ ਕੌਮ ਬਦਲ ਜਾਵੇਗੀ। ਇਹ ਇਸਰਾਇਲ ਹੈ, ਸਾਰਾ ਇਸਰਾਇਲ ਬਚਿਆ ਹੋਇਆ ਹੈ। ਬਸ ਇਹ ਯਾਦ ਰੱਖੋ, ਪਾਲੂਸ ਨੇ ਇਸ ਤਰ੍ਹਾਂ ਕਿਹਾ ਸੀ, ਸਾਰਾ ਇਸਰਾਇਲ ਬਚਿਆ ਹੋਇਆ ਹੈ। ਹੁਣ ਤੁਸੀਂ ਸਾਰਾ ਇਸਰਾਇਲ, ਇਸ ਤੇ ਧਿਆਨ ਦਿਓ, ਇਹ ਬਿਲਕੁਲ ਸੱਚ ਹੈ। ਹੁਣ ਇਸ ਤੇ ਧਿਆਨ ਦਿਓ, ਪਰ ਉਸਨੇ ਕਿਹਾ ਸੀ, ਜਾਂ ਤੁਸੀਂ ਹੰਜੀਰ ਦੇ ਰੁੱਖ ਅਤੇ ਦੂਸਰੇ ਸਾਰੇ ਰੁੱਖਾਂ ਤੇ ਟਹਿਣੀਆਂ ਨਿਕਲਦੀਆਂ ਵੇਖੋ। ਹੁਣ ਗੌਰ ਕਰੋ, ਇਹਨਾਂ 2500 ਸਾਲਾਂ ਵਿਚ ਅਜਿਹਾ ਸਮਾਂ ਕਦੇ ਵੀ ਨਹੀਂ ਆਇਆ ਕਿ ਇਸਰਾਇਲ ਆਪਣੀ ਮਾਤਰ ਭੂਮੀ ਵਿਚ ਆਇਆ ਹੋਵੇ। ਤੁਸੀਂ ਜਾਣਦੇ ਹੋ ਕਿ ਸਾਡੇ ਕੋਲ ਅੱਧੀ ਰਾਤ ਹੋਣ ਵਿਚ 3 ਮਿੰਟ ਨਾਮਕ ਇੱਕ ਛੋਟਾ ਨਾਟਕ ਹੈ। ਉਹ ਹੁਣ ਕੌਮ ਬਣੀ ਬੈਠੀ ਹੈ ਅਤੇ 2 ਦਾਸ਼ੀਆਂ ਨੁਕਰਾਂ ਵਾਲਾ ਝੰਡਾ ਯਰੂਸ਼ਲਮ ਵਿਚ ਲਹਿਰਾ ਰਿਹਾ ਹੈ ਅਤੇ ਉੱਥੇ ਸਾਰੀਆਂ ਚੀਜ਼ਾਂ ਹਨ। ਕਿ ਕਦੇ ਕਿਸੇ ਨਾਮਧਾਰੀ ਮਿਸ਼ਨਾਂ ਵਿਚ ਇਸ ਤਰ੍ਹਾਂ ਦੀ ਬਿਦਾਰੀ ਹੋਈ ਸੀ ਜਿਹੀ ਕਿ ਉਨ੍ਹਾਂ ਵਿਚ ਕੁਝ ਆਖਰੀ ਸਾਲਾਂ ਵਿਚ ਆਈ ਹੈ। ਹੁਣ ਇਸ ਦਾ ਅਧਿਐਨ ਕਰੋ, ਅਸੀਂ ਵੀ ਆਪਣੀ ਮਾਤਰ ਭੂਮੀ ਵਿਚ ਹਾਂ। ਕਿ ਕਦੇ ਕਿਸੇ ਮਨੁੱਖ ਦੇ ਅਧੀਨ ਸੰਸਥਾਵਾਂ ਇੰਨੀਆਂ ਪ੍ਰਫੁੱਲਤ ਹੋਈਆਂ ਜਿੰਨੀਆਂ ਕਿ ਬਿਲੀ ਗ੍ਰਾਮ ਦੇ ਅਧੀਨ ਹੋਈਆਂ, ਮੈਥੋਡਿਸਟ, ਬੈਪਟਿਸਟ ਅਤੇ ਹੋਰ ਇਤਿਹਾਸ ਨੂੰ ਪੜ੍ਹ ਕੇ ਵੇਖੋ ਕਿ ਕਦੇ ਇਹੋ ਜਿਹਾ ਆਦਮੀ ਪਹਿਲਾਂ ਸੀਲ ਗਰਮ ਮਿਸ਼ਨਾਂ ਵੱਲ ਗਿਆ ਹੋਵੇ ਜਿਸ ਦੇ ਨਾਮ ਦੇ ਅਖੀਰ ਵਿਚ ਹਾਮ HAM ਆਇਆ ਹੋਵੇ। ਯਾਰਾ ਆਪਣੇ ਆਪ ਤੋਂ ਪੁੱਛੋ, ABE ਅਬਰਾਹਮ, ਵੇਖੋ ਅਬਰਾਹਮ ਵਿਚ ਅੰਗਰੇਜ਼ੀ ਦੇ 7 ਅੱਖਰ ਆਉਂਦੇ ਹਨ, ABRAHAM, ਪਰ ਸਾਡੇ ਭਾਈ ਬਿਲੀ ਗ੍ਰਾਮ GRAHAM ਦੇ ਨਾਮ ਵੀ 6 ਅੱਖਰ ਹਨ, 7 ਨਹੀਂ। ਜਗਤ ਜਿੱਥੇ ਉਹ ਸੇਵਕਾਈ ਕਰ ਰਿਹਾ ਹੈ ਉਹ ਸੰਸਾਰਕ ਕਲੀਸਿਆ ਹੈ। ਸੰਸਾਰਕ ਕਲੀਸਿਆ ਸਦੂਮ ਵਿਚ ਲੂਤ ਸੀ ਅਤੇ ਜਦ ਇਹ ਮਨੁੱਖ ਇੱਥੇ ਥੱਲੇ ਗਿਆ ਅਤੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਤਾਂ ਉਸਨੇ ਉਹਨਾਂ ਨੂੰ ਖੁਸ਼ਖਬਰੀ ਨਾਲ ਅੰਨਾ ਕਰ ਦਿੱਤਾ ਸੀ। ਪਰ ਉੱਥੇ ਇੱਕ ਸੀ ਜਿਹੜਾ ਅਬਰਾਹਮ ਦੇ ਕੋਲ ਰੁਕ ਗਿਆ ਸੀ ਅਤੇ ਅਬਰਾਹਮ ਨੇ ਉਸ ਨੂੰ ਇਲੋਹੀਮ, ਪ੍ਰਭੂ ਕਹਿ ਕੇ ਬੁਲਾਇਆ ਸੀ। ਹੁਣ ਜਦ ਅਬਰਾਹਮ ਨੇ ਉਹਨਾਂ ਤਿੰਨਾਂ ਨੂੰ ਆਉਂਦੇ ਵੇਖਿਆ ਤਾਂ ਉਸਨੇ ਕਿਹਾ, ਹੇ ਮੇਰੇ ਪ੍ਰਭੂ। ਜਦ ਲੂਤ ਨੇ ਉਹਨਾਂ 2 ਜਣਿਆਂ ਨੂੰ ਆਉਂਦੇ ਵੇਖਿਆ ਤਾਂ ਉਸਨੇ ਕਿਹਾ, ਹੇ ਮੇਰੇ ਪ੍ਰਭੂ, ਇੱਥੇ ਤੁਹਾਡਾ ਫਰਕ ਹੈ। ਕੀ ਤੁਸੀਂ ਆਪਣੀ ਤਸਲੀਸ ਦੇ ਕੰਮ ਨੂੰ ਵੇਖ ਰਹੇ ਹੋ? ਸਮਝ ਲੱਗੀ? ਯੇਸੂ ਨੇ ਕਿਹਾ ਜਿਵੇਂ ਲੂਤ ਦੇ ਦਿਨਾਂ ਵਿਚ ਹੋਇਆ ਸੀ। ਕੀ ਤੁਸੀਂ ਇਸ ਨੂੰ ਸਮਝਦੇ ਹੋ? ਇਸ ਤੇ ਧਿਆਨ ਦਿਓ। ਹੁਣ ਇੱਕ ਜਣਾ ਆਤਮਿਕ ਕਲੀਸਿਆ ਅਰਥਾਤ ਦੁਲਹਨ ਕੋਲ ਆਇਆ ਜੋ ਕਿ ਅਬਰਾਹਮ ਆਪ ਸੀ। ਉਹ ਸ਼ੁਰੂ ਤੋਂ ਹੀ ਸਤੂਮ ਵਿਚ ਨਹੀਂ ਸੀ। ਔਰ ਧਿਆਨ ਦਿਓ ਜੋ ਉਸਨੇ ਕੀਤਾ, ਉਸਨੇ ਕਦੇ ਵੀ ਕੋਈ ਪ੍ਰਚਾਰ ਨਹੀਂ ਕੀਤਾ ਸੀ ਜਿਵੇਂ ਉਹਨਾਂ ਨੇ ਪ੍ਰਚਾਰ ਕੀਤਾ ਸੀ। ਉਸਨੇ ਉਹਨਾਂ ਨੂੰ ਸਿੱਖਿਆ ਦਿੱਤੀ ਸੀ, ਪਰ ਇਸ ਤੋਂ ਬਾਅਦ ਉਸਨੇ ਉਹਨਾਂ ਦੇ ਸਾਹਮਣੇ ਇੱਕ ਚਿੰਨ ਵਿਖਾਇਆ ਸੀ। ਉਸਨੇ ਮਸੀਹ ਵਾਲਾ ਚਿੰਨ ਵਿਖਾਇਆ ਸੀ, ਉਸਦੀ ਪੇਟ ਤੰਬੂ ਵੱਲ ਨੂੰ ਸੀ। ਪਰੰਤੂ ਉਸਨੇ ਕਿਹਾ, ਅਬਰਾਹਮ, ਹੁਣ ਤੁਹਾਨੂੰ ਯਾਦ ਰਹੇ ਕਿ ਇਸ ਤੋਂ ਕੁਝ ਦਿਨ ਪਹਿਲਾਂ ਉਸਦਾ ਅਸਲੀ ਨਾਂ ਅਬਰਾਹਮ ਸੀ। ਪਰੰਤੂ ਉਸਨੇ ਕਿਹਾ, ਅਬਰਾਹਮ, ਤੇਰੀ ਪਤਨੀ ਸਾਰਾ ਕਿੱਥੇ ਹੈ? ਥੋੜੇ ਦਿਨ ਪਹਿਲਾਂ ਉਹਦਾ ਨਾਮ ਸਾਰੀ ਸੀ। ਅਬਰਾਹਮ ਨੇ ਕਿਹਾ, ਉਹ ਤੇਰੇ ਪਿੱਛੇ ਤੰਬੂ ਵਿਚ ਹੈ। ਅਤੇ ਉਸਨੇ ਕਿਹਾ, ਅਬਰਾਹਮ, ਮੈਂ ਇੱਥੇ ਫਿਰ ਵਿਅਕਤੀਗਤ ਪ੍ਰਣਾਮ ਦੀ ਗੱਲ ਕੀਤੀ ਗਈ ਹੈ, ਮੈਂ ਆਪਣੇ ਵਾਅਦੇ ਦੇ ਅਨੁਸਾਰ ਜੋ ਮੈਂ ਤੇਰੇ ਨਾਲ ਕੀਤਾ ਹੈ ਮਿਲਣ ਆਵਾਂਗਾ। ਤੇ ਵੇਖੋ ਕਿ ਉਹ ਕੌਣ ਸੀ? ਇੱਕ ਮਨੁੱਖ ਜਿਹਦੇ ਕੱਪੜੇ ਮਿੱਟੀ ਨਾਲ ਭਰੇ ਹੋਏ ਸਨ, ਜੋ ਬੱਚੇ ਦਾ ਮਾਸ ਖਾ ਰਿਹਾ ਸੀ ਅਤੇ ਗਾਂ ਦਾ ਦੁੱਧ ਪੀ ਰਿਹਾ ਸੀ ਅਤੇ ਮੱਕੀ ਦੀ ਰੋਟੀ ਖਾ ਰਿਹਾ ਸੀ। ਜੀ ਹਾਂ ਸ਼੍ਰੀਮਾਨ, ਉਹ ਇਲੋਹੀਮ ਪਰਮੇਸ਼ਵਰ ਸੀ ਜੋ ਸਰੀਰ ਵਿਚ ਪ੍ਰਗਟ ਹੋਇਆ ਸੀ। ਉਹਨੇ ਵਾਅਦਾ ਕੀਤਾ ਹੈ ਕਿ ਉਹ ਅੰਤ ਦੇ ਦਿਨਾਂ ਵਿਚ ਫਿਰ ਆਪਣੇ ਆਪ ਨੂੰ ਸਰੀਰ ਵਿਚ ਪ੍ਰਗਟ ਕਰੇਗਾ। ਧਿਆਨ ਦਿਓ, ਅਬਰਾਹਮ, ਤੇਰੀ ਪਤਨੀ ਸਾਰਾ ਕਿੱਥੇ ਹੈ? ਉਹ ਤੇਰੇ ਪਿੱਛੇ ਤੰਬੂ ਵਿਚ ਹੈ। ਕਿਹਾ, ਮੈਂ ਤੈਨੂੰ ਫਿਰ ਮਿਲਣ ਆਵਾਂਗਾ। ਉਹ ਔਰਤ ਜਿਹੜੀ 100 ਸਾਲਾਂ ਦੀ ਸੀ, ਤੰਬੂ ਵਿਚ ਪਰਦੇ ਦੇ ਪਿੱਛੇ ਇੱਕ ਤਰ੍ਹਾਂ ਮਨ ਵਿਚ ਹੱਸੀ ਸੀ। ਉਸਨੇ ਆਪਣੇ ਮਨ ਵਿਚ ਕਿਹਾ ਸੀ, ਕਿ ਮੈਂ ਜੋ ਇੰਨੀ ਬੁੱਢੀ ਹੋ ਗਈ ਹਾਂ। ਤੁਸੀਂ ਜਾਣਦੇ ਹੋ ਕਿ ਇੱਕ ਪਤੀ ਅਤੇ ਪਤਨੀ ਵਾਲਾ ਸੰਬੰਧ ਉਹਨਾਂ ਵਿੱਚ ਖਤਮ ਹੋ ਚੁੱਕਾ ਸੀ, ਕਿਉਂਕਿ ਅਬਰਾਹਮ 100 ਸਾਲ ਦਾ ਹੋ ਚੁੱਕਾ ਸੀ ਅਤੇ ਸਾਰਾ 90 ਸਾਲ ਦੀ ਸੀ। ਸਾਰਾ ਨੇ ਕਿਹਾ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਉਸਨੇ ਆਖਿਆ ਉਹ ਕਿਉਂ ਹੱਸੀ ਹੈ, ਉਸਦੀ ਪਿੱਠ ਤੰਬੂ ਵਾਲ ਸੀ ਅਤੇ ਇਹਦੇ ਬਾਵਜੂਦ ਵੀ ਉਹ ਕਹਿੰਦਾ ਹੈ, ਉਹ ਇਹ ਕਹਿ ਕੇ ਕਿਉਂ ਹੱਸੀ ਭਈ ਇਹ ਗੱਲਾਂ ਕਿਵੇਂ ਹੋ ਸਕਦੀਆਂ ਹਨ। ਵੇਖਿਆ ਉਸਨੇ ਉਸਨੂੰ ਇੱਕ ਚਿੰਨ ਵਿਖਾਇਆ ਸੀ, ਹੁਣ ਉਸਨੇ ਵਾਅਦਾ ਕੀਤਾ ਹੈ ਕਿ ਇਸ ਤਰ੍ਹਾਂ ਫਿਰ ਦੁਬਾਰਾ ਅੰਤ ਦੇ ਦਿਨਾਂ ਵਿੱਚ ਹੋਵੇਗਾ। ਅਤੇ ਉਹ ਦੋ ਜਣੇ ਉੱਥੇ ਥੱਲੇ ਗਏ ਅਤੇ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਉਹਨਾਂ ਨੇ ਲੂਤ ਨੂੰ ਆਖਿਆ ਇੱਥੋਂ ਨਿਕਲ ਜਾ, ਇਸ ਦੇਸ਼ ਨੂੰ ਅੱਗ ਨਾਲ ਸਾੜਿਆ ਜਾਣਾ ਹੈ। ਅਤੇ ਉਹ ਸਾੜਿਆ ਵੀ ਗਿਆ ਅਤੇ ਲੂਤ ਲੜਖੜਾਉਂਦਾ ਹੋਇਆ ਉੱਥੋਂ ਬਾਹਰ ਨਿਕਲਿਆ। ਸੰਸਾਰਕ ਕਲੀਸਿਆ ਜੋ ਕਿ ਪਾਪ ਵਿੱਚ ਡਿੱਗੀ ਹੋਈ ਸੀ ਅਤੇ ਪਾਪ ਦੇ ਚਿੱਕੜ ਵਿੱਚ ਫਸੀ ਹੋਈ ਸੀ, ਫਿਰ ਵੀ ਲੂਤ ਉਹਨਾਂ ਦੇ ਸੰਸਥਾਵਾਂ ਦੇ ਪ੍ਰੋਗਰਾਮਾਂ ਵਿੱਚ ਰੁੱਝਾ ਹੋਇਆ ਸੀ। ਪਰੰਤੂ ਉਹ ਇੱਕ ਮਨੁੱਖ ਕਦੇ ਵੀ ਉਹਨਾਂ ਦੇ ਕੋਲ ਨਹੀਂ ਗਿਆ, ਉਹ ਬਸ ਗਿਆ ਤੇ ਉਸਨੇ ਸਿਰਫ ਦੁਲਹਨ ਦੇ ਨਮੂਨੇ ਨੂੰ ਬੁਲਾਇਆ। ਹੁਣ ਅਸੀਂ ਅੰਤਲੇ ਦਿਨਾਂ ਅੰਦਰ ਹਾਂ। ਵੇਖਿਆ ਹੁਣ ਧਿਆਨ ਦਿਓ, ਤੁਸੀਂ ਕਹਿੰਦੇ ਹੋ ਉੱਥੇ ਪਰਮੇਸ਼ਵਰ ਸ਼ਰੀਰ ਵਿੱਚ ਪ੍ਰਗਟ ਹੋਇਆ ਸੀ। ਯਿਸੂ ਨੇ ਆਪ ਹੀ ਆਖਿਆ ਤੁਸੀਂ ਕਿਵੇਂ ਮੇਰੇ ਤੇ ਦੋਸ਼ ਲਗਾਉਂਦੇ ਹੋ। ਉਹਨੇ ਆਖਿਆ ਕਿ ਇਹ ਤੁਹਾਡੀ ਬਾਈਬਲ ਤੁਹਾਡੀ ਵਿਵਸਥਾ ਵਿੱਚ ਇਹ ਲਿਖਿਆ ਹੋਇਆ ਨਹੀਂ ਹੈ ਕਿ ਜਿਨ੍ਹਾਂ ਨਬੀਆਂ ਦੇ ਕੋਲ ਪਰਮੇਸ਼ਵਰ ਦਾ ਵਚਨ ਆਇਆ ਉਹਨੇ ਕਿਹਾ। ਹੁਣ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਵਚਨ ਨਬੀਆਂ ਕੋਲ ਆਉਂਦਾ ਹੈ। ਉਸਨੇ ਉਹਨਾਂ ਨੂੰ ਕਿਹਾ ਪਰਮੇਸ਼ਵਰ ਦਾ ਵਚਨ ਨਬੀਆਂ ਦੇ ਕੋਲ ਆਉਂਦਾ ਹੈ ਅਤੇ ਤੁਸੀਂ ਉਹਨਾਂ ਨੂੰ ਈਸ਼ਵਰ ਆਖਿਆ ਕਿਉਂਕਿ ਵਚਨ ਉਹਨਾਂ ਦੇ ਕੋਲ ਆਉਂਦਾ ਸੀ। ਫਿਰ ਤੁਸੀਂ ਕਿਸ ਤਰ੍ਹਾਂ ਮੇਰੇ ਤੇ ਦੋਸ਼ ਲਗਾ ਸਕਦੇ ਹੋ ਜਦ ਮੈਂ ਕਹਿੰਦਾ ਹਾਂ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਹਾਂ। ਉਸਨੇ ਉਹਨਾਂ ਨੂੰ ਉਹਨਾਂ ਦੀ ਵਿਵਸਥਾ ਵਿੱਚੋਂ ਹੀ ਚੁੱਪ ਕਰਾ ਦਿੱਤਾ ਸੀ। ਤੁਸੀਂ ਇਸੇ ਹੀ ਹਾਲਤ ਵਿੱਚ ਹੋ, ਸਮਝੇ? ਹੁਣ ਅਸੀਂ ਕਿੱਥੇ ਹਾਂ? ਅਸੀਂ ਅੰਤ ਸਮੇਂ ਵਿੱਚ ਹਾਂ। ਹੁਣ ਤੁਸੀਂ ਬੜੇ ਹੀ ਧਿਆਨ ਨਾਲ ਸੁਣੋ, ਅਸੀਂ ਹੁਣੇ ਵੇਖਿਆ ਕਿ ਲੜਾਈਆਂ ਤੇ ਲੜਾਈਆਂ ਦੀਆਂ ਅਵਾਈਆਂ ਉੱਡਣਗੀਆਂ ਤੇ ਹੁਣ ਅਸੀਂ ਵੇਖਦੇ ਹਾਂ ਕਿ ਹੰਜੀਰ ਦਾ ਰੁੱਖ ਆਪਣੀਆਂ ਟਹਿਣੀਆਂ ਕੱਢ ਚੁੱਕਿਆ ਹੈ ਅਤੇ ਦੂਸਰੇ ਰੁੱਖਾਂ ਉੱਤੇ ਵੀ ਕੁੰਬਲੀਆਂ ਲੱਗਣ ਲੱਗੀਆਂ ਹਨ। ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ ਅਤੇ ਬਾਕੀ ਸਾਰਿਆਂ ਤੇ ਕੁਰੂੰਬਲਾਂ ਲੱਗ ਗਈਆਂ ਹਨ ਅਤੇ ਇੱਕ ਵੱਡੀ ਬਿਦਾਰੀ ਚੱਲਦੀ ਪਈ ਹੈ। ਹੁਣ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਉਸ ਆਖਰੀ ਸਮੇਂ ਲਈ ਦੁਲਹਨ ਨੂੰ ਚੁਣਿਆ ਹੋਇਆਂ ਨੂੰ ਇਕੱਠਾ ਕਰ ਰਿਹਾ ਹੈ। ਹੇ ਮੇਰੇ ਪ੍ਰਭੂ, ਹੁਣ ਧਿਆਨ ਦਿਓ, ਆਓ ਅਸੀਂ ਹੁਣ ਉਹਨਾਂ ਗੱਲਾਂ ਤੇ ਧਿਆਨ ਦੇਈਏ ਜਿਹੜੀਆਂ ਯੋਹੰਨਾ ਨੇ ਵੇਖੀਆਂ ਸਨ। ਉਹਨੇ ਵੇਖਿਆ ਕਿ ਇੱਕ ਲਾਲ ਘੋੜਾ ਹੈ ਅਤੇ ਉਸਦਾ ਸਵਾਰ ਅੱਗੇ ਵੱਧਦਾ ਹੈ। ਉਹਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਉਸ ਵੱਡੀ ਤਲਵਾਰ ਨਾਲ ਕਤਲ ਕਰੇ। ਹੁਣ ਇਸ ਤੇ ਮੇਰਾ ਪ੍ਰਕਾਸ਼ ਇਸ ਤਰ੍ਹਾਂ ਹੈ, ਇਹ ਫਿਰ ਸ਼ੈਤਾਨ ਹੈ, ਇਹ ਫਿਰ ਦੁਬਾਰਾ ਸ਼ੈਤਾਨ ਹੈ ਪਰ ਦੂਸਰੇ ਰੂਪ ਵਿੱਚ ਹੈ। ਹੁਣ ਅਸੀਂ ਜਾਣਦੇ ਹਾਂ ਮੋਹਰਾਂ ਦਾ ਸੰਬੰਧ ਹੈ, ਜਿਵੇਂ ਕਿ ਮੈਂ ਕਿਸੇ ਦੂਜੀ ਰਾਤ ਕਿਹਾ ਸੀ। ਔਰ ਤੁਸੀਂ ਵੇਖੋ ਕਿ ਦੁਨੀਆਂ ਦਾ ਸੰਬੰਧ ਘਰੇਲੂ ਜੰਗਾਂ ਤੋਂ ਹੈ ਜਿਹੜੀਆਂ ਲੋਕਾਂ ਅਤੇ ਕੌਮਾਂ ਅੰਦਰ ਲੱਗਦੀਆਂ ਹਨ, ਪਰ ਕਿਉਂ ਜੋ ਉਸਦੇ ਹੱਥ ਵਿੱਚ ਇੱਕ ਵੱਡੀ ਤਲਵਾਰ ਹੈ ਇਸ ਲਈ ਇਸ ਦਾ ਸੰਬੰਧ ਕਲੀਸਿਆ ਨਾਲ ਹੈ। ਇਸ ਦਾ ਮਤਲਬ ਰਾਜਨੀਤਿਕ ਯੁੱਧ ਹੈ। ਹੋ ਸਕਦਾ ਹੈ ਤੁਸੀਂ ਇਸ ਤਰ੍ਹਾਂ ਨਾ ਸੋਚਦੇ ਹੋਵੋ, ਪਰ ਤੁਸੀਂ ਇਸ ਤੇ ਇੱਕ ਮਿੰਟ ਵਾਸਤੇ ਧਿਆਨ ਦਿਓ, ਬਸ ਕੁਝ ਕੁ ਪਲਾਂ ਲਈ ਇਸ ਤੇ ਧਿਆਨ ਦਿਓ, ਧਿਆਨ ਦਿਓ। ਤੁਸੀਂ ਇਹਨਾਂ ਘੋੜਿਆਂ ਦੇ ਬਦਲਦੇ ਰੰਗਾਂ ਨੂੰ ਵੇਖੋ, ਇਹਨਾਂ ਦਾ ਸਵਾਰ ਇੱਕ ਹੀ ਹੈ, ਬਸ ਘੋੜਿਆਂ ਦਾ ਰੰਗ ਬਦਲ ਰਿਹਾ ਹੈ ਅਤੇ ਘੋੜਾ ਇੱਕ ਪਸ਼ੂ ਹੈ ਅਤੇ ਪਸ਼ੂ ਬਾਈਬਲ ਵਿੱਚ ਇੱਕ ਨਮੂਨੇ ਜਾਂ ਚਿੰਨ ਦੇ ਤੌਰ ਤੇ ਸ਼ਕਤੀ ਜਾਂ ਅਧਿਕਾਰ ਨੂੰ ਦੱਸਦਾ ਹੈ। ਇੱਕ ਹੀ ਪ੍ਰਣਾਲੀ ਕਿਸੇ ਦੂਸਰੇ ਰੰਗ ਦੀ ਸ਼ਕਤੀ ਤੇ ਸਵਾਰ ਹੈ, ਇੱਕ ਨਿਰਦੋਸ਼ ਚਿੱਟੇ ਤੋਂ ਲਹੂ ਵਰਗੇ ਲਾਲ ਰੰਗ ਤੇ ਸਵਾਰ ਹੈ, ਸਮਝੇ? ਹੁਣ ਉਸ ਤੇ ਧਿਆਨ ਦਿਓ ਕਿ ਉਹ ਕਿਵੇਂ ਆਉਂਦਾ ਹੈ। ਯਾਰ ਉਸਨੇ ਪਹਿਲਾਂ ਵਧਣਾ ਸ਼ੁਰੂ ਕੀਤਾ ਸੀ ਤਾਂ ਉਹ ਲੋਕਾਂ ਵਿੱਚ ਇੱਕ ਛੋਟੀ ਜਿਹੀ ਸਿੱਖਿਆ ਸੀ, ਜਿਸ ਨੂੰ ਨਿਕੋਲਾਈਆਂ ਦਾ ਮਤ ਆਖਿਆ ਗਿਆ। ਅਸਲ ਵਿੱਚ ਉਹ ਇਸ ਹਾਲਤ ਵਿੱਚ ਕਿਸੇ ਦਾ ਕਤਲ ਨਹੀਂ ਕਰ ਸਕਦਾ ਸੀ। ਇਹ ਪ੍ਰਕਾਸ਼ ਪੋਥੀ 2:6 ਹੈ। ਜੇਕਰ ਤੁਸੀਂ ਇਸ ਨੂੰ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਲਿਖ ਸਕਦੇ ਹੋ। ਇਹ ਕਿਸੇ ਨੂੰ ਮਾਰ ਨਹੀਂ ਸਕਦਾ ਸੀ, ਇਹਦਾ ਬਸ ਇੱਕ ਸਿਧਾਂਤ ਸੀ, ਇਹਦਾ ਬਸ ਲੋਕਾਂ ਵਿੱਚ ਇੱਕ ਆਤਮਾ ਸੀ। ਹੁਣ ਉਹ ਕਿਸੇ ਦਾ ਕਤਲ ਨਹੀਂ ਕਰ ਸਕਦਾ ਸੀ। ਉਹ ਐਡਾ ਭੋਲਾ ਸੀ ਕਿ ਉਹ ਇਸ ਚਿੱਟੇ ਘੋੜੇ ਤੇ ਸਵਾਰ ਹੈ। ਚੰਗਾ, ਤੁਸੀਂ ਜਾਣਦੇ ਹੋ ਕਿ ਸਾਡੇ ਕੋਲ ਇੱਕ ਬਹੁਤ ਵੱਡੀ ਵਿਸ਼ਵ ਵਿਆਪੀ ਕਲੀਸਿਆ ਹੋ ਸਕਦੀ ਹੈ। ਅਸੀਂ ਉਸ ਨੂੰ ਵਿਸ਼ਵ ਵਿਆਪੀ ਕਲੀਸਿਆ ਕਹਿ ਸਕਦੇ ਹਾਂ। ਉਹ ਹੁਣ ਵੀ ਇਸੇ ਤਰ੍ਹਾਂ ਹੀ ਕਰਦੇ ਹਨ, ਇਹ ਠੀਕ ਹੈ। ਹੁਣ ਸਾਡੇ ਕੋਲ ਹੋ ਸਕਦਾ ਹੈ। ਉਹ ਕਿੰਨਾ ਭੋਲਾ ਹੈ, ਉਹ ਬਹੁਤ ਹੀ ਭੋਲਾ ਹੈ। ਇਹ ਤਾਂ ਲੋਕਾਂ ਦਾ ਇੱਕ ਝੁੰਡ ਹੈ, ਅਸੀਂ ਸਭ ਇੱਕ ਜਗ੍ਹਾ ਸੰਗਤੀ ਲਈ ਇਕੱਠੇ ਹੋਵਾਂਗੇ। ਸਮਝੇ ਉਹ ਕਿੰਨਾ ਭੋਲਾ ਹੈ, ਇਹ ਚਿੱਟਾ ਘੋੜਾ ਹੈ, ਇਹ ਚਿੱਟਾ ਘੋੜਾ ਹੈ। ਸਮਝੇ ਹੁਣ ਸੋਰੋਬ ਅਤੇ ਸ਼ਾਨ ਵਾਲੇ ਅਤੇ ਵਧੀਆ ਬਸਤਰਾਂ ਵਾਲੇ ਅਤੇ ਪੜ੍ਹੇ ਲਿਖੇ ਲੋਕ, ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਦੇ ਲੋਕ ਆਖਿਰ ਆਹੀ ਵੜਦੇ ਹਨ, ਇੱਕ ਜਿਹੇ ਪਰਾਂ ਵਾਲੇ ਪੰਛੀ। ਅਸੀਂ ਸਾਰਿਆਂ ਨੂੰ ਇੱਕ ਜਗ੍ਹਾ ਮਿਲਾ ਲਵਾਂਗੇ ਅਤੇ ਜੇ ਉਸ ਗਰੀਬ ਝੁੰਡ ਨੂੰ ਠੋਕਰ ਲੱਗਦੀ ਹੈ ਤਾਂ ਲੱਗਣ ਦਿਓ। ਜੋ ਅਲੱਗ ਹੋਣਾ ਚਾਹੁੰਦੇ ਹਨ ਤਾਂ ਹੋ ਜਾਣ, ਉਹਨਾਂ ਨਾਲੋਂ ਚੰਗੇ ਲੋਕ ਜੋ ਸਾਡੇ ਗਿਰਜੇ ਵਿੱਚ ਆਉਣ ਲੱਗ ਪਏ ਹਨ। ਜੇ ਅਸੀਂ ਇਹਨਾਂ ਲੋਕਾਂ ਤੋਂ ਵੱਖ ਹੋ ਕੇ ਇੱਕ ਜਗ੍ਹਾ ਮਿਲ ਜਾਈਏ ਤਾਂ ਸਾਡਾ ਝੁੰਡ ਤਾਂ ਬਸ ਮੇਸਰਾਂ ਦਾ ਝੁੰਡ ਹੀ ਅਖਵਾਏਗਾ। ਅਸੀਂ ਸਭਨਾ ਗੱਲਾਂ ਦਾ ਸੁਧਾਰ ਕਰਾਂਗੇ, ਨਹੀਂ ਤਾਂ ਸਾਡੀ ਸੰਗੀਤਾ ਅਜੀਬ ਜਿਹੇ ਲੋਕਾਂ ਦਾ ਝੁੰਡ ਹੀ ਬਣ ਜਾਵੇਗੀ। ਅਤੇ ਇਸ ਲਈ ਹੁਣ ਅਜੀਬ ਲੋਕਾਂ ਦਾ ਟੋਲਾ ਨਹੀਂ ਹਾਂ, ਪਰੰਤੂ ਤੁਸੀਂ ਜਾਣਦੇ ਹੋ ਕਿ ਮੇਰੇ ਕਹਿਣ ਦਾ ਕੀ ਮਤਲਬ ਹੈ। ਪਰ ਉਹਨਾਂ ਦੀ ਇਹ ਹਰਕਤ ਇੱਕ ਸੱਚੇ ਵਿਸ਼ਵਾਸੀ ਦੀ ਨਿਗਾਹ ਵਿੱਚ ਬੁਰੀ ਹੈ, ਪਰੰਤੂ ਦੂਸਰੇ ਸ਼ਬਦਾਂ ਵਿੱਚ ਉਸਨੇ ਕਿਹਾ ਹੋਵੇਗਾ, ਅਸੀਂ ਤਾਂ ਇੱਕ ਛੋਟੀ ਜਿਹੀ ਕਲੀਸਿਆ ਚਾਹੁੰਦੇ ਹਾਂ ਜਿਹਨੂੰ ਅਸੀਂ ਆਪਣੀ ਕਹਿ ਸਕੀਏ। ਇਹ ਬਸ ਇੱਕ ਸਿੱਖਿਆ ਸੀ, ਬਹੁਤ ਹੀ ਮਾਸੂਮ। ਭਾਈਓ, ਇਹ ਸੱਚ ਹੈ ਕਿ ਸਾਡੇ ਦਿਲ ਵਿੱਚ ਤੁਹਾਡੇ ਲਈ ਕੋਈ ਵੀ ਬੁਰੀ ਗੱਲ ਨਹੀਂ ਹੈ, ਤੁਸੀਂ ਆਪਣੀ ਜਗ੍ਹਾ ਤੇ ਠੀਕ ਹੋ। ਪਰ ਤੁਸੀਂ ਜਾਣਦੇ ਹੋ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਆਪਣੇ ਵਪਾਰ ਹਨ ਅਤੇ ਇਸੇ ਤਰ੍ਹਾਂ ਹੀ ਸਭ ਕੰਮ ਹਨ, ਜੇ ਅਸੀਂ ਆਪਸ ਵਿੱਚ ਇੱਕ ਹੋ ਜਾਈਏ। ਸਮਝੇ, ਅਤੇ ਵਿਚਾਰਧਾਰਾ ਚੱਲਦੀ ਰਹੀ ਜਦ ਤੱਕ ਕਿ ਉਹ ਸਾਰੇ ਇੱਕ ਨਾ ਹੋ ਗਏ। ਹਾਂ ਸ਼੍ਰੀਮਾਨ ਜੀ, ਪਰ ਜਦ ਇਹ ਭਿਆਨਕ ਧੋਖੇਬਾਜ਼ ਆਤਮਾ, ਉਹ ਆਦਮੀ ਜਦ ਇਹ ਮਤ ਰੂਪੀ ਆਤਮਾ ਮਸੀਹ ਦੀ ਥਾਂ ਲੈਣ ਲਈ ਇੱਕ ਮਨੁੱਖ ਵਿੱਚ ਦੇਹਧਾਰੀ ਹੋ ਗਈ, ਤਦ ਇਹਦੀ ਭਗਤੀ ਮਸੀਹ ਵਾਂਗ ਹੋਣੀ ਜ਼ਰੂਰੀ ਸੀ। ਫਿਰ ਇਸ ਦੀ ਭਗਤੀ ਮਸੀਹ ਵਾਂਗੂ ਹੋਣ ਲੱਗੀ। ਦੂਸਰੇ ਸ਼ਬਦਾਂ ਵਿੱਚ, ਵੈਟੀਕਨ ਵਿੱਚ ਮੈਂ ਉੱਥੇ ਜਾ ਕੇ ਆਇਆ ਹਾਂ, ਉੱਥੇ ਵਿਕਾਰੀਅਸ ਫਿਲੀ ਡੇਈ ਲਿਖਿਆ ਹੋਇਆ ਹੈ ਅਤੇ ਰੋਮਨ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਤੁਸੀਂ ਰੋਮਨ ਅੰਕਾਂ ਦੇ ਥੱਲੇ ਇੱਕ ਲਾਈਨ ਖਿੱਚੋ ਅਤੇ ਇਹਦਾ ਅਰਥ ਹੈ ਪਰਮੇਸ਼ਵਰ ਦੇ ਪੁੱਤਰ ਦੀ ਜਗ੍ਹਾ ਤੇ। ਉਹ ਦੂਜਿਆਂ ਸ਼ਬਦਾਂ ਵਿੱਚ ਉਹ ਵਿਕਾਰ ਅਥਵਾ ਕਿਸੇ ਦੀ ਥਾਂ ਮਿਲਣ ਵਾਲਾ ਹੈ। ਤੁਸੀਂ ਜਾਣਦੇ ਹੋ ਵਿਕਾਰ ਸ਼ਬਦ ਦਾ ਅਰਥ ਕੀ ਹੈ? ਉਹ ਕਿਸੇ ਦੀ ਥਾਂ ਲੈਂਦਾ ਹੈ, ਉਹ ਵਿਕਾਰ ਹੈ ਜਿਸਨੇ ਪਰਮੇਸ਼ਵਰ ਦੇ ਪੁੱਤਰ ਦੀ ਥਾਂ ਮੱਲੀ ਹੋਈ ਹੈ। ਅਤੇ ਬਾਈਬਲ ਕਹਿੰਦੀ ਹੈ ਜਿਹਦੇ ਕੋਲ ਬੁੱਧ ਦਾ ਦਾਨ ਹੋਵੇ ਉਹ ਉਸ ਪਸ਼ੂ ਦੇ ਅੰਕਾਂ ਨੂੰ ਗਿਣ ਲਵੇ, ਕਿਉਂ ਜੋ ਉਹ ਅੰਕ ਆਦਮੀ ਦਾ ਹੈ ਅਤੇ ਉਸਦਾ ਅੰਕ 666 ਹੈ। ਹੁਣ ਤੁਸੀਂ ਵਿਕਾਰੀਅਸ ਫਿਲੀ ਡੇਈ ਨੂੰ ਲਵੋ ਅਤੇ ਉਸਦੇ ਥੱਲੇ ਇੱਕ ਰੇਖਾ ਖਿੱਚ ਕੇ ਨਾ ਰੋਮਨ ਅੰਕਾਂ ਨੂੰ ਗਿਣੋ। ਹੁਣ ਵੀ ਲਈ 5 ਹੈ, ਆਈ ਲਈ 1 ਹੈ। ਇਸੇ ਤਰ੍ਹਾਂ ਇਹਨਾਂ ਅੰਕਾਂ ਨੂੰ ਜੋੜਦੇ ਜਾਓ ਅਤੇ ਵੇਖੋ ਕਿ ਤੁਹਾਨੂੰ 666 ਨਹੀਂ ਮਿਲਦਾ ਹੈ। ਬਾਈਬਲ ਕਹਿੰਦੀ ਹੈ ਕਿ ਉਹ ਪਰਮੇਸ਼ਵਰ ਦੇ ਮੰਦਰ ਵਿੱਚ ਬੈਠੇਗਾ ਅਤੇ ਉਸਦੀ ਭਗਤੀ ਪਰਮੇਸ਼ਵਰ ਵਾਂਗ ਹੋਵੇਗੀ। ਜਦ ਉਹ ਛੋਟਾ ਜਿਹਾ ਮਤ ਮਨੁੱਖ ਵਿੱਚ ਦੇਹਧਾਰੀ ਹੋ ਜਾਂਦਾ ਹੈ ਤਾਂ ਉਡਕ ਨੂੰ ਉਹ ਇੱਕ ਬੇਕਾਰ ਬਣ ਜਾਂਦਾ ਹੈ, ਪਰਮੇਸ਼ਵਰ ਦੇ ਪੁੱਤਰ ਦੀ ਜਗ੍ਹਾ ਤੇ ਬਣ ਜਾਂਦਾ ਹੈ। ਸਮਝੇ, ਉਹ ਭਰਮਾਉਣ ਵਾਲੀ ਭਿਆਨਕ ਆਤਮਾ ਹੈ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਦੂਸਰਾ ਥਸਲੋਨੀਕੀਆਂ 2:3 ਵਿੱਚ ਪੜ੍ਹ ਸਕਦੇ ਹੋ ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਕਿੱਥੇ ਹੈ। ਅਤੇ ਬਿਲਕੁਲ ਤੁਹਾਨੂੰ ਚੇਤਾ ਆ ਜਾਵੇਗਾ ਕਿ ਸ਼ੈਤਾਨ ਹੀ ਸਾਰੀਆਂ ਰਾਜਨੀਤਿਕ ਸ਼ਕਤੀਆਂ ਦਾ ਹਾਕਮ ਹੈ। ਕਿੰਨੇ ਇਸ ਗੱਲ ਨੂੰ ਜਾਣਦੇ ਹਨ? ਕੀ ਤੁਸੀਂ ਇਸ ਨੂੰ ਲਿਖਣਾ ਚਾਹੁੰਦੇ ਹੋ? ਇਹ 4:8 ਹੈ। ਫਿਰ ਸ਼ੈਤਾਨ ਯਿਸੂ ਨੂੰ ਇੱਕ ਬਹੁਤ ਉੱਚੇ ਪਹਾੜ ਤੇ ਲੈ ਗਿਆ ਅਤੇ ਉਸਨੇ ਉਹਨੂੰ ਪਲ ਭਰ ਵਿੱਚ ਹੀ ਇਸ ਜਗਤ ਦੀਆਂ ਸਾਰੀਆਂ ਬਾਦਸ਼ਾਹੀਆਂ ਦਾ ਜਲੋ ਵਿਖਾਇਆ ਜਿਹੜੀਆਂ ਕਿ ਹੋ ਚੁੱਕੀਆਂ ਸਨ ਅਤੇ ਜਿਹੜੀਆਂ ਅਗਾਂਹ ਨੂੰ ਹੋਰ ਹੋਣੀਆਂ ਹਨ। ਬੰਦੇ ਦੀ ਗੱਲ ਕਰਦੇ ਹੋ? ਸ਼ੈਤਾਨ ਨੇ ਕਿਹਾ, ਜੇ ਤੂੰ ਮੇਰੀ ਭਗਤੀ ਕਰੇ ਤਾਂ ਮੈਂ ਉਹ ਸਭ ਤੈਨੂੰ ਦੇ ਦਿਆਂਗਾ। ਅਤੇ ਯਿਸੂ ਜਾਣਦਾ ਸੀ ਕਿ ਉਹ ਉਸ ਨੂੰ ਪ੍ਰਾਪਤ ਕਰਨ ਲਈ ਜਾ ਰਿਹਾ ਹੈ। ਇਹੀ ਉਹ ਗੱਲ ਹੈ ਜਿਹੜੀ ਉਹ ਕਰਦੇ ਹਨ। ਕਿਉਂ ਤੁਸੀਂ ਪਵਿੱਤਰ ਪਖੰਡੀਆਂ ਦਾ ਗਰੀਬ ਜਿਹਾ ਝੁੰਡ ਹੋ? ਕਿਉਂ ਦੁਨੀਆਂ ਸਾਡੀ ਹੀ ਹੈ। ਯਿਸੂ ਨੇ ਕਿਹਾ ਸੀ ਮਨ ਦੇ ਦੀਨ ਧਰਤੀ ਦੇ ਵਾਰਿਸ ਹੋਣਗੇ। ਸਮਝੇ, ਵੇਖਿਆ, ਧਿਆਨ ਦਿਓ, ਯਿਸੂ ਜਾਣਦਾ ਸੀ ਕਿ ਉਹ ਇਹਨਾਂ ਸਭਨਾਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਉਹਨਾਂ ਗਵਾ ਦਿੱਤਾ ਸੀ ਪ੍ਰਾਪਤ ਕਰਨ ਜਾ ਰਿਹਾ ਹੈ। ਇਸ ਲਈ ਉਸਨੇ ਕਿਹਾ, ਸ਼ੈਤਾਨ ਮੇਰੇ ਕੋਲੋਂ ਦੂਰ ਚਲਾ ਜਾ, ਕਿਉਂਕਿ ਇਹ ਲਿਖਿਆ ਹੋਇਆ ਹੈ। ਵੇਖੋ, ਠੀਕ ਲਿਖਤਾਂ ਵੱਲ ਨੂੰ ਮੁੜਿਆ, ਤੂੰ ਸਿਰਫ ਆਪਣੇ ਪ੍ਰਭੂ ਪਰਮੇਸ਼ਵਰ ਦੀ ਹੀ ਉਪਾਸਨਾ ਕਰ। ਸਮਝੇ, ਹੁਣ ਜਦ ਉਹ ਪ੍ਰਧਾਨ ਦੁਸ਼ਟ ਆਤਮਿਆਂ ਦਾ ਸਰਦਾਰ ਇਸ ਸਰਵੋਤਮ ਧਾਰਮਿਕ ਆਦਮੀ ਵਿੱਚ ਦੇਹਧਾਰੀ ਹੋ ਜਾਂਦਾ ਹੈ ਤਾਂ ਉਹ ਆਪਣੀ ਕਲੀਸਿਯਾ ਅਤੇ ਰਾਜ ਨੂੰ ਇੱਕ ਜਗ੍ਹਾ ਇਕੱਠੇ ਕਰਦਾ ਹੈ, ਜਿਵੇਂ ਕਿ ਬਾਈਬਲ ਵਿੱਚ ਨਬੂਵਤ ਕੀਤੀ ਗਈ ਹੈ, ਅਤੇ ਦੋਨੋ ਤਾਕਤਾਂ ਮਿਲ ਕੇ ਇੱਕ ਮੁੱਠ ਹੋ ਕੇ ਉਸ ਦੀਆਂ ਆਪਣੀਆਂ ਬਣ ਗਈਆਂ। ਵੇਖਿਆ ਜਦ ਮਸੀਹ ਵਿਰੋਧੀ ਆਤਮਾ ਅੱਗੇ ਵਧਿਆ ਸੀ ਤਾਂ ਉਹ ਇੱਕ ਆਤਮਾ ਹੀ ਸੀ। ਇਸ ਤੋਂ ਬਾਅਦ ਇਹ ਕੀ ਬਣ ਜਾਂਦਾ ਹੈ? ਫਿਰ ਇਹ ਬਣ ਜਾਂਦਾ ਹੈ। ਹੁਣ ਇਸ ਮੋਹਰ ਨੂੰ ਵੇਖੋ, ਜਦ ਇਹ ਆਤਮਾ ਅੱਗੇ ਵਧਿਆ ਤਾਂ ਇਹ ਮਸੀਹ ਵਿਰੋਧੀ ਸੀ, ਮਸੀਹ ਦੀ ਸਿੱਖਿਆ ਦੇ ਵਿਰੁੱਧ ਸੀ। ਇਹ ਸਹੀ ਗੱਲ ਹੈ। ਇਸ ਤੋਂ ਬਾਅਦ ਅਗਲਾ ਕੰਮ ਜਿਹੜਾ ਉਸਨੇ ਕੀਤਾ, ਜਿਹੜਾ ਮਸੀਹ ਨੇ ਆਪਣੀ ਕਲੀਸਿਆ ਲਈ ਕਰਨ ਨੂੰ ਠਹਿਰਾਇਆ ਸੀ, ਉਹ ਪਾਪ ਦੇ ਵਿਰੁੱਧ ਸੀ। ਪਰੰਤੂ ਇਸਨੇ ਕਿਹਾ, ਉਹ ਇਸਦਾ ਮਤਲਬ ਇਹ ਨਹੀਂ ਹੈ, ਇਹ ਗੱਲ ਤਾਂ ਕਿਸੇ ਦੂਜੇ ਲਈ ਸੀ, ਇਹ ਗੱਲ ਸੈਂਕੜੇ ਸਾਲ ਪੁਰਾਣੀ ਹੈ, ਇਹ ਸਾਡੇ ਲਈ ਨਹੀਂ ਹੈ, ਸਮਝੇ ਇਹ ਵਿਰੋਧੀ ਹੈ, ਜਾਣੀ ਵਿਰੋਧਤਾ ਕਰਨਾ। ਫਿਰ ਇਹ ਬਣ ਗਿਆ। ਹੁਣ ਜਦ ਘੋੜ ਸਵਾਰ ਬਾਹਰ ਨਿਕਲਿਆ, ਉਸਦੇ ਸਿਰ ਤੇ ਤਾਜ ਨਹੀਂ ਸੀ, ਪਰੰਤੂ ਉਸ ਨੂੰ ਤਾਜ ਦਿੱਤਾ ਗਿਆ ਸੀ। ਉਹ ਚਿੱਟੇ ਘੋੜੇ ਦਾ ਸਵਾਰ ਹੈ, ਉਸਦੇ ਕੋਲ ਧਨੁਖਤਾ ਸੀ ਪਰ ਕੋਈ ਤੀਰ ਨਹੀਂ ਸਨ, ਸਮਝੇ? ਇਸ ਲਈ ਫਿਰ ਉਹ ਅੱਗੇ ਵਧਦਾ ਹੈ। ਫਿਰ ਕੁਝ ਦੇਰ ਬਾਅਦ ਉਸ ਨੂੰ ਇੱਕ ਤਾਜ ਦਿੱਤਾ ਗਿਆ, ਕਿਉਂਕਿ ਤੁਸੀਂ ਆਤਮਾ ਦੇ ਸਿਰ ਤੇ ਤਾਜ ਨਹੀਂ ਪਹਿਨਾ ਸਕਦੇ ਹੋ। ਪਰੰਤੂ ਜਦੋਂ ਇਹ ਆਤਮਾ ਆਪਣੇ ਕਰਤੱਵ ਦੇ ਦੂਸਰੇ ਯੁੱਗ ਵਿੱਚ ਦੇਹਧਾਰੀ ਹੋਇਆ, ਜੋ ਕਿ ਉਸਦੇ ਕੰਮ ਦਾ ਦੂਸਰਾ ਸਮਾਂ ਹੈ, ਤਾਂ ਮਸੀਹ ਵਿਰੋਧੀ ਦੇ ਆਤਮਾ ਦੇ ਕੰਮ ਲਈ ਤਾਜ ਪਹਿਨਿਆ ਝੂਠਾ ਨਬੀ ਬਣ ਗਿਆ। ਹੁਣ ਅਸੀਂ ਉਸ ਨੂੰ ਵੇਖਦੇ ਹਾਂ, ਜਦ ਉਹ ਦੇਹਧਾਰੀ ਹੁੰਦਾ ਹੈ ਤਾਂ ਉਹ ਬਣ ਜਾਂਦਾ ਹੈ। ਉਹ ਤਾਂ ਪਹਿਲਾਂ ਤੋਂ ਹੀ ਸੀ। ਸ਼ੈਤਾਨ ਧਰਤੀ ਦੀਆਂ ਰਾਜਨੀਤਿਕ ਤਾਕਤਾਂ ਨੂੰ ਨਿਯੰਤਰਣ ਵਿੱਚ ਕਰਦਾ ਹੈ। ਹੁਣ ਉਹ ਇੱਕ ਅਜਿਹੀ ਜਗ੍ਹਾ ਤੇ ਆਉਂਦਾ ਹੈ ਜਿੱਥੇ ਉਹ ਇੱਕ ਵਿਸ਼ਵ ਵਿਆਪੀ ਕਲੀਸਿਆ ਬਣਾਉਣ ਜਾ ਰਿਹਾ ਹੈ, ਉਹ ਧਾਰਮਿਕ ਅਧਿਕਾਰ ਪ੍ਰਾਪਤ ਕਰਨ ਜਾ ਰਿਹਾ ਹੈ। ਮੇਰੇ ਭਾਈਓ, ਕੀ ਤੁਸੀਂ ਇਸ ਨੂੰ ਨਹੀਂ ਸਮਝਦੇ ਹੋ? ਇਹ ਦੇਸ਼ ਪ੍ਰਕਾਸ਼ ਦੀ ਪੋਥੀ ਦੇ 13ਵੇਂ ਬਾਬ ਵਿੱਚ ਪ੍ਰਗਟ ਹੁੰਦਾ ਹੈ। ਇਹ ਛੋਟਾ ਜਿਹਾ ਪਸ਼ੂ ਇੱਕ ਲੇਲੇ ਵਾਂਗ ਬਾਹਰ ਨਿਕਲਦਾ ਹੈ ਅਤੇ ਉਸਦੇ ਦੋ ਸਿੰਘ ਹਨ ਜਿਹੜੇ ਉਸਦੀ ਧਾਰਮਿਕ ਅਤੇ ਰਾਜਨੀਤਿਕ ਸ਼ਕਤੀ ਦੇ ਪ੍ਰਤੀਕ ਹਨ। ਪਰੰਤੂ ਇਹਨੇ ਉਹਨਾਂ ਕੰਮਾਂ ਨੂੰ ਹੀ ਕੀਤਾ ਜਿਹੜੇ ਇਸ ਤੋਂ ਪਹਿਲੇ ਪਸ਼ੂ ਨੇ ਕੀਤੇ ਸਨ। ਇਹ ਬਹੁਤ ਹੀ ਅਜੀਬ ਗੱਲ ਹੈ ਕਿ ਅਮਰੀਕਾ ਦਾ ਅੰਕ 13 ਹੈ ਅਤੇ 3ਵੀਂ ਦਾ ਅੰਕ ਹੈ। ਇਹ ਬੜੀ ਹੀ ਅਜੀਬ ਗੱਲ ਹੈ ਕਿ ਪ੍ਰਕਾਸ਼ ਪੋਥੀ ਦੇ 13ਵੇਂ ਬਾਬ ਵਿੱਚ ਆਉਂਦਾ ਹੈ। ਅਸੀਂ ਆਪਣੀ ਸ਼ੁਰੂਆਤ 13 ਝੰਡੇ ਤੇ 13 ਧਾਰੀਆਂ ਅਤੇ 13 ਤਾਰਿਆਂ ਨਾਲ ਕੀਤੀ ਸੀ। ਇੱਥੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਭ ਕੁਝ 13 13 13 13 ਹੈ। ਇੱਥੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਭ ਕੁਝ 3ਵੀਂ 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 ਹੈ ਅਤੇ ਆਖਿਰ ਵਿੱਚ ਇਹ ਖਤਮ ਹੋ ਜਾਵੇਗਾ। ਮੈਂ ਤੁਹਾਨੂੰ ਅਗੇਤਰਾ ਹੀ ਦੱਸਦਾ ਹਾਂ, ਉੜਕ ਨੂੰ ਇੱਕ 3ਵੀਂ ਇਸ ਤੇ ਰਾਜ ਕਰੇਗੀ। ਯਾਦ ਕਰੋ, ਮੈਂ ਇਸ ਤਰ੍ਹਾਂ 30 ਸਾਲ ਪਹਿਲਾਂ ਕਿਹਾ ਸੀ ਅਤੇ ਜਿਹੜੀਆਂ 7 ਗੱਲਾਂ ਦੀ ਮੈਂ ਭਵਿੱਖਬਾਣੀ ਕੀਤੀ ਸੀ ਉਹਨਾਂ ਵਿੱਚੋਂ 5 ਪੂਰੀਆਂ ਹੋ ਚੁੱਕੀਆਂ ਹਨ ਅਤੇ ਉਸ ਨੂੰ ਹੁਣ ਸੱਤਾ ਵਿੱਚ ਲਿਆਉਣ ਲਈ ਉਹਨਾਂ ਦੇ ਮਨੁੱਖ ਹਨ ਅਤੇ ਤੁਸੀਂ ਆਪਣੀ ਰਾਜਨੀਤੀ ਦੇ ਰਾਹੀਂ ਵੋਟਾਂ ਦੁਆਰਾ ਉਸ ਨੂੰ ਚੁਣਦੇ ਹੋ। ਜੀ ਹਾਂ, ਠੀਕ ਹੈ, ਕਹਿਣ ਨੂੰ ਬਹੁਤ ਕੁਝ ਹੈ, ਪਰੰਤੂ ਤੁਸੀਂ ਉਹਨਾਂ ਗੱਲਾਂ ਨੂੰ ਮੁਸ਼ਕਲ ਨਾਲ ਹੀ ਸਮਝੋਗੇ ਜਿਨ੍ਹਾਂ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ। ਹੁਣ ਧਿਆਨ ਦਿਓ, ਮੈਂ ਤੁਹਾਨੂੰ ਬਹੁਤ ਜ਼ਿਆਦਾ ਦੇਰ ਤੱਕ ਰੋਕ ਕੇ ਨਹੀਂ ਰੱਖਣਾ ਚਾਹੁੰਦਾ ਹਾਂ, ਕਿਉਂਕਿ ਕੱਲ ਰਾਤ ਨੂੰ ਵੀ ਪ੍ਰਚਾਰ ਚਾਲੂ ਰੱਖਣਾ ਹੈ। ਹੁਣ ਧਿਆਨ ਦਿਓ, ਵੇਖੋ ਜਾਂ ਸ਼ੈਤਾਨ, ਕੀ ਤੁਸੀਂ ਸਾਰੇ ਇਸ ਗੱਲ ਨੂੰ ਮੰਨਦੇ ਹੋ ਕਿ ਸ਼ੈਤਾਨ ਹੀ ਸਾਰੀਆਂ ਰਾਜਨੀਤਿਕ ਸ਼ਕਤੀਆਂ ਨੂੰ ਕੰਟਰੋਲ ਵਿੱਚ ਰੱਖਦਾ ਹੈ? ਉਸਨੇ ਇੰਝ ਹੀ ਆਖਿਆ ਸੀ। ਤੁਸੀਂ ਮਤੀ 4 ਬਾਬ ਦੀ 8 ਐਤ ਪੜ੍ਹ ਕੇ ਵੇਖ ਸਕਦੇ ਹੋ। ਉੱਥੇ ਉਹ ਇਸ ਤਰ੍ਹਾਂ ਹੀ ਕਹਿੰਦਾ ਹੈ, ਧਰਤੀ ਦੇ ਸਾਰੇ ਰਾਜ ਉਸੇ ਦੇ ਹੀ ਹਨ। ਹੁਣ ਇਹ ਯਾਦ ਰੱਖਣਾ ਕਿ ਇਹ ਹੀ ਕਾਰਨ ਹੈ ਕਿ ਉਹ ਲੜਾਈਆਂ ਕਰਦੇ ਹਨ, ਯੁੱਧ ਕਰਦੇ ਹਨ, ਮਾਰਦੇ ਹਨ। ਕਿ ਇਹ ਅਜੀਬ ਗੱਲ ਨਹੀਂ ਹੈ? ਉਹਨਾਂ ਨੂੰ ਇਹ ਤਲਵਾਰ ਦਿੱਤੀ ਗਈ ਸੀ ਕਿ ਉਹ ਇੱਕ ਦੂਸਰੇ ਨੂੰ ਮਾਰ ਕੱਤਣ। ਉਹ ਮੇਰੇ, ਹੁਣ ਧਿਆਨ ਕਰੋ, ਹੁਣ ਜਦ ਉਸਨੇ ਇਹ ਕੀਤਾ ਸੀ ਤਾਂ ਉਸ ਵੇਲੇ ਉਸਦੇ ਕੋਲ ਕਲੀਸਿਆਈ ਸ਼ਕਤੀ ਨਹੀਂ ਸੀ, ਪਰ ਉਸਨੇ ਗਲਤ ਸਿੱਖਿਆ ਦੇ ਆਤਮਾ ਨਾਲ ਅੰਦਰ ਵੜਨਾ ਸ਼ੁਰੂ ਕੀਤਾ ਸੀ ਅਤੇ ਉਹੀ ਸਿੱਖਿਆ ਅੱਗੇ ਜਾ ਕੇ ਇੱਕ ਅਕੀਦਾ ਬਣ ਜਾਂਦੀ ਹੈ ਅਤੇ ਉਹ ਅਕੀਦਾ ਇੱਕ ਝੂਠੇ ਨਬੀ ਵਿੱਚ ਦੇਹਧਾਰੀ ਹੋ ਜਾਂਦਾ ਹੈ ਅਤੇ ਫਿਰ ਉਹ ਬਿਲਕੁਲ ਠੀਕ ਟਿਕਾਣੇ ਤੇ ਅਪੜ ਗਿਆ। ਹੁਣ ਉਹ ਕਦੇ ਇਸਰਾਇਲ ਨਹੀਂ ਗਿਆ, ਉਹ ਰੋਮ ਵਿੱਚ ਗਿਆ। ਉਹ ਰੋਮ ਵਿੱਚ ਨੀਸੀਆ ਸਭਾ ਵਿੱਚ ਪਹੁੰਚਿਆ ਅਤੇ ਉੱਥੇ ਇੱਕ ਸਭਾ ਹੋਈ ਅਤੇ ਉਹਨਾਂ ਨੇ ਇੱਕ ਪ੍ਰਧਾਨ ਬਿਸ਼ਪ ਚੁਣ ਲਿਆ ਅਤੇ ਫਿਰ ਇਸ ਤਰ੍ਹਾਂ ਕਰਨ ਦੁਆਰਾ ਉਹਨਾਂ ਨੇ ਕਲੀਸਿਆ ਅਤੇ ਰਾਜ ਨੂੰ ਇੱਕ ਥਾਂ ਸੰਗਠਿਤ ਕਰ ਲਿਆ। ਤਦ ਉਸਨੇ ਆਪਣਾ ਕਮਾਨ ਥੱਲੇ ਸੁੱਟ ਦਿੱਤਾ, ਉਹ ਆਪਣੇ ਚਿੱਟੇ ਘੋੜੇ ਤੋਂ ਥੱਲੇ ਉੱਤਰ ਆਇਆ ਅਤੇ ਉਹ ਲਾਲ ਘੋੜੇ ਤੇ ਸਵਾਰ ਹੋ ਗਿਆ ਤਾਂ ਕਿ ਉਹ ਉਸ ਕਿਸੇ ਵੀ ਮਨੁੱਖ ਨੂੰ ਮਾਰ ਸਕੇ ਜੋ ਉਸ ਨਾਲ ਸਹਿਮਤ ਨਹੀਂ ਹੈ। ਇਹੀ ਤੁਹਾਡੀ ਮੋਹਰ ਹੈ, ਇਹ ਇੱਕ ਹੀ ਵਿਅਕਤੀ ਹੈ। ਤੁਸੀਂ ਉਸ ਉੱਤੇ ਤਦ ਤੱਕ ਨਿਗਾਹ ਲਗਾਈ ਰੱਖੋ ਜਾਂ ਤੱਕ ਉਸ ਦੀਪਕਤਾ ਵਿੱਚ ਅਲੋਪ ਨਹੀਂ ਹੋ ਜਾਂਦਾ ਹੈ। ਵੇਖੋ, ਉਹ ਆਪਣੀਆਂ ਦੋਹਾਂ ਸ਼ਕਤੀਆਂ ਨੂੰ ਇੱਕ ਮੁੱਠ ਕਰਦਾ ਹੈ, ਬਿਲਕੁਲ ਉਹਨਾਂ ਹੀ ਕੰਮਾਂ ਨੂੰ ਕਰਨ ਦਾ ਯਤਨ ਉਹ ਅੱਜ ਕਰ ਰਹੇ ਹਨ, ਉਹੀ ਕੰਮ। ਅਤੇ ਇਹ ਇੱਕ ਬੜੀ ਹੀ ਅਜੀਬ ਗੱਲ ਹੈ, ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਨਾ ਸਮਝੋ, ਪਰੰਤੂ ਅੱਜ ਲੂਇਸਵਿਲੇ ਦੀ ਬੈਪਟਿਸਟ ਮੰਡਲੀ ਵੀ ਇਸ ਦੇ ਬਾਰੇ ਵਿਚ ਰੇਡੀਓ ਤੇ ਸੁਣਿਆ ਹੋਵੇਗਾ। ਬੁਲਾਰਾ ਖੜਾ ਹੋਇਆ ਅਤੇ ਕਿੰਨਿਆਂ ਨੇ ਸੁਣਿਆ ਸੀ। ਠੀਕ ਹੈ, ਵੇਖਿਆ ਇਹ ਸੱਚ ਹੈ, ਤੁਹਾਡਾ ਇਹੀ ਹਾਲ ਹੈ। ਅਤੇ ਅਸਲ ਵਿਚ ਉਹਨਾਂ ਨੇ ਇੱਕ ਤਰ੍ਹਾਂ ਕੈਥੋਲਿਕ ਕਲੀਸਿਆ ਵਿਚ ਸ਼ਾਮਿਲ ਹੋਣ ਲਈ ਪੁੱਛਿਆ ਹੈ, ਪਰ ਅਸਲ ਵਿਚ ਅਸਾਂ ਕੈਥੋਲਿਕ ਕਲੀਸਿਆ ਵਿਚ ਸ਼ਾਮਿਲ ਨਹੀਂ ਹੋਣਾ ਹੈ, ਸਿਰਫ ਨਾਮ ਮਾਤਰ ਨੂੰ ਹੀ ਮਿਲਣਾ ਹੈ, ਪਰ ਸਾਨੂੰ ਉਹਨਾਂ ਨਾਲ ਸੰਗਤ ਤਾਂ ਰੱਖਣੀ ਪਵੇਗੀ। ਇਹ ਗੱਲ ਲੂਇਸਵਿਲੇ ਵਿਚ ਠੀਕ ਉਸ ਸਮੇਂ ਚੱਲ ਰਹੀ ਹੈ ਜਦ ਇੱਥੇ ਪਰਮੇਸ਼ਵਰ ਆਪਣੇ ਲੋਕਾਂ ਤੇ ਮੋਹਰਾਂ ਖੋ ਰਿਹਾ ਹੈ ਕਿ ਸਾਨੂੰ ਵਿਖਾਵੇ ਕਿ ਅਸੀਂ ਇਸ ਤਰ੍ਹਾਂ ਨਾ ਕਰੀਏ। ਵੇਖੋ, ਦੋਵੇਂ ਮਿਲ ਕੇ ਕੰਮ ਕਰ ਰਹੇ ਹਨ। ਯਾਦ ਰਹੇ, ਕਾਂ ਅਤੇ ਘੁੱਗੀ ਦੋਨੋਂ ਹੀ ਨੂਹ ਦੀ ਕਿਸ਼ਤੀ ਵਿਚ ਪੰਛੀਆਂ ਵਿਚ ਇਕ ਹੀ ਟਹਿਣੀ ਤੇ ਬੈਠੇ ਹੋਏ ਸਨ। ਯਾਦ ਕਰੋ, ਬਿਲਕੁਲ ਇਸੇ ਤਰ੍ਹਾਂ ਹੀ ਸੀ। ਇਸ ਨੂੰ ਬਸ ਯਾਦ ਰੱਖੋ। ਹੁਣ ਅਸੀਂ ਵੇਖ ਲਿਆ ਹੈ ਕਿ ਫਿਰ ਉਸਨੇ ਰਾਜ ਅਤੇ ਕਲੀਸਿਆ ਦੀਆਂ ਆਪਣੀਆਂ ਦੋਹਾਂ ਸ਼ਕਤੀਆਂ ਨੂੰ ਇੱਕ ਕਰ ਲਿਆ। ਹੁਣ ਤੁਸੀਂ ਕੀ ਕਰਨ ਜਾ ਰਹੇ ਹੋ? ਉਸਨੇ ਆਪਣਾ ਹੀ ਧਰਮ ਬਣਾ ਲਿਆ ਹੈ ਅਤੇ ਹੁਣ ਉਹ ਜੋ ਚਾਹੇ ਕਰ ਸਕਦਾ ਹੈ। ਫਿਰ ਉਸਨੂੰ ਉਹਨਾਂ ਨੂੰ ਮਾਰਨ ਦਾ ਅਧਿਕਾਰ ਮਿਲ ਜਾਂਦਾ ਹੈ ਜਿਹੜੇ ਉਸਦੇ ਨਾਲ ਸਹਿਮਤ ਨਹੀਂ ਹਨ। ਬਿਲਕੁਲ ਇਹੋ ਕੁਝ ਹੀ ਉਸਨੇ ਕੀਤਾ ਸੀ। ਉਹਨੇ ਠੀਕ ਇਸੇ ਤਰ੍ਹਾਂ ਹੀ ਕੀਤਾ ਸੀ। ਉਸਨੇ ਇਸ ਤਰ੍ਹਾਂ ਜਿਉਂਦੇ ਪਰਮੇਸ਼ਵਰ ਦੇ ਸੱਚੇ ਸੰਤਾਂ ਨਾਲ ਕੀਤਾ ਸੀ, ਜਿਨ੍ਹਾਂ ਨੇ ਵਚਨ ਨੂੰ ਫੜੀ ਰੱਖਿਆ ਅਤੇ ਉਸਦੇ ਅਕੀਦਿਆਂ ਨੂੰ ਕਬੂਲ ਨਹੀਂ ਕੀਤਾ ਸੀ। ਉਸਨੇ ਉਹਨਾਂ ਨੂੰ ਮਾਰ ਕੱਟਿਆ ਸੀ। ਹੁਣ ਭਾਈ ਲੀ ਵੇਲ ਅਤੇ ਤੁਸੀਂ ਜਿਹੜੇ ਨੀਸੀਆ ਯੁੱਗ ਅਤੇ ਮੁੱਢਲੀ ਕਲੀਸਿਆ ਦੇ ਯੁੱਗ ਦੇ ਸਿਖਾਉਣ ਵਾਲੇ ਹੋ, ਮੈਂ ਨਹੀਂ ਜਾਣਦਾ ਹਾਂ ਕਿ ਤੁਸੀਂ ਇਸ ਨੂੰ ਪੜਿਆ ਹੈ ਜਾਂ ਨਹੀਂ। ਜੇ ਤੁਸੀਂ ਇਸ ਨੂੰ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਮੱਕਰ ਦੀ ਪੁਸਤਕ ਸ਼ਾਨਦਾਰ ਸੁਧਾਰ ਪੜੋ ਅਤੇ ਤੁਹਾਨੂੰ ਇਹਦੇ ਵਿਚ ਮਿਲੇਗਾ ਕਿ ਜਦ ਹਿੱਪੋ ਦਾ ਸੰਤ ਅਗਸਟੀਨ ਰੋਮਨ ਕਲੀਸਿਆ ਦੇ ਅਧੀਨ ਪਾਦਰੀ ਬਣਿਆ ਤਾਂ ਉਹਦੇ ਕੋਲ ਇੱਕ ਮੌਕਾ ਸੀ। ਇੱਕ ਵਾਰ ਪਵਿੱਤਰ ਆਤਮਾ ਨੇ ਉਸਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ ਸੀ ਔਰ ਉਸਨੇ ਇਸ ਨੂੰ ਠੁਕਰਾ ਦਿੱਤਾ ਸੀ। ਕਿੰਨੇ ਸਿੱਖਿਆ ਦੇਣ ਵਾਲੇ ਇਸ ਗੱਲ ਨੂੰ ਜਾਣਦੇ ਹਨ? ਉਸਨੇ ਪਵਿੱਤਰ ਆਤਮਾ ਨੂੰ ਠੁਕਰਾ ਦਿੱਤਾ ਸੀ। ਉਹ ਅੱਜ ਦੇ ਪ੍ਰੋਟੈਸਟੈਂਟਾਂ ਦਾ ਕਿੰਨਾ ਵਧੀਆ ਨਮੂਨਾ ਹੈ, ਜਿਨ੍ਹਾਂ ਨੇ ਬਿਲਕੁਲ ਉਸੇ ਵਾਂਗੂ ਹੀ ਪਵਿੱਤਰ ਆਤਮਾ ਨੂੰ ਠੁਕਰਾ ਦਿੱਤਾ ਹੈ। ਉਹ ਮੁੜ ਹਿੱਪੋ ਗਿਆ ਅਤੇ ਉਸਨੇ ਉਸ ਕਾਗਜ਼ ਤੇ ਦਸਤਖਤ ਕੀਤੇ ਸਨ ਜਿਸ ਤੇ ਲਿਖਿਆ ਹੋਇਆ ਸੀ, ਇਹ ਪਰਮੇਸ਼ਵਰ ਦੇ ਵੱਲੋਂ ਪ੍ਰਕਾਸ਼ ਹੈ ਕਿ ਇਹ ਗੱਲ ਪਰਮੇਸ਼ਵਰ ਦੇ ਪਾਣੇ ਬਿਲਕੁਲ ਠੀਕ ਹੈ ਤੇ ਉਸ ਨੂੰ ਮਨ ਪਾਉਂਦੀ ਹੈ ਕਿ ਹਰ ਇੱਕ ਉਸ ਆਦਮੀ ਨੂੰ ਮਾਰ ਦਿੱਤਾ ਜਾਵੇ ਜਿਹੜਾ ਰੋਮਨ ਕੈਥੋਲਿਕ ਕਲੀਸਿਆ ਤੇ ਨਿਹਚਾ ਨਹੀਂ ਕਰਦਾ ਹੈ। ਹੁਣ ਸੁਣੋ, ਮੈਂ ਸ਼ਹੀਦਾਂ ਦੀ ਕਿਤਾਬ ਵਿਚੋਂ ਇਹ ਬਿਆਨ ਕਰ ਰਿਹਾ ਹਾਂ। ਸੰਤ ਅਗਸਟਿਨ ਦੇ ਦਿਨਾਂ ਤੋਂ ਲੈ ਕੇ, ਜੋ ਕਿ ਹਿੱਪੋ ਸ਼ਹਿਰ ਦਾ ਰਹਿਣ ਵਾਲਾ ਸੀ, ਸਨ 1586 ਤੱਕ ਰੋਮਨ ਸ਼ਹੀਦਾਂ ਦੀ ਕਿਤਾਬ ਇਹ ਦੱਸਦੀ ਹੈ ਕਿ ਰੋਮਨ ਕੈਥੋਲਿਕ ਕਲੀਸਿਆ ਨੇ 6,80,00,000 ਪ੍ਰੋਟੈਸਟੈਂਟਾਂ ਦਾ ਕਤਲ ਕੀਤਾ ਸੀ। ਕੀ ਉਸਦੀ ਤਲਵਾਰ ਲਾਲ ਸੀ? ਕੀ ਉਹ ਲਾਲ ਘੋੜੇ ਤੇ ਸਵਾਰ ਸੀ? ਇਹ ਕੀ ਸੀ? ਇਹ ਉਹੀ ਸ਼ਕਤੀ ਸੀ, ਇਹ ਉਹੀ ਸਵਾਰ ਸੀ, ਇਹੀ ਇਹ ਮੋਹਰ ਹੈ। ਉਹਨਾਂ ਨੇ ਸ਼ਹੀਦਾਂ ਦੀ ਕਿਤਾਬ ਵਿਚ ਇਹ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ 6,80,00,000 ਪ੍ਰੋਟੈਸਟੈਂਟਾਂ ਦੀ ਹੱਤਿਆ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਵੀ ਦਿਮਾਗ ਵਿਚ ਰੱਖੋ ਜਿਨ੍ਹਾਂ ਦੀ ਗਿਣਤੀ ਇਸ ਨਾਲੋਂ ਵੱਖਰੀ ਹੈ। ਹੇ ਖੁਦਾ ਦਇਆ ਕਰ, ਹਨੇਰ ਯੁੱਗ ਦੇ ਦੌਰਾਨ ਲੱਖਾਂ ਲੋਕ ਭੁੱਖੇ ਸ਼ੇਰਾਂ ਨੂੰ ਖਵਾ ਦਿੱਤੇ ਗਏ ਅਤੇ ਕਈ ਤਰੀਕਿਆਂ ਨਾਲ ਮਾਰਿਆ ਗਿਆ ਕਿਉਂਕਿ ਉਹ ਕੈਥੋਲਿਕ ਕਲੀਸਿਆ ਦੇ ਅਕੀਦੇ ਅੱਗੇ ਨਾ ਝੁਕੇ। ਤੁਸੀਂ ਇਸ ਤੋਂ ਜਾਣਕਾਰ ਹੋ, ਤੁਹਾਡੇ ਕੋਲ ਹੋਰ ਕਿੰਨਾ ਸਮਾਂ ਹੈ? ਠੀਕ ਹੈ, ਮੈਨੂੰ ਕੁਝ ਪੜਨ ਦਿਓ। ਹੁਣ ਤੁਸੀਂ ਮੇਰੇ ਨਾਲ ਆਪਣੀ ਬਾਈਬਲ ਖੋਲੋ ਤਾਂ ਕਿ ਮੈਂ ਤੁਹਾਨੂੰ ਕੁਝ ਵਿਖਾਵਾਂ। ਆਓ ਅਸੀਂ ਇੱਕ ਪਲ ਲਈ ਇਸ ਦੀ ਤਸਵੀਰ ਖਿੱਚੀਏ। ਇਹ ਹੁਣੇ ਹੁਣੇ ਮੇਰੇ ਮਨ ਵਿਚ ਆਈ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੇ 17 ਬਾਬ ਨੂੰ ਕੱਢੀਏ ਅਤੇ ਅਸੀਂ ਬਸ ਇਸ ਨੂੰ ਪੜਾਂਗੇ। ਸਾਡੇ ਕੋਲ ਹਾਲੇ ਵੀ 15 ਮਿੰਟ ਹਨ। ਠੀਕ ਹੈ, ਹੁਣ ਅਸੀਂ ਇਸ ਨੂੰ ਪੜੀਏ। ਤੁਸੀਂ ਇਸ ਨੂੰ ਬੜੇ ਹੀ ਧਿਆਨ ਨਾਲ ਸੁਣੋ। ਜਿਨ੍ਹਾਂ ਕੋਲ ਬਾਈਬਲਾਂ ਹਨ ਉਹ ਇਸ ਨੂੰ ਕੱਢ ਲੈਣ। ਮੈਂ ਤੁਹਾਨੂੰ ਥੋੜਾ ਜਿਹਾ ਸਮਾਂ ਦੇ ਰਿਹਾ ਹਾਂ ਤਾਂ ਕਿ ਤੁਸੀਂ ਇਹ ਕੱਢ ਲਓ। ਭਾਈ ਲੀ, ਕੀ ਤੁਹਾਨੂੰ ਮਿਲ ਗਿਆ ਹੈ? ਮੈਂ ਇਸ ਨੂੰ ਇੱਥੋਂ ਸਮੁਕਰ ਦੀ ਕਿਤਾਬ ਵਿੱਚੋਂ ਕੱਢਿਆ ਸੀ, ਸ਼ਾਨਦਾਰ ਸੁਧਾਰ ਨਾਮਕ ਪੁਸਤਕ ਵਿੱਚੋਂ। ਤੇ ਇਸ ਨੂੰ ਲੱਭ ਸਕਦੇ ਹੋ? ਇਹ ਸਿੱਧਾ ਰੋਮ ਦੇ ਸ਼ਹੀਦਾਂ ਦੀ ਪੁਸਤਕ ਵਿੱਚੋਂ ਲਿਆ ਗਿਆ ਹੈ ਜੋ ਕਿ ਵੈਟਿਕਨ ਵਿੱਚ ਹੈ। ਹੁਣ ਇਸ ਤਰ੍ਹਾਂ ਉਹਨਾਂ ਨੇ ਸੰਤ ਪੈਟ੍ਰਿਕ ਤੱਕ ਲੋਕਾਂ ਨੂੰ ਸਤਾਏ ਜਾਣ ਤੱਕ ਕੀਤਾ ਅਤੇ ਫਿਰ ਵੀ ਉਹ ਸੰਤ ਪੈਟ੍ਰਿਕ ਨੂੰ ਆਪਣਾ ਸੰਤ ਦੱਸਦੇ ਪਏ ਹਨ। ਵਾਹ, ਸੰਤ ਪੈਟ੍ਰਿਕ ਵੀ ਉਨਾ ਹੀ ਕੈਥੋਲਿਕ ਸੀ ਜਿੰਨਾ ਕਿ ਮੈਂ ਹਾਂ ਅਤੇ ਤੁਸੀਂ ਜਾਣਦੇ ਹੋ ਕਿ ਮੈਂ ਕਿੰਨਾ ਕੁ ਕੈਥੋਲਿਕ ਹਾਂ। ਵੇਖਿਆ, ਉਸ ਨੂੰ ਕੈਥੋਲਿਕ ਕਲੀਸਿਆ ਤੋਂ ਘਿਰਨਾ ਸੀ। ਉਹਨੇ ਪੋਪ ਕੋਲ ਜਾਣ ਤੋਂ ਨਾ ਕਰ ਦਿੱਤੀ ਸੀ। ਜੀ ਹਾਂ ਸ਼੍ਰੀਮਾਨ, ਇੱਥੋਂ ਤੱਕ ਕਿ ਸੰਤ ਪੈਟ੍ਰਿਕ ਨੇ, ਕਿਉਂਕਿ ਤੁਹਾਨੂੰ ਕਦੇ ਉੱਤਰੀ ਆਇਰਲੈਂਡ ਜਾਣ ਦਾ ਮੌਕਾ ਮਿਲਿਆ ਹੈ ਜਿੱਥੇ ਉਸਦੇ ਸਕੂਲ ਸਥਿਤ ਹਨ? ਕਿ ਤੁਸੀਂ ਜਾਣਦੇ ਹੋ ਕਿ ਉਸਦਾ ਨਾਮ ਪੈਟ੍ਰਿਕ ਨਹੀਂ ਸੀ? ਕਿੰਨੇ ਇਸ ਗੱਲ ਨੂੰ ਜਾਣਦੇ ਹਨ? ਉਸਦਾ ਨਾਮ ਸੁਕੇਸ਼ ਸੀ। ਇਹ ਸਹੀ ਗੱਲ ਹੈ। ਉਹਦੀ ਭੈਣ ਦੀ ਮੌਤ ਹੋ ਗਈ ਸੀ, ਤੁਹਾਨੂੰ ਯਾਦ ਹੈ ਜਦੋਂ ਉਹਨਾਂ ਨੇ ਸਮਝੇ? ਠੀਕ ਹੈ, ਹੁਣ ਤੁਸੀਂ ਪ੍ਰਕਾਸ਼ ਦੀ ਪੋਥੀ ਦੇ 17ਵੇਂ ਬਾਬ ਤੇ ਗੌਰ ਕਰੋ। ਹੁਣ ਸਾਰੇ ਜਣੇ ਆਪਣੇ ਦਿਲਾਂ ਨੂੰ ਖੋਲਣ ਦੀ ਕੋਸ਼ਿਸ਼ ਕਰਨ, ਹੁਣ ਪਵਿੱਤਰ ਆਤਮਾ ਹੀ ਤੁਹਾਨੂੰ ਸਿਖਾਵੇ। ਅਤੇ ਜਿਨ੍ਹਾਂ 7 ਦੂਤਾਂ ਕੋਲ 7 ਕਟੋਰੇ ਸਨ, ਉਹਨਾਂ ਵਿੱਚੋਂ ਇੱਕ ਜਣਾ ਆਇਆ। ਹੁਣ ਤੁਸੀਂ ਵੇਖੋ ਕਿ 7 ਕਟੋਰੇ ਹਨ। ਤੁਸੀਂ ਜਾਣਦੇ ਹੋ ਕਿ ਜਿਵੇਂ ਕਿ 7 ਮੋਹਰਾਂ ਨੂੰ ਵੇਖ ਰਹੇ ਹਾਂ, ਇਹ ਸਭ ਕੁਝ ਬਿਲਕੁਲ ਇੱਕ ਹੀ ਸਮੇਂ ਤੇ ਹੁੰਦਾ ਹੈ। 7 ਬਵਾਂ ਆਉਂਦੀਆਂ ਹਨ, 7 ਕਲੀਸਿਆਈ ਯੁੱਗ ਆਉਂਦੇ ਹਨ, ਅਤੇ ਸਭ ਇੱਕ ਹੀ ਸਮੇਂ ਤੇ ਹੁੰਦਾ ਹੈ, ਕਿਉਂਕਿ ਇਹ ਸਭ ਉਸੇ ਹੀ ਇੱਕ ਪੋਥੀ ਵਿੱਚ ਬੰਦ ਹੈ, ਅਤੇ ਸਭ ਕੁਝ ਵਾਰੀ ਵਾਰੀ ਨਾਲ ਹੁੰਦਾ ਹੈ। ਇੱਕ ਤੋਂ ਬਾਅਦ ਦੂਸਰੀ ਘਟਨਾ ਹੁੰਦੀ ਜਾਂਦੀ ਹੈ। ਇੱਥੇ 2 ਆਤਮਾਵਾਂ ਕੰਮ ਕਰ ਰਹੀਆਂ ਹਨ, ਇੱਕ ਪਰਮੇਸ਼ਵਰ ਦਾ ਆਤਮਾ ਹੈ ਅਤੇ ਦੂਜਾ ਸ਼ੈਤਾਨ ਦਾ ਹੈ, ਸਮਝੇ? ਜਿਨ੍ਹਾਂ ਕੋਲ 7 ਕਟੋਰੇ ਸਨ, ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਈ ਉਰੇ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ। ਹੁਣ ਤੁਸੀਂ ਇੱਥੇ ਉਹਨਾਂ ਪਾਣੀਆਂ ਤੇ ਧਿਆਨ ਦਿਓ। ਉਹ ਕੰਜਰੀ ਕੌਣ ਹੈ? ਇੱਕ ਤੀਵੀਂ ਹੈ, ਉਹ ਇੱਕ ਆਦਮੀ ਨਹੀਂ ਹੋ ਸਕਦੀ ਹੈ। ਅਤੇ ਬਾਈਬਲ ਵਿੱਚ ਤੀਵੀਂ ਕਿਸ ਚੀਜ਼ ਨੂੰ ਦਰਸਾਉਂਦੀ ਹੈ? ਕਲੀਸਿਆ ਨੂੰ। ਕਿਉਂ? ਕਿਉਂਕਿ ਤੁਸੀਂ ਵੇਖਦੇ ਹੋ ਕਿ ਮਸੀਹ ਦੀ ਦੁਲਹਨ ਕਲੀਸਿਆ ਆਦਿ ਤੀਵੀਂ ਹੀ ਹਨ। ਹੁਣ ਪਾਣੀਆਂ ਵੇਖੋ, ਇਸਦਾ ਕੀ ਮਤਲਬ ਹੈ? ਇੱਥੇ ਧਿਆਨ ਕਰੋ, ਇਸਦੀ 15 ਆਇਤ ਪੜ੍ਹੋ। ਉਸਨੇ ਮੈਨੂੰ ਆਖਿਆ, ਜਿਹੜੇ ਪਾਣੀ ਤੈ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੋਈ ਹੈ, ਉਹ ਉਮਤਾ ਅਤੇ ਮਹਿਣ ਅਤੇ ਕੌਮਾਂ ਅਤੇ ਭਾਖਿਆ ਹਨ। ਇਹ ਕਲੀਸਿਆ ਸਾਰੀ ਧਰਤੀ ਤੇ ਰਾਜ ਕਰ ਰਹੀ ਸੀ। ਵੇਖੋ, ਬਹੁਤ ਸਾਰੇ ਪਾਣੀਆਂ ਤੇ ਬੈਠੀ ਹੈ, ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ, ਆਤਮਿਕ ਹਰਾਮਕਾਰੀ। ਉਸਦੀ ਸਿੱਖਿਆ ਨੂੰ ਅਪਣਾ ਲਿਆ, ਨਿਕੁਲਾਈਆਂ ਦੀ ਸਿੱਖਿਆ, ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ। ਮੁੰਡਿਓ, ਤੂੰ ਇਸ ਤੇ ਮੈਂ ਨਾਲ ਮਸਤ ਹੋਏ ਝੁੰਡ ਦੇ ਬਾਰੇ ਵਿੱਚ ਗੱਲਾਂ ਕਰਦਾ ਹੈ ਤੂੰ? ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ, ਅਤੇ ਮੈਂ ਇੱਕ ਤੀਵੀਂ ਨੂੰ ਵੇਖਿਆ। ਕੀ ਤੁਹਾਨੂੰ ਪਤਾ ਹੈ ਕਿ ਕੈਥੋਲਿਕ ਦੀਆਂ ਆਪਣੀਆਂ ਹੀ ਲਿਖਤਾਂ ਬਿਆਨ ਕਰਦੀਆਂ ਹਨ ਕਿ ਇਹ ਉਹਨਾਂ ਦੀ ਆਪਣੀ ਕਲੀਸਿਆ ਹੈ? ਤੁਹਾਡੇ ਵਿੱਚੋਂ ਕਿੰਨੇ ਇਸ ਗੱਲ ਨੂੰ ਜਾਣਦੇ ਹਨ? ਇਹ ਉਹਨਾਂ ਦੇ ਆਪਣੇ ਲੇਖਾਂ ਵਿੱਚ ਸੱਚ ਹੈ। ਮੇਰੇ ਕੋਲ ਉਹਨਾਂ ਦੀ ਕਿਤਾਬ, ਸਾਡੇ ਵਿਸ਼ਵਾਸ ਦੀਆਂ ਸਚਾਈਆਂ ਮੌਜੂਦ ਹੈ, ਇਹ ਸਿਰਫ ਪਾਸਟਰ ਦੇ ਕੋਲ ਹੀ ਹੁੰਦੀ ਹੈ। ਠੀਕ ਹੈ, ਠੀਕ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ, ਅਤੇ ਮੈਂ ਇੱਕ ਤੀਵੀਂ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ, ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਹਦੇ 7 ਸਿਰ ਅਤੇ 10 ਸਿੰਘ ਸਨ, ਬੈਠੇ ਵੇਖਿਆ। ਹੁਣ ਜਰਾ ਤੁਸੀਂ ਇਸ ਤੇ ਧਿਆਨ ਦਿਓ, ਉਹਨਾਂ 7 ਸਿਰਾਂ ਨੂੰ ਵੇਖੋ। ਹੁਣ ਤੁਸੀਂ ਉੱਥੇ ਵੇਖੋ ਜਿੱਥੇ ਇਹ ਕਿਹਾ ਗਿਆ ਹੈ, ਅਤੇ ਜਿਹੜੇ ਸਿਰ ਤੇ ਵੇਖੇ ਉਹ 7 ਟਿੱਲੇ ਹਨ, ਜਿੱਥੇ ਤੀਵੀਂ ਉਹਨਾਂ ਉੱਤੇ ਬੈਠੀ ਹੋਈ ਹੈ। ਰੋਮ 7 ਪਹਾੜਾਂ ਤੇ ਵਸਿਆ ਹੋਇਆ ਹੈ। ਹੁਣ ਇਹਨਾਂ 7 ਸਿਰਾਂ ਦੇ ਬਾਰੇ ਵਿੱਚ ਕੋਈ ਗਲਤੀ ਨਹੀਂ ਹੈ, ਔਰ ਤੁਸੀਂ ਜਾਣਦੇ ਹੋ ਕਿ 10 ਸਿੰਘ, 10 ਰਾਜੇ ਆਦਿ ਹਨ, ਅਤੇ ਉਸ ਤੀਵੀਂ ਨੇ ਬੈਂਗਣੀ ਅਤੇ ਕਿਰਮਚੀ ਪੁਸ਼ਾਕ ਪਹਿਨੀ ਹੋਈ ਸੀ, ਅਤੇ ਉਹ ਸੋਨੇ ਮੋਤੀਆਂ ਅਤੇ ਜਵਾਰਾਂ ਨਾਲ ਸ਼ਿੰਗਾਰੀ ਹੋਈ ਸੀ। ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ, ਜਿਹੜਾ ਘਿਨੌਣੀਆਂ ਵਸਤਾਂ ਅਤੇ ਉਹਦੀ ਹਰਾਮਕਾਰੀ ਦੀਆਂ ਭ੍ਰਿਸ਼ਟਾਈਆਂ ਨਾਲ ਭਰਿਆ ਹੋਇਆ ਸੀ। ਉਹ ਮਸੀਹ ਵਿਰੋਧੀ ਆਤਮਾ, ਹਰਾਮਕਾਰੀ, ਉਸ ਦੀਆਂ ਸਿੱਖਿਆਵਾਂ, ਵੇਖੋ, ਜੋ ਪਰਮੇਸ਼ਵਰ ਨਾਲ ਵੀ ਵਿਚਾਰ ਕਰ ਰਹੀ ਹੈ, ਸਮਝੇ? ਉਸ ਤੋਂ ਆਸ ਕੀਤੀ ਜਾਂਦੀ ਸੀ ਕਿ ਮਸੀਹ ਦੀ ਦੁਲਹਨ ਬਣੀ ਰਹੇ, ਪਰ ਉਹ ਵੀ ਵਿਚਾਰ ਕਰ ਰਹੀ ਹੈ। ਵੇਖਿਆ, ਜਿਵੇਂ ਹਵਾ ਨੇ ਕੀਤਾ, ਉਸੇ ਤਰ੍ਹਾਂ ਹੀ ਇਹ ਕਲੀਸਿਆ ਕਰ ਰਹੀ ਹੈ, ਸਮਝੇ? ਅਤੇ ਉਹਦੇ ਮੱਥੇ ਉੱਤੇ ਇੱਕ ਭੇਤ ਵਾਲਾ ਨਾਉ ਲਿਖਿਆ ਹੋਇਆ ਸੀ, ਅਰਥਾਤ ਬਾਬਲ, ਉਹ ਵੱਡੀ ਨਗਰੀ। ਅਤੇ ਕੋਈ ਵੀ ਜਾਣਦਾ ਹੈ ਕਿ ਬਾਬਲ ਰੋਮ ਹੈ, ਧਰਤੀ ਦੀਆਂ ਘਿਨੌਣੀਆਂ ਵਸਤਾਂ ਦੀ ਮਾਂ। ਅਤੇ ਹੁਣ ਤੁਸੀਂ 6ਵੀਂ ਐਤ ਨੂੰ ਸੁਣੋ, ਅਤੇ ਮੈਂ ਉਸ ਤੀਵੀਂ ਨੂੰ ਸੰਤਾਂ ਦੇ ਲਹੂ ਨਾਲ ਮਸਤ ਹੋਈ ਹੋਈ ਵੇਖਿਆ, ਅਤੇ ਉਹਨੂੰ ਵੇਖ ਕੇ ਮੈਂ ਡਾਢਾ ਹੱਕਾ ਬੱਕਾ ਰਹਿ ਗਿਆ। ਉਹ ਸਲੀਬਾਂ ਤੇ ਸਭ ਤਰ੍ਹਾਂ ਦੀਆਂ ਚੀਜ਼ਾਂ ਪਹਿਨੇ ਹੋਏ ਬਹੁਤ ਹੀ ਸੁੰਦਰ ਅਤੇ ਭੋਲੀ ਲੱਗ ਰਹੀ ਸੀ। ਉਹ ਧਰਤੀ ਤੇ ਉਹਨਾਂ ਸੰਤਾਂ ਦਾ ਲਹੂ ਪੀਣ ਦੀ ਦੋਸ਼ੀ ਕਿਵੇਂ ਹੋ ਸਕਦੀ ਹੈ? ਇਸ ਦ੍ਰਿਸ਼ ਨੂੰ ਵੇਖ ਕੇ ਜੁਨਾ ਹੱਕਾ ਬੱਕਾ ਹੋ ਗਿਆ ਸੀ। ਹੁਣ ਉਹ ਸੁਰਗੀ ਦੂਤ ਉਸ ਨੂੰ ਕਹਿੰਦਾ ਹੈ, ਅਤੇ ਦੂਤ ਨੇ ਮੈਨੂੰ ਕਿਹਾ, ਭਈ ਤੂੰ ਹੱਕਾ ਬੱਕਾ ਕਾਹਨੂੰ ਹੋਇਆ ਹੈ? ਉਹ ਤੀਵੀਂ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ, ਉਹਨਾਂ ਦਾ ਭੇਤ ਮੈਂ ਤੈਨੂੰ ਦੱਸਾਂਗਾ। ਹੁਣ ਇਹ ਗੱਲ ਮੋਹਰਾਂ ਵਿੱਚੋਂ ਕਿਸੇ ਵੀ ਮੋਹਰ ਦੇ ਵਿੱਚ ਨਹੀਂ ਆਉਂਦੀ ਹੈ, ਇਹ ਕੋਈ ਦੂਜੀ ਗੱਲ ਹੈ, ਸਮਝੇ? ਜਿਹਦੇ 10 ਸਿੰਘ ਅਤੇ 7 ਸਿਰ ਹਨ, ਉਹ ਦਰਿੰਦਾ ਜਿਹੜਾ ਤੈ ਵੇਖਿਆ ਸੋ ਹੈ ਸੀ ਅਤੇ ਨਹੀਂ ਹੈਗਾ, ਅਤੇ ਉਹਨੇ ਅਥਾਂ ਕੁੰਡ ਵਿੱਚੋਂ ਚੜ ਆਉਣਾ ਹੈ, ਕੋਈ ਨੀ ਨਹੀਂ, ਇਹ ਪੋਪ ਹੈ, ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਂ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ, ਵੇਖੋ ਇਹ ਚੁਣੇ ਹੋਏ ਹਨ। ਤੁਹਾਡਾ ਨਾਂ ਜੀਵਨ ਦੀ ਪੋਥੀ ਵਿੱਚ ਕਦੋਂ ਲਿਖਿਆ ਗਿਆ ਸੀ? ਜਦੋਂ ਤੁਸੀਂ ਬਿਦਾਰੀ ਵਿੱਚ ਗਏ ਸੀ? ਜੀ ਨਹੀਂ, ਜਗਤ ਦੀ ਉਤਪਤੀ ਦੇ ਸਮੇਂ ਤੋਂ ਪਹਿਲਾਂ। ਉਸ ਦਰਿੰਦੇ ਨੂੰ ਵੇਖ ਕੇ, ਭਈ ਉਹ ਹੈ ਸੀ ਅਤੇ ਨਹੀਂ ਹੈਗਾ, ਇਸ ਦਰਿੰਦੇ ਨੂੰ ਵੇਖੋ, ਇੱਕ ਮਰ ਜਾਵੇਗਾ ਅਤੇ ਦੂਸਰਾ ਉਸਦਾ ਥਾਂ ਮਰ ਲਵੇਗਾ। ਉਹ ਹੈ ਸੀ ਅਤੇ ਉਹ ਨਹੀਂ ਹੈਗਾ, ਉਹ ਹੈ ਸੀ ਅਤੇ ਉਹ ਨਹੀਂ ਹੈਗਾ, ਸੀ ਅਤੇ ਨਹੀਂ ਹੈਗਾ, ਅਤੇ ਉਹ ਇਸ ਤਰ੍ਹਾਂ ਬਰਬਾਦੀ ਵਿਚ ਜਾਵੇਗਾ। ਸਮਝ ਲੱਗੀ? ਇਹ ਸਹੀ ਗੱਲ ਹੈ। ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ। ਕਿੰਨਿਆਂ ਨੂੰ ਇਹ ਪਤਾ ਹੈ ਕਿ ਆਤਮਿਕ ਵਰਦਾਨ 9 ਹਨ ਅਤੇ ਉਹਨਾਂ ਵਿੱਚੋਂ ਇੱਕ ਵਰਦਾਨ ਬੁੱਧੀ ਹੈ? ਠੀਕ ਹੈ। ਇਹ 7 ਸਿਰ 7 ਟਿੱਲੇ ਹਨ ਜਿੱਥੇ ਤੀਵੀਂ ਉਹਨਾਂ ਉੱਤੇ ਬੈਠੀ ਹੋਈ ਹੈ। ਉਹ ਜੇ ਅਜੇ ਵੀ ਤੁਹਾਨੂੰ ਸਮਝ ਨਹੀਂ ਲੱਗੀ ਤਾਂ ਤੁਸੀਂ ਸਿਰਿਓਂ ਹੀ ਅੰਨੇ, ਗੁੰਗੇ ਅਤੇ ਬੋਲੇ ਹੋਵੋਗੇ। ਸਮਝੇ? ਇਹ ਠੀਕ ਹੈ। ਅਤੇ ਉਹ 7 ਰਾਜੇ ਵੀ ਹਨ, 5 ਤਾਂ ਡਿੱਗ ਪਏ ਹਨ, ਇੱਕ ਹੈ ਨੀਰੋ ਅਤੇ ਇੱਕ ਅਜੇ ਆਇਆ ਨਹੀਂ। ਜਦੋਂ ਆਵੇਗਾ ਤਾਂ ਉਸਨੂੰ ਥੋੜਾ ਚਿਰ ਰਹਿਣਾ ਜ਼ਰੂਰੀ ਹੈ। ਤੁਸੀਂ ਯਾਦ ਕਰੋ ਉਸਨੇ ਕੀ ਕੀਤਾ ਸੀ? ਉਸਨੇ ਸ਼ਹਿਰ ਨੂੰ ਜਲਾ ਦਿੱਤਾ ਸੀ ਅਤੇ ਦੋਸ਼ ਮਸੀਹੀ ਲੋਕਾਂ ਦੇ ਸਿਰ ਲਗਾ ਦਿੱਤਾ ਸੀ, ਅਤੇ ਉਸਨੇ ਆਪਣੀ ਹੀ ਮਾਂ ਨੂੰ ਘੋੜੇ ਦੇ ਪਿੱਛੇ ਇੱਕ ਲੱਠੇ ਨਾਲ ਬੰਨ ਕੇ ਗਲੀਆਂ ਵਿੱਚ ਭਜਾਇਆ, ਅਤੇ ਜਦ ਰੋਮ ਜਲ ਰਿਹਾ ਸੀ ਤਾਂ ਸਰੰਗੀ ਵਜਾ ਰਿਹਾ ਸੀ। ਠੀਕ ਹੈ। ਅਤੇ ਉਹ ਦਰਿੰਦਾ ਜਿਹੜਾ ਹੈ ਸੀ ਅਤੇ ਨਹੀਂ ਹੈਗਾ, ਸੋ ਆਪ ਵੀ 8ਵਾਂ ਹੈ। ਮੂਰਤੀ ਪੂਜਕ ਰੋਮ ਨੂੰ ਪੋਪਸ਼ਾਹੀ ਰੋਮ ਵਿੱਚ ਬਦਲ ਦਿੱਤਾ ਗਿਆ। ਯਾਦ, ਉਹ ਮਸੀਹ ਵਿਰੋਧੀ ਆਤਮਾ ਕਿਸੇ ਮਨੁੱਖ ਵਿੱਚ ਦੇਹਧਾਰੀ ਹੋ ਗਿਆ ਤਾਂ ਉਹਨੂੰ ਤਾਜ ਪਹਿਨਾਇਆ ਗਿਆ, ਤਾਂ ਕਲੀਸਿਆ ਤੇ ਰਾਜ ਦੇ ਉੱਪਰ ਰੋਮ ਦਾ ਤਾਜਦਾਰ ਬਾਦਸ਼ਾਹ ਬਣ ਬੈਠਾ। ਹੇ ਭਾਈ, ਸੱਚਮੁੱਚ ਉਹ ਇਹਨਾਂ ਦੋਹਾਂ ਸ਼ਕਤੀਆਂ ਨਾਲ ਭਰਿਆ ਹੋਇਆ ਹੈ। ਸਮਝੇ? ਉਹਨਾਂ 7 ਵਿੱਚੋਂ ਹੈ ਅਤੇ ਕਿੰਨਾ ਚਿਰ ਰਹੇਗਾ? ਉਹਨਾਂ ਨੇ ਕਦੇ ਵੀ ਇਸ ਪ੍ਰਥਾ ਨੂੰ ਬਦਲਿਆ ਨਹੀਂ ਹੈ। ਉਹ ਨਸ਼ਟ ਹੋ ਜਾਵੇਗਾ। ਉਹ 10 ਸਿੰਘ ਜਿਹੜੇ ਤੈਂ ਵੇਖੇ, ਉਹ 10 ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ 1 ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਹੈ। ਤੁਸੀਂ ਵੇਖੋ, ਇਹ ਪੱਕਾ ਤਾਨਾ ਸ਼ਾਹ ਹੋਣਗੇ। ਇਹਨਾਂ ਦਾ 1 ਹੀ ਮਤ ਹੋਵੇਗਾ। ਹੁਣ ਇੱਧਰ ਵੇਖੋ, ਇਹ ਸਾਮਵਾਦ ਦੇ ਬਾਰੇ ਵਿੱਚ ਨਹੀਂ ਕਹਿ ਰਿਹਾ ਹੈ। ਸਮਝੇ? ਇਹਨਾਂ ਦਾ 1 ਮਤ ਹੈ ਅਤੇ ਆਪਣੀ ਸਮਰੱਥਾ ਅਤੇ ਇਖਤਿਆਰ ਉਸ ਦਰਿੰਦੇ ਨੂੰ ਦਿੰਦੇ ਹਨ। ਇਹ ਲੇਲੇ ਦੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਫਤਿਹ ਪਾਵੇਗਾ। ਇਸ ਲਈ ਜੋ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਮਾਤਬਰ ਹਨ। ਅਤੇ ਉਸਨੇ ਮੈਨੂੰ ਆਖਿਆ, ਜਿਹੜੇ ਪਾਣੀ ਤੈਂ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੋਈ ਹੈ, ਉਹ ਉਮਤਾਂ ਅਤੇ ਮਹਿਣ ਅਤੇ ਕੌਮਾਂ ਅਤੇ ਭਾਖਿਆਂ ਹਨ। ਅਤੇ ਜਿਹੜੇ 10 ਸਿੰਘ ਤੈਂ ਵੇਖੇ ਸਨ, ਨਾਲੇ ਉਹ ਦਰਿੰਦਾ, ਇਹ ਉਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹਨੂੰ ਉਜਾੜ ਦੇਣਗੇ। ਕੱਲ ਰਾਤ ਮੈਂ ਇਸ ਤੇ ਪ੍ਰਚਾਰ ਕੀਤਾ ਸੀ, ਅਤੇ ਨੰਗੀਆਂ ਕਰਨਗੇ ਅਤੇ ਉਹਦਾ ਮਾਸ ਖਾ ਜਾਣਗੇ ਅਤੇ ਉਹਨੂੰ ਅੱਗ ਨਾਲ ਸਾੜ ਸੁੱਟਣਗੇ। ਕੀ ਤੁਸੀਂ ਨਹੀਂ ਜਾਣਦੇ ਹੋ ਕਿ ਬਾਈਬਲ ਕਹਿੰਦੀ ਹੈ ਕਿ ਜਹਾਜ਼ਾਂ ਦੇ ਮਾਲਕ ਉਹਦੇ ਉੱਤੇ ਵੈਣ ਪਾ ਕੇ ਆਖਦੇ ਹਨ, ਉਸ ਵੱਡੀ ਨਗਰੀ ਤੇ ਹਾਏ ਹਾਏ, 1-1 ਘੰਟੇ ਵਿੱਚ ਉਸਦਾ ਨਵੇੜਾ ਹੋ ਗਿਆ। ਸਮਝੇ? ਕਿਉਂ ਜੋ ਪਰਮੇਸ਼ਵਰ ਨੇ ਉਹਨਾਂ ਦੇ ਦਿਲ ਵਿੱਚ ਇਹ ਪਾਇਆ ਭਈ ਉਸ ਦੀ ਮਨਸ਼ਾ ਪੂਰੀ ਕਰਨ ਅਤੇ 1 ਮਤ ਦੇ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿੰਨਾ ਚਿਰ ਪਰਮੇਸ਼ਵਰ ਦੇ ਵਚਨ ਪੂਰੇ ਨਾ ਹੋ ਲੈਣ। ਅਤੇ ਉਹ 3ਵੀਂ ਜੋ ਤੈਂ ਵੇਖੀ ਸੀ, ਉਹ ਵੱਡੀ ਨਗਰੀ ਹੈ ਜਿਹੜੀ ਧਰਤੀ ਦੀਆਂ ਰਾਜਿਆਂ ਉੱਤੇ ਰਾਜ ਕਰਦੀ ਹੈ। ਕੋਈ ਮੈਨੂੰ ਦੱਸੇ, ਰੂਸ ਧਰਤੀ ਦੇ ਸਾਰਿਆਂ ਰਾਜਾਂ ਤੇ ਰਾਜ ਨਹੀਂ ਕਰਦਾ ਹੈ, ਅਤੇ ਨਾ ਹੀ ਅਸੀਂ ਧਰਤੀ ਦੇ ਸਭ ਰਾਜਾਂ ਤੇ ਰਾਜ ਕਰਦੇ ਹਾਂ। ਸਿਰਫ 1 ਹੀ ਰਾਜਾ ਹੈ ਜਿਹੜਾ ਹਰ ਇੱਕ ਰਾਜ ਤੇ ਰਾਜ ਕਰਦਾ ਹੈ, ਜਿਵੇਂ ਕਿ ਨਬੂਕਦਨਸਰ ਦਾ ਲੋਹਾ ਉਹਨਾਂ ਵਿੱਚੋਂ ਹੁੰਦੇ ਹੋਏ ਉਹਨਾਂ ਹਰ ਇੱਕ ਪੰਜਿਆਂ ਵਿੱਚ ਦੌੜਦਾ ਸੀ, ਉਹ ਰੋਮ ਹੈ। ਰੋਮ ਇੱਕ ਦੇਸ਼ ਦੇ ਰੂਪ ਵਿੱਚ ਸਭਨਾਂ ਰਾਜਾਂ ਤੇ ਰਾਜ ਨਹੀਂ ਕਰਦਾ ਹੈ, ਪਰ ਉਹ ਤਾਂ ਇੱਕ ਕਲੀਸਿਆ ਦੇ ਰੂਪ ਵਿੱਚ ਹੀ ਸਾਰੇ ਰਾਜਾਂ ਤੇ ਰਾਜ ਕਰਦਾ ਹੈ। ਆਕਾਸ਼ ਦੇ ਥੱਲੇ ਸਾਰੇ ਰਾਜ ਰੋਮ ਦੇ ਅਧੀਨ ਹਨ। ਇਸ ਵਿੱਚ ਕੋਈ ਅਚੰਬੇ ਦੀ ਗੱਲ ਨਹੀਂ। ਜੇ ਉਹ ਸਾਖਿਆ, ਕੌਣ ਉਸਦੇ ਨਾਲ ਯੁੱਧ ਕਰੇਗਾ? ਜੇ ਉਹ ਕਹਿੰਦਾ ਹੈ ਸ਼ਾਂਤੀ ਹੋਵੇ, ਤਾਂ ਇਸੇ ਤਰ੍ਹਾਂ ਹੀ ਹੋਵੇਗਾ। ਜੇ ਹਰ ਇੱਕ ਕੈਥੋਲਿਕ ਕਹਿੰਦਾ ਹੈ ਲੜਾਈ ਨਾ ਕਰੋ, ਤਾਂ ਉਹ ਨਹੀਂ ਲੜਦੇ ਹਨ, ਅਤੇ ਬਸ ਲੜਾਈ ਬੰਦ ਹੋ ਜਾਂਦੀ ਹੈ। ਕੌਣ ਹੈ ਜੋ ਕਰ ਸਕਦਾ ਹੈ, ਜੋ ਪੋਪ ਕਰ ਸਕਦਾ ਹੈ? ਕੋਈ ਨਹੀਂ। ਇਹ ਠੀਕ ਹੈ। ਉਹਦੀਆਂ ਕਰਾਮਾਤਾਂ ਤੇ ਲੋਕਾਂ ਨੂੰ ਅਚੰਬਾ ਹੁੰਦਾ ਹੈ ਜਿਹੜੀਆਂ ਉਹ ਕਰ ਸਕਦਾ ਹੈ। ਉਹ ਯੁੱਧ ਰੋਕ ਸਕਦਾ ਹੈ, ਉਸਨੇ ਤਾਂ ਬਸ ਮੂੰਹ ਵਿੱਚੋਂ ਗੱਲ ਕੱਢਣੀ ਹੈ, ਯੁੱਧ ਬੰਦ ਕਰ ਦਿਓ, ਇਹੀ ਗੱਲ ਹੈ। ਪਰੰਤੂ ਕੀ ਤੁਸੀਂ ਸੋਚਦੇ ਹੋ ਕਿ ਉਹ ਇਸ ਤਰ੍ਹਾਂ ਕਰੇਗਾ? ਬਿਲਕੁਲ ਨਹੀਂ। ਧਿਆਨ ਦਿਓ, ਇਹ ਵਿਖਾਉਂਦਾ ਹੈ ਕਿ ਉਹਨਾਂ ਨੂੰ ਇੱਕ ਦੂਜੇ ਨੂੰ ਆਪਸ ਵਿੱਚ ਘਾਤ ਕਰਨਾ ਚਾਹੀਦਾ ਹੈ। ਸ਼ੁਰੂ ਵਿੱਚ ਤਾਂ ਉਸਦੇ ਕੋਲ ਬਸ ਕਮਾਨ ਸੀ, ਪਰੰਤੂ ਤੀਰ ਨਹੀਂ ਸਨ। ਪਰੰਤੂ ਜਾਂ ਉਹਦੇ ਹੱਥ ਵੱਡੀ ਸਾਰੀ ਤਲਵਾਰ ਆ ਗਈ, ਤਾਂ ਉਸਨੇ ਇਸ ਤਲਵਾਰ ਨਾਲ ਇੱਕ ਦੂਸਰੇ ਨੂੰ ਕਤਲ ਕੀਤਾ। ਬਾਅਦ ਵਿੱਚ ਉਸਨੇ ਚਿੱਟੇ ਘੋੜੇ ਨੂੰ ਬਦਲ ਕੇ ਲਾਲ ਘੋੜੇ ਦੀ ਸਵਾਰੀ ਕਰ ਲਈ। ਇਸ ਲਾਲ ਘੋੜੇ ਤੇ ਉਹੀ ਸ਼ਤਾਨ ਹੈ ਆਪਣੀ ਤਲਵਾਰ ਦੇ ਨਾਲ। ਯਿਸੂ ਨੇ ਕੀ ਕਿਹਾ ਸੀ? ਯਿਸੂ ਨੇ ਕਿਹਾ ਸੀ, ਜਿਹੜੇ ਤਲਵਾਰ ਚਲਾਉਂਦੇ ਹਨ ਉਹ ਤਲਵਾਰ ਨਾਲ ਹੀ ਵੱਢੇ ਜਾਣਗੇ। ਲੜਾਈ ਦਾ ਜਵਾਬ ਲੜਾਈ ਨਾਲ ਨਾ ਦਿਓ। ਯਿਸੂ ਨੇ ਉਸ ਰਾਤ ਤਦ ਆਖਿਆ ਜਦ ਪਤਰਸ ਨੇ ਆਪਣੀ ਤਲਵਾਰ ਕੱਢ ਲਈ ਸੀ, ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਯਿਸੂ ਨੇ ਕੀਤਾ ਸੀ, ਬਸ ਉਸੇ ਤਰ੍ਹਾਂ ਹੀ ਅਗਾਂਹ ਵਧੋ। ਹੁਣ ਯਾਦ ਰੱਖੋ, ਉਸਦੇ ਕੋਲ ਇੱਕ ਤਲਵਾਰ ਹੈ, ਉਹ ਆਪਣੇ ਹੱਥ ਵਿੱਚ ਤਲਵਾਰ ਲੈ ਕੇ ਔਰ ਲਾਲ ਘੋੜੇ ਤੇ ਬੈਠ ਕੇ ਉਹਨਾਂ ਸਭਨਾਂ ਨੂੰ ਕਤਲ ਕਰ ਰਿਹਾ ਹੈ ਜਿਹੜੇ ਉਸਦੇ ਨਾਲ ਸਹਿਮਤ ਨਹੀਂ ਹਨ। ਹੁਣ ਕੀ ਤੁਸੀਂ ਇਸ ਨੂੰ ਸਮਝ ਰਹੇ ਹੋ? ਹੁਣ ਕਿੰਨੇ ਜਣੇ ਸਮਝ ਗਏ ਹਨ ਕਿ ਇਹ ਦੂਸਰੀ ਮੋਹਰ ਕੀ ਹੈ? ਅੱਛਾ ਜੀ, ਯਿਸੂ ਨੇ ਕੀ ਕਿਹਾ ਸੀ? ਉਹ ਜਿਹੜੇ ਤਲਵਾਰ ਚਲਾਉਂਦੇ ਹਨ ਤਲਵਾਰ ਨਾਲ ਹੀ ਨਾਸ਼ ਹੋਣਗੇ। ਕੀ ਠੀਕ ਹੈ? ਇਹ ਸੱਚ ਹੈ, ਬਿਲਕੁਲ ਠੀਕ।
This rider and all his
ਇਸ ਵਾਰ ਅਤੇ ਉਹਦੀ ਸਾਰੀ ਪਰਜਾ ਜਿਨ੍ਹਾਂ ਨੇ ਤਲਵਾਰ ਚੁੱਕ ਕੇ ਯਿਸੂ ਦੇ ਸ਼ਹੀਦਾਂ ਦਾ ਲਹੂ ਬਹਾਇਆ, ਉਹ ਸਭ ਯਿਸੂ ਮਸੀਹ ਦੀ ਆਮਦ ਤੇ ਉਹਦੀ ਤਲਵਾਰ ਨਾਲ ਕੱਟੇ ਜਾਣਗੇ। ਜਿਹੜੇ ਤਲਵਾਰ ਚੁੱਕਦੇ ਹਨ ਉਹ ਤਲਵਾਰ ਨਾਲ ਹੀ ਕੱਟੇ ਜਾਂਦੇ ਹਨ। ਉਹਨਾਂ ਨੇ ਮਸੀਹ ਵਿਰੋਧੀ ਅਤੇ ਅਕੀਦਿਆਂ ਦੀ ਤਲਵਾਰ ਚੁੱਕ ਕੇ ਸਾਰੇ ਯੁੱਗਾਂ ਵਿੱਚ ਸੱਚੇ ਅਤੇ ਅਸਲੀ ਉਪਾਸਕਾਂ ਦਾ ਲੱਖਾਂ ਦੀ ਗਿਣਤੀ ਵਿੱਚ ਕਤਲ ਕਰ ਦਿੱਤਾ। ਜਾਂ ਯਿਸੂ ਆਪਣੀ ਤਲਵਾਰ ਦੇ ਨਾਲ ਆਵੇਗਾ, ਜੋ ਕਿ ਉਸਦਾ ਵਚਨ ਹੈ ਜਿਹੜਾ ਉਸਦੇ ਮੂੰਹ ਵਿੱਚੋਂ ਨਿਕਲਦਾ ਹੈ, ਉਸ ਦੇ ਨਾਲ ਆਪਣੇ ਸਾਰੇ ਵੈਰੀਆਂ ਨੂੰ ਵੱਢ ਸੁੱਟੇਗਾ ਜੋ ਉਸਦੇ ਸਾਹਮਣੇ ਹੋਣਗੇ। ਕੀ ਤੁਸੀਂ ਨਿਸ਼ਚਾ ਕਰਦੇ ਹੋ ਕਿ ਆਪਣੇ ਵੈਰੀਆਂ ਦਾ ਨਾਸ਼ ਕਰ ਦੇਵੇਗਾ? ਹੁਣ ਅਸੀਂ ਥੋੜੀ ਦੇਰ ਲਈ ਪ੍ਰਕਾਸ਼ ਦੀ ਪੋਥੀ ਨੂੰ ਕੱਢੀਏ। ਹੁਣ ਅਸੀਂ ਵੇਖੀਏ ਕਿ ਇਹ ਗੱਲ ਮੈਂ ਆਪਣੇ ਤੋਂ ਕਹਿ ਰਿਹਾ ਹਾਂ ਜਾਂ ਇਹ ਵਚਨ ਵਿੱਚ ਲਿਖਿਆ ਹੋਇਆ ਹੈ। ਪ੍ਰਕਾਸ਼ ਦੀ ਪੋਥੀ 19:11, ਤਾਂ ਮੈਂ ਆਕਾਸ਼ ਨੂੰ ਖੁੱਲਿਆ ਹੋਇਆ ਡਿੱਠਾ ਤਾਂ ਕੀ ਵੇਖਦਾ ਹਾਂ ਕਿ ਇੱਕ ਨੁਕਰਾ ਘੋੜਾ ਹੈ ਤੇ ਉਹਦਾ ਸਵਾਰ ਵਫਾਦਾਰ ਅਤੇ ਸੱਚਾ ਸਦਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ ਅਤੇ ਉਹਦੀਆਂ ਅੱਖਾਂ ਅਗਨੀ ਦੀ ਲਾਟ ਹਨ ਅਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ। ਹੇ ਭਾਈ, ਵੇਖੋ ਇਹ ਮੁਕਟ ਉਹਦੇ ਸਿਰ ਉੱਤੇ ਉਹਦੇ ਸੰਤਾਂ ਨੇ ਪਹਿਨਾਏ ਹਨ ਅਤੇ ਉਹਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਹਨੂੰ ਉਹਦੇ ਬਿਨਾਂ ਹੋਰ ਕੋਈ ਨਹੀਂ ਜਾਣਦਾ। ਯਾਦ ਰਹੇ, ਅਸੀਂ ਨਹੀਂ ਜਾਣ ਸਕਦੇ ਹਾਂ, ਅਸੀਂ ਨਹੀਂ ਜਾਣਦੇ ਹਾਂ ਕਿ ਇਹ ਕੀ ਹੈ ਅਤੇ ਉਸਨੇ ਪਹਿਨਿਆ ਸੀ। ਆਓ ਵੇਖੀਏ, ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਪਹਿਨਿਆ ਹੋਇਆ ਹੈ ਅਤੇ ਉਹਦਾ ਨਾਮ ਪਰਮੇਸ਼ਵਰ ਦਾ ਸ਼ਬਦ ਸਦਾਉਂਦਾ ਹੈ ਨਹੀਂ ਪਰ ਸਦਾਉਂਦਾ ਹੈ, ਕਿਉਂਕਿ ਉਹ ਅਤੇ ਵਚਨ ਇੱਕ ਹੀ ਹੈ। ਸਮਝੇ? ਹੁਣ ਧਿਆਨ ਦਿਓ, ਇੱਥੇ ਉਸਦੇ ਨਾਮ ਕਰਕੇ ਨਹੀਂ ਲਿਖਿਆ ਹੈ। ਜੀ ਹਾਂ, ਵਾਹ, ਉਸਦਾ ਨਾਮ ਪਰਮੇਸ਼ਵਰ ਦਾ ਸ਼ਬਦ ਸਦਾਉਂਦਾ ਹੈ। ਉਹ ਤਾਂ ਬਸ ਇੱਕ ਹੀ ਨਾਮ ਜਾਣਦਾ ਹੈ, ਹੋਰ ਕਿਸੇ ਦੂਜੇ ਨਾਮ ਨੂੰ ਨਹੀਂ ਜਾਣਦਾ ਹੈ। ਅਤੇ ਫੌਜਾਂ ਜੋ ਸੁਰਗ ਵਿੱਚ ਸਨ, ਚਿੱਟੇ ਅਤੇ ਸਾਫ਼ ਕਤਾਨੀ ਬਸਤਰ ਪਹਿਨੀ ਅਤੇ ਚਿੱਟੀਆਂ ਘੋੜਿਆਂ ਤੇ ਸਵਾਰ ਉਸਦੇ ਪਿੱਛੇ ਪਿੱਛੇ ਚੱਲਦੀਆਂ ਸਨ, ਇਹ ਸੰਤਾਂ ਦੀ ਧਾਰਮਿਕਤਾ ਹੈ। ਸਮਝੇ? ਹੁਣ ਧਿਆਨ ਦਿਓ, ਯਿਸੂ ਨੇ ਕੀ ਕਿਹਾ ਸੀ? ਉਹ ਜਿਹੜਾ ਤਲਵਾਰ ਚਲਾਉਂਦਾ ਹੈ, ਠੀਕ ਹੈ, ਇੱਥੇ ਲਾਲ ਘੋੜੇ ਦਾ ਸਵਾਰ ਆਉਂਦਾ ਹੈ ਜਿੱਥੇ ਇਹ ਆਉਂਦੀ ਹੈ। ਉਹ ਜਿਹੜਾ ਤਲਵਾਰ ਚਲਾਉਂਦਾ ਹੈ, ਉਹਨਾਂ ਸਮਿਆਂ ਦੇ ਵਿੱਚੋਂ ਦੀ ਲੰਘਦਿਆਂ ਤੂੰ 6,80,00,000 ਨੂੰ ਮਾਰ ਦਿੱਤਾ ਸੀ ਅਤੇ ਹੋ ਸਕਦਾ ਹੈ ਕਿ ਇਸ ਤੋਂ ਵੀ ਵੱਧ ਕਈ ਲੋਕਾਂ ਨੂੰ ਤੂੰ ਮੌਤ ਦੇ ਘਾਟ ਉਤਾਰਿਆ ਹੋਵੇ। ਪਰੰਤੂ ਯਿਸੂ ਮਸੀਹ ਨੇ ਕਿਹਾ ਸੀ ਉਹ ਜਿਹੜਾ ਤਲਵਾਰ ਚਲਾਉਂਦਾ ਹੈ ਉਹ ਤਲਵਾਰ ਨਾਲ ਹੀ ਨਾਸ਼ ਕੀਤਾ ਜਾਵੇਗਾ। ਧਿਆਨ ਦਿਓ, ਅਤੇ ਉਸਦੇ ਮੂੰਹ ਵਿੱਚੋਂ ਤਿੱਖੀ ਤਲਵਾਰ ਨਿਕਲਦੀ ਹੈ। ਇਬਰਾਨੀਆਂ 4:10 ਦੀ ਹੈ, ਪਰਮੇਸ਼ਵਰ ਦਾ ਵਚਨ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਹੈ ਅਤੇ ਗੁੱਦੇ ਅਤੇ ਬੰਦ ਨੂੰ ਵਿੰਨਦਾ ਹੈ। ਅਤੇ ਪਰਮੇਸ਼ਵਰ ਦਾ ਵਚਨ ਕੀ ਕਰਦਾ ਹੈ? ਪਰਮੇਸ਼ਵਰ ਦਾ ਵਚਨ ਮਨ ਦੇ ਗੁਪਤ ਵਿਚਾਰਾਂ ਨੂੰ ਜਾਂਚ ਲੈਂਦਾ ਹੈ। ਇਹ ਸੱਚ ਹੈ। ਅਤੇ ਉਸਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਤੇ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ ਅਤੇ ਪਰਮੇਸ਼ਵਰ ਸਰਵ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਂ ਦੇ ਚਬੱਚੇ ਨੂੰ ਲਤਾੜਦਾ ਹੈ ਅਤੇ ਉਸਦੇ ਬਸਤਰ ਅਤੇ ਪੱਟ ਤੇ ਲਿਖਿਆ ਹੋਇਆ ਹੈ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਧੋਖਾ ਦੇਣ ਵਾਲਿਆਂ ਵਾਂਗੂ ਅਤੇ ਕਿਉਂ ਜੋ ਉਹ ਸਹਿਮਤ ਨਾ ਹੋਏ, ਇਸ ਲਈ ਸ਼ੈਤਾਨ ਨੇ ਉਹਨਾਂ ਰਾਜਨੀਤਿਕ ਸ਼ਕਤੀਆਂ ਜੋ ਉਸਦੇ ਕੋਲ ਹਨ ਅਤੇ ਉਹਨਾਂ ਆਤਮਿਕ ਅਧਿਕਾਰਾਂ ਦਾ ਜੋ ਉਸਦੇ ਕੋਲ ਹਨ ਨੂੰ ਇਕੱਠਾ ਕੀਤਾ ਅਤੇ ਇੱਕ ਕਲੀਸਿਆ ਬਣਾਈ ਜੋ ਹਰ ਦੇਸ਼ ਵਿੱਚ ਫੈਲ ਗਈ ਹੈ। ਅਤੇ ਜਦ ਉਹ ਆਪਣੇ ਚਿੱਟੇ ਘੋੜੇ ਤੋਂ ਉਤਰ ਕੇ ਆਪਣੇ ਲਾਲ ਘੋੜੇ ਤੇ ਸਵਾਰ ਹੋਇਆ ਅਤੇ ਆਪਣੀ ਤਲਵਾਰ ਲੈ ਕੇ ਅੱਗੇ ਵਧਿਆ ਤਾਂ ਉਸਨੇ ਲੱਖਾਂ ਲੋਕਾਂ ਨੂੰ ਮਾਰ ਸੁੱਟਿਆ। ਪਰੰਤੂ ਪਰਮੇਸ਼ਵਰ ਨੇ ਕਿਹਾ ਜਿਸ ਵਚਨ ਨੂੰ ਉਸਨੇ ਆਪਣੀ ਝੂਠੀ ਸਿੱਖਿਆ ਨਾਲ ਵਿਗਾੜਿਆ ਹੈ ਜਾਂ ਵਿਗਾੜਨ ਦਾ ਯਤਨ ਕੀਤਾ ਹੈ, ਉਹੀ ਵਚਨ ਸ਼ਕਤੀ ਪਾ ਕੇ ਉੱਠ ਖੜਾ ਹੋਵੇਗਾ ਅਤੇ ਯਿਸੂ ਮਸੀਹ ਦੇ ਬੁੱਲਾਂ ਵਿੱਚੋਂ ਨਿਕਲੇਗਾ ਅਤੇ ਉਸਦਾ ਨਾਸ਼ ਕਰੇਗਾ ਅਤੇ ਜੋ ਕੁਝ ਵੀ ਉਸਦੇ ਸਾਹਮਣੇ ਆਵੇਗਾ ਉਸਦਾ ਨਾਸ਼ ਕਰ ਦੇਵੇਗਾ। ਆਮੇਨ। ਇਹੀ ਦੂਜੀ ਮੋਹਰ ਹੈ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਹੇ ਮੇਰੇ, ਇਹ ਯਹੋਵਾ ਇਉਂ ਫਰਮਾਉਂਦਾ ਹੈ। कि ये सब बाकी दे प्रकाश अते दर्शन अते सारियां गल्लां बिल्कुल उसे ही निशाने नु नहीं विंदे हान अते किन्ने इस गल नु जानदे हान। अपने हाथ खड़े करो, सैकड़े हाथ उपर उठे हुए हान, एथे हर कोई अपने हाथ नु उपर उठाए हुए है। ये सच है, ये भी उसे तरीके दे नाल ही होवेगा। याद रखो ऐसे तरह ही है। हे दोस्त, ओ चश्मे दे कोल आओ जो लहू नाल भरिया है, जो इमानुएल दियां नाड़ियां विचों निकलदा है, जिथे लहू दे कुंड विच पापी डुबदे हन, उन्हां दे दोषां दे दाग धुल के मिट जांदे हन। जे तुसी उसते कदे नेचा नहीं कीती है ता आओ मित्रो, जे हाले तक तुहाडे जीवन विच बुरियाई है ता कोई भी मौका ना गवाओ, मौके नु ना गवाओ, मौके नु हथों ना जान दियो। असी इथे मौजूद हां, कुछ होण वाला है। मैं नहीं जानदा हां क्यों, मैं नहीं जानदा कदो, परंतु इसका होना जरूरी है, क्योंकि बिल्कुल इस समय इस नु प्रगट कर रहा है। वो तत्ता कुछ नहीं करता है या तक कि पहला उस नु प्रगट ना कर देवे। अमोस 3 वो पहला इस तो जानू करवांदा है, अते उसने वायदा किया है कि गल्लां वापरन गियां अते सतवीं कलीसिया दे युग दे अंत विच या सतमा दूत आ चुका होवेगा ता ए गल्लां वापरन गियां, इन्हां नु प्रगट किया जावेगा, उन्हां खुलियां हुईयां मोरां नु प्रगट किया जावेगा अते ओ इत्थे प्रगट हुईयां हन। हुण ए प्रभु दे नाम विच है। दोस्तो तुसी इसी नेचा करो, जी हां श्रीमान, बाबल विचो बाहर निकल आओ। इस नु खत्म करन तो पहला मैं कुछ कहना चाहुंदा हां, क्यों मैनू देर हो रही है, 9:30 हो गए हन, समा हुणे ही है। जदो असी अपनी पिछली फेरी विच भारत गए सी अते मैं अते बिली जद हवाई जहाज तो थले उतरे सी ता मैं उस अखबार नु वेख रहा सी जेड़ी ओ मेरे लिए लेके आए सन अते ओ अंग्रेजी दी अखबार सी अते उस विच ए कहा गया सी भूचाल खत्म हो जाना चाहिदा है क्योंकि चिड़ियां वापस आ रही हन। उस विच उस भूचाल दे बारे विच बयान दिता होया सी। उथे कोई बहुत ही हासे वाली गल हुई सी जो कि लिखी गई सी, भारत विच जालीदार कंधा नहीं हुंदियां हन जिवे के साडे इधर हन। ओ पत्थरां नु लै के कंधा बनांदे हन अते ज्यादातर अपने घर पत्थरां नाल ही बनांदे हन अते ओ पत्थरां नु इक दे उत्ते इक करके रखदे रहिंदे हन। अते तुसीं भारत विच चारे पासे किते भी जाओ उत्थे गर्मी ही है, या तक कि तुसीं उपर पहाड़ां ते ना चले जाओ। अते सारे कलकत्ते अते सारियां जगह ते लोक बस गलियां विच पए होए सन अते भुखे मरदे हन अते इसे तरह ही होर है। हुण इस लई ओ अपने घरां ते बुर्ज बनांदे हन, अपने घर दे चुफेरे वलगण करदे हन अते घर लई बुर्ज बनांदे हन। अते बुर्ज अक्सर उत्थे हुंदे हन जिथे उन्हां दे खूह पुट्टिया हुंदा है, अपने पशुआं अते होर दूसरे कम्मां लई खूह पुट्टदे हन अते फिर उन्हां दे दुआले कंध बनांदे हन। अते अचानक ही कुछ होना शुरू होया, तुसीं जानदे हो कि ओ छोटियां चिड़ियां उन्हां पत्थरां विच जांदियां हन अते उत्थे अपने आलणे बनांदियां हन अते अपने बूटां दी पालना पोषणा करदियां हन अदे कुछ होना शुरू हुंदा है। हरेक दिन जदो गर्मी हो जांदी है ता सारे पशु उना कंधां दे नेड़े आ जांदे हन अदे उना कंधां दी छां हेठ खड़े रहिंदे हन जेड़ी उना नू ठंडा रखदी है अदे निक्के निक्के पंछी जेड़े उना थावां विच रहिंदे हन अचानक ही किसे अनजाने कारण कारण बाहर निकल आउंदे हन। हुण तुसीं जानदे हो कि किसे दूसरे दिन असीं इना पंछियां दे बारे विच की कहा सी, समझे, किसे अनजाने कारण ओ उथों उड़ के चले गए अते ओ बाहर चले गए अते वापिस अपने आलणिया विच ना आए। ओ खेतां विच चले गए अते रुखां उते बैठ गए अते उना जगह ते बैठ गए जिथे उना नू बैठन नू जगह मिल सकी अते ओ रड़ विच ही बैठ गए। पशु भी कंधां दे नेड़े ना टुके, भेडां उसदे कोल ना आईयां, ओ खेतां विच ही टिकियां रहियां अते एक दूसरे दा सहारा लै के खड़ियां रहियां। एक चंगा ढंग सी, ओ जानदे सन कि कुछ होण वाला है। फिर अचानक भूचाल आ गया अते कंधां नू हेठां डेग मारिया अते इसे तरह दा होर सब कुछ हेठां डिग पिया। इस तो बाद उना छोटे पंछियां ने वापस आना शुरू किया। ओ छोटे पंछी 3-4 दिना तक वापस मुड़ के नहीं आए। इस तो बाद उना ने वापस आना शुरू किया। उना ने उस अखबार विच कहा सी चंगा भूचाल हुण खत्म हो जाना चाहिदा है क्योंकि पंछी वापस आ रहे हन। क्यों? की तुसी विश्वास नहीं करदे कि जिस परमेश्वर ने उना पंछियां पशुआं अते भेड़ां नू उस किश्ती विच पहुंचाया सी वो हाले भी ओही परमेश्वर है जो उना पंछियां नू सुरक्षित जगह ते खड़ा कर सकदा है? कि ये सच है? हुण भाईओ मैं तुहानू दसदा हां कि कुछ होण वाला है अते कलीसियाई कंधां ढह ढेरी हो जाणगियां ते लोक उस पुरानी कैथोलिक कलीसिया नाल सहमत हो जाणगे क्योंकि ओ इस तरह ही करनगे। ए गल इन्नी पक्की है जिन्ना कि मेरा इत्थे खड़े होना पक्का है। उथे उस दरिंदे दी मोर है अते कौमां दरिंदे दी मोर दे अधीन हन ਅਤੇ ਇਹ ਗੱਲ ਇੰਨੀ ਪੱਕੀ ਹੈ ਜਿੰਨਾ ਕਿ ਮੇਰਾ ਇੱਥੇ ਖੜੇ ਹੋਣਾ ਪੱਕਾ ਹੈ ਅਤੇ ਗੱਲ ਪ੍ਰਭੂ ਦੇ ਵਚਨ ਦੇ ਅਨੁਸਾਰ ਹੈ। ਸੁਣੋ, ਜਦ ਤੁਹਾਨੂੰ ਘਬਰਾਹਟ ਦਾ ਅਹਿਸਾਸ ਹੋਵੇ ਤਾਂ ਤੁਸੀਂ ਇੱਕਦਮ ਨਿਕਲ ਜਾਓ, ਨਹੀਂ ਤਾਂ ਤੁਸੀਂ ਮਾਰੇ ਜਾਓਗੇ। ਤੁਸੀਂ ਉਹਨਾਂ ਕੰਧਾਂ ਦੇ ਸਹਾਰੇ ਖੜੇ ਨਾ ਰਹਿਣਾ, ਤੁਸੀਂ ਉੱਥੋਂ ਬਾਹਰ ਨਿਕਲ ਆਓ, ਤੁਸੀਂ ਇਹਨਾਂ ਫਾਲਤੂ ਦੀਆਂ ਜਗ੍ਹਾ ਤੋਂ ਦੂਰ ਚਲੇ ਜਾਓ। ਜਿੰਨੀ ਜਲਦੀ ਤੁਸੀਂ ਕਿਸੇ ਸੁਰੱਖਿਅਤ ਥਾਂ ਤੇ ਪਹੁੰਚ ਸਕਦੇ ਹੋ ਪਹੁੰਚ ਜਾਓ, ਪਰਮੇਸ਼ਵਰ ਤੋਂ ਕਿਰਪਾ ਮੰਗੋ। ਕੋਈ ਵੀ ਇਸ ਤਰ੍ਹਾਂ ਨਾ ਆਖੇ, ਚੰਗਾ ਮੇਰੀ ਮਾਂ ਮੈਥੋਡਿਸਟ ਸੀ, ਇਸ ਲਈ ਮੈਨੂੰ ਵੀ ਮੈਥੋਡਿਸਟ ਹੋਣਾ ਚਾਹੀਦਾ ਹੈ, ਮੇਰੇ ਪਿਤਾ ਬੈਪਟਿਸਟ ਸਨ ਸੋ ਮੈਨੂੰ ਵੀ ਬੈਪਟਿਸਟ ਹੀ ਰਹਿਣਾ ਚਾਹੀਦਾ ਹੈ। ਤੁਸੀਂ ਅਜਿਹਾ ਨਾ ਕਰੋ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਾ ਲਓ। ਮੈਂ ਇਹਦੀ ਕੋਈ ਪਰਵਾਹ ਨਹੀਂ ਕਰਦਾ ਕਿ ਇਹ ਗੱਲ ਤੁਹਾਨੂੰ ਕਿੰਨੀ ਸਿੱਧ ਪੱਧਰੀ ਅਤੇ ਨਿਮਾਣੀ ਜਿਹੀ ਲੱਗਦੀ ਹੈ, ਇਹ ਖੁਦਾ ਦਾ ਵਚਨ ਹੈ। ਜਿੰਨੀ ਛੇਤੀ ਹੋ ਸਕੇ ਤੁਸੀਂ ਯਸੂ ਮਸੀਹ ਵੱਲ ਭੱਜੋ ਅਤੇ ਉੱਥੇ ਤਦ ਤੱਕ ਟਿਕੇ ਰਹੋ ਜਦ ਤੱਕ ਪਰਮੇਸ਼ਵਰ ਤੁਹਾਨੂੰ ਪਵਿੱਤਰ ਆਤਮਾ ਨਾਲ ਨਹੀਂ ਭਰ ਦਿੰਦਾ ਹੈ, ਕਿਉਂਕਿ ਇੱਕ ਅਜਿਹਾ ਸਮਾਂ ਛੇਤੀ ਆ ਰਿਹਾ ਹੈ ਜਦੋਂ ਤੁਸੀਂ ਉਸ ਨੂੰ ਭਾਲੋਗੇ ਪਰ ਉਹ ਤੁਹਾਨੂੰ ਨਾ ਮਿਲ ਸਕੇਗਾ। ਇਸ ਕੰਮ ਨੂੰ ਕਰਨ ਦਾ ਫੈਸਲਾ ਕਰੋ। ਆਓ ਕੁਝ ਪਲਾਂ ਲਈ ਆਪਣੇ ਸਿਰਾਂ ਨੂੰ ਦੁਆ ਲਈ ਝੁਕਾਈਏ।
Heavenly Father, I just sometimes, Lord,
Surgi Pita, ਮੈਂ ਕਈ ਵਾਰ ਇੱਥੇ ਖੜਾ ਹੋ ਕੇ ਕੰਬਦਾ ਹਾਂ। ਮੈਂ ਉਸ ਭਿਆਨਕ ਘੜੀ ਦੇ ਬਾਰੇ ਸੋਚਦਾ ਹਾਂ ਜੋ ਭੱਜੀ ਆ ਰਹੀ ਹੈ ਅਤੇ ਮੈਂ ਉਸ ਘੜੀ ਨੂੰ ਰੋਕਣ ਦਾ ਕੋਈ ਵੀ ਢੰਗ ਨਹੀਂ। ਇਹਦੀ ਤਾਂ ਭਵਿੱਖਬਾਣੀ ਕੀਤੀ ਜਾ ਚੁੱਕੀ ਹੈ ਕਿ ਘੜੀ ਆਵੇਗੀ ਅਤੇ ਸੋਚਦਾ ਹਾਂ ਕਿ ਕਿਉਂ ਲੋਕ ਆ ਕੇ ਇਸ ਨੂੰ ਨਹੀਂ ਸੁਣਦੇ ਹਨ, ਉਹ ਕਿਉਂ ਨਹੀਂ ਆਉਂਦੇ ਤੇ ਇਸ ਸੰਦੇਸ਼ ਨੂੰ ਕਬੂਲ ਨਹੀਂ ਕਰਦੇ। ਪਰ ਅਸਲ ਵਿੱਚ ਮੈਂ ਜਾਣਦਾ ਹਾਂ ਕਿ ਤੂੰ ਕਿਹਾ ਸੀ ਕਿ ਉਹ ਅਜਿਹਾ ਨਹੀਂ ਕਰਨਗੇ, ਉਹ ਨਹੀਂ ਮੰਨਣਗੇ। ਪਰੰਤੂ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਜਦ ਉਹ ਮੋਹਰਾਂ ਖੋਲੀਆਂ ਜਾਂਦੀਆਂ ਹਨ ਤਾਂ ਉਹ ਆਪਣੇ ਨਾਮਾਂ ਨੂੰ ਉੱਥੇ ਲਿਖਿਆ ਹੋਇਆ ਵੇਖਦੇ ਹਨ ਅਤੇ ਪਵਿੱਤਰ ਆਤਮਾ ਉਹਨਾਂ ਦੇ ਨਾਲ ਗੱਲਬਾਤ ਕਰਦਾ ਹੈ। ਉਹ ਕਿਵੇਂ ਨਾ ਕਿਵੇਂ ਆ ਰਹੇ ਹਨ, ਕਿਉਂਕਿ ਤੂੰ ਉਹਨਾਂ ਦੀ ਅਗਵਾਈ ਉਸੇ ਤਰ੍ਹਾਂ ਹੀ ਕਰ ਰਿਹਾ ਹੈ ਜਿਵੇਂ ਤੂੰ ਉਹਨਾਂ ਪੰਛੀਆਂ ਅਤੇ ਪਸ਼ੂਆਂ ਅਤੇ ਭੇਡਾਂ ਦੀ ਕੀਤੀ ਸੀ। ਤੂੰ ਹਾਲੇ ਵੀ ਉਹੀ ਖੁਦਾ ਹੈ। ਉਹਨਾਂ ਪਸ਼ੂਆਂ ਦੇ ਕੋਲ ਕੋਈ ਕੁਦਰਤੀ ਸੂਝ ਸੀ, ਉਹ ਜਾਣਦੇ ਸਨ ਕਿ ਉਹਨਾਂ ਨੂੰ ਭੱਜ ਜਾਣਾ ਚਾਹੀਦਾ ਹੈ। ਇਹ ਕੁਦਰਤੀ ਸੂਝ ਪਸ਼ੂਆਂ ਨੂੰ ਖਤਰੇ ਤੋਂ ਦੂਰ ਭੱਜਣ ਲਈ ਪ੍ਰੇਰ ਸਕਦੀ ਹੈ, ਤਾਂ ਪਵਿੱਤਰ ਆਤਮਾ ਨੂੰ ਉਸ ਕਲੀਸਿਆ ਲਈ ਕੀ ਕਰਨਾ ਚਾਹੀਦਾ ਹੈ ਜੋ ਪਵਿੱਤਰ ਆਤਮਾ ਦੇ ਨਾਲ ਭਰੀ ਹੋਣ ਦਾ ਦਾਅਵਾ ਕਰਦੀ ਹੈ। ਪਰਮੇਸ਼ਵਰ ਸਾਡੇ ਤੇ ਦਇਆ ਕਰ, ਪ੍ਰਭੂ ਸਾਡੇ ਅਪਰਾਧਾਂ ਨੂੰ ਮਾਫ ਕਰ। ਅਸੀਂ ਇਹ ਨਹੀਂ ਚਾਹੁੰਦੇ ਕਿ ਮੈਂ ਇੱਥੇ ਪੁਲਪਟ ਤੇ ਖੜਾ ਹੋਵਾਂ ਅਤੇ ਲੋਕ ਆਲੇ ਦੁਆਲੇ ਕੰਧਾਂ ਨਾਲ ਖੜੇ ਹੋਣ ਅਤੇ ਉਹਨਾਂ ਦੇ ਗਿੱਠੇ ਗੋਡੇ ਦੁਖਦੇ ਹੀ ਰਹਿਣ ਅਤੇ ਉਹ ਜਾਣ ਲੱਗੇ ਕਹਿਣ ਭਈ ਇਹ ਗੱਲਾਂ ਬੜੀਆਂ ਹੀ ਵਧੀਆ ਸਨ, ਪਰੰਤੂ ਪ੍ਰਭੂ ਅਸੀਂ ਤਾਂ ਕੁਝ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡੇ ਦਿਲਾਂ ਨੂੰ ਜਾਂਚ, ਜੇ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਤੂੰ ਪ੍ਰਭੂ ਉਸ ਨੂੰ ਸਾਡੇ ਉੱਤੇ ਹੁਣੇ ਹੀ ਪ੍ਰਗਟ ਕਰ। ਪ੍ਰਭੂ ਕਿਰਪਾ ਕਰ ਕਿ ਅਸੀਂ ਉਸ ਘੜੀ ਤੇ ਨਾ ਪਹੁੰਚ ਜਾਈਏ ਜਿੱਥੇ ਕਿ ਬਹੁਤ ਦੇਰ ਹੋ ਗਈ ਹੋਵੇ। ਪ੍ਰਭੂ ਮੈਨੂੰ ਜਾਂਚ, ਮੈਨੂੰ ਪਰਖ ਪ੍ਰਭੂ। ਮੈਂ ਪਰਮੇਸ਼ਵਰ ਦੀ ਕਿਰਪਾ ਨਾਲ ਇੱਥੇ ਖੜਾ ਹਾਂ ਅਤੇ ਉਹਨਾਂ ਮੋਹਰਾਂ ਨੂੰ ਉੱਥੇ ਖੁੱਲਦਾ ਹੋਇਆ ਵੇਖਦਾ ਹਾਂ ਅਤੇ ਫਿਰ ਇੱਥੇ ਆ ਕੇ ਲੋਕਾਂ ਨੂੰ ਦੱਸਦਾ ਹਾਂ। ਪ੍ਰਭੂ ਤੂੰ ਕਈ ਹਫ਼ਤੇ ਪਹਿਲਾਂ ਇਹਨਾਂ ਗੱਲਾਂ ਬਾਰੇ ਅਗੇਤਾ ਹੀ ਦੱਸਿਆ ਕਿ ਇਹ ਹੋਣਗੀਆਂ ਅਤੇ ਪਿਤਾ ਹੁਣ ਇਹ ਸਭ ਕੁਝ ਸਾਡੇ ਸਾਹਮਣੇ ਹੈ। ਹੁਣ ਪ੍ਰਭੂ ਮੈਨੂੰ ਪਰਖ, ਮੈਨੂੰ ਜਾਂਚ, ਮੇਰੇ ਹਿਰਦੇ ਨੂੰ ਜਾਂਚ। ਪ੍ਰਭੂ ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡੇ ਜੀਵਨਾਂ ਤੇ ਝਾਤੀ ਮਾਰ ਅਤੇ ਜੇ ਕੋਈ ਅਜਿਹੀ ਚੀਜ਼ ਹੈ ਜੋ ਕਿ ਠੀਕ ਨਹੀਂ ਹੈ ਤਾਂ ਤੂੰ ਉਸ ਬਾਰੇ ਸਾਡੇ ਨਾਲ ਗੱਲ ਕਰ। ਅਸੀਂ ਇਸ ਨੂੰ ਇਸੇ ਵਕਤ ਠੀਕ ਕਰ ਲੈਣਾ ਚਾਹੁੰਦੇ ਹਾਂ। ਜਦ ਕਿ ਹਾਲੇ ਵੀ ਉੱਥੇ ਲਹੂ ਨਾਲ ਭਰਿਆ ਸੋਤਾ ਹੈ, ਜਦ ਕਿ ਹਾਲੇ ਵੀ ਉੱਥੇ ਸਾਡੇ ਦੋਸ਼ਾਂ ਅਤੇ ਅਵਿਸ਼ਵਾਸ ਦੇ ਰੰਗ ਕਾਰਡ ਮੌਜੂਦ ਹੈ, ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਸਾਰੀ ਬੇਪ੍ਰਤੀਤੀ ਸਮੇਤ ਉਸ ਦੇ ਵਿੱਚ ਡੁਬੋ ਦੇਣਾ ਚਾਹੁੰਦੇ ਹਾਂ। ਪਰਮੇਸ਼ਵਰ ਸਾਡੀ ਬੇਪ੍ਰਤੀਤੀ ਦਾ ਇਲਾਜ ਕਰ, ਇਹਨੂੰ ਸਾਡੇ ਤੋਂ ਦੂਰ ਕਰ ਦੇ। ਅਸੀਂ ਸੁਰਗ ਤੇ ਉਠਾਏ ਜਾਣ ਵਾਲੀ ਕਿਰਪਾ ਚਾਹੁੰਦੇ ਹਾਂ। ਅਸੀਂ ਇਸ ਯੋਗ ਹੋਣਾ ਚਾਹੁੰਦੇ ਹਾਂ ਕਿ ਜਦ ਉਹ ਭੇਦ ਭਰੀ ਗਰਜ ਹੁੰਦੀ ਹੈ ਔਰ ਕਲੀਸਿਆ ਨੂੰ ਉੱਪਰ ਉਠਾ ਲਿਆ ਜਾਂਦਾ ਹੈ ਤਾਂ ਅਸੀਂ ਉਠਾਏ ਜਾਣ ਲਈ ਤਿਆਰ ਪਾਏ ਜਾਈਏ। ਪ੍ਰਭੂ ਇਹ ਬਖਸ਼ ਦੇ। ਪ੍ਰਭੂ ਤੂੰ ਆਪਣੇ ਵਚਨ ਨਾਲ ਸਾਨੂੰ ਪਰਖ। ਅਸੀਂ ਆਪਣੇ ਆਪ ਨੂੰ ਵਚਨ ਵਿੱਚ ਵੇਖੀਏ ਅਤੇ ਵੇਖੀਏ ਕਿ ਕਿਸੇ ਗੱਲ ਵਿੱਚ ਅਸੀਂ ਅਸਫਲਤਾ ਨਹੀਂ ਪਾਏ ਜਾਂਦੇ। ਪ੍ਰਭੂ ਜੇ ਕੋਈ ਇੱਥੇ ਅਜਿਹਾ ਹੈ ਜਿਹਨੇ ਅਹੁਦਿਆਂ ਵਿੱਚ ਬਪਤਿਸਮਾ ਲਿਆ ਹੈ ਅਜੋ ਸੱਚੇ ਬਪਤਿਸਮੇ ਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ ਹੈ, ਹੋਣ ਦੇ ਪ੍ਰਭੂ ਕਿ ਮੈਂ ਪਲੂਸ ਵਾਂਗੂ ਵਫ਼ਾਦਾਰ ਠਹਿਰ ਸਕਾਂ। ਜਦ ਪਲੂਸ ਉੱਪਰ ਦੇ ਇਲਾਕਿਆਂ ਥਾਣੀ ਹੁੰਦਾ ਹੋਇਆ ਅਫਸੋਸ ਨੂੰ ਆਇਆ ਤਾਂ ਉਸ ਨੂੰ ਉੱਥੇ ਕੁਝ ਚੇਲੇ ਮਿਲੇ ਜੋ ਜ਼ੋਰ ਜ਼ੋਰ ਨਾਲ ਚਲਾ ਰਹੇ ਸਨ। ਉਸਨੇ ਉਹਨਾਂ ਤੋਂ ਪੁੱਛਿਆ, ਯਾ ਤੁਸਾਂ ਨੇਚਾ ਕੀਤੀ ਕਿ ਤੁਸਾਂ ਪਵਿੱਤਰ ਆਤਮਾ ਪਾਇਆ? ਉਹ ਨਹੀਂ ਜਾਣਦੇ ਸਨ ਕਿ ਕੋਈ ਹੋਰ ਵੀ ਬਪਤਿਸਮਾ ਹੈ। ਪਲੂਸ ਨੇ ਉਹਨਾਂ ਨੂੰ ਪੁੱਛਿਆ, ਤਾਂ ਫਿਰ ਤੁਸਾਂ ਕਾਹਦਾ ਬਪਤਿਸਮਾ ਲਿਆ? ਅਤੇ ਉਹਨਾਂ ਨੇ ਉਸ ਮਹਿਮਾ ਭਰਪੂਰ ਨਬੀ ਦੇ ਹੱਥੋਂ ਬਪਤਿਸਮਾ ਲਿਆ ਹੋਇਆ ਸੀ, ਪਰ ਉਹਨਾਂ ਨੇ ਕੇਵਲ ਤੌਬਾ ਦਾ ਬਪਤਿਸਮਾ ਲਿਆ ਸੀ, ਅਤੇ ਫਿਰ ਉਹਨਾਂ ਨੇ ਯਸੂ ਮਸੀਹ ਦੇ ਨਾਮ ਵਿਚ ਦੁਬਾਰਾ ਬਪਤਿਸਮਾ ਲਿਆ, ਜਿਵੇਂ ਪੌਲੁਸ ਨੇ ਹੁਕਮ ਕੀਤਾ ਕਿ ਉਹ ਦੁਬਾਰਾ ਬਪਤਿਸਮਾ ਲੈਣ। ਪ੍ਰਭੂ ਤੇਰੇ ਵਚਨ ਦੀ ਰੋਸ਼ਨੀ ਵਿਚ ਮੈਂ ਹਰ ਇੱਕ ਉਸ ਆਦਮੀ ਨੂੰ ਜਿਹਨੇ ਪ੍ਰਭੂ ਯਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਨਹੀਂ ਲਿਆ ਹੈ, ਹੁਕਮ ਦਿੰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਯਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਲਵੇ, ਜਦ ਕਿ ਅਜੇ ਮੌਕਾ ਹੈ। ਤੁਸੀਂ ਜਿਹੜੇ ਪਵਿੱਤਰ ਆਤਮਾ ਨਾਲ ਨਹੀਂ ਭਰੇ ਹੋ, ਮੈਂ ਯਸੂ ਮਸੀਹ ਦੇ ਨਾਮ ਵਿਚ ਤੁਹਾਨੂੰ ਗੋਡਿਆਂ ਤੇ ਝੁਕਣ ਦੀ ਆਗਿਆ ਦਿੰਦਾ ਹਾਂ, ਅਤੇ ਤੁਸੀਂ ਆਪਣੇ ਗੋਡਿਆਂ ਪਰ ਤਦ ਤੱਕ ਹੋਏ ਰਹੋ ਜਦ ਤੱਕ ਪਵਿੱਤਰ ਆਤਮਾ ਪੂਰੀ ਤਰ੍ਹਾਂ ਨਾਲ ਤੁਹਾਨੂੰ ਸ਼ੁੱਧ ਨਹੀਂ ਕਰ ਦਿੰਦਾ ਹੈ, ਅਤੇ ਤੁਹਾਨੂੰ ਪਰਮੇਸ਼ਵਰ ਦੀ ਭਲਾਈ ਅਤੇ ਪਿਆਰ ਨਾਲ ਭਰ ਨਹੀਂ ਦਿੰਦਾ ਹੈ, ਅਤੇ ਤੁਹਾਡੇ ਪ੍ਰਾਣ ਪਰਮੇਸ਼ਵਰ ਦੀ ਹਜ਼ੂਰੀ ਤੋਂ ਸੰਤੁਸ਼ਟ ਨਹੀਂ ਹੋ ਜਾਂਦੇ ਹਨ, ਕਿ ਤੁਹਾਡੇ ਵਿੱਚ ਸਿਰਫ ਇੱਕ ਹੀ ਲਗਨ ਹੋਵੇ ਕਿ ਤੁਸੀਂ ਆਪਣਾ ਬਾਕੀ ਦਾ ਜੀਵਨ ਉਸਦੀ ਸੇਵਕਾਈ ਵਿੱਚ ਬਿਤਾਉਣਾ ਹੈ, ਉਸਦੇ ਨਾਲ ਚੱਲਣਾ ਹੈ ਅਤੇ ਉਸ ਲਈ ਕੰਮ ਕਰਨਾ ਹੈ। ਪ੍ਰਭੂ ਤੂੰ ਇਸ ਦੁਆ ਨੂੰ ਕਬੂਲ ਕਰ। ਮੈਂ ਯਸੂ ਮਸੀਹ ਦੇ ਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਪਰਮੇਸ਼ਵਰ ਤੁਹਾਨੂੰ ਇਹ ਸਭ ਕਰਨ ਦਾ ਹੌਸਲਾ ਦੇਵੇ। ਮੈਂ ਉਸਦੇ ਨਾਲ ਪਿਆਰ ਕਰਦਾ ਹਾਂ, ਮੈਂ ਉਸਦੇ ਨਾਲ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਪਹਿਲਾਂ ਮੇਰੇ ਨਾਲ ਪਿਆਰ ਕੀਤਾ। ਕਿ ਤੁਸੀਂ ਸੱਚਮੁੱਚ ਉਸ ਨੂੰ ਪਿਆਰ ਕਰਦੇ ਹੋ? ਹੁਣ ਆਪਣੇ ਹੱਥ ਉੱਪਰ ਖੜੇ ਕਰੋ। ਅਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਤੇ ਖਰੀਦਿਆ। ਜੇ ਕੋਈ ਇਸ ਜਗ੍ਹਾ ਤੇ ਅਜਿਹਾ ਹੋਵੇ ਜੋ ਕਿਸੇ ਲੋੜ ਨੂੰ ਮਹਿਸੂਸ ਕਰਦਾ ਹੋਵੇ, ਮਹਿਸੂਸ ਕਰਦਾ ਹੋਵੇ ਕਿ ਉਸਨੂੰ ਬਪਤਿਸਮਾ ਅਰਥਾਤ ਪਵਿੱਤਰ ਆਤਮਾ ਲੈਣਾ ਚਾਹੀਦਾ ਹੈ, ਤੁਸੀਂ ਆਪਣੀ ਲੋੜ ਨੂੰ ਜਾਣਦੇ ਹੋ, ਤੁਹਾਡੀ ਲੋੜ ਤੁਹਾਡੇ ਉੱਤੇ ਪ੍ਰਗਟ ਕਰ ਦਿੱਤੀ ਗਈ ਹੈ, ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਦੁਆ ਵਿੱਚ ਯਾਦ ਕੀਤਾ ਜਾਵੇ। ਸਾਡੇ ਵਿੱਚੋਂ ਕੋਈ ਵੀ ਤੁਹਾਨੂੰ ਇਹ ਨਹੀਂ ਦੇ ਸਕਦਾ ਹੈ, ਅਸੀਂ ਤਾਂ ਬਸ ਤੁਹਾਨੂੰ ਬਪਤਿਸਮਾ ਦੇ ਸਕਦੇ ਹਾਂ, ਪਰੰਤੂ ਪਵਿੱਤਰ ਆਤਮਾ ਹੀ ਇੱਕ ਅਜਿਹੀ ਚੀਜ਼ ਹੈ ਜਿਹੜੀ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਹਾਂ, ਸਿਰਫ ਪਰਮੇਸ਼ਵਰ ਹੀ ਤੁਹਾਨੂੰ ਇਹ ਦੇ ਸਕਦਾ ਹੈ। ਪਰੰਤੂ ਤੁਸੀਂ ਆਪਣੀ ਲੋੜ ਨੂੰ ਮਹਿਸੂਸ ਕੀਤਾ ਹੈ ਕਿ ਖੁਦਾ ਤੁਹਾਡੇ ਦਿਲ ਨਾਲ ਗੱਲ ਕਰ ਰਿਹਾ ਹੈ ਕਿ ਤੁਹਾਨੂੰ ਪਵਿੱਤਰ ਆਤਮਾ ਦੀ ਲੋੜ ਹੈ, ਅਤੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਦੁਆ ਵਿੱਚ ਯਾਦ ਰੱਖੀਏ, ਕਿ ਤੁਸੀਂ ਖੜੇ ਹੋ ਜਾਵੋਗੇ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਤੁਸੀਂ ਕੌਣ ਹੋ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਲੋੜ ਪ੍ਰਭੂ ਤੁਹਾਨੂੰ ਬਰਕਤ ਦੇਵੇ। ਮੇਰੇ ਅਨੁਸਾਰ ਕੋਈ 150 ਇੱਥੇ ਖੜੇ ਹੋਏ ਹਨ। ਕਾਸ਼ ਕਿ ਅਜਿਹਾ ਹੁੰਦਾ ਕਿ ਮੈਂ ਸਭਨਾਂ ਨੂੰ ਵੇਖ ਸਕਦਾ। ਮੈਂ ਨਹੀਂ ਜਾਣਦਾ ਹਾਂ ਕਿ ਕਿੰਨੇ ਲੋਕ ਕਮਰੇ ਵਿੱਚ ਅਤੇ ਕਿੰਨੇ ਬਾਹਰ ਚਾਰੇ ਪਾਸੇ ਆਪਣੇ ਹੱਥ ਉੱਪਰ ਉਠਾਏ ਹੋਏ ਖੜੇ ਹਨ। ਤੁਹਾਨੂੰ ਪਵਿੱਤਰ ਆਤਮਾ ਦੀ ਲੋੜ ਹੈ। ਹੁਣ ਆਓ ਅਸੀਂ ਦੁਆ ਕਰੀਏ। ਹੁਣ ਤੁਸੀਂ ਜੋ ਉਹਨਾਂ ਲੋਕਾਂ ਨੂੰ ਵੇਖਦੇ ਹੋ ਜਿਹੜੇ ਤੁਹਾਡੇ ਲਾਗੇ ਖੜੇ ਹਨ, ਅਤੇ ਉਹ ਮਸੀਹ ਦੇ ਸਾਹਮਣੇ ਇੱਕ ਗਵਾਹ ਦੇ ਰੂਪ ਵਿੱਚ ਖੜੇ ਹਨ। ਪ੍ਰਭੂ ਮੈਨੂੰ ਤੇਰੀ ਲੋੜ ਹੈ, ਮੈਨੂੰ ਤੇਰੀ ਲੋੜ ਹੈ। ਮੈਂ ਨੇਚਾ ਕਰਦਾ ਹਾਂ ਕਿ ਮੈਂ ਉਹਨਾਂ ਵਿੱਚੋਂ ਇੱਕ ਹਾਂ ਜਿਨ੍ਹਾਂ ਨੇ ਅੱਜ ਰਾਤ ਆਪਣੇ ਨਾਮ ਨੂੰ ਜੋ ਕਿ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖ ਦਿੱਤਾ ਗਿਆ ਸੀ, ਉਸ ਮੋਹਰ ਵਿੱਚ ਵੇਖਿਆ ਹੈ। ਪ੍ਰਭੂ ਕਿਸੇ ਚੀਜ਼ ਨੇ ਮੇਰੇ ਦਿਲ ਨੂੰ ਛੂਹਿਆ ਹੈ, ਅਤੇ ਹੁਣ ਮੈਂ ਖੜਾ ਹੋਇਆ ਹਾਂ ਕਿ ਇਹ ਮੈਂ ਹਾਂ ਜਿਹਨੂੰ ਤੂੰ ਬੁਲਾ ਰਿਹਾ ਹਾਂ, ਕਿ ਇਹ ਮੈਂ ਹੀ ਹਾਂ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਉੱਤੇ ਪ੍ਰਗਟ ਕਰ ਕਿ ਮੇਰਾ ਨਾਮ ਉਸ ਵਿੱਚ ਲਿਖਿਆ ਹੋਇਆ ਹੈ। ਤੂੰ ਮੈਨੂੰ ਪਾਕ ਰੂਹ ਨਾਲ ਭਰ ਦੇ, ਅਤੇ ਆਪਣੇ ਵਿੱਚ ਪਵਿੱਤਰ ਆਤਮਾ ਦੇ ਰਾਹੀਂ ਮੈਨੂੰ ਮੋਹਰ ਬੰਦ ਕਰ ਦੇ। ਤੁਸੀਂ ਜਿਹੜੇ ਪਹਿਲਾਂ ਹੀ ਮੋਹਰ ਬੰਦ ਹੋ ਚੁੱਕੇ ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਖੜੇ ਹੋ ਜਾਓ। ਤੁਸੀਂ ਉਹਨਾਂ ਦੇ ਕੋਲ ਜਾਓ ਜਿਹੜੇ ਤੁਹਾਡੇ ਆਲੇ ਦੁਆਲੇ ਖੜੇ ਹਨ, ਅਤੇ ਉਹਨਾਂ ਦੇ ਉੱਤੇ ਹੱਥ ਰੱਖ ਕੇ ਉਹਨਾਂ ਲਈ ਦੁਆ ਕਰੋ। ਹੁਣ ਪੂਰੀ ਇਮਾਨਦਾਰੀ ਨਾਲ ਗੰਭੀਰ ਹੋਵੋ। ਸਵਰਗੀ ਪਿਤਾ, ਪ੍ਰਭੂ ਯਸੂ ਦੇ ਨਾਮ ਵਿੱਚ ਹੋਣ ਦੇ ਕਿ ਮਹਾਨ ਪਵਿੱਤਰ ਆਤਮਾ ਸਰੋਤਿਆਂ ਦੀ ਸਹਾਜਰ ਸਭਾ ਦੇ ਉੱਤੇ ਤੇਜ ਹਨੇਰੀ ਗੂੰਜ ਵਾਂਗੂ ਮੰਡਰਾਵੇ, ਅਤੇ ਪ੍ਰਭੂ ਹਰ ਇੱਕ ਦਿਲ ਨੂੰ ਸਾਧ ਜੋ ਇੱਥੇ ਹੈ, ਇਹਨਾਂ ਲੋਕਾਂ ਦੇ ਪਵਿੱਤਰ ਆਤਮਾ ਦਾ ਬਪਤਿਸਮਾ ਭੇਜ, ਅਤੇ ਉਧਰ ਪਾਣੀ ਇੰਤਜ਼ਾਰ ਕਰ ਰਿਹਾ ਹੈ। ਜਦ ਪਤਰਸ ਇਹਨਾਂ ਗੱਲਾਂ ਨੂੰ ਕਹਿ ਹੀ ਰਿਹਾ ਸੀ ਤਾਂ ਪਵਿੱਤਰ ਆਤਮਾ ਨਾਲ ਲੋਕਾਂ ਤੇ ਉਤਰਿਆ, ਜੋ ਵਚਨ ਸੁਣ ਰਹੇ ਸਨ, ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਏ ਸਨ।